केवल विश्वास करो, सब चीजां संभव हन। आओ एक पल वास्ते खड़े रहिए, जद असीं प्रार्थना करदे हां। आओ अपने सिरां नूं चुकाइए।
Lord, we are happy this morning to be back.
ਪ੍ਰਭੂ ਅਸੀਂ ਅੱਜ ਸਵੇਰ ਖੁਦਾ ਦੇ ਘਰ ਆਣ ਕੇ ਖੁਸ਼ ਹਾਂ ਇੱਕ ਹੋਰ ਬੰਦਗੀ ਵਾਸਤੇ, ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਖੁਦਾ ਤੂੰ ਸਾਨੂੰ ਸਾਡੀਆਂ ਸਭ ਗਲਤੀਆਂ ਤੋਂ ਅੱਜ ਸਵੇਰ ਸਾਡਾ ਸੁਧਾਰ ਕਰੇਗਾ। ਸਾਨੂੰ ਉਹ ਮਾਰਗ ਵਿਖਾ ਜਿਹੜੇ ਕਿ ਤੂੰ ਥਾਪੇ ਹਨ, ਜਿਨ੍ਹਾਂ ਉੱਤੇ ਅਸੀਂ ਚੱਲੀਏ। ਸਾਨੂੰ ਆਪਣੀ ਕਿਰਪਾ ਅਤੇ ਪਿਆਰ ਦੇ ਤਾਂ ਕਿ ਅਸੀਂ ਉਹਨਾਂ ਮਾਰਗਾਂ ਤੇ ਚੱਲ ਸਕੀਏ ਤੇ ਉਹਨਾਂ ਹਦਾਇਤਾਂ ਨੂੰ ਆਪਣੇ ਸਾਰੇ ਦਿਲ ਨਾਲ ਮੰਨੀਏ।
And we might be found that day
ਤਾਂ ਕਿ ਉਸ ਦਿਨ ਅਸੀਂ ਮਸੀਹ ਵਿਚ ਨਿਰਦੋਸ਼ ਪਾਏ ਜਾਈਏ। ਪ੍ਰਭੂ ਅਸੀਂ ਨੇਚਾ ਕਰਦੇ ਹਾਂ ਕਿ ਉਹਦਾ ਵਿਖਾਲੀ ਦੇਣਾ ਨਿਕਟਿਆ। ਅਸੀਂ ਸਭ ਚਿੰਨ ਵੇਖਦੇ ਹਾਂ ਜਿਹੜੇ ਕਿ ਉਹਨੇ ਆਖੇ ਹੋਣਗੇ, ਉਹਦੀ ਆਮਦ ਤੋਂ ਪਹਿਲਾਂ ਹੁਣ ਪੂਰੇ ਹੋ ਰਹੇ ਹਨ, ਅਤੇ ਆਨੰਦ ਦੇ ਨਾਲ ਅਸੀਂ ਉਸ ਘੜੀ ਦੀ ਤਾਂਘ ਵਿਚ ਹਾਂ, ਜਿਵੇਂ ਪੁਰਾਣੇ ਸਮੇਂ ਦੇ ਅਬਰਾਹਮ ਨੇ ਵਾਅਦੇ ਦੇ ਪੁੱਤਰ ਦੀ ਤਾਂਘ ਕੀਤੀ ਅਤੇ ਵੇਖਿਆ ਕਿ ਪਰਮੇਸ਼ਵਰ ਦੇ ਉਹ ਆਖਰੀ ਚਿੰਨ ਹੇਠਾਂ ਧਰਤੀ ਤੇ ਉਤਰ ਆਏ ਹਨ। ਤਦ ਉਹਨੇ ਜਾਣ ਲਿਆ ਕਿ ਹੁਣ ਬਹੁਤਾ ਚਿਰ ਨਹੀਂ ਲੱਗੇਗਾ ਕਿ ਪੁੱਤਰ ਆ ਜਾਵੇਗਾ, ਅਤੇ ਅਸੀਂ ਫੇਰ ਇਹਦਾ ਦੁਹਰਾਇਆ ਜਾਣਾ ਵੇਖਦੇ ਹਾਂ। ਯਿਸੂ ਨੇ ਸਾਨੂੰ ਉਹ ਦੱਸਿਆ, ਜਦ ਤੁਸੀਂ ਇਹਨਾਂ ਗੱਲਾਂ ਨੂੰ ਹੁੰਦੇ ਹੋਏ ਵੇਖੋ, ਆਪਣੇ ਸਿਰ ਉਤਾਂਹ ਚੁੱਕੋ ਤੇ ਵੇਖੋ ਕਿ ਸਾਡਾ ਛੁਟਕਾਰਾ ਨਿਕਟਾ ਰਿਹਾ ਸੀ। ਸਮੇਂ ਦੀ ਘਬਰਾਹਟ, ਕੌਮਾਂ ਵਿਚ ਮੁਸੀਬਤ, ਵੱਖ ਵੱਖ ਥਾਵਾਂ ਤੇ ਭੂਚਾਲ, ਸਮੁੰਦਰ ਗਰਜ ਰਿਹਾ ਆ, ਮਨੁੱਖ ਦਾ ਦਿਲ ਡਰ ਨਾਲ ਡੁੱਬ ਰਿਹਾ ਆ। ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਉਸ ਘੜੀ ਵਿਚ ਹਾਂ ਜਦ ਕੌਮਾਂ ਨਹੀਂ ਜਾਣਦੀਆਂ ਕਿ ਕੀ ਕਰਨਾ ਆ। ਇੱਕ ਹੋਰ ਯੁੱਧ ਆ ਰਿਹਾ ਆ, ਏਦਾਂ ਜਾਪਦਾ ਆ, ਇਹ ਕਿੰਨੀ ਭਿਆਨਕ ਚੀਜ਼ ਹੋਵੇਗੀ। ਧਰਤੀ ਪਾਟ ਰਹੀ ਆ, ਵਿਗਿਆਨੀ ਆਖਦੇ ਹਨ ਕਿ ਕੁਝ ਖਤਰਨਾਕ ਨੇੜੇ ਆ। ਅਸੀਂ ਵੇਖਦੇ ਹਾਂ ਕਿ ਬਾਈਬਲ ਇਹਦੇ ਬਾਰੇ ਬੋਲਦੀ ਆ। ਤਦ ਪ੍ਰਭੂ ਅੱਜ ਸਾਡੀ ਮਦਦ ਕਰ ਇਸ ਸੁਧਾਰ ਦੇ ਘਰ ਵਿਚ ਖੜਿਆ ਹੋਣ ਲਈ, ਇਸ ਹਨੇਰੇ ਦੀ ਘੜੀ ਵਿਚ ਅਗਾਂਹ ਵਧਣ ਦੇ ਲਈ, ਆਪਣੇ ਖੁਦਾ ਕੋਲੋਂ ਹੁਕਮ ਲਈਏ ਰੋਸ਼ਨੀ ਚਮਕਾਉਣ ਲਈ, ਕਿਉਂਕਿ ਇਹ ਕਰਨਾ ਹੋ ਸਕਦਾ ਆ ਸਾਡਾ ਆਖਰੀ ਮੌਕਾ ਹੋਵੇ, ਕਿਉਂਕਿ ਅਸੀਂ ਇਹ ਯਿਸੂ ਦੇ ਨਾਮ ਵਿਚ ਮੰਗਦੇ ਹਾਂ ਤੇ ਉਹਦੇ ਲਈ ਮੰਗਦੇ ਹਾਂ। ਆਮੀਨ। ਬੈਠ ਜਾਓ। ਮੈਂ ਯਕੀਨਨ ਇਹ ਵੱਡੇ ਭਾਗ ਸਮਝਦਾ ਹਾਂ ਅੱਜ ਸਵੇਰ ਡੇਰੇ ਵਿਚ ਹੋਣਾ। ਸਾਨੂੰ ਅਫਸੋਸ ਆ ਕਿ ਸਾਡੇ ਕੋਲ ਤੁਹਾਡੇ ਬਹਿਣ ਲਈ ਜਗ੍ਹਾ ਨਹੀਂ ਆ, ਅਤੇ ਜਗ੍ਹਾ ਭਰੀ ਪਈ ਆ, ਬਾਹਰ ਹਰ ਥਾਂ ਲੋਕ ਖੜੇ ਹਨ। ਤੁਸੀਂ ਲੋਕ ਬਾਹਰ, ਤੁਸੀਂ ਇਹਨੂੰ ਆਪਣੇ ਰੇਡੀਓ ਤੇ ਸੁਣ ਸਕਦੇ ਹੋ। ਮੈਂ ਭੁੱਲ ਗਿਆ ਆ, 55 ਤੋਂ ਲੈ ਕੇ 57 ਤੱਕ ਤੁਸੀਂ ਲੋਕ ਜੋ ਬਾਹਰ ਹੋ ਤੇ ਗੱਡੀਆਂ ਮੋਟਰਾਂ ਵਿਚ ਬੈਠੇ ਹੋਏ ਹੋ ਅਤੇ ਗਲੀਆਂ ਵਿਚ ਹੋ, ਤੁਸੀਂ ਇਹਨੂੰ ਆਪਣੇ ਰੇਡੀਓ ਤੇ ਸੁਣ ਸਕਦੇ ਹੋ, ਆਪਣੇ ਰੇਡੀਓ ਦੀ ਸੂਈ ਉੱਤੇ 55 ਤੋਂ ਲੈ ਕੇ 57 ਤੱਕ। ਅਸੀਂ ਯਤਨ ਕੀਤਾ, ਮੈਂ ਇੱਥੇ ਵਾਪਸ ਆ ਰਿਹਾ ਸਾਂ ਤੇ 10 ਦਿਨਾਂ ਦੀਆਂ ਬੰਦਗੀਆਂ ਕਰਨ ਦਾ ਯਤਨ ਕਰ ਰਿਹਾ ਸਾਂ ਤੇ 7 ਆਖਰੀ ਕਟੋਰੇ ਨਾਮਕ ਵਿਸ਼ੇ ਦੇ ਉੱਤੇ ਬੋਲਣਾ ਚਾਹੁੰਦਾ ਹਾਂ। ਉਹਨਾਂ ਕਟੋਰਿਆਂ ਦੇ ਵਿਚਕਾਏ ਤੁਰੀਆਂ ਹਨ ਅਤੇ ਮੈਂ ਤੁਹਾਨੂੰ ਦੱਸ ਰਿਹਾ ਸਾਂ ਕਦੋਂ ਮੈਂ 7 ਤੁਰੀਆਂ ਤੇ ਬੋਲਾਂਗਾ ਤੇ ਮੈਂ ਉਹਨਾਂ ਨੂੰ ਕਟੋਰਿਆਂ ਅਤੇ ਬਵਾਵਾਂ ਦੇ ਨਾਲ ਅੰਦਰ ਲਿਆਵਾਂਗਾ। ਅਤੇ ਮੈਂ ਸੋਚਿਆ ਕਿ ਇਹ ਵਧੀਆ ਸਮਾਂ ਹੋਵੇਗਾ, ਮੈਂ ਅਫਰੀਕਾ ਤੋਂ ਵਾਪਸ ਆਇਆ ਹਾਂ ਤੇ ਬੱਚਿਆਂ ਨੂੰ ਛੁੱਟੀਆਂ ਨਹੀਂ ਹੋਈਆਂ। ਮੇਰੇ ਛੋਟੇ ਮੁੰਡੇ ਜੋਸਫ ਨੂੰ ਪੜ੍ਹਨ ਦੇ ਲਈ ਕੁਝ ਹਫ਼ਤਿਆਂ ਦੇ ਅਧਿਐਨ ਦੀ ਲੋੜ ਆ। ਉਹ ਪਾਸ ਤਾਂ ਹੋ ਗਿਆ, ਠੀਕ ਆ, ਪਰ ਉਹ ਮਾਰਕੇ ਤੱਕ ਨਹੀਂ ਸੀ। ਸਵਾਸੀ ਉਹਨੂੰ ਟੁਸਾਨ ਵਿਚ ਰੱਖਿਆ ਜਦ ਮੈਂ ਅਫਰੀਕਾ ਵਿਚ ਸਾਂ। ਆਪਣੀ ਪੜ੍ਹਾਈ ਕਰਦਾ ਗਿਆ, ਕੁਝ ਦਿਨਾਂ ਦੇ ਸਕੂਲ ਦੇ ਨਾਲ ਉਹਦਾ ਸੁਧਾਰ ਹੋ ਗਿਆ। ਤਦ ਅਸੀਂ ਵਾਪਸ ਆ ਗਏ ਅਤੇ ਮੈਂ ਸੋਚਿਆ ਕਿ ਜਦ ਬੱਚਿਆਂ ਦੀਆਂ ਛੁੱਟੀਆਂ ਹਨ, ਮੈਂ ਇੱਥੇ ਲੋਕਾਂ ਦੇ ਕੋਲ ਬੰਦਗੀਆਂ ਕਰਾਂਗਾ ਤੇ ਇਹਨਾਂ ਮਜ਼ਮੂਨਾਂ ਦੇ ਉੱਤੇ ਬੋਲਾਂਗਾ। ਪਰ ਜਦ ਅਸੀਂ ਇੱਥੇ ਆਏ, ਸਾਨੂੰ ਪਤਾ ਲੱਗਾ ਕਿ ਅਸੀਂ ਸਕੂਲ ਦਾ ਸਭਾ ਭਵਨ ਨਹੀਂ ਲੈ ਸਕਦੇ, ਅਤੇ ਮੈਂ ਜਾਣਦਾ ਸਾਂ ਕਿ ਡੇਰਾ ਲੋਕਾਂ ਨੂੰ ਬਿਠਾਉਣ ਲਈ ਕਾਫੀ ਨਹੀਂ ਆ ਅਤੇ ਉਹਨਾਂ ਨੂੰ ਆਰਾਮਦਾਇਕ ਬਣਾਉਣ ਲਈ ਜਿਸ ਤਰ੍ਹਾਂ ਕਿ ਉਹ ਹੋਣੇ ਚਾਹੀਦੇ ਹਨ ਜਦ ਮੈਂ ਇਹ ਸੰਦੇਸ਼ ਪ੍ਰਚਾਰ ਕਰਦਾ ਹਾਂ। ਇਸ ਲਈ ਸਾਨੂੰ ਹੋਰ ਇੰਤਜ਼ਾਮ ਕਰਨਾ ਪਿਆ, ਬਜਾਏ 10 ਰਾਤਾਂ ਦੇ ਜਿਨ੍ਹਾਂ ਦੀ ਅਸੀਂ ਯੋਜਨਾ ਬਣਾ ਰਹੇ ਹਾਂ ਲੈਣ ਲਈ। ਠੀਕ ਆ, ਮੈਂ ਸਿਰਫ ਦੋ ਬੰਦਗੀਆਂ ਕਰ ਦਿੱਤੀਆਂ ਇਸ ਐਤਵਾਰ ਅਤੇ ਅਗਲਾ ਐਤਵਾਰ ਤੇ ਅਗਲਾ ਐਤਵਾਰ ਦੋ ਬੰਦਗੀਆਂ। ਅਸੀਂ ਇਹਦੀ ਮਨਾਦੀ ਨਹੀਂ ਕੀਤੀ। ਅਤੇ ਤਦ ਜੇ ਕਿਸੇ ਨੇ ਕਿਸੇ ਤਰੀਕੇ ਨਾਲ ਸੁਣ ਲਿਆ ਕਿ ਬੰਦਗੀਆਂ 28 ਨੂੰ ਸਕੂਲ ਦੇ ਸਭਾ ਭਵਨ ਵਿਚ ਹੋਣਗੀਆਂ ਜੇ ਖੁਦਾ ਨੇ ਆਗਿਆ ਦਿੱਤੀ ਤਾਂ ਠੀਕ ਆ। ਜੇ ਤੁਹਾਡੇ ਕੋਈ ਮਿੱਤਰ ਹਨ ਅਤੇ ਤੁਸੀਂ ਛੋਟੇ ਹੋਟਲਾਂ ਵਿਚ ਆਰਕਸ਼ਣ ਕੀਤਾ ਆ, ਮੈਂ ਇਹਨੂੰ ਰੱਦ ਕਰ ਦਿਆਂਗਾ ਸਮਝੇ, ਕਿਉਂਕਿ ਅਸੀਂ ਇਸ ਦੀ ਸੁਵਿਧਾ ਨਹੀਂ ਲੈ ਸਕਦੇ, ਉਹ ਸਕੂਲ ਦਾ ਸਭਾ ਭਵਨ ਨਹੀਂ ਲੈ ਸਕਦੇ। ਹੁਣ ਐਤਵਾਰ ਦੀ ਸਵੇਰ ਨੂੰ ਮੈਂ ਬਸ ਅੰਜੀਲ ਦੇ ਪ੍ਰਚਾਰ ਦੀ ਬੰਦਗੀ ਉੱਤੇ ਹੀ ਬੋਲਾਂਗਾ ਅਤੇ ਐਤਵਾਰ ਦੀ ਰਾਤ ਨੂੰ ਮੈਂ ਬਿਮਾਰਾਂ ਦੇ ਲਈ ਪ੍ਰਾਰਥਨਾ ਕਰਨਾ ਚਾਹੁੰਦਾ ਹਾਂ। ਅਸੀਂ ਵਿਸ਼ਵਾਸ ਕਰ ਰਹੇ ਹਾਂ ਕਿ ਖੁਦਾ ਤੁਹਾਨੂੰ ਮਿਲੇਗਾ ਜਿਹੜੇ ਬਿਮਾਰ ਹਨ। ਮੈਂ ਨਹੀਂ ਜਾਣਦਾ ਕਿ ਕਿਵੇਂ ਬਿੱਲੀ ਤੁਹਾਡੀ ਦੇਖ ਰੇਖ ਕਰੇਗਾ। ਮੇਰਾ ਅੰਦਾਜ਼ਾ ਆ ਕਿ ਪ੍ਰਾਰਥਨਾ ਕਾਰਡ ਵੰਡੇਗਾ ਜਾਂ ਜਿੱਦਾਂ ਵੀ ਹੋਵੇ, ਮੰਡਲੀ ਨੂੰ ਕਾਬੂ ਰੱਖਣ ਦੇ ਤਰੀਕੇ ਹਨ। ਅਸੀਂ ਜੋ ਕੁਝ ਵੀ ਕਰ ਸਕਦੇ ਹਾਂ ਕਰਾਂਗੇ ਹਰੇਕ ਆਦਮੀ ਦੇ ਲਈ ਪ੍ਰਾਰਥਨਾ ਕਰਨ ਲਈ ਇਨ੍ਹਾਂ ਅਗਲਿਆਂ 3 ਹਫ਼ਤਿਆਂ ਵਿਚ ਜਿਨ੍ਹਾਂ ਵਿਚ ਅਸੀਂ ਬੰਦਗੀਆਂ ਕਰਨ ਦਾ ਇਰਾਦਾ ਕੀਤਾ ਆ, ਜੇ ਇਹ ਪ੍ਰਭੂ ਦੀ ਮਰਜ਼ੀ ਹੋਈ ਤਾਂ। ਅਤੇ ਤਦ ਬਹੁਤ ਵਾਰੀ ਨਿੱਜੀ ਮੁਲਾਕਾਤਾਂ ਹੁੰਦੀਆਂ ਹਨ, ਕੋਈ ਤੁਹਾਨੂੰ ਕਿਸੇ ਚੀਜ਼ ਦੇ ਲਈ ਇੱਕ ਮਿੰਟ ਲਈ ਮਿਲਣਾ ਚਾਹੁੰਦਾ ਹੈ ਜਾਂ ਫੇਰ ਏਦਾਂ ਦਾ ਕੁਝ। ਇੱਥੇ ਕਿੰਨੇ ਨਿੱਜੀ ਮੁਲਾਕਾਤ ਚਾਹੁੰਦੇ ਹਨ, ਆਓ ਤੁਹਾਡੇ ਹੱਥ ਵੇਖੀਏ। ਠੀਕ ਆ, ਕੌਣ ਨਹੀਂ ਚਾਹੁੰਦਾ? ਉਹਨਾਂ ਨੂੰ ਲੈਣਾ ਇੱਕ ਕਿਸਮ ਨਾਲ ਔਖਾ ਜਿਹਾ ਆ। ਆਪਣੀ ਬੇਨਤੀ ਲਿਖ ਕੇ ਘੱਲੋ, ਬਿੱਲੀ ਦੇ ਕੋਲ ਰੱਖ ਦਿਓ ਤਾਂ ਮੈਂ ਉੱਥੋਂ ਲੈ ਲਵਾਂਗਾ। ਅਤੇ ਹੁਣ ਉਹ ਮੇਰਾ ਅੰਦਾਜ਼ਾ ਆ ਪ੍ਰਾਰਥਨਾ ਪੱਤਰ ਬਾਰੇ ਐਲਾਨ ਕਰੇਗਾ ਜਦੋਂ ਵੀ ਉਹ ਵੰਡੇ ਜਾਣੇ ਹਨ। ਅੱਜ ਸਵੇਰ ਇੱਥੇ ਸਾਡੇ ਸੇਵਾਦਾਰ ਭਾਈ ਕਿੰਨੇ ਹਨ, ਸਾਨੂੰ ਮੌਕਾ ਹੀ ਨਹੀਂ ਮਿਲਿਆ। ਮੇਰਾ ਅੰਦਾਜ਼ਾ ਨਹੀਂ ਹੈ ਕਿ ਤੁਸੀਂ ਉਹਨਾਂ ਵਿੱਚੋਂ ਕਿਸੇ ਨੂੰ ਪਛਾਣਿਆ। ਇੱਥੇ ਅੱਜ ਸਵੇਰ ਕਿੰਨੇ ਸੇਵਾਦਾਰ ਹਨ, ਕੀ ਤੁਸੀਂ ਆਪਣੇ ਹੱਥ ਉਤਾਂਹ ਚੁੱਕੋਗੇ ਜਾਂ ਖੜੇ ਹੋ ਜਾਓ? ਆਓ ਵੇਖੀਏ ਕਿ ਕਿੰਨੇ ਸੇਵਾਦਾਰ ਅੱਜ ਮੰਡਲੀ ਵਿਚ ਹਨ। ਠੀਕ ਆ, ਵਧੀਆ ਆ। ਇਨ੍ਹਾਂ ਆਦਮੀਆਂ ਦੇ ਲਈ ਖੁਦਾ ਦਾ ਧੰਨਵਾਦ। ਤਾਸ਼ ਕਿ ਸਾਡੇ ਕੋਲ ਹਰੇਕ ਦੀ ਜਾਣ ਪਛਾਣ ਕਰਵਾਉਣ ਦਾ ਸਮਾਂ ਹੁੰਦਾ, ਪਰ ਮੈਨੂੰ ਪੱਕਾ ਪਤਾ ਹੈ ਕਿ ਤੁਸੀਂ ਉਨ੍ਹਾਂ ਨੂੰ ਵੇਖਦੇ ਹੋ ਅਤੇ ਖੁਦਾ ਉਨ੍ਹਾਂ ਨੂੰ ਉਨ੍ਹਾਂ ਦੀ ਸੇਵਾ ਵਿਚ ਜਾਣਦਾ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਖੁਦਾ ਉਨ੍ਹਾਂ ਨੂੰ ਬੇਹੱਦ ਬਰਕਤ ਬਖਸ਼ੇਗਾ। ਅਤੇ ਕੋਈ ਸ਼ੱਕ ਨਹੀਂ ਹੈ, ਉਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਇੱਥੇ ਆਉਣ ਲਈ ਆਪਣੀਆਂ ਬੰਦਗੀਆਂ ਬੰਦ ਕਰ ਦਿੱਤੀਆਂ। ਭਾਈ ਜੂਨੀਅਰ ਜੈਕਸਨ ਅਤੇ ਮੇਰਾ ਅੰਦਾਜ਼ਾ ਆ ਭਾਈ ਡਾਨ ਰਡਲ, ਇਹ ਪ੍ਰਸਾਰਣ ਉਨ੍ਹਾਂ ਦੀਆਂ ਕਲੀਸਿਯਾਵਾਂ ਵਿਚ ਹੋ ਰਿਹਾ ਆ ਅਤੇ ਤਦ ਉਤਾਂ ਨਿਊਯਾਰਕ ਵਿਚ ਅਤੇ ਦੇਸ਼ ਭਰ ਵਿਚ ਹੋਰਨਾਂ ਥਾਵਾਂ ਤੇ ਅੱਜ ਸਵੇਰ ਇਹ ਹਰੇਕ ਕਲੀਸਿਯਾ ਵਿਚ ਨਿੱਜੀ ਟੈਲੀਫੋਨ ਦੇ ਦੁਆਰਾ ਆ ਰਿਹਾ ਹੈ। ਮੈਂ ਭਾਈ ਰਿਚਰਡ ਬਲੇਅਰ ਨੂੰ ਇੱਥੇ ਬੈਠਾ ਵੇਖ ਕੇ ਖੁਸ਼ ਹਾਂ। ਮੈਂ ਇੱਕ ਮਹਾਨ ਚੀਜ਼ ਦੀ ਚਿੱਠੀ ਪੜ੍ਹੀ ਜੋ ਕਿ ਖੁਦਾ ਨੇ ਉੱਥੇ ਉਨ੍ਹਾਂ ਲੋਕਾਂ ਵਿਚ ਕੀਤੀ। ਉਸ ਦਿਨ ਜਿਵੇਂ ਮੈਂ ਸਮਝਦਾ ਹਾਂ, ਮੈਂ ਗਲਤ ਹੋ ਸਕਦਾ ਹਾਂ ਭਾਈ ਬਲੇਅਰ, ਜੇ ਮੈਂ ਹੋਵਾਂ ਤਾਂ ਮੈਨੂੰ ਠੀਕ ਕਰਨਾ, ਉਹ ਕੰਮ ਕਰ ਰਿਹਾ ਸੀ ਕਿਸੇ ਆਦਮੀ ਨੂੰ ਉਹਦੇ ਟੇਲਰ ਜਾਂ ਕੁਝ ਵਿਚ ਤਾਰਾਂ ਪਾਉਣ ਵਿਚ ਮਦਦ ਕਰ ਰਿਹਾ ਸੀ। ਮੇਰਾ ਯਕੀਨ ਆ ਇਹ ਹੈ ਸੀ, ਮੈਂ ਚਿੱਠੀ ਪੜ੍ਹੀ ਅਤੇ ਉਹਨਾਂ ਨੇ ਪਿਛਾਂ ਕੁਝ ਘੁਮਾ ਦਿੱਤਾ ਜਿੱਦਾਂ ਵੀ ਸੀ, ਇਹਨੇ ਕਰੰਟ ਉੱਥੇ ਪਾਣੀ ਵਿਚ ਘੱਲ ਦਿੱਤਾ ਜਿੱਥੇ ਉਹ ਮੁੰਡਾ ਸੀ। ਉਹ ਆਦਮੀ ਜਿਹਦਾ ਉਹ ਟ੍ਰੇਲਰ ਸੀ ਉਹਦਾ ਛੋਟਾ ਮੁੰਡਾ, ਬਸ ਛੋਟਾ ਜਿਹਾ ਮੁੰਡਾ, ਅਤੇ ਇਸ ਕਰੰਟ ਨੇ ਉਸ ਛੋਟੇ ਮੁੰਡੇ ਨੂੰ ਮਾਰ ਸੁੱਟਿਆ ਅਤੇ ਉਹਦਾ ਢਿੱਡ ਸੁੱਜ ਗਿਆ। ਅਸੀਂ ਬਿਜਲੀ ਦੀ ਮਾਰ ਨੂੰ ਜਾਣਦੇ ਹਾਂ, ਉਹ ਹੈ ਜਦ ਉਹ ਮਰਦੇ ਹਨ ਤੇ ਇਹੋ ਕੁਝ ਹੀ ਹੁੰਦਾ ਆ। ਛੋਟੀਆਂ ਅੱਖਾਂ ਸੈੱਟ ਹੋ ਗਈਆਂ, ਉਹਦੇ ਦੰਦ ਜੁੜ ਗਏ। ਇਸ ਚੀਜ਼ ਨੇ ਭਾਈਆਂ ਨੂੰ ਬਹੁਤ ਜਾਗਰੂਕ ਕਰ ਦਿੱਤਾ। ਭਾਈ ਬਲੇਅਰ ਨੇ ਆਖਿਆ ਉਹਨੇ ਸੋਚਿਆ ਕਿ ਕਿਤੇ ਮੈਂ ਉਹਨੂੰ ਟੱਕਰ ਪਵਾਂ ਇਹਦੇ ਲਈ ਪ੍ਰਾਰਥਨਾ ਕਰਨ ਵਾਸਤੇ, ਪਰ ਯਾਦ ਕੀਤਾ ਕਿ ਇਹ ਸੀ ਕਿ ਜਿੱਥੇ 2 ਜਾਂ 3 ਮੇਰੇ ਨਾਮ ਵਿਚ ਇਕੱਠੇ ਹੋਣਗੇ ਉੱਥੇ ਮੈਂ ਉਹਨਾਂ ਦੇ ਦਰਮਿਆਨ ਹਾਂ। ਅਤੇ ਪਿਤਾ ਨੇ ਆਪਣੀਆਂ ਉਂਗਲਾਂ ਦੀ ਚਮੜੀ ਲੁਆ ਲਈ, ਛੋਟੇ ਮੁੰਡੇ ਦੇ ਮੂੰਹ ਵਿਚ ਆਪਣੀਆਂ ਉਂਗਲਾਂ ਪਾਉਣ ਦਾ ਯਤਨ ਕਰ ਰਿਹਾ ਸੀ ਇਹਨੂੰ ਖੋਲਣ ਵਾਸਤੇ, ਅਤੇ ਉਹਨਾਂ ਗੋਡੇ ਟੇਕ ਦਿੱਤੇ ਉਸ ਛੋਟੇ ਮੁੰਡੇ ਦੇ ਲਈ ਪ੍ਰਾਰਥਨਾ ਕਰਨ ਲੱਗੇ ਅਤੇ ਉਹ ਫੇਰ ਜੀਵਨ ਵਿਚ ਆ ਗਿਆ। ਭਾਈ ਬਲੇਅਰ, ਕੀ ਇਹ ਸੱਚ ਸੀ? ਸਾਡਾ ਇੱਕ ਵਫ਼ਾਦਾਰ ਇੱਥੇ ਭਾਈ, ਉਹ ਛੋਟਾ ਮੁੰਡਾ ਇੱਥੇ ਆ। ਠੀਕ ਆ, ਪ੍ਰਭੂ ਦਾ ਧੰਨਵਾਦ, ਇਹ ਵਧੀਆ ਆ। ਪੁੱਤਰਾ, ਅਸੀਂ ਚਾਹਾਂਗੇ ਕਿ ਤੂੰ ਖੜਾ ਹੋ ਜਾ। ਹੁਣ ਅਸੀਂ ਪਿਆਰੇ ਪ੍ਰਭੂ ਦਾ ਇਸ ਲਈ ਧੰਨਵਾਦ ਕਰਦੇ ਹਾਂ। ਛੋਟੇ ਮੁੰਡੇ ਦਾ ਪਿਤਾ ਕੀ ਤੁਸੀਂ ਪਿਤਾ ਹੋ? ਇਹ ਠੀਕ ਆ। ਅਤੇ ਇੱਥੇ ਭਾਈ ਰਿਚਰਡ ਬਲੇਅਰ ਆ। ਸਾਡਾ ਖੁਦਾ ਕੁਝ ਵੀ ਕਰਨ ਦੇ ਯੋਗ ਆ। ਹਾਂ ਸ਼੍ਰੀਮਾਨ ਜੀ, ਉਹਨੇ ਇਹਦਾ ਵਾਅਦਾ ਕੀਤਾ ਆ।
We are living in the divine presence.
ਅਸੀਂ ਮਹਾਨ ਜਲਾਲੀ ਸੁਰਗੀ ਪਿਤਾ ਦੀ ਰੱਬੀ ਹਜ਼ੂਰੀ ਵਿਚ ਰਹਿ ਰਹੇ ਹਾਂ। ਅਤੇ ਸਭ ਚੀਜ਼ਾਂ ਹੋ ਸਕਦੀਆਂ ਹਨ ਜੇ ਸਿਰਫ ਅਸੀਂ ਵਿਸ਼ਵਾਸ ਕਰ ਸਕੀਏ। ਤੁਸੀਂ ਸਮਝਦੇ ਹੋ ਕਿ ਉਹ ਕੀ ਕਰਦਾ ਆ, ਇਹਨੇ ਉਸ ਮਨੁੱਖ ਦੀ ਜ਼ਿੰਦਗੀ ਨੂੰ ਇਹਦਾ ਵਿਸ਼ਵਾਸ ਕਰਵਾਇਆ, ਇਹ ਗੱਲ ਉਹਦੇ ਕੰਮ ਆਈ, ਉਹਦੇ ਛੋਟੇ ਮੁੰਡੇ ਨੂੰ ਬਚਾਇਆ। ਖੁਦਾ ਦੇ ਕੋਲ ਉਹਦੇ ਵਫ਼ਾਦਾਰ ਸੇਵਕ ਉੱਥੇ ਸਨ, ਭਾਈ ਬਲੇਅਰ, ਅਤੇ ਉਹ ਉਸ ਛੋਟੇ ਮੁੰਡੇ ਦੇ ਲਈ ਪ੍ਰਾਰਥਨਾ ਕਰਨ ਵਾਸਤੇ ਜਦ ਉਹ ਉਸ ਹਾਲਤ ਵਿੱਚ ਸੀ। ਜਦ ਕੁਝ ਹੁੰਦਾ ਆ ਤਾਂ ਯਾਦ ਰੱਖੋ ਕਿ ਤੁਸੀਂ ਜਿਉਂਦੇ ਪਰਮੇਸ਼ਵਰ ਦੇ ਬੱਚੇ ਹੋ। ਜਿੱਥੇ ਕਿਤੇ ਦੋ ਜਾਂ ਵਧੇਰੇ ਮੇਰੇ ਨਾਮ ਵਿੱਚ ਇਕੱਠੇ ਹੋਣ, ਉੱਥੇ ਮੈਂ ਹਾਂ। ਅਤੇ ਫੇਰ ਲਿਖਿਆ ਹੋਇਆ ਆ ਕਿ ਉਹ ਤੁਰਤ ਫੁਰਤ ਦੀ ਸਹਾਇਤਾ ਆ ਮੁਸੀਬਤ ਦੇ ਸਮੇਂ ਵਿੱਚ। ਅਤੇ ਜੇ ਉੱਥੇ ਕਦੇ ਮੁਸੀਬਤ ਸੀ ਤੇ ਉਹ ਛੋਟਾ ਮੁੰਡਾ ਉੱਥੇ ਪਿਆ ਸੀ, ਮਰਿਆ ਹੋਇਆ ਜ਼ਮੀਨ ਉੱਤੇ ਬਿਜਲੀ ਦੇ ਝਟਕੇ ਨਾਲ ਜਿਹੜਾ ਉਹਨੂੰ ਲੱਗਿਆ। ਅਤੇ ਅਸੀਂ ਆਪਣੇ ਸਾਰੇ ਦਿਲ ਨਾਲ ਪਰਮੇਸ਼ਵਰ ਦਾ ਅੱਜ ਸਵੇਰ ਧੰਨਵਾਦ ਕਰਦੇ ਹਾਂ ਇਹਨਾਂ ਲਈ, ਇਹਨਾਂ ਚੀਜ਼ਾਂ ਦੇ ਲਈ ਜਿਹੜੀਆਂ ਕਿ ਉਹਨੇ ਸਾਡੇ ਲਈ ਕੀਤੀਆਂ ਹਨ। ਖੁਦਾ ਇਸ ਵਫ਼ਾਦਾਰ ਆਦਮੀ ਨੂੰ ਵੀ ਬਰਕਤ ਬਖਸ਼ੇ। ਆਫ਼ਤ ਦੇ ਸਮੇਂ ਇਹ ਉਹ ਸਮਾਂ ਹੁੰਦਾ ਆ ਪਰਮੇਸ਼ਵਰ ਦੀ ਵੱਲ ਵੇਖਣ ਦਾ। ਅਤੇ ਉਹਦੀ ਵੱਲ ਵੇਖੋ ਤੇ ਉਹਦੇ ਮਿੱਤਰ ਬਣੇ ਰਹੋ ਆਫ਼ਤ ਦੇ ਸਮੇਂ ਦੇ ਆਉਣ ਤੋਂ ਪਹਿਲਾਂ। ਅਸੀਂ ਇਹ ਜਾਣਦੇ ਹਾਂ ਜੇ ਅਸੀਂ ਖੁਦਾ ਦੇ ਨਾਲ ਠੀਕ ਹਾਂ ਤਾਂ ਅਸੀਂ ਉਹਦੇ ਕੋਲੋਂ ਕੁਝ ਵੀ ਮੰਗ ਸਕਦੇ ਹਾਂ, ਜਿੱਦਾਂ ਕਿ ਕਿਸੇ ਵੀ ਹੋਰ ਦੂਸਰੇ ਮਿੱਤਰ ਕੋਲੋਂ। ਅਤੇ ਉਹ ਮੁਸੀਬਤ ਦੇ ਸਮੇਂ ਵਿੱਚ ਤੁਰਤ ਫੁਰਤ ਦੀ ਸਹਾਇਤਾ ਆ। ਕੱਲ ਮੈਂ ਜੌਨ ਮਾਰਟਨ ਦੀ ਭੈਣ ਨੂੰ ਗਲੀ ਵਿੱਚ ਮਿਲਿਆ। ਕਿਸੇ ਨੇ ਮੈਨੂੰ ਗਲੀ ਵਿੱਚ ਰੋਕ ਲਿਆ ਸੀ ਅਤੇ ਕੋਈ ਲੰਘ ਗਿਆ ਤੇ ਆਪਣਾ ਹੱਥ ਹਿਲਾਇਆ। ਘਰ ਵਾਪਸ ਆਉਂਦੇ ਹੋਏ ਤੁਸੀਂ ਜਾਣਦੇ ਹੋ, ਤੁਸੀਂ ਲੋਕਾਂ ਨੂੰ ਹਰ ਥਾਂ ਵੇਖਦੇ ਹੋ, ਰੁਕ ਕੇ ਤੇ ਹੱਥ ਮਿਲਾਉਂਦੇ ਹਨ ਅਤੇ ਹੋਰ ਹੋਰ। ਅਤੇ ਇਹ ਔਰਤ ਮੈਨੂੰ ਯਾਦ ਆ, ਹੁਣੇ ਜੇ ਉਹਨਾਂ ਨੇ ਮੈਨੂੰ ਟੈਲੀਫੋਨ ਵੀ ਕੀਤਾ ਸੀ, ਜਿੱਥੇ ਕਿਸੇ ਨੇ ਉਹਦੀ ਪਿੱਠ ਵਿੱਚ ਸੱਟ ਮਾਰੀ ਕਾਰ ਦੇ ਨਾਲ, ਉਹਦੀ ਰੀੜ ਦੀ ਹੱਡੀ ਉੱਤੇ ਹੇਠਾਂ ਭੰਨ ਸੁੱਟੀ। ਉਹਨੇ ਹੁਣ ਬਾਕੀ ਦਾ ਜੀਵਨ ਅਪਾਹਜ ਹੀ ਰਹਿਣਾ ਸੀ। ਅਤੇ ਉਹ ਅੱਜ ਸਵੇਰ ਬੰਦਗੀ ਵਿੱਚ ਬੈਠੀ ਹੋਈ ਆ ਤੇ ਪਰਮੇਸ਼ਵਰ ਦੀ ਹਜ਼ੂਰੀ ਦਾ ਆਨੰਦ ਮਾਣ ਰਹੀ ਆ। ਮੈਂ ਕਮਰੇ ਵਿੱਚ ਉਹਦੇ ਨਾਲ ਗੱਲਬਾਤ ਕਰ ਰਿਹਾ ਸਾਂ ਤੇ ਮੈਂ ਫੇਰ ਉਹਦੇ ਨਾਲ ਪ੍ਰਾਰਥਨਾ ਕਰਨਾ ਚਾਹੁੰਦਾ ਹਾਂ। ਉਹ ਇੱਥੇ ਕਿਤੇ ਆ, ਮੇਰਾ ਅੰਦਾਜ਼ਾ ਆ ਫੇਰ ਉਹ ਅੰਦਰ ਨਹੀਂ ਆ ਸਕੀ, ਪਰ ਇੱਥੇ ਯਕੀਨਨ ਉਹ ਸਾਡੇ ਨਾਲ ਬੈਠੀ ਹੋਈ ਆ। ਇਹ ਠੀਕ ਆ ਭੈਣ ਜੀ, ਕੀ ਤੁਸੀਂ ਇੱਕ ਮਿੰਟ ਲਈ ਖੜੇ ਹੋ ਜਾਓਗੇ ਤਾਂ ਕਿ ਲੋਕ, ਇੱਥੇ ਇਸਤਰੀ ਆ, ਡਾਕਟਰ ਨੇ ਕੁਝ ਦਿਨ ਪਹਿਲਾਂ ਆਖਿਆ ਕਿ ਉਹ ਕਦੇ ਵੀ ਨਹੀਂ ਤੁਰੇਗੀ, ਪਾਟੀ ਹੋਈ ਰੀੜ ਦੀ ਹੱਡੀ ਅਤੇ ਹਰੇਕ ਚੀਜ਼ ਹਾਦਸੇ ਤੋਂ, ਉੱਥੇ ਉਹ ਚੰਗੀ ਭਲੀ ਖੜੀ ਆ। ਤੁਸੀਂ ਜਾਣਦੇ ਹੋ ਕਿ ਬਾਈਬਲ ਨੇ ਆਖਿਆ ਆ ਕਿ ਉਹ ਇਹਦੇ ਵਿਰੁੱਧ ਕੁਝ ਵੀ ਨਹੀਂ ਆਖ ਸਕੇ ਕਿਉਂਕਿ ਆਦਮੀ ਉਹਨਾਂ ਦੇ ਵਿਚਕਾਏ ਖੜਾ ਸੀ। ਇਹ ਠੀਕ ਆ, ਇੱਥੇ ਇੱਕ ਛੋਟਾ ਮੁੰਡਾ ਆ ਜੋ ਮਰਿਆ ਹੋਇਆ ਤੋਂ ਲਿਆਂਦਾ ਗਿਆ ਆ। ਇੱਥੇ ਔਰਤ ਆ ਜੋ ਸਾਡੇ ਵਿਚਕਾਏ ਖੜੀ ਆ, ਜਿਸ ਦੀ ਹੱਡੀ ਪਾਟ ਗਈ ਸੀ, ਇਹ ਹੁਣੇ ਜੇ ਕੀਤਾ ਗਿਆ ਹੈ। ਉਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ। ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਸਾਨੂੰ ਕਿੰਨਾ ਖੁਸ਼ ਹੋਣਾ ਚਾਹੀਦਾ ਆ ਹੁਣ ਉਹਦੀ ਹਜ਼ੂਰੀ ਵਿੱਚ ਰਹਿਣ ਲਈ, ਅਤੇ ਜਾਣਦੇ ਹਾਂ ਕਿ ਉਹ ਮੁਸੀਬਤ ਦੇ ਸਮੇਂ ਵਿੱਚ ਤੁਰਤ ਫੁਰਤ ਦੀ ਸਹਾਇਤਾ ਆ। ਭਾਈ ਵਾਇਲੇ ਨੂੰ, ਭਾਈ ਮਾਰਟਿਨ ਅਤੇ ਬਹੁਤ ਸਾਰਿਆਂ ਨੂੰ ਅੱਜ ਸਵੇਰ ਵੇਖ ਕੇ ਖੁਸ਼ ਹਾਂ। ਭਾਈਓ, ਖੁਦਾ ਤੁਹਾਨੂੰ ਬੇਹੱਦ ਬਰਕਤ ਬਖਸ਼ੇ। ਮੈਂ ਜਾਣਦਾ ਹਾਂ ਕਿ ਇੱਥੇ ਅੰਦਰ ਜ਼ਿਆਦਾ ਠੰਡਾ ਨਹੀਂ ਆ ਇਸ ਸਾਰੀ ਭੀੜ ਦੇ ਨਾਲ, ਪਰ ਤਦ ਵੀ ਜਦ ਮੈਂ ਟੁਸਾਨ ਉਸ ਦਿਨ ਛੱਡਿਆ, ਇਹ ਤਾਂ ਲਗਭਗ 104 ਜਾਂ 5 ਸੀ, ਅਤੇ ਅੱਧੀ ਰਾਤ ਦੇ ਲਗਭਗ ਇਹ 93 ਸੀ, ਅਤੇ ਮੈਨੂੰ ਇਹ ਬਹੁਤ ਚੰਗਾ ਮਹਿਸੂਸ ਹੁੰਦਾ ਆ। ਅਤੇ ਪਾਰਕਰ ਵਿੱਚ ਉਹਨਾਂ ਆਖਿਆ ਕਿ ਇਹ 140 ਸੀ ਸ਼ੁੱਕਰਵਾਰ ਸਾਡੇ ਛੱਡਣ ਤੋਂ ਪਹਿਲਾਂ, ਅਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਕਿੰਨਾ ਗਰਮਿਆ। ਬੇਸ਼ੱਕ ਇਹ ਰੇਗਿਸਤਾਨ ਵਿੱਚ ਹੁੰਦਾ ਆ। ਅਤੇ ਹੁਣ ਇਹ ਅਗਲੇ 3 ਐਤਵਾਰ, ਅੱਜ 15 ਆ, ਮੈਂ ਯਕੀਨ ਕਰਦਾ ਹਾਂ ਕੀ ਇਹ ਠੀਕ ਆ, ਜਾਂ 16 ਆ, 15 ਕੀ ਇਹ ਨਹੀਂ ਆ, 18, 28 ਅਗਸਤ ਨੂੰ ਪਹਿਲਾ ਕੀ ਇਹ ਠੀਕ ਆ, ਅਗਸਤ 5, 18, 5 ਅਤੇ ਪਹਿਲਾ ਡੇਰੇ ਵਿੱਚ ਬੰਦਗੀਆਂ ਹੋਣਗੀਆਂ। ਕੀ ਤੁਸੀਂ ਨਹੀਂ ਜਾਣਦੇ, ਇਹਦਾ ਬਹੁਤ ਸਾਰਾ ਬਾਹਰ ਕਰਨਾ ਹੈ, ਕਿਉਂਕਿ ਤੁਸੀਂ ਵੇਖੋ ਅਸੀਂ ਉਹ ਲੈ ਨਹੀਂ ਸਕਦੇ ਜੋ ਅੰਦਰ ਆ, ਜੋ ਕੁਝ ਹੁਣ ਇੱਥੇ ਆ ਅੰਦਰ ਤੁਸੀਂ ਜਾਣਦੇ ਹੋ, ਅਤੇ ਮਾੜਾ ਹੀ ਹੁੰਦਾ ਆ ਜੇ ਤੁਸੀਂ ਆ ਸਕੋ ਤਾਂ ਵਾਪਸ ਆਓ। ਅਤੇ ਤਦ ਮੈਂ ਇੱਥੇ ਆਂ ਅਮਾਨਤਦਾਰਾਂ ਨੂੰ ਇਕੱਠੇ ਕਰਨ ਲਈ। ਮੈਨੂੰ ਇੱਕ ਕਿਸਮ ਦਾ ਬਾਹਰ ਰੱਖਿਆ ਜਾ ਰਿਹਾ ਆ, ਇੱਕ ਬੰਦਗੀ ਕਰਨ ਲਈ ਮੈਨੂੰ ਰੱਦ ਕੀਤਾ ਜਾ ਰਿਹਾ ਆ, ਜਦਕਿ ਮੈਨੂੰ ਇਹ ਕਰਨ ਦੀ ਅਗਵਾਈ ਮਿਲੀ ਆ। ਸੋ ਮੈਂ ਸੋਚਦਾ ਹਾਂ ਕਿ ਮੈਂ ਪੁੱਛਾਂਗਾ ਕਿ ਕੀ ਅਸੀਂ ਆਪਣਾ ਤੰਬੂ ਨਹੀਂ ਲੈ ਸਕਦੇ ਅਤੇ ਓਹਨੂੰ ਲਾਈਏ ਅਤੇ ਉੱਥੇ ਰਹੀਏ? ਤੁਸੀਂ ਜਾਣਦੇ ਹੋ, ਇੱਥੇ ਬਾਲ ਪਾਰਕ ਵਿੱਚ ਆ ਜਾਈਏ ਜਾਂ ਬਾਹਰ ਫਾਰਮ ਉੱਤੇ ਚਲੇ ਜਾਈਏ ਅਤੇ ਇਹਨੂੰ ਥਾਂ ਥਾਂ ਤੇ ਲੈ ਕੇ ਚਲਦੇ ਜਾਈਏ, ਜਿਸ ਤਰ੍ਹਾਂ ਕਿ ਖੁਦਾ ਸਾਡੀ ਅਗਵਾਈ ਕਰੇ। ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਹੋ ਕੁਝ ਹੀ ਉਹ ਕਰਨ ਜਾ ਰਿਹਾ ਹੈ। ਤੁਸੀਂ ਜਾਣਦੇ ਹੋ ਕਿ ਇਹਦੇ ਬਾਰੇ ਵਿੱਚ ਦਰਸ਼ਨਿਆ, ਅਤੇ ਮੈਂ ਸੋਚਦਾ ਹਾਂ ਕਿ ਇਹ ਕਾਰਨ ਹੋ ਸਕਦਾ ਆ, ਇਹ ਵਾਪਰਦਾ ਆ। ਹੁਣ ਤੁਸੀਂ ਜਾਣਦੇ ਹੋ ਕਿ ਬਹੁਤ ਵਾਰੀ ਅਸੀਂ ਸੋਚਦੇ ਹਾਂ ਕਿ ਇਹ ਭਿਆਨਕ ਆ, ਕਿਉਂਕਿ ਕੁਝ ਚੀਜ਼ਾਂ ਵਾਪਰਦੀਆਂ ਹਨ, ਪਰ ਤੁਸੀਂ ਜਾਣਦੇ ਹੋ ਇਹ ਖੁਦਾ ਹੋ ਸਕਦਾ ਆ, ਸਮਝੇ ਤੁਹਾਨੂੰ ਇਹਨਾਂ ਚੀਜ਼ਾਂ ਵਿੱਚ ਲਿਆ ਰਿਹਾ ਆ। ਜਦ ਉਹਨੇ ਇਹ ਆਖਿਆ ਆ, ਉਹ ਇਹਨੂੰ ਕਰੇਗਾ ਵੀ। ਕੁਝ ਰਾਤਾਂ ਪਹਿਲਾਂ ਤੁਹਾਡੇ ਵਿੱਚੋਂ ਬਹੁਤ ਸਾਰੇ ਲਗਭਗ ਇੱਕ ਮਹੀਨਾ ਅਫਰੀਕਾ ਜਾਣ ਤੋਂ ਪਹਿਲਾਂ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਦੇ ਕੋਲ ਟੇਪ ਆ। ਤੁਸੀਂ ਲੋਕ ਜਿਹੜੇ ਟੇਪਾਂ ਲੈਂਦੇ ਹੋ, ਇੱਕ ਲਾੜੀ ਦਾ ਚੁਣਨਾ, ਇਹਦਾ ਪ੍ਰਚਾਰ ਕੈਲੀਫੋਰਨੀਆ ਵਿੱਚ ਹੋਇਆ ਸੀ। ਉਸ ਟੇਪ ਦੇ ਆਖਰੀ ਕੁਝ ਮਿੰਟ ਮੈਨੂੰ ਯਾਦ ਨਹੀਂ, ਮੈਂ ਉੱਥੇ ਗਿਆ ਸਾਂ, ਪਰ ਪ੍ਰਭੂ ਦਾ ਆਤਮਾ ਇਸ ਤਰੀਕੇ ਦੇ ਨਾਲ ਆਇਆ ਅਤੇ ਮੈਂ ਜਿਸ ਤਰੀਕੇ ਨਾਲ ਉਹ ਰਹਿ ਰਹੇ ਸਨ ਅਤੇ ਕਰ ਰਹੇ ਸਨ, ਉਹਦਾ ਖੰਡਨ ਕਰ ਰਿਹਾ ਸਾਂ। ਅਤੇ ਜਦ ਸੁਸਮਾਚਾਰ ਪ੍ਰਚਾਰ ਕੀਤਾ ਜਾ ਚੁੱਕਿਆ ਸੀ ਅਤੇ ਬਹੁਤ ਸਾਰਾ ਉਹਨਾਂ ਦੇ ਸਾਹਮਣੇ ਘੋਸ਼ਿਤ ਹੋਇਆ ਸੀ, ਅਤੇ ਅਚਾਨਕ ਪਵਿੱਤਰ ਆਤਮਾ ਬੋਲ ਉਠਿਆ ਅਤੇ ਆਖਿਆ, ਕਫਰਨਹੂਮ, ਸਮਝੇ ਉਹ ਸ਼ਹਿਰ ਜੋ ਆਪਣੇ ਆਪ ਨੂੰ ਫਰਿਸ਼ਤਿਆਂ ਦੇ ਨਾਮ ਨਾਲ ਸਦਾਉਂਦਾ ਆ, ਇਹ ਲਾਸ ਏਂਜਲਸ ਆ। ਤੂੰ ਸੁਰਗ ਤੱਕ ਉਤਾਂ ਉਠਿਆ ਹੋਇਆ ਆ, ਪਰ ਹੇਠਾਂ ਨਰਕ ਤੱਕ ਲਿਆਂਦਾ ਜਾਵੇਗਾ, ਸਮਝੇ? ਅਤੇ ਤਦ ਜਦ ਇਹ ਖਤਮ ਹੋ ਗਿਆ, ਕਿਉਂ ਨਹੀਂ, ਮੈਂ ਬਾਹਰ ਸਾਂ, ਭਾਈ ਮੌਜਲੇ ਤੇ ਬਿੱਲੀ ਮੇਰੇ ਨਾਲ ਸੀ, ਅਤੇ ਉਹਨਾਂ ਆਖਿਆ, ਪਿਛਾਂ ਗਏ ਅਤੇ ਵੇਖਿਆ ਤੇ ਸਾਰੇ ਫਰਸ਼ ਉੱਤੇ ਲੋਕ ਪਏ ਸਨ ਅਤੇ ਸੇਵਾਦਾਰ ਵੀ ਸਾਰੇ ਹੀ ਰੋ ਰਹੇ ਸਨ। ਅਤੇ ਮੈਂ ਜਾ ਕੇ ਤੇ ਲਿਖਤ ਲਈ ਅਤੇ ਮੈਂ ਆਖਿਆ ਕਿ ਇਹਦੇ ਬਾਰੇ ਵਿੱਚ ਬਾਈਬਲ ਵਿੱਚ ਕੁਝ ਹੈ, ਅਤੇ ਇਹ ਯਸੂਸੀ ਜੋ ਕਿ ਕਫਰਨਹੂਮ ਅਤੇ ਉਹਨਾਂ ਸਭ ਸਮੁੰਦਰੀ ਤੱਟ ਦੇ ਸ਼ਹਿਰਾਂ ਨੂੰ ਡਾਂਟ ਰਿਹਾ ਸੀ ਜਿਨ੍ਹਾਂ ਵਿੱਚ ਉਹ ਗਿਆ ਸੀ। ਕਿਉਂ? ਉਹਨੇ ਕਿਹਾ, ਕਫਰਨਹੂਮ, ਤੂੰ ਸੁਰਗ ਤੱਕ ਉਤਾਂਹ ਉੱਠਿਆ ਹੋਇਆ ਆ, ਹੇਠਾਂ ਨਰਕ ਤੱਕ ਲਿਆਂਦਾ ਜਾਵੇਗਾ। ਉਹਨੇ ਕਿਹਾ ਕਿ ਜੇ ਇਹ ਕੰਮ ਸਦੂਮ ਤੇ ਅਮੂਰਾ ਵਿੱਚ ਕੀਤੇ ਗਏ ਹੁੰਦੇ ਜਿਹੜੇ ਕਿ ਤੇਰੇ ਵਿੱਚ ਕੀਤੇ ਗਏ ਹਨ, ਤਾਂ ਉਹ ਅੱਜ ਖੜੇ ਹੁੰਦੇ। ਅਤੇ ਉਸ ਸਮੇਂ ਸਦੂਮ ਅਤੇ ਅਮੂਰਾ ਹੇਠਾਂ ਸਮੁੰਦਰ ਦੀ ਤਹਿ ਹੇਠ ਸਨ, ਅਤੇ ਉਸ ਦੇ ਬਾਅਦ ਹੋ ਸਕਦਾ ਆ 100 ਸਾਲ ਜਾਂ ਕੁਝ ਯਿਸੂ ਦੀ ਭਵਿੱਖਬਾਣੀ ਦੇ ਬਾਅਦ, ਕਫਰਨਹੂਮ ਸਿਰਫ ਇੱਕੋ ਹੀ ਸਮੁੰਦਰੀ ਤੱਟ ਦਾ ਸ਼ਹਿਰ ਸੀ ਜਿਹਦੇ ਵਿੱਚ ਉਹ ਗਿਆ ਸੀ। ਭੂਚਾਲ ਨੇ ਉਹਨੂੰ ਹੇਠਾਂ ਸਮੁੰਦਰ ਵਿੱਚ ਡਬੋ ਦਿੱਤਾ, ਅਤੇ ਤੁਸੀਂ ਜਾਣਦੇ ਹੋ ਉਹ ਸਿੱਧਾ ਜਵਾਬ ਕੈਲੀਫੋਰਨੀਆ ਅਤੇ ਲਾਸ ਏਂਜਲ ਵਾਸਤੇ ਸੀ। ਅਤੇ ਤਦ ਟੂਸਾਨ ਵਿੱਚ ਉਸ ਦਿਨ ਜਿੱਦਾਂ ਹੀ ਮੈਂ ਵਾਪਸ ਆਇਆ, ਉੱਥੇ ਇੱਕ ਬੜਾ ਵੱਡਾ ਭੂਚਾਲ ਆਇਆ ਅਤੇ ਵਿਗਿਆਨੀ ਟੈਲੀਵਿਜ਼ਨ ਉੱਤੇ ਇਹਦਾ ਖਾਕਾ ਉਲੀਕ ਰਹੇ ਸਨ। ਇਹ ਅਖਬਾਰਾਂ ਵਿੱਚ ਸੀ ਕਿ ਧਰਤੀ ਉਸ ਦਿਨ ਐਲੂਸ਼ੀਅਨ ਟਾਪੂ ਤੋਂ ਪਾਟ ਗਈ, ਜਾਂ ਅਲਾਸਕਾ ਤੋਂ ਐਲੂਸ਼ੀਅਨ ਟਾਪੂਆਂ ਦੇ ਚੌਗਿਰਦ ਲਗਭਗ 200 ਮੀਲ ਸਮੁੰਦਰ ਵਿੱਚ। ਵਾਪਸ ਭੂਚਾਲ ਸੈਨਡੀਗੋ ਵਿੱਚ ਆਇਆ, ਲਾਸ ਏਂਜਲ ਦੇ ਦੁਆਲੇ ਗਿਆ ਤੇ ਸੈਨਡੀਗੋ ਤੇ ਬਾਹਰ ਆਇਆ, ਅਤੇ ਇਹ ਕਈ ਇੰਚ ਢਿੱਲੀ ਖਿੱਚੀ ਗਈ ਆ, ਘਰ ਡਿੱਗ ਪਏ ਹਨ, ਮੋਟਲ ਅੰਦਰ ਚਲੇ ਗਏ ਹਨ। ਵਿਗਿਆਨੀਆਂ ਨੂੰ ਪੁੱਛਿਆ ਗਿਆ, ਆਖਿਆ, ਠੀਕ ਆ, ਕਿਸੇ ਦਿਨ ਉਹ ਡਿੱਗ ਸਕਦਾ ਆ? ਆਖਿਆ, ਸਕਦਾ ਆ, ਇਹ ਡਿੱਗੇਗਾ। ਅਤੇ ਉਹਨੇ ਵਿਗਿਆਨ ਦੇ ਨਾਮ ਵਰਤੇ ਕਿ ਕਿੰਜ ਲਾਵਾ, ਇਸੇ ਚੀਜ਼ ਨੇ ਹੀ ਇਹ ਭੂਚਾਲ ਅੱਜ ਤੱਕ ਸੈਨਡੀਗੋ ਦੇ ਦੁਆਲੇ ਲਿਆਂਦੇ ਹਨ, ਅਤੇ ਉੱਥੇ ਹੇਠਾਂ ਇਹ ਉਹ ਖੋਖਲੀ ਥਾਂ ਰਹੀ ਹੈ, ਅਤੇ ਹੁਣ ਇਹ ਸਾਰੀ ਹੀ ਅੰਦਰ ਨੂੰ ਟੁੱਟਣੀ ਸ਼ੁਰੂ ਹੋ ਗਈ ਆ, ਜਿਵੇਂ ਰੇਤ ਅੰਦਰ ਡਿੱਗਦੀ ਆ। ਹੁਣ ਇਹ ਕਠੋਰ ਤਾਲਿਆ ਅਤੇ ਇਹ ਕਈ ਇੰਚ ਢਿੱਲੀ ਖਿੱਚੀ ਗਈ ਆ, ਉਹ ਰਡਾਰ ਅਤੇ ਚੀਜ਼ਾਂ ਆਦਿ ਲੈ ਸਕਦੇ ਹਨ, ਅਤੇ ਉਸ ਤੇੜ ਦੇ ਮਗਰ ਚੱਲ ਕੇ ਤੇ ਨਿਸ਼ਾਨੀ ਲਾ ਸਕਦੇ ਹਨ। ਮੈਂ ਵੇਖਿਆ ਕਿ ਇਹ ਕਿੱਥੇ ਸੀ, ਅਤੇ ਇਹ ਕਈ ਇੰਚ ਹੋਰ ਢਿੱਲੀ ਖਿੱਚੀ ਗਈ। ਹੋ ਸਕਦਾ ਆ ਕਿ 2 ਜਾਂ 3 ਇੰਚ ਉਸ ਦਿਨ ਫਿਰ ਦੁਬਾਰਾ ਭਵਿੱਖਬਾਣੀ ਦੇ ਦਿੱਤੇ ਜਾਣ ਬਾਅਦ, ਅਤੇ ਉਹ ਜਿਹੜੇ ਵਿਗਿਆਨੀਆਂ ਦੀ ਮੁਲਾਕਾਤ ਕਰਵਾ ਰਹੇ ਸਨ, ਆਖਿਆ, ਠੀਕ ਆ, ਇਹ ਸ਼ਾਇਦ ਸਾਡੇ ਯੁੱਗ ਵਿੱਚ ਨਹੀਂ ਹੋਵੇਗਾ। ਉਹਨੇ ਕਿਹਾ, ਇਹ 5 ਸਾਲਾਂ ਵਿੱਚ ਹੋ ਸਕਦਾ ਆ ਜਾਂ 5 ਮਿੰਟਾਂ ਵਿੱਚ ਹੋ ਸਕਦਾ ਆ, ਪਰ ਇਹ ਡਿੱਗੇਗੀ ਤੇ ਅੰਦਰ ਧਸ ਜਾਏਗੀ। ਸ਼੍ਰੀਮਤੀ ਸਿੰਪਸਨ, ਮੈਂ ਨਹੀਂ ਸੋਚਦਾ ਕਿ ਉਹ ਅੱਜ ਸਾਡੇ ਨਾਲ ਆ, ਜਾਂ ਮੈਂ ਭਾਈ ਫ੍ਰੈਡ ਨੂੰ ਇੱਥੇ ਬੈਠੇ ਹੋਏ ਵੇਖਦਾ ਹਾਂ, ਪਰ ਮੈਂ ਨਹੀਂ ਜਾਣਦਾ ਕਿ ਸ਼੍ਰੀਮਤੀ ਸਿੰਪਸਨ ਕਿੱਥੇ ਆ। ਉਹ ਗਈ ਤੇ ਭਵਿੱਖਬਾਣੀ ਲੈ ਆਈ ਜਿਹੜੀ ਮੈਂ ਸਨ 1935 ਦੇ ਬਾਰੇ ਵਿਚ ਜਾਂ ਕੁਝ ਇਸ ਤਰ੍ਹਾਂ ਦਾ ਸੀ, ਅਤੇ ਆਖਿਆ ਸਮਾਵੇਗਾ ਇਹ ਕਿਤੇ ਪੁਸਤਕ ਵਿਚ ਲਿਖਿਆ ਹੋਇਆ ਆ, ਸਮੁੰਦਰ ਰੇਗਿਸਤਾਨ ਵਿਚ ਆਪਣਾ ਰਾਹ ਬਣਾ ਲਵੇਗਾ। ਵੇਖੋ ਕੀ ਹੋਵੇਗਾ ਜੇ ਉਹ ਹਜ਼ਾਰਾਂ ਹੀ ਸਕੁਏਅਰ ਮੀਲ ਧਰਤੀ ਦੇ ਲਾਵੇ ਵਿਚ ਡਿੱਗੇਗਾ, ਹੇਠਾਂ ਨੂੰ ਧੱਸੇਗਾ, ਅਤੇ ਇਕ ਸਮੇਂ ਹੀ ਲੱਖਾਂ ਹੀ ਮਰਨਗੇ, ਅਤੇ ਇਹਦੇ ਨਾਲ ਅਜਿਹੀਆਂ ਲਹਿਰਾਂ ਉੱਠਣਗੀਆਂ। ਯਾਦ ਰਹੇ ਉਹ ਤਾਂ ਸਾਲਟਨ ਸੀ ਵਿਚ 100 ਜਾਂ 200 ਫੁੱਟ ਸਮੁੰਦਰ ਦੇ ਤਲ ਤੋਂ ਹੇਠਾਂ ਆ। ਉਹ ਪਾਣੀ ਸ਼ਾਇਦ ਲਗਭਗ ਟੁਸਾਨ ਵਿਚ ਆ ਜਾਵੇਗਾ, ਤੇ ਉਹ ਲਹਿਰਾਂ ਉੱਥੇ ਆ ਜਾਣਗੀਆਂ, ਅਤੇ ਸਮੁੰਦਰ ਆਪਣਾ ਰਾਹ ਰੇਗਿਸਤਾਨ ਵਿਚ ਕੱਢ ਲਵੇਗਾ। ਕੌਮਾਂ ਟੁੱਟ ਰਹੀਆਂ ਹਨ, ਇਸਰਾਇਲ ਜਾਗ ਰਿਹਾ ਆ। ਉਹ ਚਿੰਨ ਜਿਹੜੇ ਸਾਡੇ ਨਬੀਆਂ ਨੇ ਪਹਿਲਾਂ ਦੱਸੇ, ਗੈਰ ਕੌਮਾਂ ਦੇ ਦਿਨ ਗਿਣੇ ਹੋਏ ਹਨ ਹੈਰਾਨੀਆਂ ਦੇ ਨਾਲ ਘਿਰੇ ਹੋਏ, ਗੈਰ ਕੌਮਾਂ ਦੇ ਦਿਨ ਗਿਣੇ ਹੋਏ ਹਨ ਹੈਰਾਨੀਆਂ ਦੇ ਨਾਲ ਘਿਰੇ ਹੋਏ। ਉਹ ਖਿਲਰੇ ਹੋਏ ਆਪਣਿਆਂ ਦੇ ਵੱਲ ਵਾਪਸ ਆ ਜਾ, ਅਸੀਂ ਅੰਤ ਸਮੇਂ ਵਿਚ ਹਾਂ। ਹੁਣ ਖੁਦਾ ਤੁਹਾਨੂੰ ਬਹੁਤ ਬਰਕਤ ਬਖਸ਼ੇ। ਮੈਂ ਉਸ ਉੱਤੇ ਸ਼ੁਰੂ ਕਰਕੇ ਤੇ ਸਮੇਂ ਦੇ ਬਾਰੇ ਵਿਚ ਭੁੱਲ ਗਿਆ, ਅਤੇ ਅਸੀਂ ਬਹੁਤ ਹੀ ਜਲਦੀ ਸਦੀਪਤਾ ਵਿਚ ਚਲੇ ਜਾਵਾਂਗੇ, ਜਿਦਾਂ ਵੀ ਹੋਵੇ। ਹੁਣ ਸੰਤ ਮਰਕੁਸ ਉਹਦਾ 7 ਅਧਿਆਏ ਉਹਦੀ 7ਵੀਂ ਆਇਤ ਇਸ ਮਜ਼ਮੂਨ ਦੇ ਲਈ ਮੂਲ ਪਾਠ ਲਿਆਉਣ ਲਈ, ਜੋ ਕਿ ਪਹਿਲਾ ਇਤਿਹਾਸ ਉਹਦੇ 13 ਅਧਿਆਏ ਵਿਚ ਪੜਿਆ ਗਿਆ ਸੀ, ਇਹਦਾ ਮੂਲ ਪਾਠ ਬਣਾਉਣ ਦੇ ਲਈ ਮੈਂ ਚਾਹੁੰਦਾ ਹਾਂ ਮਰਕਸ 7:7 ਆਇਤ। ਉਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ। ਹੁਣ ਮੈਂ ਕੁਝ ਨਹੀਂ ਜਾਣਦਾ, ਪਰ ਸੰਦੇਸ਼ ਜੋ ਪ੍ਰਭੂ ਨੇ ਮੈਨੂੰ ਦਿੱਤਾ, ਬਸ ਇਹ ਸਭ ਕੁਝ ਤੇ ਹੀ ਮੈਂ ਬੋਲ ਸਕਦਾ ਹਾਂ। ਅਤੇ ਹੁਣ ਮੈਂ ਇੱਕ ਮਜ਼ਮੂਨ ਉੱਤੇ ਅੱਜ ਸਵੇਰ ਬੋਲਾਂਗਾ, ਜੋ ਕਿ ਮੈਂ ਸੋਚਿਆ ਕਿ ਚੰਗਾ ਹੋਵੇਗਾ, ਅਤੇ ਅੱਜ ਰਾਤ ਮੈਂ ਬੋਲਣਾ ਚਾਹੁੰਦਾ ਹਾਂ ਭੋਜਨ ਸਹੀ ਸਮੇਂ ਉੱਤੇ, ਜੇ ਖੁਦਾ ਨੇ ਚਾਹਿਆ ਤਾਂ ਆਤਮਕ ਭੋਜਨ ਸਹੀ ਸਮੇਂ ਉੱਤੇ, ਅਤੇ ਇਹਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਆ। ਹੁਣ ਅੱਜ ਸਵੇਰ ਪਰਮੇਸ਼ਵਰ ਦੀ ਸੇਵਾ ਉਹਦੀ ਮਰਜ਼ੀ ਦੇ ਬਿਨਾਂ ਕਰਨ ਦਾ ਯਤਨ ਕਰਨਾ, ਖੁਦਾ ਖੁਦ ਮੁਖਤਿਆਰ ਆ। ਅਤੇ ਅਸੀਂ ਇੱਥੇ ਵੇਖਦੇ ਹਾਂ ਕਿ ਪਹਿਲਾ ਇਤਿਹਾਸ ਉਹਦੇ 13 ਅਧਿਆਏ ਦੀ ਲਿਖਤ ਨੂੰ ਪੜਨ ਵਿਚ ਦਾਊਦ ਨੇ ਕੀ ਕੀਤਾ, ਉਹਦੇ ਇਰਾਦੇ ਨੇਕ ਸਨ, ਪਰ ਖੁਦਾ ਸਾਨੂੰ ਨੇਕ ਇਰਾਦਿਆਂ ਉੱਤੇ ਪਦਵੀਆਂ ਨਹੀਂ ਦਿੰਦਾ। ਪਰਮੇਸ਼ਵਰ ਦੀ ਸੇਵਾ ਕਰਨ ਦਾ ਇੱਕੋ ਹੀ ਤਰੀਕਾ ਆ, ਤੇ ਉਹ ਹੈ ਉਹਦੀ ਮਰਜ਼ੀ ਨੂੰ ਉਹਦੇ ਹੁਕਮਾਂ ਅਨੁਸਾਰ ਪੂਰਾ ਕਰਨਾ, ਅਤੇ ਖੁਦਾ ਖੁਦ ਮੁਖਤਿਆਰ ਹੋਣ ਦੇ ਨਾਤੇ ਉਹਨੂੰ ਦੱਸਣ ਵਾਲਾ ਕੋਈ ਨਹੀਂ ਆ ਕੀ ਕਰਨਾ ਆ ਤੇ ਕਿੰਜ ਕਰਨਾ ਆ। ਉਹ ਉਸ ਤਰੀਕੇ ਨਾਲ ਕਰਦਾ ਆ ਜਿਹਨੂੰ ਕਿ ਉਹ ਕਰਨ ਲਈ ਠੀਕ ਤਰੀਕਾ ਸਮਝਦਾ ਆ, ਤੇ ਇਹ ਗੱਲ ਮੈਨੂੰ ਚੰਗਾ ਮਹਿਸੂਸ ਕਰਵਾਉਂਦੀ ਆ। ਇਹਨੂੰ ਤਾਂ ਸਾਨੂੰ ਸਭਨਾਂ ਨੂੰ ਚੰਗਾ ਮਹਿਸੂਸ ਕਰਵਾਉਣਾ ਚਾਹੀਦਾ ਹੈ, ਮੈਨੂੰ ਪੱਕਾ ਪਤਾ ਹੈ ਇਹ ਕਰਵਾਉਂਦੀ ਆ, ਕਿਉਂਕਿ ਇੱਕ ਦੇ ਕੋਲ ਇਹ ਇਸ ਤਰ੍ਹਾਂ ਆਵੇਗਾ, ਦੂਜੇ ਦੇ ਕੋਲ ਇਹ ਤਰੀਕੇ ਨਾਲ ਜਾਵੇਗਾ, ਅਤੇ ਤੀਜੇ ਕੋਲ ਦੂਸਰੇ ਤਰੀਕੇ ਨਾਲ, ਅਤੇ ਫੇਰ ਦੁਬਾਰਾ। ਪਰਮੇਸ਼ਵਰ ਦੇ ਬਾਰੇ ਵਿਚ ਇੱਕ ਮਹਾਨ ਗੱਲ ਆ ਕਿ ਉਹਨੇ ਸਾਨੂੰ ਛੱਡਿਆ ਨਹੀਂ, ਅਤੇ ਬਿਨਾ ਜਾਣੇ ਹੋਏ ਕਿ ਸੱਚਾਈ ਕੀ ਆ ਅਤੇ ਇਹਨੂੰ ਕਿਸ ਤਰ੍ਹਾਂ ਕਰਨਾ ਆ। ਧਰਮੀ ਨਹੀਂ ਹੋਵੇਗਾ ਕੁਝ ਕਰਨ ਦੇ ਲਈ ਸਾਨੂੰ ਸਜ਼ਾ ਦੇਵੇ, ਜਿਹਨੂੰ ਕਿ ਅਸੀਂ ਨਹੀਂ ਸਾਂ ਜਾਣਦੇ ਕਿ ਇਹ ਕਿਸ ਤਰ੍ਹਾਂ ਕੀਤਾ ਜਾਣਾ ਆ, ਤੇ ਤਦ ਸਾਨੂੰ ਕਿਸੇ ਚੀਜ਼ ਵਿਚ ਠੇਡਾ ਖਾਣ ਦੇਵੇ। ਉਹ ਇਸ ਕਿਸਮ ਦਾ ਖੁਦਾ ਨਹੀਂ ਆ, ਉਹ ਖੁਦਾ ਆ ਜੋ ਕਿ ਵਚਨ ਬੋਲਦਾ ਆ ਅਤੇ ਆਪਣੇ ਬੱਚਿਆਂ ਤੋਂ ਆਸ ਕਰਦਾ ਆ ਕਿ ਉਹ ਇਹਦਾ ਵਿਸ਼ਵਾਸ ਕਰਨ, ਅਤੇ ਇਸ ਲਈ ਉਹ ਜਾਣਦਾ ਆ ਕਿ ਵਧੀਆ ਕੀ ਆ ਅਤੇ ਇਹਨੂੰ ਕਦੋਂ ਕਰਨਾ ਆ ਤੇ ਕਿੰਜ ਇਹਨੂੰ ਕਰਨਾ ਆ। ਸਾਡੇ ਆਪਣੇ ਵਿਚਾਰ ਇਹਦੇ ਬਾਰੇ ਵਿਚ ਹਨ, ਪਰ ਉਹ ਜਾਣਦਾ ਆ, ਅਤੇ ਤਦ ਜੇ ਉਹ ਕੋਈ ਪ੍ਰਣਾਲੀ ਸਥਾਪਿਤ ਕਰਦਾ ਆ ਕਿ ਉਹ ਕੀ ਕਰਨ ਜਾ ਰਿਹਾ ਆ ਅਤੇ ਸਾਨੂੰ ਨਾ ਦੱਸੇ ਕੀ ਹੋਣ ਵਾਲਾ ਆ ਤੇ ਕਿਸ ਤਰ੍ਹਾਂ ਹੋਵੇਗਾ, ਅਤੇ ਤਦ ਅਸੀਂ ਇਹਦੇ ਵਿਚ ਠੇਡਾ ਖਾਵਾਂਗੇ ਅਤੇ ਆਪਣੇ ਠੇਡਾ ਖਾਣ ਵਿਚ ਧਰਮੀ ਠਹਿਰਾਂਗੇ, ਕੁਝ ਕਰਨ ਦਾ ਯਤਨ ਕਰਾਂਗੇ, ਹਰੇਕ ਧਰਮੀ ਠਹਿਰਾਇਆ ਜਾਵੇਗਾ, ਪਰ ਸਿਰਫ ਇੱਕ ਹੀ ਤਰੀਕਾ ਆ ਤੇ ਉਹ ਹੈ ਉਹਦਾ ਵਚਨ। ਅਤੇ ਇੱਕ ਹੋਰ ਚੀਜ਼ ਦਾਊਦ ਇੱਥੇ ਅਸੀਂ ਵੇਖਦੇ ਹਾਂ, ਉਹ ਆਪਣੇ ਦਿਲ ਵਿਚ ਕੁਝ ਕਰਨਾ ਚਾਹੁੰਦਾ ਸੀ ਜੋ ਕਿ ਚੰਗਾ ਸੀ। ਓਹਦਾ ਕੋਈ ਬੁਰਾ ਇਰਾਦਾ ਜਾਂ ਕੋਈ ਬੁਰਾ ਨਿਸ਼ਾਨਾ ਨਹੀਂ ਸੀ, ਪਰ ਘਰ ਜਾਂ ਪ੍ਰਭੂ ਦਾ ਸੰਦੂਕ ਲੋਕਾਂ ਤੋਂ ਦੂਰ ਸੀ ਅਤੇ ਉਹ ਪਰਮੇਸ਼ਵਰ ਦੇ ਸੰਦੂਕ ਨੂੰ ਵਾਪਸ ਇਹਦੀ ਜਗ੍ਹਾ ਵਿਚ ਲਿਆਉਣਾ ਚਾਹੁੰਦਾ ਸੀ ਤਾਂ ਕਿ ਲੋਕ ਪਰਮੇਸ਼ਵਰ ਦੀ ਸਲਾਹ ਲੈਣ ਉਹਨਾਂ ਚੀਜ਼ਾਂ ਦੇ ਬਾਰੇ ਵਿਚ ਜਿਹੜੀਆਂ ਉਹ ਚਾਹੁੰਦੇ ਸਨ, ਬਜਾਏ ਇਹਨੂੰ ਜਾਣਦੇ ਕਿ ਜੇ ਭਾਈ ਬਲੇਅਰ ਅਤੇ ਛੋਟੇ ਮੁੰਡੇ ਦਾ ਪਿਓ ਆਖਦਾ ਠੀਕ ਆ ਇਹ ਬਹੁਤ ਹੀ ਬੁਰਾ ਆ, ਬੱਚੇ ਨੂੰ ਚੋਟ ਪਹੁੰਚੀ ਆ, ਉਹ ਮਰ ਗਿਆ ਆ, ਮੇਰਾ ਅੰਦਾਜ਼ਾ ਆ ਕੁਝ ਹੋਇਆ ਸੀ, ਪਰ ਉਹ ਝਬਦੇ ਹੀ ਪਰਮੇਸ਼ਵਰ ਦੇ ਕੋਲ ਗਏ ਕਿ ਭਲਾ ਜੇ ਛੋਟੀ ਔਰਤ ਅਤੇ ਉਹਦਾ ਪਤੀ ਸੁਸਮਾਚਾਰ ਦਾ ਸੇਵਾਦਾਰ ਕੁਝ ਰਾਤਾਂ ਜਾਂ ਦਿਨ ਪਹਿਲਾਂ ਜਦ ਉਹ ਛੋਟੀ ਔਰਤ ਦੀ ਹੱਡੀ ਪਾਟ ਗਈ ਸੀ ਅਤੇ ਉਹ ਖੜੀ ਹੋਈ, ਡਾਕਟਰ ਨੇ ਆਖਿਆ ਕਿ ਉਹ ਹੁਣ ਸਾਰੀ ਉਮਰ ਅਪਾਹਜ ਰਹੇਗੀ, ਕੀ ਜੇ ਪਤੀ ਅਤੇ ਉਹਨੇ ਆਖਿਆ ਹੁੰਦਾ ਕਿ ਠੀਕ ਆ ਪਿਆਰੀਏ ਅਸੀਂ ਆਪਣੇ ਆਪ ਨੂੰ ਇਹਦੇ ਲਈ ਤਸੱਲੀ ਦੇਵਾਂਗੇ, ਪਰ ਜਲਦੀ ਨਾਲ ਉਹਨਾਂ ਨੇ ਇਹਦੇ ਬਾਰੇ ਕੁਝ ਕੀਤਾ, ਉਹ ਪਰਮੇਸ਼ਵਰ ਦੇ ਕੋਲ ਗਏ। ਕਿੰਨੀਆਂ ਚੀਜ਼ਾਂ ਹਨ ਬਾਈਬਲ ਵਿਚ ਜਿਨ੍ਹਾਂ ਦਾ ਅਸੀਂ ਹਵਾਲਾ ਦੇ ਸਕਦੇ ਹਾਂ, ਕਿਸ ਤਰ੍ਹਾਂ ਜਦ ਲੋਕ ਮੁਸੀਬਤ ਵਿਚ ਪੈਂਦੇ ਹਨ ਉਹ ਖੁਦਾ ਕੋਲ ਜਾਂਦੇ ਹਨ, ਠੀਕ ਆ। ਤਦ ਉਹਨਾਂ ਦਿਨਾਂ ਵਿਚ ਉਹਨਾਂ ਦੇ ਕੋਲ ਇਕ ਹੀ ਮਿਲਾਪ ਦੀ ਥਾਂ ਹੁੰਦੀ ਸੀ ਜਿੱਥੇ ਉਹ ਖੁਦਾ ਨੂੰ ਮਿਲ ਸਕਦੇ ਸਨ, ਅਤੇ ਉਹ ਸੀ ਨੇਮ ਦਾ ਸੰਦੂਕ ਲਹੂ ਦੇ ਹੇਠਾਂ। ਅਜੇ ਵੀ ਸਿਰਫ ਇਕੋ ਹੀ ਥਾਂ ਆ ਤੇ ਉਹ ਹੈ ਲਹੂ ਦੇ ਥੱਲੇ। ਦਿਆ ਦੇ ਸਿੰਘਾਸਨ ਉਤੇ ਛਿੜਕਾਉ ਕੀਤਾ ਜਾਂਦਾ ਸੀ ਭਗਤ ਨੂੰ ਦਿਆ ਦੇਣ ਵਾਸਤੇ ਜਾਂ ਫਿਰ ਜਿਹੜਾ ਮੰਗਦਾ ਆ, ਜਦ ਉਹ ਪਰਮੇਸ਼ਵਰ ਦੇ ਅੱਗੇ ਰਹਿਮ ਮੰਗਣ ਲਈ ਆਉਂਦਾ ਸੀ, ਅਤੇ ਖੁਦਾ ਦੇ ਕੋਲ ਇੱਕ ਖਾਸ ਤਰੀਕਾ ਹੁੰਦਾ ਸੀ, ਉਹ ਤਰੀਕਾ ਜਿਹਦੇ ਥਾਣੀ ਤੁਸੀਂ ਜਾਣਾ ਆ ਉਹਦੇ ਬਾਰੇ ਵਿਚ ਉਹ ਕਿਸੇ ਹੋਰ ਚੀਜ਼ ਨੂੰ ਸਵੀਕਾਰ ਨਹੀਂ ਕਰੇਗਾ, ਉਹ ਹੋਰ ਕੋਈ ਤਰੀਕਾ ਕਬੂਲ ਨਹੀਂ ਕਰੇਗਾ ਜਿਸ ਢੰਗ ਨਾਲ ਉਹਨੇ ਰੱਖਿਆ ਆ। ਹੁਣੇ ਜੇ ਮੈਂ ਇੱਕ ਸੰਦੇਸ਼ ਉਤੇ ਪ੍ਰਚਾਰ ਕੀਤਾ, ਤੁਹਾਡੇ ਵਿਚੋਂ ਬਹੁਤ ਸਾਰੇ ਇਹਦੇ ਬਾਰੇ ਜਾਣਦੇ ਹਨ, ਸਿਰਫ ਇੱਕ ਹੀ ਬਖਸ਼ੀ ਹੋਈ ਜਗ੍ਹਾ ਆ ਜਿੱਥੇ ਖੁਦਾ ਆਪਣੇ ਭਗਤ ਨੂੰ ਮਿਲਦਾ ਆ, ਉਹ ਜਗ੍ਹਾ ਜਿਹੜੀ ਉਹਨੇ ਆਖਿਆ ਕਿ ਜਿੱਥੇ ਮੈਂ ਆਪਣਾ ਨਾਮ ਰੱਖਾਂਗਾ। ਜੇ ਅਸੀਂ ਇੱਕ ਕਲੀਸਿਯਾ ਲੱਭ ਲਈਏ ਜਿਹਦੇ ਵਿਚ ਉਹਨੇ ਆਪਣਾ ਨਾਮ ਰੱਖਿਆ ਹੋਵੇ, ਤਦ ਸਾਨੂੰ ਉਹ ਸਥਾਨ ਮਿਲ ਗਿਆ। ਉਹਨੇ ਆਖਿਆ ਕਿ ਮੈਂ ਤੁਹਾਨੂੰ ਸਾਰਿਆਂ ਫਾਟਕਾਂ ਵਿਚ ਬਰਕਤ ਨਹੀਂ ਦੇਵਾਂਗਾ, ਪਰ ਉਹ ਫਾਟਕ ਜਿਹਦੇ ਵਿਚ ਮੈਂ ਆਪਣਾ ਨਾਮ ਰੱਖਾਂਗਾ ਮੈਂ ਇੱਕ ਥਾਂ ਤੇ ਰੱਖਾਂਗਾ ਤੇ ਤੁਸੀਂ ਮੈਨੂੰ ਉੱਥੇ ਮਿਲੋਗੇ, ਤੇ ਉਹ ਸਿਰਫ ਥਾਂ ਹੋਵੇਗੀ ਜਿੱਥੇ ਮੈਂ ਤੁਹਾਨੂੰ ਮਿਲਾਂਗਾ। ਅਤੇ ਅਸੀਂ ਉੱਥੇ ਲੱਭਿਆ ਕਿ ਉਹਨੇ ਆਪਣਾ ਨਾਮ ਕਿੱਥੇ ਧਰਿਆ, ਅਤੇ ਇਹੋ ਸਿਰਫ ਥਾਂ ਆ ਜਿੱਥੇ ਉਹ ਭਗਤ ਜਨ ਨੂੰ ਮਿਲਦਾ ਆ, ਅਤੇ ਉਹਦਾ ਨਾਮ ਯਸੂ ਮਸੀਹ ਸੀ। ਖੁਦਾ ਦਾ ਨਾਮ ਯਸੂ ਮਸੀਹ ਆ। ਯਸੂ ਨੇ ਆਖਿਆ ਕਿ ਮੈਂ ਆਪਣੇ ਪਿਤਾ ਦੇ ਨਾਮ ਵਿਚ ਆਉਂਦਾ ਆ, ਪੁੱਤਰ ਆਪਣੇ ਪਿਤਾ ਦੇ ਨਾਮ ਵਿਚ ਆਉਂਦਾ ਆ, ਅਤੇ ਉਹ ਪਿਤਾ ਦੇ ਨਾਮ ਵਿਚ ਆਇਆ। ਅਤੇ ਸੁਰਗ ਦੇ ਹੇਠ ਮਨੁੱਖਾਂ ਦੇ ਵਿਚਾਲੇ ਕੋਈ ਨਾਮ ਨਹੀਂ ਦਿੱਤਾ ਗਿਆ, ਭਾਵੇਂ ਮੈਥੋਡਿਸਟ, ਬੈਪਟਿਸਟ, ਪ੍ਰੈਸਬਾਈਟੇਰੀਅਨ, ਚਰਚ ਆਫ ਕ੍ਰਾਈਸਟ, ਜੋ ਕੁਝ ਇਹਨੇ ਕੀਤਾ, ਸਿਰਫ ਇੱਕ ਹੀ ਮਿਲਾਪ ਦੀ ਜਗ੍ਹਾ ਆ ਜਿੱਥੇ ਖੁਦਾ ਆਦਮੀ ਨੂੰ ਮਿਲਦਾ ਆ, ਅਤੇ ਉਹ ਹੈ ਜਦ ਉਹ ਮਸੀਹ ਯਸੂ ਵਿਚ ਹੈ, ਸਿਰਫ ਇੱਕੋ ਹੀ ਥਾਂ। ਅਤੇ ਇਹ ਸਭ ਪੁਰਾਣੀਆਂ ਚੀਜ਼ਾਂ ਇੱਥੇ ਪੁਰਾਣੇ ਨੇਮ ਦੇ ਅਧੀਨ ਉਹਦਾ ਨਮੂਨਾ ਸਨ। ਮੈਂ ਤੁਹਾਨੂੰ ਚਾਹੁੰਦਾ ਹਾਂ ਕਿ ਤੁਸੀਂ ਇਹਨੂੰ ਸਾਫ਼ ਤੌਰ ਤੇ ਸਮਝ ਲਓ। ਇਹ ਸੰਡੇ ਸਕੂਲ ਦਾ ਸਬਕਿਆ, ਮੇਰੇ ਕੋਲ ਕੁਝ ਲਿਖਤਾਂ ਤੇ ਪਰਚੇ ਇੱਥੇ ਲਿਖੇ ਹੋਏ ਹਨ। ਮੈਂ ਸੋਚਿਆ ਕਿ ਇਹ ਤੁਹਾਡੀ ਸਮਝਣ ਵਿਚ ਮਦਦ ਕਰੇਗਾ, ਜਿੱਦਾਂ ਕਿ ਸਾਰੀਆਂ ਪੁਰਾਣੀਆਂ ਚੀਜ਼ਾਂ ਸਾਡੀ ਉਦਾਹਰਣ ਦੇ ਲਈ ਹੋਈਆਂ। ਹੁਣ ਅਸੀਂ ਪਤਾ ਲਾਇਆ ਹੈ ਕਿ ਖੁਦਾ ਦੇ ਕੋਲ ਚੀਜ਼ਾਂ ਨੂੰ ਕਰਨ ਦਾ ਇੱਕ ਤਰੀਕਾ ਸੀ, ਪਰ ਦਾਊਦ ਜਿਹਨੂੰ ਕਿ ਖੁਦਾ ਨੇ ਬਰਕਤ ਦਿੱਤੀ ਸੀ ਜਿੱਦਾਂ ਕਿ ਉਹਦੇ ਕੋਲ ਸੀ ਤੇ ਉਹ ਰਾਜਾ ਬਣ ਗਿਆ, ਉਹਨੇ ਬਸ ਸੋਚਿਆ ਕਿ ਉਹ ਬਸ ਖੁਦਾ ਦੇ ਲਈ ਕੁਝ ਕਰੇਗਾ ਜਿੱਦਾਂ ਵੀ ਹੋਵੇ, ਅਤੇ ਉਹ ਇਹਦੇ ਬਾਰੇ ਵਿਚ ਠੀਕ ਤਰੀਕੇ ਨਾਲ ਨਹੀਂ ਗਿਆ। ਅਸੀਂ ਧਿਆਨ ਦਿੰਦੇ ਹਾਂ ਕਿ ਖੁਦਾ ਆਪਣੇ ਬਚਨ ਨੂੰ ਆਪਣੇ ਅੱਗਿਓਂ ਹੀ ਠਹਿਰਾਏ ਹੋਏ ਸਮੇਂ ਵਿਚ ਪ੍ਰਗਟ ਕਰਦਾ ਆ। ਅੱਜ ਦੇ ਸੰਦੇਸ਼ ਨੂੰ ਮਾਰਟਿਨ ਲੂਥਰ ਕਿਵੇਂ ਜਾਣ ਸਕਦਾ ਸੀ, ਪ੍ਰੈਸਬਾਈਟੇਰੀਅਨਸ ਕਿਵੇਂ ਜਾਣ ਸਕਦੇ ਸਨ, ਕਿਵੇਂ ਮਾਰਟਿਨ ਜਾਂ ਕੈਥੋਲਿਕ ਕਲੀਸਿਯਾ ਮਾਰਟਿਨ ਲੂਥਰ ਦਾ ਸੰਦੇਸ਼ ਜਾਣ ਸਕਦੇ ਸਨ, ਕਿਵੇਂ ਜੌਨ ਵੈਸਲੇ ਲੂਥਰ ਦਾ ਸੰਦੇਸ਼ ਜਾਣ ਸਕਦਾ ਸੀ, ਤੇ ਕਿੰਜ ਵੈਸਲੇ ਪੈਂਟੇਕਾਸਟਲ ਦਾ ਸੰਦੇਸ਼ ਜਾਣ ਸਕਦਾ ਸੀ, ਅਤੇ ਜਾਂ ਫਿਰ ਪੈਂਟੇਕਾਸਟਲ ਇਹ ਸੰਦੇਸ਼ ਕਿੰਜ ਜਾਣ ਸਕਦੇ ਸਨ। ਉਹ ਤਾਂ ਆਪਣੇ ਸਮੇਂ ਵਿਚ ਪ੍ਰਗਟ ਕਰਦਾ ਆ ਕਿਉਂਕਿ ਇਹ ਬੀਜ ਆ, ਅਤੇ ਜਿੱਦਾਂ ਹੀ ਇਹ ਵਾਧਾ ਫੁੱਲਦਾ ਆ ਅਤੇ ਪੱਕਦਾ ਆ, ਉਹ ਆਪਣੇ ਆਪ ਨੂੰ ਪ੍ਰਗਟ ਕਰਦਾ ਆ, ਜਿਵੇਂ ਕਿ ਸੂਰਜ ਦੀ ਗਰਮੀ ਇਹਨੂੰ ਖੋਲਣ ਦੇ ਲਈ, ਜਦ ਬੀਜ ਨਰਮ ਅਤੇ ਜਵਾਨ ਹੁੰਦਾ ਆ ਇਹਨੂੰ ਸੂਰਜ ਦੀ ਗਰਮੀ ਜ਼ਮੀਨ ਵਿਚੋਂ ਬਾਹਰ ਲਿਆਉਂਦੀ ਆ, ਤਦ ਇਹਨੂੰ ਇਹਦੇ ਪੱਤਰ ਦਿੰਦਾ ਆ ਸੂਰਜ ਦੀ ਇੱਕ ਹੋਰ ਅਵਸਥਾ, ਗਰਮ ਸੂਰਜ ਇਹਨੂੰ ਮਾਰ ਸੁੱਟੇਗਾ ਜੇ ਪੱਕ ਰਿਹਾ ਬੀਜ ਆ ਜਾਂ ਪੱਕਣ ਦਾ ਮੌਸਮ ਆ। ਸੋ ਉਹ ਸੂਰਜ ਨੂੰ ਚਲਾਉਂਦਾ ਆ ਤੇ ਕੁਦਰਤ ਨੂੰ ਚਲਾਉਂਦਾ ਆ ਆਪਣੇ ਵਚਨ ਨੂੰ ਪੂਰਿਆਂ ਕਰਨ ਦੇ ਲਈ। ਉਹ ਕਲਿਸਿਆ ਨੂੰ ਚਲਾਉਂਦਾ ਆ ਅੱਗਿਓ ਹੀ ਠਹਿਰਾਈ ਹੋਈ ਲਾੜੀ ਸਮੇਂ ਨੂੰ ਪੂਰਿਆਂ ਕਰਨ ਲਈ ਜਿਹਦੇ ਵਿਚ ਉਹ ਰਹਿ ਰਹੇ ਹਨ। ਕੁਦਰਤ ਵੀ ਆਪਣੇ ਆਪ ਅੱਜ ਸਾਨੂੰ ਦੱਸਦੀ ਆ, ਜਿੱਦਾਂ ਅਸੀਂ ਵੇਖ ਰਹੇ ਹਾਂ ਕਿ ਕੌਮਾਂ ਟੁੱਟ ਰਹੀਆਂ ਹਨ ਤੇ ਧਰਤੀ ਅੰਦਰ ਧਸਦੀ ਜਾ ਰਹੀ ਆ ਤੇ ਕੰਧ ਉੱਤੇ ਹੱਥ ਲਿਖਤਿਆ। ਅਸੀਂ ਕਲਿਸਿਆ ਨੂੰ ਜਿਸ ਹਾਲਤ ਵਿਚ ਉਹ ਹੈ ਵੇਖਦੇ ਹਾਂ, ਅਸੀਂ ਲਾੜੀ ਨੂੰ ਜਿਸ ਹਾਲਤ ਵਿਚ ਉਹ ਹੈ ਵੇਖਦੇ ਹਾਂ, ਅਤੇ ਅਸੀਂ ਕੁਦਰਤ ਦੇ ਦੁਆਰਾ ਵੇਖ ਸਕਦੇ ਹਾਂ ਕਿ ਕਲਿਸਿਆ ਜਾਣ ਦੇ ਲਈ ਤਿਆਰ ਹੋ ਰਹੀ ਆ। ਕਿਹੋ ਜਿਹਾ ਸ਼ਾਨਦਾਰ ਸਮਾਂ ਆ, ਇਹ ਉਹ ਸਮਾਂ ਉਹ ਘੜੀਆ ਜਿਹਨੂੰ ਵੇਖਣ ਲਈ ਸਾਰੇ ਨਬੀ ਲੋਚਦੇ ਸਨ। ਹੁਣ ਉਹ ਆਪਣਾ ਬਚਨ ਆਪਣੇ ਸਮੇਂ ਵਿਚ ਹੀ ਪ੍ਰਗਟ ਕਰਦਾ ਆ। ਮਾਰਟਿਨ ਲੂਥਰ ਨੇ ਵੀ ਉਹੋ ਬਾਈਬਲ ਪੜ੍ਹੀ ਜਿਹੜੀ ਅਸੀਂ ਪੜ੍ਹੀ ਆ। ਵੈਜ਼ਲੇ ਨੇ ਉਹੋ ਬਾਈਬਲ ਪੜ੍ਹੀ ਜਿਹੜੀ ਲੂਥਰ ਨੇ ਪੜ੍ਹੀ ਸੀ। ਪੈਂਟੇਕਾਸਟਲਸ ਨੇ ਉਹ ਬਾਈਬਲ ਪੜ੍ਹੀ ਜੋ ਅਸੀਂ ਪੜ੍ਹੀ ਆ। ਯਸੂ ਨੇ ਵੀ ਉਹੀ ਬਾਈਬਲ ਪੜ੍ਹੀ ਜਿਹੜੀ ਫਰੀਸੀਆਂ ਨੇ ਪੜ੍ਹੀ ਸੀ, ਪਰ ਉਹ ਦਾਣੇ ਨੂੰ ਉਹਦੀ ਮੁੱਢਲੀ ਅਵਸਥਾ ਵਿਚ ਰੱਖਣ ਦਾ ਯਤਨ ਕਰ ਰਹੇ ਸਨ ਜਦ ਕਿ ਉਹ ਪੱਕ ਰਿਹਾ ਸੀ। ਉਹ ਆਪਣੀ ਘੜੀ ਨੂੰ ਪਛਾਣਨ ਵਿਚ ਫੇਲ ਹੋ ਗਏ। ਹੁਣ ਦਾਊਦ ਨੇ ਵੀ ਇੱਥੇ ਉਹੋ ਕੁਝ ਕੀਤਾ ਆ। ਖੁਦਾ ਇਸ ਵਚਨ ਨੂੰ ਪ੍ਰਗਟ ਕਰਦਾ ਆ ਸਮੇਂ ਦੇ ਵਿਚ ਜਿਹਦੇ ਉੱਤੇ ਉਹ ਪ੍ਰਗਟ ਕਰਨ ਲਈ ਚੁਣਦਾ ਆ। ਖੁਦਾ ਚੁਣਦਾ ਆ ਕਿਹਦੇ ਉੱਤੇ ਉਹ ਇਹਨੂੰ ਪ੍ਰਗਟ ਕਰੇਗਾ। ਉਹ ਇਹਨੂੰ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਚੁਣਦਾ ਆ। ਉਹਦੀਆਂ ਸਾਰੀਆਂ ਕਰਨੀਆਂ ਉਹਨੇ ਪਹਿਲਾਂ ਹੀ ਜਾਣ ਲਈਆਂ ਸਨ, ਮਨੁੱਖ ਤੋਂ ਲੁਕੀਆਂ ਹੋਈਆਂ ਸਨ। ਉਹ ਉਹਨਾਂ ਨੂੰ ਪ੍ਰਗਟ ਕਰਦਾ ਆ ਜਿਸ ਤਰ੍ਹਾਂ ਉਹ ਚਾਹੁੰਦਾ ਆ। ਇਹ ਉਹਦਾ ਚੁਣਿਆ ਹੋਇਆ ਸਮਾਇਆ, ਉਹਦਾ ਚੁਣਿਆ ਹੋਇਆ ਆਦਮੀ। ਉਹਨੇ ਕਦੇ ਵੀ ਕੋਈ ਪਾਰਟੀ ਜਾਂ ਪੰਥ ਨਹੀਂ ਚੁਣਿਆ ਆ, ਇਹ ਤਾਂ ਚੁਣਿਆ ਹੋਇਆ ਆਦਮੀ ਆ। ਉਹ ਕਿੰਜ ਇਹ ਕਰਦਾ ਆ? ਉਹ ਕੌਣ ਆ ਜਿਹਦੀ ਜ਼ਰੂਰਤ ਉਹਨੂੰ ਸੁਧਾਰਨ ਦੀ ਪਵੇਗੀ ਅਤੇ ਆਖੋ ਕਿ ਪ੍ਰਭੂ ਤੂੰ ਇਸ ਆਦਮੀ ਨੂੰ ਸੇਵਾ ਵਿਚ ਰੱਖ ਕੇ ਗਲਤੀ ਕੀਤੀ ਆ? ਇਹ ਆਦਮੀ ਉਦਾਂ ਨਹੀਂ ਮੰਨਦਾ ਆ ਜਿੱਦਾਂ ਅਸੀਂ ਮੰਨਦੇ ਆ। ਕੌਣ ਖੁਦਾ ਨੂੰ ਦੱਸੇਗਾ ਕਿ ਉਹ ਇਹਦੇ ਵਿਚ ਗਲਤ ਆ? ਇਹ ਤਾਂ ਕੋਈ ਅਜਿਹਾ ਹੋਵੇਗਾ ਜੋ ਕਿ ਦੋਸ਼ੀ ਤੋਂ ਵੀ ਵੱਧ ਕੇ ਹੋਵੇ ਜਿਵੇਂ ਮੈਂ ਹਾਂ। ਉਹਨੂੰ ਇਹ ਦੱਸਣ ਦੇ ਲਈ ਉਹ ਜਾਣਦਾ ਆ ਕਿ ਉਹ ਕੀ ਕਰ ਰਿਹਾ ਆ। ਉਹ ਜਾਣਦਾ ਆ ਕਿ ਕਿਹਨੂੰ ਚੁਣਨਾ ਆ ਤੇ ਕਿਹਨੂੰ ਨਹੀਂ ਚੁਣਨਾ, ਕੀ ਕਰਨਾ ਆ ਤੇ ਕਦੋਂ ਕਰਨਾ ਆ। ਕੋਈ ਪਰਵਾਹ ਨਹੀਂ ਅਸੀਂ ਕਿੰਨਾ ਕੁ ਸੋਚਦੇ ਹਾਂ ਕਿ ਫਲਾਣਾ ਵਿਅਕਤੀ ਯੋਗ ਆ ਫਲਾਣੇ ਕੰਮ ਨੂੰ ਕਰਨ ਲਈ।
God knows who's qualified.
ਖੁਦਾ ਜਾਣਦਾ ਆ ਕਿ ਕੌਣ ਯੋਗ ਆ ਸਮੇ ਤੇ ਰੁੱਤ ਦੇ ਲਈ ਜਾਂ ਸਮੇ ਲਈ ਅਤੇ ਠੀਕ ਸਮਾਂ ਇਹਨੂੰ ਕਰਨ ਲਈ। ਅਤੇ ਅਸਲੀ ਸੱਚਾ ਮਸੀਹੀ, ਅਸਲੀ ਸੱਚਾ ਵਿਸ਼ਵਾਸੀ ਖੁਦਾ ਦੇ ਅੰਦਰ ਇਹਨਾਂ ਚੀਜ਼ਾਂ ਦੇ ਲਈ ਪ੍ਰਭੂ ਉੱਤੇ ਉਡੀਕਦਾ ਆ। ਆਪਣੀ ਸੇਵਾ ਦੇ ਲਈ ਉਡੀਕੋ। ਜੇ ਤੁਹਾਨੂੰ ਬੁਲਾਹਟ ਮਹਿਸੂਸ ਹੁੰਦੀ ਆ ਤਾਂ ਪੱਕ ਜਾਣ ਲਓ ਕਿ ਇਹ ਖੁਦਾ ਦੀ ਵੱਲੋਂ ਆ। ਪੱਕ ਜਾਣ ਲਓ ਕਿ ਇਹ ਠੀਕ ਆ। ਪੱਕ ਜਾਣ ਲਓ ਕਿ ਇਹ ਸਮੇਂ ਦੇ ਅਨੁਸਾਰ ਆ ਜੋ ਕੁਝ ਤੁਸੀਂ ਆਖ ਰਹੇ ਹੋ। ਬਾਈਬਲ ਨੇ ਆਖਿਆ ਆ, ਪਰ ਯਹੋਵਾ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਉਹ ਕਾਬਾ ਵਾਂਗੂ ਖੰਭਾਂ ਉੱਤੇ ਉੱਡਣਗੇ। ਉਹ ਦੌੜਨਗੇ ਤੇ ਨਾ ਥੱਕਣਗੇ, ਉਹ ਫਿਰਨਗੇ ਅਰ ਹੁੱਸਣਗੇ ਨਹੀਂ। ਹੁਣ ਧਿਆਨ ਦਿਓ, ਦਾਊਦ ਇਸਰਾਇਲ ਦਾ ਰਾਜਾ ਮਸਾ ਕੀਤਾ ਹੋਇਆ। ਸੈਮੂਅਲ ਨੇ ਉਹਦੇ ਉੱਤੇ ਤੇਲ ਉਂਡੇ ਲਿਆ ਅਤੇ ਉਹ ਪਰਮੇਸ਼ਵਰ ਦਾ ਚੁਣਿਆ ਹੋਇਆ ਸੀ ਇਸਰਾਇਲ ਦਾ ਰਾਜਾ ਹੋਣ ਦੇ ਲਈ। ਅਤੇ ਦਾਊਦ ਨੂੰ ਇਹ ਪ੍ਰਕਾਸ਼ ਮਿਲਿਆ ਕਿ ਪ੍ਰਭੂ ਦੇ ਸੰਦੂਕ ਨੂੰ ਦਾਊਦ ਦੇ ਨਗਰ ਵਿਚ ਲਿਆਵੇ। ਹੁਣ ਇਹਦੇ ਵਿਚ ਕੋਈ ਗਲਤੀ ਨਹੀਂ ਆ, ਪਰ ਤੁਸੀਂ ਵੇਖੋ ਕਿ ਦਾਊਦ ਇਹਦੇ ਲਈ ਗਲਤ ਗਿਆ। ਹੁਣ ਇਹ ਇੰਜ ਜਾਪਦਾ ਆ ਕਿ ਜੇ ਇਸ ਤਰ੍ਹਾਂ ਦੇ ਆਦਮੀ ਨੂੰ ਪ੍ਰਕਾਸ਼ ਮਿਲੇਗਾ, ਇੱਕ ਮਹਾਨ ਆਦਮੀ, ਪਰਮੇਸ਼ਵਰ ਦਾ ਚੁਣਿਆ ਹੋਇਆ ਰਾਜਾ, ਇੱਕ ਮਹਾਨ ਰਾਜਾ ਜੋ ਧਰਤੀ ਤੇ ਕਦੇ ਰਿਹਾ ਹੋਵੇ ਮਸੀਹ ਤੋਂ ਇਲਾਵਾ, ਮੇਰਾ ਅੰਦਾਜ਼ਾ ਆ ਕਿ ਉਹ ਦਾਊਦ ਸੀ ਕਿਉਂਕਿ ਮਸੀਹ ਦਾਊਦ ਦਾ ਪੁੱਤਰ ਆ। ਹੁਣ ਸਭ ਤੋਂ ਮਹਾਨ ਆਦਮੀ ਤਾਜ਼ਾ ਮਸਾ ਕੀਤਾ ਹੋਇਆ ਪਰਮੇਸ਼ਵਰ ਦੀ ਹਜ਼ੂਰੀ ਵਿਚੋਂ ਆ ਰਿਹਾ ਹੈ। ਪਰਮੇਸ਼ੁਰ ਦੇ ਲਈ ਕੁਝ ਕਰਨ ਦਾ ਪ੍ਰਕਾਸ਼ ਮਿਲਿਆ। ਪਰਮੇਸ਼ੁਰ ਦੇ ਲਈ ਕੁਝ ਕਰਨਾ ਚਾਹੁੰਦਾ ਸੀ ਪਰ ਪ੍ਰਕਾਸ਼ ਗਲਤ ਸੀ। ਹੁਣ ਇਹ ਮਹਾਨ ਗੱਲ ਆ, ਇਹ ਸਾਡੇ ਮਜ਼ਮੂਨ ਨਾਲ ਸੰਬੰਧਿਤ ਆ। ਪਰਮੇਸ਼ੁਰ ਦੀ ਸੇਵਾ ਕਰਨ ਦਾ ਯਤਨ ਕਰਨਾ ਬਿਨਾ ਇਹ ਕਰਨ ਦੇ ਬੁਲਾਵੇ ਤੋਂ। ਧਿਆਨ ਦਿਓ, ਦਾਊਦ ਨੂੰ ਪ੍ਰਕਾਸ਼ ਮਿਲਿਆ। ਹੁਣ ਧਿਆਨ ਦਿਓ, ਇਹ ਨਥਾਨੀਅਲ ਨਬੀ ਨਹੀਂ ਸੀ ਜਿਹਨੂੰ ਕਿ ਪ੍ਰਕਾਸ਼ ਮਿਲਿਆ, ਇਹ ਦਾਊਦ ਸੀ ਰਾਜਾ ਜਿਹਨੂੰ ਪ੍ਰਕਾਸ਼ ਮਿਲਿਆ, ਅਤੇ ਨਾ ਹੀ ਇਹਦੇ ਬਾਰੇ ਨਥਾਨੀਅਲ ਦੀ ਹੀ ਸਲਾਹ ਲਈ ਗਈ। ਉਹਨੇ ਨਥਾਨੀਅਲ ਤੋਂ ਹਰਗਿਜ਼ ਵੀ ਨਹੀਂ ਪੁੱਛਿਆ। ਪਰ ਤੁਸੀਂ ਇੱਥੇ ਵੇਖਿਆ, ਪਹਿਲੇ ਇਤਿਹਾਸ ਵਿੱਚ ਉਹਨੇ ਲੱਖਾਂ ਦੇ ਕਪਤਾਨ ਅਤੇ ਸੈਂਕੜਿਆਂ ਦੇ ਕਪਤਾਨ ਦੀ ਸਲਾਹ ਲਈ। ਉਹਨੇ ਹਰਗਿਜ਼ ਵੀ ਨਥਾਨੀਅਲ ਦੀ ਸਲਾਹ ਨਹੀਂ ਲਈ, ਉਹਨੇ ਲੋਕਾਂ ਦੀ ਸਲਾਹ ਲਈ, ਅਤੇ ਉਹਨੇ ਜਾਜਕਾਂ ਤੇ ਰੱਬੀ ਗਿਆਨ ਦੇ ਵਿਦਵਾਨਾਂ ਦੀ ਉਸ ਸਮੇਂ ਗ੍ਰੰਥੀ ਤੇ ਰੱਬੀ ਗਿਆਨ ਦੇ ਵਿਦਵਾਨਾਂ ਦੀ ਸਲਾਹ ਲਈ। ਦਾਊਦ ਨੇ ਪਹਿਲਾਂ ਸਲਾਹ ਲਈ, ਆਖਿਆ ਜੇ ਇਹ ਖੁਦਾ ਦੀ ਵੱਲੋਂ ਆ, ਆਓ ਹੇਠਾਂ ਚਲੀਏ ਅਤੇ ਆਪਣੇ ਪਰਮੇਸ਼ੁਰ ਦਾ ਨੇਮ ਦਾ ਸੰਦੂਕ ਸ਼ਹਿਰ ਵਿਚ ਲਿਆਈਏ, ਅਤੇ ਆਓ ਖੁਦਾ ਦੀ ਸਲਾਹ ਲਈਏ ਚੀਜ਼ਾਂ ਨੂੰ ਕਰਨ ਤੋਂ ਪਹਿਲਾਂ। ਪਰ ਆਖਿਆ ਸੌਲ ਦੇ ਦਿਨੀ ਉਹਨਾਂ ਨੇ ਪਰਮੇਸ਼ੁਰ ਦੀ ਸਲਾਹ ਲੈਣੀ ਬੰਦ ਕਰ ਦਿੱਤੀ। ਉਰੀਮ ਤੇ ਥੁਮੀਮ ਤੋਂ ਉਹਨਾਂ ਇਹ ਕਰਨਾ ਬੰਦ ਕਰ ਦਿੱਤਾ। ਦਾਊਦ ਨੇ ਆਖਿਆ, ਹੁਣ ਆਓ ਸਭੇ ਹੀ ਪਰਮੇਸ਼ੁਰ ਦੇ ਕੋਲ ਚਲੀਏ, ਆਓ ਠੀਕ ਚੀਜ਼ ਦੀ ਵੱਲ ਚਲੀਏ, ਆਓ ਹੇਠਾਂ ਚਲੀਏ, ਸੰਦੂਕ ਲਈਏ ਤੇ ਇਹਨੂੰ ਇੱਥੇ ਲਿਆਈਏ। ਦੂਜੇ ਸ਼ਬਦਾਂ ਵਿੱਚ, ਸ਼ਹਿਰ ਵਿੱਚ ਪਰਮੇਸ਼ੁਰ ਦੀ ਹਜ਼ੂਰੀ ਲਿਆਈਏ, ਆਓ ਇੱਕ ਬੇਦਾਰੀ ਲਾਈਏ, ਆਓ ਲੋਕਾਂ ਨੂੰ ਪਛਾਣ ਲਿਆਈਏ। ਪਰ ਉਹਨੂੰ ਪ੍ਰਕਾਸ਼ ਮਿਲਿਆ ਜੋ ਕਿ ਚੰਗਾ ਜਾਪਦਾ ਸੀ, ਪਰ ਇਹ ਪਰਮੇਸ਼ੁਰ ਦੀ ਮਰਜ਼ੀ ਨਹੀਂ ਸੀ। ਬਜਾਏ ਉਸ ਚੀਜ਼ ਨੂੰ ਪੁੱਛਣ ਦੇ ਜਿਹਨੂੰ ਕਿ ਉਹਨੂੰ ਪੁੱਛਣਾ ਚਾਹੀਦਾ ਸੀ, ਉਹਨੇ ਆਪਣੇ ਕਪਤਾਨਾਂ ਦੀ ਸਲਾਹ ਲਈ, ਕਿਉਂਕਿ ਉਹ ਹੁਣੇ ਜੇ ਹੀ ਰਾਜਾ ਬਣਿਆ ਸੀ, ਅਤੇ ਉਹਨੇ ਇਸ ਤਰ੍ਹਾਂ ਦੀ ਸੋਚ ਦਾ ਪਿੱਛਾ ਕੀਤਾ ਕਿ ਉਹਦੇ ਮੁੱਖ ਕਪਤਾਨ ਤੇ ਉਹਦਾ ਮਹਾਨ ਆਦਮੀ। ਤਦ ਉਹ ਨਾਮ ਮਾਤਰ ਕਲੀਸਿਯਾ ਵਿਚ ਗਿਆ ਤੇ ਉਹਨਾਂ ਨੂੰ ਪੁੱਛਿਆ ਕਿ ਉਹ ਬੇਦਾਰੀ ਸਭਾ ਲਾ ਸਕਦੇ ਹਨ। ਜਾਜਕ, ਗ੍ਰੰਥੀ, ਲੱਖਾਂ ਦੇ ਕਪਤਾਨ, ਸੈਂਕੜਿਆਂ ਦੇ ਕਪਤਾਨ, ਅਤੇ ਉਹਨੇ ਉਹਨਾਂ ਦੀ ਸਲਾਹ ਲਈ ਕਿ ਇਹ ਪ੍ਰਭੂ ਦੀ ਮਰਜ਼ੀ ਸੀ, ਅਤੇ ਉਹਨਾਂ ਆਖਿਆ ਇਹ ਸੀ। ਪਰ ਤੁਸੀਂ ਵੇਖਦੇ ਹੋ ਕਿ ਉਹ ਮੁੱਖ ਥਾਂ ਤੋਂ ਪੁੱਛਣ ਵਿਚ ਫੇਲ ਹੋ ਗਿਆ ਜਿਹਦੇ ਰਾਹੀਂ ਖੁਦਾ ਹਮੇਸ਼ਾ ਵਰਤਦਾ ਆ। ਸਮਝੇ, ਉਹ ਇਹਨੂੰ ਪਾਉਣ ਵਿਚ ਫੇਲ ਹੋ ਗਿਆ। ਉਹਦਾ ਇਰਾਦਾ ਨੇਕ ਸੀ, ਉਹਦਾ ਉਦੇਸ਼ ਚੰਗਾ ਸੀ, ਉਹਦਾ ਨਿਸ਼ਾਨਾ ਚੰਗਾ ਸੀ, ਅਤੇ ਸ਼ਹਿਰ ਵਿਚ ਬੇਦਾਰੀ ਲਿਆਉਣਾ, ਲੋਕਾਂ ਨੂੰ ਵਾਪਸ ਪਰਮੇਸ਼ੁਰ ਦੀ ਵੱਲ ਲਿਆਉਣਾ। ਪਰ ਉਹਨੇ ਉਸ ਤਰੀਕੇ ਦੀ ਸਲਾਹ ਨਹੀਂ ਲਈ ਜਿੱਦਾਂ ਉਹਨੂੰ ਖੁਦਾ ਨੇ ਕਰਨ ਦੇ ਲਈ ਦੱਸਿਆ ਸੀ। ਸਮਝੇ, ਤੇ ਸਭ ਲੋਕ ਸਹਿਮਤ ਹੋ ਗਏ, ਜਾਜਕ ਕਿ ਰਾਜਾ ਠੀਕ ਸੀ, ਉਹਨਾਂ ਨੂੰ ਸੰਦੂਕ ਦੀ ਸ਼ਹਿਰ ਵਿਚ ਲੋੜ ਸੀ, ਉਹਨਾਂ ਨੂੰ ਪਰਮੇਸ਼ੁਰ ਦੀ ਹਜ਼ੂਰੀ ਦੀ ਲੋੜ ਸੀ, ਉਹਨਾਂ ਨੂੰ ਬੇਦਾਰੀ ਦੀ ਲੋੜ ਸੀ। ਪਰ ਪਰਮੇਸ਼ੁਰ ਨੇ ਇਹ ਵਾਅਦਾ ਨਹੀਂ ਸੀ ਕੀਤਾ ਉਹ ਲੋਕਾਂ ਉੱਤੇ ਇਹਦੇ ਸਮੇਂ ਵਿਚ ਆਪਣਾ ਬਚਨ ਪ੍ਰਗਟ ਕਰੇਗਾ। ਉਹਨੇ ਇਹਨੂੰ ਰਾਜੇ ਉੱਤੇ ਪ੍ਰਗਟ ਕਰਨ ਦਾ ਵਾਅਦਾ ਨਹੀਂ ਸੀ ਕੀਤਾ ਸਮੇਂ ਦੇ ਵਿਚ। ਖੁਦਾ ਜ਼ਰਾ ਵੀ ਨਹੀਂ ਬਦਲਦਾ, ਉਹਨੇ ਇਹ ਕਰਨ ਦਾ ਵਾਅਦਾ ਨਹੀਂ ਕੀਤਾ ਆ। ਕੋਈ ਗੱਲ ਨਹੀਂ, ਕਿੰਨੇ ਖਰੇ, ਕਿੰਨੇ ਚੰਗੇ ਉਦੇਸ਼ ਅਤੇ ਕਿੰਨੇ ਚੰਗੇ ਨਿਸ਼ਾਨੇ, ਅਤੇ ਕਿੰਜ ਲੋਕ ਉਹ ਚੀਜ਼ਾਂ ਚਾਹੁੰਦੇ ਹਨ ਅਤੇ ਇਹਦੀ ਲੋੜ ਵੇਖਦੇ ਹਨ। ਇਹਨਾਂ ਚੀਜ਼ਾਂ ਦੇ ਵਿਚ ਪਰਮੇਸ਼ੁਰ ਦੀ ਮਰਜ਼ੀ ਪੂਰੀ ਕੀਤੀ ਜਾਣੀ ਚਾਹੀਦੀ ਆ। ਇਸ ਗੱਲ ਉੱਤੇ ਮੈਂ ਜ਼ਿਆਦਾ ਜ਼ੋਰ ਦੇਣਾ ਚਾਹੁੰਦਾ ਹਾਂ, ਕਿਉਂਕਿ ਮੈਂ ਇਹਨੂੰ ਬਣਾਉਣਾ ਚਾਹੁੰਦਾ ਹਾਂ ਤਾਂ ਕਿ ਤੁਸੀਂ ਇਹਨੂੰ ਵੇਖ ਸਕੋ ਜੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿਚ ਵਾਸ ਕਰਦਾ ਹੈ ਤਾਂ। ਅਤੇ ਇਹੋ ਹੀ ਕਾਰਨ ਆ ਮੈਂ ਇੱਥੇ ਬਹੁਤ ਚਿਰ ਤੱਕ ਅਟਕਿਆ ਹੋਇਆ ਆ। ਤੁਸੀਂ ਲੋਕ ਜਿਹੜੇ ਟੈਲੀਫੋਨ ਤੇ ਹੋ ਅਤੇ ਜਿਨ੍ਹਾਂ ਕੁੰਡੀਆਂ ਲਾਈਆਂ ਹੋਈਆਂ ਹਨ, ਤੁਹਾਡਾ ਸਮਾਂ ਨਹੀਂ ਲੈਣਾ ਚਾਹੁੰਦਾ, ਪਰ ਮੈਂ ਚਾਹੁੰਦਾ ਹਾਂ ਤੁਸੀਂ ਇਹਨੂੰ ਸਮਝ ਲਓ। ਜੇ ਤੁਹਾਡੇ ਕੋਲ ਸਮਾਂ ਘੱਟ ਹੋਵੇ ਤਾਂ ਤੁਸੀਂ ਟੇਪ ਲੈ ਲੈਣਾ, ਕੋਈ ਗੱਲ ਨਹੀਂ। ਇਹਦੀ ਕਿੰਨੀ ਲੋੜ ਆ, ਕਿੰਨਾ ਕੁ ਹਰੇਕ ਸਹਿਮਤ ਆ ਕਿ ਇਹਦੀ ਲੋੜ ਆ, ਕਿੰਨਾ ਕੁ ਇਹ ਸੱਚਾਈ ਆ, ਅਜੇ ਵੀ ਇੱਕ ਚੀਜ਼ ਦੀ ਭਾਲ ਕਰਨੀ ਆ ਕਿ ਇਹ ਪਰਮੇਸ਼ੁਰ ਦੀ ਮਰਜ਼ੀ ਆ ਹੁਣ ਖੁਦਾ ਨੇ ਹਰਗਿਜ ਵੀ ਵਾਅਦਾ ਨਹੀਂ ਕੀਤਾ ਕਿ ਉਹ ਆਪਣੇ ਭੇਦ ਰਾਜਿਆਂ ਦੇ ਉੱਤੇ ਪ੍ਰਗਟ ਕਰੇਗਾ, ਉਹ ਆਪਣੇ ਭੇਦ ਆਪਣੇ ਲੋਕਾਂ ਉੱਤੇ ਪ੍ਰਗਟ ਕਰੇਗਾ। ਇਮਲਾ ਦੇ ਪੁੱਤਰ ਮੀਕਾ ਦੇ ਸਮੇਂ ਵਾਂਗੂ ਹੀ ਕੁਝ, ਜਿਵੇਂ ਅਸੀਂ ਛੱਡਦੇ ਹਾਂ ਮੂਲ ਪਾਠ ਨਹੀਂ ਪਰ ਇੱਕ ਹੋਰ ਸਮਾਂ ਇਹਨੂੰ ਅੰਦਰ ਲਿਆ ਕੇ ਤੇ ਤੁਹਾਡੇ ਲਈ ਇਹਨੂੰ ਸੱਚਾਈ ਬਣਾਉਣਾ, ਅਸਲੀ ਤੁਹਾਡੇ ਲਈ ਬਣਾਉਣਾ ਤਾਂ ਕਿ ਤੁਸੀਂ ਇਹਨੂੰ ਗਵਾਓਗੇ ਨਹੀਂ। ਮੀਕਾ ਦੇ ਦਿਨੀ ਉਹ ਗਰੀਬ ਆਦਮੀ ਸੀ, ਉਹ ਗਰੀਬ ਪਰਿਵਾਰ ਵਿਚੋਂ ਆਇਆ ਸੀ, ਪਰ ਅਹਾਬ ਇਸਰਾਇਲ ਦਾ ਰਾਜਾ ਇੱਕ ਕੌਮ ਵਾਂਗ ਪਰਮੇਸ਼ਵਰ ਦੇ ਅਧੀਨ
ਉਹਨੇ
ਇੱਕ ਪਾਸੇ ਸਕੂਲ ਰੱਖਿਆ ਹੋਇਆ ਸੀ, ਚੁਣੇ ਹੋਏ ਨਬੀ ਸਨ, ਉਹ 400 ਸਕੂਲ ਵਿਚ ਸਨ ਅਤੇ ਉਹ ਮਹਾਨ ਆਦਮੀ ਸਨ। ਉਹ ਝੂਠੇ ਨਬੀ ਨਹੀਂ ਸਨ, ਉਹ ਇਬਰਾਨੀ ਨਬੀ ਸਨ,
ਜੈਨੁਇਨ ਮੈਨ,
ਸੱਚੇ ਆਦਮੀ, ਅਤੇ ਉਹਨਾਂ ਨੇ ਇਨ੍ਹਾਂ ਆਦਮੀਆਂ ਦੁਆਰਾ ਪ੍ਰਭੂ ਤੋਂ ਸਲਾਹ ਲਈ ਅਤੇ ਉਹਨਾਂ ਭਵਿੱਖਬਾਣੀ ਕੀਤੀ। ਪਰ ਤੁਸੀਂ ਸਮਝਦੇ ਹੋ ਕਿ ਜਦ ਅਸਲੀ ਮੁਕਾਬਲੇ ਦਾ ਸਮਾਂ ਆਇਆ ਤਾਂ ਉਹਨਾਂ ਵਿਚੋਂ ਹਰੇਕ ਪਰਮੇਸ਼ਵਰ ਦੇ ਬਚਨ ਅਤੇ ਮਰਜ਼ੀ ਤੋਂ ਬਾਹਰ ਸਨ। ਯਹੋਸ਼ਾਫਾਤ ਯਰੂਸ਼ਲਮ ਤੋਂ ਅਹਾਬ ਰਾਜੇ ਨੂੰ ਮਿਲਣ ਲਈ ਆਇਆ, ਉਹਨਾਂ ਨੇ ਆਪਣੇ ਵਸਤਰ ਪਾ ਲਏ ਅਤੇ ਫਾਟਕਾਂ ਵਿਚ ਬੈਠ ਗਏ ਤੇ ਨਬੀਆਂ ਨੂੰ ਉਹਨਾਂ ਦੇ ਸਾਹਮਣੇ ਲਿਆਂਦਾ ਗਿਆ। ਪਹਿਲਾਂ ਅਹਾਬ ਨੇ ਆਖਿਆ, ਸਾਡੇ ਕੋਲ ਇੱਥੇ ਰਾਮੋਥ ਗਿਲਾਦ ਵਿਚ ਥਾਂ ਹੈਗੀ ਜੋ ਕਿ ਸਾਡੀ ਆ ਅਸਲ ਵਿਚ। ਹੁਣ ਇਹ ਤਾਂ ਯਹੋਵਾ ਇੰਜ ਫਰਮਾਉਂਦਾ ਵਾਲੀ ਬਾਣੀ ਆ। ਯਹੋਸ਼ੁਆ ਨੇ ਇਹ ਲੋਕਾਂ ਦੇ ਲਈ ਵੰਡ ਦਿੱਤੀ ਸੀ ਤੇ ਇਹ ਉਹਨਾਂ ਨੂੰ ਦੇ ਦਿੱਤੀ ਸੀ, ਪਰ ਫਿਲਿਸਤੀਆਂ ਨੇ ਇਹ ਲੈ ਲਈ ਸੀ ਅਤੇ ਆਖਿਆ, ਇੱਥੇ ਸਾਡੇ ਬੱਚਿਆਂ ਨੂੰ ਰੋਟੀ ਚਾਹੀਦੀ ਆ ਤੇ ਸਾਡੇ ਕੋਲ ਰੋਟੀ ਉਗਾਉਣ ਲਈ ਜਗ੍ਹਾ ਕਾਫੀ ਨਹੀਂ ਆ, ਅਤੇ ਸਾਡੇ ਦੁਸ਼ਮਣ ਫਿਲਿਸਤੀ ਆਪਣੇ ਬੱਚਿਆਂ ਨੂੰ ਖਵਾਉਂਦੇ ਹਨ ਮੂਰਤੀ ਪੂਜਕ ਉਸ ਜ਼ਮੀਨ ਤੋਂ ਜਿਹੜੀ ਯਹੋਵਾ ਪਰਮੇਸ਼ਰ ਨੇ ਸਾਨੂੰ ਦਿੱਤੀ ਸੀ। ਇਹ ਤਾਂ ਸਿੱਧ ਪੱਧਰੀ ਗੱਲ ਆ ਅਤੇ ਆਖਿਆ, ਇੱਥੇ ਅਸੀਂ ਪਰਮੇਸ਼ਰ ਦੇ ਲੋਕ ਆਪਣੇ ਬੱਚਿਆਂ ਦੇ ਨਾਲ ਜ਼ਰੂਰਤਮੰਦ ਬੈਠੇ ਹੋਏ ਹਾਂ ਅਤੇ ਸਾਡੇ ਵੈਰੀ ਆਪਣੇ ਬੱਚਿਆਂ ਨੂੰ ਉਸ ਜ਼ਮੀਨ ਤੋਂ ਖਵਾਉਂਦੇ ਹਾਂ ਜਿਹੜੀ ਸਾਨੂੰ ਯਹੋਵਾ ਨੇ ਮਿਸਰ ਵਿਚੋਂ ਬਾਹਰ ਬੁਲਾ ਕੇ ਦਿੱਤੀ ਸੀ। ਇਹ ਤਾਂ ਰੱਬੀ ਗਿਆਨ ਦਾ ਵਿਦਵਾਨ ਖੜਾ ਕਰੇਗਾ ਕਿ ਕੀ ਇਹ ਨਹੀਂ ਕਰੇਗਾ। ਉਹਨੇ ਕਿਹਾ ਕਿ ਅਸੀਂ ਉਤਾਂ ਜਾ ਕੇ ਤੇ ਆਪਣੀ ਜ਼ਮੀਨ ਲੈ ਲਈਏ ਜਿਹੜੀ ਕਿ ਖੁਦਾ ਨੇ ਸਾਨੂੰ ਦਿੱਤੀ। ਯਹੋਸ਼ਾਫਾਤ ਨੇ ਆਖਿਆ, ਹਾਂ ਜੀ ਮੈਂ ਤੁਹਾਡੀ ਮਦਦ ਕਰਾਂਗਾ, ਅਸੀਂ ਭਾਈ ਆ, ਤੂੰ ਯਹੂਦਾ ਵਿਚ ਆ ਤੇ ਮੈਂ ਯਰੂਸ਼ਲਮ ਵਿਚ ਆ, ਜਾਂ ਕੀ ਇਹ ਉਲਟ ਸੀ? ਮੈਂ ਨੇਚਾ ਕਰਦਾ ਹਾਂ ਕਿ ਨਹੀਂ, ਇਹ ਠੀਕ ਆ, ਮੈਂ ਸੋਚਦਾ ਹਾਂ ਕਿ ਯਹੋਸ਼ਾਫਾਤ ਸੀ। ਜਿੱਦਾਂ ਵੀ ਹੋਵੇ, ਯਹੋਸ਼ਾਫਾਤ ਇੱਕ ਚੰਗਾ ਆਦਮੀ ਸੀ, ਇੱਕ ਰਾਜਾ, ਇੱਕ ਰਾਸਤਬਾਜ਼ ਆਦਮੀ ਜਿਹੜਾ ਪ੍ਰਭੂ ਨੂੰ ਪਿਆਰ ਕਰਦਾ ਸੀ। ਅਹਾਬ ਸੀਲ ਗਰਮ ਵਿਸ਼ਵਾਸੀ ਸੀ, ਸੋ ਉਹ ਉਹਨਾਂ ਨੂੰ ਲਿਆਏ ਅਤੇ ਯਹੋਸ਼ਾਫਾਤ ਨੇ ਆਖਿਆ, ਸੁਣੋ ਆਓ ਪਹਿਲਾਂ ਪ੍ਰਭੂ ਦੀ ਸਲਾਹ ਲਈਏ, ਸਾਨੂੰ ਇਹਦੇ ਬਾਰੇ ਪਹਿਲਾਂ ਪਤਾ ਲਾਉਣਾ ਚਾਹੀਦਾ ਆ। ਸਮਝੇ, ਜੇ ਦਾਊਦ ਨੇ ਉਹ ਕੀਤਾ ਹੁੰਦਾ ਜੋ ਯਹੋਸ਼ਾਫਾਤ ਨੇ ਕੀਤਾ, ਉਹਨੇ ਕਿਹਾ ਕਿ ਕੀ ਸਾਨੂੰ ਇਹ ਨਹੀਂ ਕਰਨਾ ਚਾਹੀਦਾ, ਅਤੇ ਜਲਦੀ ਨਾਲ ਇਸਰਾਇਲੀ ਹੋਣ ਦੇ ਨਾਤੇ ਅਹਾਬ ਨੇ ਆਖਿਆ, ਯਕੀਨਨ ਮੇਰੇ ਕੋਲ 400 ਇਬਰਾਨੀ ਹਨ ਜਿੱਦਾਂ ਅਸੀਂ ਆ, ਸਾਡੀ ਜਥੇਬੰਦੀ ਦੇ 400 ਨਬੀ, ਮੈਂ ਉਹਨਾਂ ਦੀ ਸਲਾਹ ਲਵਾਂਗਾ, ਉਹ ਨਬੀ ਹਨ। ਹੁਣ ਤੁਸੀਂ ਸਮਝਦੇ ਹੋ, ਤੁਸੀਂ ਆਖਦੇ ਹੋ ਕਿ ਭਾਈ ਬ੍ਰਾਨਮ ਇਹ ਮੈਨੂੰ ਠੋਕਰ ਖਵਾਉਂਦਾ ਆ, ਇੱਕ ਨਬੀ। ਓ ਹਾਂਜੀ, ਯਰਮੀਆਂ ਦੇ ਸਮੇਂ ਵੀ ਇੱਕ ਨਬੀ ਸੀ ਜਿਹਨੇ ਆਖਿਆ ਕਿ ਉਹ ਉੱਥੇ ਸਿਰਫ 2 ਸਾਲ ਹੀ ਰਹਿਣਗੇ। ਪ੍ਰਭੂ ਨੇ ਯਰਮੀਆਂ ਨੂੰ ਦੱਸਿਆ ਸੀ ਕਿ 70 ਸਾਲ ਉਹਨੇ ਆਪਣੀ ਧੌਣ ਉੱਤੇ ਜੂਆ ਪਾ ਲਿਆ ਅਤੇ ਨਬੀ ਨੇ ਇਹ ਤੋੜ ਸੁੱਟਿਆ ਹਨਾਨੀਆਂ ਨੇ, ਪਰ ਤੁਸੀਂ ਜਾਣਦੇ ਹੋ ਕਿ ਉਹਦੇ ਨਾਲ ਕੀ ਹੋਇਆ। ਓ ਹਾਂਜੀ, ਤੁਹਾਨੂੰ ਤਾਂ ਵਚਨ ਦੇ ਨਾਲ ਟਿਕੇ ਰਹਿਣਾ ਚਾਹੀਦਾ ਹੈ। ਸੋ ਇਹ ਨਬੀ ਆਏ ਅਤੇ ਭਵਿੱਖਬਾਣੀ ਕੀਤੀ ਅਤੇ ਆਖਿਆ, ਚੜ ਜਾ, ਪ੍ਰਭੂ ਤੇਰੇ ਸੰਗ ਆ। ਉਹਨਾਂ ਵਿਚ ਇੱਕ ਮੇਰਾ ਯਕੀਨ ਆ, ਉਹਦਾ ਨਾਮ ਭੁੱਲ ਗਿਆ ਆ, ਮੁਖੀ ਸਿਦਕੀਆ ਮੇਰਾ ਯਕੀਨ ਆ, ਆਖਿਆ, ਦੋ ਲੋਹੇ ਦੇ ਸਿੰਘ ਲੈ ਕੇ ਆਖਿਆ ਕਿ ਯਹੋਵਾ ਇੰਜ ਫਰਮਾਉਂਦਾ ਆ, ਇਸ ਦੇ ਦੁਆਰਾ। ਹੁਣ ਉਹ ਆਦਮੀ ਖਰਾ ਸੀ, ਤੂੰ ਆਪਣੇ ਵੈਰੀਆਂ ਨੂੰ ਉਹਨਾਂ ਦੀ ਜ਼ਮੀਨ ਵਿੱਚ ਧੱਕ ਦੇਵੇਂਗਾ ਅਤੇ ਜੋ ਖੁਦਾ ਦੀ ਜ਼ਮੀਨ ਹੈ ਲੈ ਲਵੇਂਗਾ। ਇਹ ਤੈਨੂੰ ਦਿੱਤੀ ਗਈ ਆ। ਮੈਂ ਨਹੀਂ ਮੰਨਦਾ ਕਿ ਉਹ ਕਪਟੀ ਸੀ। ਮੈਂ ਯਕੀਨ ਕਰਦਾ ਹਾਂ ਉਹ ਚੰਗਾ ਆਦਮੀ ਸੀ। ਮੈਂ ਯਕੀਨ ਕਰਦਾ ਹਾਂ ਕਿ ਉਹ ਸਭ ਨਬੀ ਵੀ ਚੰਗੇ ਆਦਮੀ ਸਨ। ਤੁਸੀਂ ਆਖਦੇ ਹੋ ਕਿ ਨਬੀ, ਹਾਂਜੀ, ਉਹ ਆਦਮੀ ਯਾਦ ਰਹੇ ਜਿਨ੍ਹੇ ਯਸੂ ਨੂੰ ਮਾਰ ਦੇਣ ਲਈ ਸਹਿਮਤੀ ਵਿਖਾਈ ਸੀ, ਉਹਨੇ ਅਗੰਮ ਵਾਕ ਕੀਤਾ ਕਿਉਂਕਿ ਇਹ ਉਹਦਾ ਦਫ਼ਤਰ ਸੀ। ਉਸ ਸਾਲ ਉਹ ਮਹਾਜਾਜਕ ਸੀ ਅਤੇ ਇਹ ਹੋਣ ਦੇ ਨਾਤੇ ਉਹਦਾ ਉਹ ਦਫ਼ਤਰ ਸੀ, ਉਹਦਾ ਉਹ ਦਫ਼ਤਰ ਸੀ। ਪਰਮੇਸ਼ੁਰ ਦਾ ਆਤਮਾ ਉਹਦੇ ਕੋਲ ਆਇਆ। ਇਹਦਾ ਅਰਥ ਇਹ ਨਹੀਂ ਸੀ ਕਿ ਉਹ ਬਚ ਗਿਆ ਸੀ ਜਾਂ ਇਹਦੇ ਬਾਰੇ ਵਿਚ ਕੋਈ ਚੀਜ਼, ਅਤੇ ਉਹਨੇ ਭਵਿੱਖਬਾਣੀ ਕੀਤੀ। ਕੈਫਾ ਇਹ ਉਹਦਾ ਦਫ਼ਤਰ ਸੀ ਜਿਹਨੇ ਕੀਤਾ, ਅਤੇ ਇਹ ਨਬੀ ਨਬੀ ਹੋਣ ਦੇ ਨਾਤੇ, ਨਬੀ ਦੇ ਦਫ਼ਤਰ ਵਿਚ ਹੋਣ ਦੇ ਨਾਤੇ ਭਵਿੱਖਬਾਣੀ ਕੀਤੀ, ਅਤੇ ਪਰਮੇਸ਼ੁਰ ਦਾ ਆਤਮਾ ਉਹਨਾਂ ਦੇ ਉੱਤੇ ਆਇਆ। ਆਦਮੀ ਜਿਹਦੇ ਕੋਲ ਆਤਮਾ ਦੇ ਵਰਦਾਨ ਸਨ। ਮੈਂ ਮਹਿਸੂਸ ਕਰਦਾ ਹਾਂ ਕਿ ਮੈਂ 99% ਪੈਂਟੇਕਾਸਟਲਸ ਨਾਲ ਗੱਲਬਾਤ ਕਰ ਰਿਹਾ ਹਾਂ, ਪਰ ਆਦਮੀ ਬਹੁਤੀ ਵਾਰੀ ਖੁਦਾ ਉਹਨਾਂ ਨਾਲ ਵਰਤ ਸਕਦਾ ਆ, ਉਹਨਾਂ ਨੂੰ ਵਰਦਾਨ ਦੇ ਸਕਦਾ ਆ। ਲੋਕ ਉਹਨਾਂ ਲੋਕਾਂ ਤੇ ਭਰੋਸਾ ਕਰਨਗੇ ਜੇ ਉਹ ਸੰਪੂਰਨ ਤੌਰ ਤੇ ਬੁਲਾਏ ਨਹੀਂ ਗਏ ਅਤੇ ਖੁਦਾ ਵੱਲੋਂ ਘੱਲੇ ਨਹੀਂ ਗਏ। ਉਹ ਉਸ ਆਦਮੀ ਜਾਂ ਔਰਤ ਕੋਲੋਂ ਕੁਝ ਅਖਵਾ ਦੇਵੇਗਾ ਜੋ ਕਿ ਉਹਦੀ ਮਰਜ਼ੀ ਨਹੀਂ ਆ, ਕਿਉਂਕਿ ਲੋਕ ਉਹਨਾਂ ਨੂੰ ਇਹ ਕਰਨ ਲਈ ਮਜਬੂਰ ਕਰ ਦਿੰਦੇ ਹਨ। ਕਿੰਝ ਮੈਨੂੰ ਆਪਣੇ ਛੋਟੇ ਪਾਸਟਰ ਨੂੰ ਇੱਥੇ ਇਹਦੇ ਉੱਤੇ ਫੜਨਾ ਪਿਆ। ਬਾਹਰ ਇੱਥੇ ਜੰਗਲ ਵਿਚ ਇੱਕ ਸਵੇਰ ਲਗਭਗ 3 ਵਜੇ ਸਵੇਰੇ ਆਖਿਆ, ਜਾ ਕੇ ਭਾਈ ਨੈਵਲ ਨੂੰ ਆਖ ਮੈਂ ਤੁਹਾਡੇ ਕੋਲ ਆਇਆ। ਕੀ ਮੈਂ ਨਹੀਂ ਆਇਆ ਭਾਈ ਨੈਵਲ? ਹਰੇਕ ਭਾਈ ਨੈਵਲ ਮੇਰੇ ਉੱਤੇ ਭਵਿੱਖਬਾਣੀ ਕਰ, ਮੈਨੂੰ ਇਹ ਜਾਂ ਉਹ ਦੱਸ, ਸਮਝੇ? ਤੁਸੀਂ ਉਹਦੇ ਕੋਲੋਂ ਅਜਿਹੀਆਂ ਚੀਜ਼ਾਂ ਖਵਾਓਗੇ ਜਿਹੜੀਆਂ ਕਿ ਪੂਰੀਆਂ ਨਹੀਂ ਹੋਣਗੀਆਂ। ਉਹ ਜਿਹੜੇ ਕਿ ਉਡੀਕਦੇ ਹਨ, ਪਤਾ ਲਾਉਂਦੇ ਹਨ ਕਿ ਪ੍ਰਭੂ ਕੀ ਕਰਨਾ ਚਾਹੁੰਦਾ ਆ। ਸੋ ਇਹਨਾਂ ਆਦਮੀਆਂ ਨੇ ਇਹਦੀ ਵੱਲ ਕੁਦਰਤੀ ਢੰਗ ਨਾਲ ਵੇਖਿਆ, ਇਹ ਸਾਡੀ ਆ। ਪਰ ਤੁਸੀਂ ਸਮਝਦੇ ਹੋ, ਉਹਨਾਂ ਨੇ ਵਚਨ ਤੇ ਪਰਮੇਸ਼ੁਰ ਦੀ ਮਰਜ਼ੀ ਨੂੰ ਨਹੀਂ ਪਾਲਿਆ। ਤਦ ਮੀਕਾ ਹੇਠਾਂ ਆਇਆ ਤੇ ਉਹਦੇ ਕੋਲ ਦਰਸ਼ਨ ਸੀ। ਤੁਸੀਂ ਧਿਆਨ ਦਿੱਤਾ, ਉਹਨੇ ਪਹਿਲਾਂ ਪਰਖ ਲਿਆ, ਆਖਿਆ ਕਿ ਉਡੀਕੋ ਮੈਨੂੰ ਅੱਜ ਦੀ ਰਾਤ ਦਿਓ, ਮੈਨੂੰ ਪਤਾ ਲਗਾਉਣ ਦਿਓ ਤੇ ਕੱਲ ਹੋ ਸਕਦਾ ਆ ਕਿ ਮੈਂ ਤੁਹਾਨੂੰ ਜਵਾਬ ਦੇ ਸਕਦਾ ਹਾਂ। ਉਹ ਜਲਦੀ ਵਿਚ ਨਹੀਂ ਸੀ ਕਿ ਯਹੋਵਾ ਇੰਜ ਫਰਮਾਉਂਦਾ ਆ ਦੂਸਰੇ ਨਬੀਆਂ ਦੇ ਨਾਲ ਸਹਿਮਤੀ ਵਿਖਾਉਣੀ। ਉਹਨੇ ਕਿਹਾ ਮੈਂ ਤਾਂ ਉਹ ਹੀ ਬੋਲਾਂਗਾ ਜੋ ਖੁਦਾ ਆਖਦਾ ਹੈ। ਅਤੇ ਅਗਲੇ ਦਿਨ ਅਸੀਂ ਪਤਾ ਲਾਉਂਦੇ ਹਾਂ ਖੁਦਾ ਨੇ ਉਹਨੂੰ ਦੱਸਿਆ ਕਿ ਕੀ ਹੋਵੇਗਾ, ਅਤੇ ਤਾਂ ਪੂਰੇ ਤੌਰ ਤੇ ਦੂਸਰਿਆਂ ਨਾਲੋਂ ਉਲਟ ਸੀ। ਸਾਰੇ ਸਕੂਲ ਦੇ ਇਹ ਉਲਟ ਸੀ। ਇਸ ਦੇ ਲਈ ਇੱਕ ਨੇ ਜਾ ਕੇ ਉਹਦੇ ਮੂੰਹ ਤੇ ਚਪੇੜ ਮਾਰੀ, ਪਰ ਵੇਖੋ ਉਹਨੇ ਉਡੀਕ ਕੀਤੀ। ਤਦ ਜਦ ਉਹਨੇ ਇਹ ਕੀਤਾ, ਉਹਨੇ ਆਪਣੀ ਭਵਿੱਖਬਾਣੀ ਆਪਣੇ ਦਰਸ਼ਨ ਦੀ ਲਿਖਤ ਬਚਨ ਦੇ ਨਾਲ ਤੁਲਨਾ ਕੀਤੀ, ਅਤੇ ਇਹ ਬਚਨ ਦੇ ਨਾਲ ਠੀਕ ਸੀ। ਜਦ ਕੋਈ ਆਖਦਾ ਆ ਕਿ ਉਹਨਾਂ ਨੂੰ ਪ੍ਰਕਾਸ਼ ਮਿਲਿਆ ਆ ਕਿ ਲੋਕਾਂ ਨੂੰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿਚ ਬਪਤਿਸਮਾ ਦੇਣ, ਇਹ ਤਾਂ ਬਚਨ ਦੇ ਉਲਟਿਆ। ਉਹਨਾਂ ਵਿਚੋਂ ਬਾਕੀ ਦਿਆਂ ਨੇ ਇਹ ਕਦੇ ਨਹੀਂ ਕੀਤਾ। ਜਦ ਉਹ ਆਖਦੇ ਹਨ ਉਹ ਅਸੀਂ ਖੜੇ ਹੋਵਾਂਗੇ, ਇਹ ਉਹ ਅਤੇ ਦੂਜਾ ਅਤੇ ਹੋਰ ਇਹ ਬਚਨ ਦੇ ਉਲਟਿਆ। ਜਦ ਉਹ ਆਖਦੇ ਹਨ ਕਿ ਉਹ ਸੱਪ ਦੀ ਸੰਤਾਨ ਵਿਚ ਨੀਚਾ ਨਹੀਂ ਕਰਦੇ, ਇਹ ਬਚਨ ਦੇ ਉਲਟਿਆ। ਇਹ ਸਭ ਦੂਸਰੀਆਂ ਚੀਜ਼ਾਂ ਇਹ ਬਚਨ ਦੇ ਉਲਟ ਹਨ। ਇਹਨੂੰ ਤਾਂ ਵਚਨ ਦੇ ਨਾਲ ਅਤੇ ਸਮੇਂ ਦੇ ਅਨੁਸਾਰ ਹੋਣਾ ਚਾਹੀਦਾ ਆ। ਹੁਣ ਜੇ ਦਾਊਦ ਨੇ ਇਹ ਕੀਤਾ ਹੁੰਦਾ, ਸੰਦੂਕ ਆ ਰਿਹਾ ਸੀ, ਪਰ ਉਸ ਸਮੇਂ ਨਹੀਂ, ਇਹਦੇ ਲਈ ਕੋਈ ਥਾਂ ਨਹੀਂ ਸੀ। ਹੁਣ ਧਿਆਨ ਦਿਓ, ਜਦ ਉਹ ਸੰਦੂਕ ਨੂੰ ਲੈਣ ਲਈ ਗਏ, ਸਭ ਵੱਡਿਆਂ ਲੋਕਾਂ ਨੇ ਆਖਿਆ ਦਾਊਦ ਇਹ ਕਰਨ ਵਾਲੀ ਚੀਜ਼ ਆ, ਪਰਮੇਸ਼ੁਰ ਦੀ ਮਹਿਮਾ ਹੋਵੇ, ਸਾਨੂੰ ਬੇਦਾਰੀ ਦੀ ਲੋੜ ਆ। ਇਹ ਤਾਂ ਅਸਲੀ ਪੈਂਟੇਕਾਸਟ ਸੀ, ਬੈਪਟਿਸਟ ਪ੍ਰੈਸਬਾਈਟੇਰੀਅਨਸ। ਦਾਊਦ ਤੂੰ ਸਾਡਾ ਰਾਜਾ ਆ, ਤੁਸੀਂ ਸਭ ਕਪਤਾਨ ਫਲਾਣਾ ਫਲਾਣਾ, ਮੇਜਰ ਫਲਾਣਾ ਫਲਾਣਾ ਅਤੇ ਜਨਰਲ ਫਲਾਣਾ ਫਲਾਣਾ ਤੇਰੀ ਸਭਾ ਵਿਚ ਹੋਵੇਗਾ। ਕਿਉਂ ਨਹੀਂ, ਉਹ ਆਖਦੇ ਹਨ ਇਹ ਤਾਂ ਕਰਨ ਵਾਲੀ ਚੀਜ਼ ਆ, ਦਾਊਦ ਤੇਰੇ ਨਾਲ ਸਾਰਾ ਦੇਸ਼ ਆ। ਅਤੇ ਅੱਜ ਵੀ ਇਹੋ ਹੀ ਗੱਲ ਆ, ਮੈਨੂੰ ਦੇਸ਼ ਨਹੀਂ ਚਾਹੀਦਾ, ਮੈਨੂੰ ਖੁਦਾ ਚਾਹੀਦਾ ਆ, ਭਾਵੇਂ ਕੋਈ ਹੋਰ ਖੜਾ ਨਾ ਹੋਵੇ। ਦਾਊਦ ਦੇ ਕੋਲ ਸਾਰੇ ਕਪਤਾਨ ਸਨ ਅਤੇ ਫੌਜੀ ਤਾਕਤਾਂ ਦੇ ਨਾਲ ਵੀ ਉਹਦਾ ਸਹਿਯੋਗ ਸੀ, ਸਾਰੀਆਂ ਫਿਰਕਾ ਪ੍ਰਸਤੀਆਂ ਦਾ ਸਹਿਯੋਗ ਉਹਦੇ ਕੋਲ ਹੈ ਸੀ, ਸਭ ਰੱਬੀ ਗਿਆਨ ਦੇ ਵਿਦਵਾਨਾਂ ਦੇ ਨਾਲ, ਸਭਨਾਂ ਦੇ ਨਾਲ, ਹਰੇਕ ਉਹਦੇ ਨਾਲ ਸਹਿਮਤ ਸੀ। ਅਤੇ ਏਦਾਂ ਅਹਾਬ ਅਤੇ ਦੂਸਰਿਆਂ ਨੇ ਵੀ ਲਿਖਤਾਂ ਵਿਚ ਇੰਜ ਕੀਤਾ, ਪਰ ਖੁਦਾ ਉਹਦੇ ਕੋਲ ਨਹੀਂ ਸੀ ਕਿਉਂਕਿ ਉਹ ਪਰਮੇਸ਼ਵਰ ਦੀ ਮਰਜ਼ੀ ਤੋਂ ਬਾਹਰ ਸੀ। ਮੇਰੀ ਆਸ ਆ ਅਸੀਂ ਇਹ ਸਮਝਦੇ ਹਾਂ। ਧਿਆਨ ਦਿਓ, ਉਹਨਾਂ ਨੇ ਹਰੇਕ ਧਾਰਮਿਕ ਚੀਜ਼ ਕੀਤੀ ਜੋ ਉਹ ਕਰ ਸਕਦੇ ਸਨ। ਉਹਨਾਂ ਸ਼ਾਇਦ ਡੌਂਡੀ ਵੀ ਪਟਵਾਈ ਅਤੇ ਹਰੇਕ ਚੀਜ਼। ਮਹਾਨ ਬੇਦਾਰੀ ਸੰਦੂਕ ਵਾਪਸ ਲਿਆਂਦਾ ਜਾਵੇਗਾ। ਅਸੀਂ ਬੇਦਾਰੀ ਸਭਾ ਕਰਾਂਗੇ, ਅਸੀਂ ਇਹ ਕਰਾਂਗੇ। ਧਿਆਨ ਦਿਓ, ਉਹਨੇ ਗਾਉਣ ਵਾਲੇ ਘੱਲੇ, ਉਹਨੇ ਲੋਕ ਬੀਨਾ ਨਾਲ ਤੁਰੀਆਂ ਨਾਲ ਘੱਲੇ, ਅਤੇ ਉਹਨਾਂ ਨੇ ਹਰੇਕ ਧਾਰਮਿਕ ਚੀਜ਼ ਕੀਤੀ ਜਿੰਨਾ ਉਹ ਜਾਣਦੇ ਸਨ ਕਿ ਕਿੰਜ ਕਰਨੀ ਆ। ਅਤੇ ਤਦ ਵੀ ਖੁਦਾ ਇਹਦੇ ਵਿਚ ਨਹੀਂ ਸੀ। ਸਮਝੇ, ਇਹ ਫੇਰ ਦੁਬਾਰਾ ਦੁਹਰਾਇਆ ਜਾ ਰਿਹਾ ਆ ਕਿ ਅਸੀਂ ਨਹੀਂ। ਉਹਨਾਂ ਨੇ ਸਾਰੇ ਗਾਉਣ ਵਾਲੇ ਲਏ, ਉਹਨਾਂ ਨੇ ਬੀਨ ਵਜਾਉਣ ਵਾਲੇ ਲਏ, ਤੁਰੀਆਂ ਵਜਾਉਣ ਵਾਲੇ ਲਏ, ਔਰਤਾਂ ਆਦਮੀ ਜੋ ਵੀ ਜਿਹੜਾ ਗਾ ਸਕਦਾ ਸੀ ਉਹ ਉਹਨਾਂ ਨੂੰ ਉੱਥੇ ਲੈ ਗਏ, ਅਤੇ ਉਹ ਹਰੇਕ ਧਾਰਮਿਕ ਕੰਮ ਥਾਣੀ ਲੰਘੇ। ਮੈਂ ਇਹ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਮੈਨੂੰ ਇਹ ਆਖਣਾ ਹੀ ਪੈਣਾ ਆ। ਏਦਾਂ ਹੀ ਇਹ ਅੱਜ ਫਿਰਕਾ ਪ੍ਰਸਤੀਆਂ ਹਨ, ਪੈਂਟੇਕਾਸਟਲਸ ਅਤੇ ਸਭ ਹਰੇਕ ਧਾਰਮਿਕ ਹਿਲਜੁਲ ਗਾਉਣਾ ਅਤੇ ਲਲਕਾਰ ਥਾਣੀ ਲੰਘ ਰਹੇ ਹਨ। ਧਿਆਨ ਦਿਓ, ਦਾਊਦ ਨੇ ਆਪਣੇ ਸਾਰੇ ਜ਼ੋਰ ਨਾਲ ਲਲਕਾਰਿਆ, ਉਹ ਚੀਕਿਆ ਅਤੇ ਉਹ ਕੁੱਦਿਆ, ਅਤੇ ਉਹ ਹਰੇਕ ਧਾਰਮਿਕ ਹਿਲਜੁਲ ਥਾਣੀ ਲੰਘਿਆ ਜੋ ਕਿ ਉੱਥੇ ਹੋ ਸਕਦੀ ਸੀ, ਅਤੇ ਤਦ ਵੀ ਖੁਦਾ ਇਹਦੇ ਅੰਦਰ ਨਹੀਂ ਸੀ। ਉਹਦਾ ਉਦੇਸ਼ ਅਤੇ ਨਿਸ਼ਾਨਾ ਅਤੇ ਹਰੇਕ ਚੀਜ਼ ਠੀਕ ਸੀ, ਪਰ ਉਹ ਇਹਦੇ ਨਾਲ ਗਲਤ ਤਰੀਕੇ ਨਾਲ ਗਿਆ। ਸਮਝੇ, ਉਹਨੇ ਸਭ ਧਾਰਮਿਕ ਮੁਹਿੰਮਾਂ ਕੀਤੀਆਂ, ਲਲਕਾਰਿਆ, ਗਾਇਆ, ਖਾਸ ਗਾਉਣ ਵਾਲੇ, ਖਾਸ ਲਲਕਾਰਨ ਵਾਲੇ ਅਤੇ ਬਾਕੀ ਹਰੇਕ ਚੀਜ਼। ਉਹਨਾਂ ਨੇ ਆਤਮਾ ਵਿਚ ਨੱਚਿਆ, ਉਹਨਾਂ ਨੇ ਹਰੇਕ ਚੀਜ਼ ਕੀਤੀ ਜੋ ਕਿ ਧਾਰਮਿਕ ਸੀ। ਇਹ ਸਾਡੇ ਸਮੇਂ ਦੇ ਇਹਨਾਂ ਧਰਮਯੁੱਧਾਂ ਦੀ ਵਾਂਗ ਹੀ ਹੈ। ਉਹ ਸੰਸਾਰ ਨੂੰ ਮਸੀਹ ਦੇ ਲਈ ਜਿੱਤਣਾ ਚਾਹੁੰਦੇ ਹਨ, ਏਦਾਂ ਦੀ ਕੋਈ ਗੱਲ ਨਹੀਂ ਆ। ਮਹਾਨ ਬੇਦਾਰੀਆਂ, ਮਹਾਨ ਚੀਜ਼ਾਂ ਵਾਪਰ ਰਹੀਆਂ ਹਨ। ਜੇ ਸਿਰਫ ਉਹ ਮਹਿਸੂਸ ਕਰ ਸਕਣ, ਉਹ ਦਿਨ ਬੀਤ ਚੁੱਕਿਆ ਆ, ਉਹ ਨਾਸ ਹੋ ਗਈ ਆ, ਪਰ ਉਹ ਬਣਾ ਰਹੇ ਹਨ ਧਰਮਯੁੱਧ, ਜਥੇਬੰਦੀਆਂ ਅਤੇ ਹਰੇਕ ਚੀਜ਼, ਪਰ ਨਤੀਜੇ ਓਹੀ ਹਨ ਜਿਸ ਤਰ੍ਹਾਂ ਇਹ ਦਾਊਦ ਦੇ ਸਮੇਂ ਵਿਚ ਸੀ। ਇਹਨੇ ਕੰਮ ਨਹੀਂ ਕੀਤਾ। ਅਸੀਂ ਜਾ ਕੇ ਬੇਦਾਰੀ ਸਭਾ ਲਾਈਏ। ਸਾਡੇ ਮਹਾਨ ਅੱਜ ਸਾਡੇ ਕੁਝ ਮਹਾਨ ਪ੍ਰਚਾਰਕ ਉਹ ਆਖਦੇ ਹਨ, ਉਨ੍ਹਾਂ ਕੋਲ 30,000 ਬਦਲੇ ਹੋਏ ਹਨ 6 ਹਫ਼ਤਿਆਂ ਦੇ ਸਮੇਂ ਦੇ ਅੰਦਰ। ਉਹਦੇ ਬਾਅਦ, ਉਹਦੇ ਸਾਲ ਬਾਅਦ ਪਿਛਾਂ ਜਾ ਕੇ ਵੇਖੋ, ਉਹ 30 ਵੀ ਨਹੀਂ ਲੱਭ ਸਕਦੇ। ਕੋਈ ਗਲਤੀ ਹੈ। ਇਹ ਕੀ ਹੈ? ਇਹ ਉਹੀ ਚੀਜ਼ ਆ ਜਿਹੜੀ ਦਾਊਦ ਨੇ ਕੀਤੀ। ਵੱਡੇ ਲੋਕ, ਮਹਾਨ ਆਦਮੀ, ਮਹਾਨ ਪ੍ਰਚਾਰਕ, ਮਹਾਨ ਸਕੂਲ, ਮਹਾਨ ਇਖਤਿਆਰ, ਪਰ ਅਜੇ ਵੀ ਉਹ ਇੱਕ ਪੁਰਾਣੀ ਫਿਰਕਾ ਪ੍ਰਸਤੀ ਦੀ ਹੀ ਸਲਾਹ ਲੈ ਰਹੇ ਹਨ, ਬਜਾਏ ਪਰਮੇਸ਼ੁਰ ਦੇ ਵਚਨ ਨੂੰ ਵੇਖਣ ਦੇ ਅਤੇ ਵੇਖਣ ਕਿ ਕਦੋਂ ਸਮਾਇਆ। ਤੁਸੀਂ ਕੁਝ ਖਾਸ ਭੋਜਨ ਨਹੀਂ ਉਗਾ ਸਕਦੇ, ਪਰ ਸਾਲ ਦੇ ਖਾਸ ਸਮੇਂ ਵਿਚ ਹੀ। ਹੁਣ ਆਓ ਵੇਖੀਏ ਕੀ ਹੋਇਆ। ਭਾਵੇਂ ਹੀ ਉਹਨਾਂ ਦਾ ਧਾਰਮਿਕ ਜਜ਼ਬਾਤ ਤੇ ਚੀਜ਼ਾਂ ਮਹਾਨ ਸਨ, ਉਹਨਾਂ ਦੇ ਇਰਾਦੇ ਮਹਾਨ ਸਨ, ਉਹਨਾਂ ਦੇ ਧਰਮਯੁੱਧ ਮਹਾਨ ਸਨ, ਉਹਨਾਂ ਦਾ ਗਾਉਣਾ ਮਹਾਨ ਸੀ, ਉਹਨਾਂ ਦਾ ਨੱਚਣਾ ਮਹਾਨ ਸੀ, ਉਹਨਾਂ ਦਾ ਲਲਕਾਰਨਾ ਮਹਾਨ ਸੀ, ਉਹਨਾਂ ਦਾ ਸੰਗੀਤ ਮਹਾਨ ਸੀ, ਅਤੇ ਉਹਨਾਂ ਦੇ ਕੋਲ ਸੰਦੂਕ ਸੀ, ਅਤੇ ਪਰਮੇਸ਼ਵਰ ਤੋਂ ਬਿਨਾ ਸੰਦੂਕ ਦਾ ਕੀ ਲਾਭ ਆ? ਇਹ ਤਾਂ ਬਸ ਲੱਕੜ ਦਾ ਸੰਦੂਕ ਆ ਤੇ ਕੁਝ ਪੱਥਰ ਦੀਆਂ ਫੱਟੀਆਂ। ਇਹ ਤਾਂ ਉਦਾਂ ਹੀ ਆ ਜਿੱਦਾਂ ਪ੍ਰਭੂ ਭੋਜ ਲੈਣਾ ਬਪਤਿਸਮਾ ਪਾਉਣ ਦੇ ਬਾਅਦ। ਬਪਤਿਸਮਾ ਲੈਣ ਦਾ ਕੀ ਲਾਭ ਆ ਜੇ ਤੁਸੀਂ ਪਹਿਲਾਂ ਤੋਬਾ ਨਹੀਂ ਕੀਤੀ? ਤੇ ਪ੍ਰਭੂ ਭੋਜ ਲੈਣ ਦਾ ਕੀ ਲਾਭ ਆ ਤੇ ਕੱਪੀ ਬਣ ਜਾਂਦੇ ਹੋ ਜੇ ਤੁਸੀਂ ਉਸ ਤਰ੍ਹਾਂ ਦਾ ਜੀਵਨ ਨਹੀਂ ਜਿਉਂਦੇ ਅਤੇ ਪਰਮੇਸ਼ਵਰ ਦਾ ਬਾਕੀ ਦਾ ਵਚਨ ਨਹੀਂ ਮੰਨਦੇ? ਇਹਦਾ ਇੱਕ ਹਿੱਸਾ ਲੈ ਲੈਂਦੇ ਹੋ ਤੇ ਬਾਕੀ ਦਾ ਨਹੀਂ ਲੈਂਦੇ? ਇਹ ਵਿਖਾਉਂਦਾ ਆ ਕਿ ਕੁਝ ਗਲਤੀ ਆ। ਹੁਣ ਜਦ ਇਹ ਸਭ ਹੁੰਦਾ ਆ, ਆਓ ਹੁਣ ਵੇਖੀਏ ਕਿ ਕੀ ਹੁੰਦਾ ਆ ਜਦ ਖੁਦਾ ਦਾ ਯੁੱਗ, ਉਹਦਾ ਸਮਾਂ ਧਿਆਨ ਵਿਚ ਨਹੀਂ ਰੱਖਿਆ ਜਾਂਦਾ ਬਸ ਲੋਕਾਂ ਦੇ ਵਿਚਾਰ। ਬਹੁਤ ਸਾਰੇ ਲੋਕਾਂ ਨੇ ਮੈਨੂੰ ਆਖਿਆ, ਤੁਸੀਂ ਇੱਥੇ ਆਣ ਕੇ ਤੇ ਬੰਦਗੀ ਕਿਉਂ ਨਹੀਂ ਕਰਦੇ? ਠੀਕ ਆ, ਅਸੀਂ ਤੁਹਾਨੂੰ ਸਦਾ ਦਿੰਦੇ ਆ, ਇੱਥੇ ਦਸਤਖਤ ਕਰ ਦਿਓ, ਉਹ ਜਾਂ ਦੂਜਾ ਉਡੀਕੋ, ਤੁਸੀਂ ਇਹ ਚਾਹੁੰਦੇ ਹੋ। ਪਰ ਇਹਦੇ ਬਾਰੇ ਵਿਚ ਖੁਦਾ ਕੀ ਆਖਦਾ ਆ? ਬਹੁਤ ਸਾਰੇ ਲੋਕਾਂ ਨੇ ਮੈਨੂੰ ਆਖਿਆ, ਮੇਰੇ ਕੋਲ ਸਦਾ ਆਇਆ, ਮੈਂ ਮੁਲਾਕਾਤਾਂ ਕੀਤੀਆਂ, ਨਿੱਜੀ ਮੁਲਾਕਾਤਾਂ ਅਤੇ ਚੀਜ਼ਾਂ, ਇੱਕ ਸਾਲ ਤੱਕ ਉਡੀਕਿਆ, ਉਡੀਕੋ। ਮੈਂ ਕਿੰਝ ਜਾਣਾਂਗਾ ਕਿ ਕੀ ਆਖਣਾ ਆ ਜਦ ਤੱਕ ਖੁਦਾ ਮੈਨੂੰ ਨਾ ਦੱਸੇ ਕਿ ਕੀ ਆਖਣਾ ਆ, ਸਮਝੇ, ਉਡੀਕਣਾ ਆ। ਇਹੋ ਇਹ ਕਾਰਨ ਸੀ ਕਿ ਮੈਂ ਆਖਿਆ ਕਿ ਉਹਨੂੰ ਲਿਖ ਦਿਓ, ਮੈਨੂੰ ਵੇਖਣ ਦਿਓ ਕਿ ਉਹਨੇ ਕੀ ਆਖਿਆ, ਸਮਝੇ, ਉਡੀਕੋ। ਪਰ ਯਹੋਵਾ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਇਹ ਠੀਕ ਆ। ਧਿਆਨ ਦਿਓ, ਉਹਨਾਂ ਨੇ ਤਾਂ ਉਸ ਦਿਨ ਦੇ ਜਾਜਕਾਂ, ਧਰਮ ਗਿਆਨੀਆਂ, ਫਿਰਕਾ ਪ੍ਰਸਤੀਆਂ ਦੀ ਸਲਾਹ ਲਈ। ਅਤੇ ਧਿਆਨ ਦਿਓ, ਇਸ ਤਰ੍ਹਾਂ ਕਰਨ ਨਾਲ ਜਾਜਕਾਂ ਦੀ ਸਲਾਹ ਲੈਣੀ, ਮੰਡਲੀ ਦੀ ਸਲਾਹ ਲੈਣੀ, ਲੋਕਾਂ ਦੀ ਸਲਾਹ ਲੈਣੀ, ਉਹਨਾਂ ਨੇ ਇਹ ਗਲਤ ਕੀਤਾ। ਧਿਆਨ ਦਿਓ, ਸੰਦੂਕ ਵਚਨ ਸੀ, ਅਸੀਂ ਜਾਣਦੇ ਹਾਂ ਕਿ ਇਹ ਠੀਕ ਆ। ਕਿਉਂ? ਕਿਉਂ? ਸੰਦੂਕ ਮਸੀਹਾ ਅਤੇ ਮਸੀਹ ਵਚਨ ਆ, ਸਮਝੇ। ਸੰਦੂਕ ਜਾਂ ਵਚਨ ਇਹਦੇ ਪਹਿਲੇ ਥਾਪੇ ਹੋਏ, ਅਸਲੀ ਥਾਪੇ ਹੋਏ ਸਥਾਨ ਵਿਚ ਨਹੀਂ ਸੀ ਰੱਖਿਆ ਗਿਆ। ਓ ਕਲੀਸਿਆ, ਇਸ ਨੂੰ ਸਮਝਣ ਵਿਚ ਫੇਲ ਨਾ ਹੋਵੋ। ਹਰੇਕ ਚੀਜ਼ ਸੰਪੂਰਨ ਸੀ ਅਤੇ ਹਰੇਕ ਚੀਜ਼ ਚੰਗੀ ਜਾਪਦੀ ਸੀ, ਜਿਵੇਂ ਕਿ ਮਹਾਨ ਬੇਦਾਰੀ ਆ ਰਹੀ ਸੀ। ਪਰ ਕਿਉਂਕਿ ਉਹ ਇਹਦੇ ਬਾਰੇ ਵਿਚ ਠੀਕ ਆਦਮੀ ਦੀ ਸਲਾਹ ਲੈਣ ਵਿਚ ਫੇਲ ਹੋ ਗਏ, ਉਹਨਾਂ ਨੇ ਜਾਜਕਾਂ ਦੀ ਸਲਾਹ ਲਈ, ਵੱਡਿਆਂ ਲੋਕਾਂ ਦੀ ਸਲਾਹ ਲਈ, ਧਰਮ ਗਿਆਨੀਆਂ ਦੀ ਸਲਾਹ ਲਈ, ਗਾਉਣ ਵਾਲਿਆਂ ਦੀ ਸਲਾਹ ਲਈ, ਹਰ ਇੱਕ ਚੀਜ਼ ਇਕੱਠੀ ਕਰ ਦਿੱਤੀ ਇੱਕ ਮਨ ਹੋ ਕੇ। ਅਤੇ ਫੌਜ ਦੀ ਮਹਾਨ ਜਥੇਬੰਦੀ ਅਤੇ ਕੌਮ ਦੀਆਂ ਤਾਕਤਾਂ, ਹਰ ਇੱਕ ਚੀਜ਼ ਇੱਕ ਮਹਾਨ ਸਭਾ ਦੇ ਲਈ ਇੱਕ ਮਨ ਸੀ, ਪਰ ਉਹ ਖੁਦਾ ਦੀ ਸਲਾਹ ਲੈਣ ਵਿਚ ਫੇਲ ਹੋ ਗਏ। ਅਹਾਬ ਵੀ ਤੇ ਦੂਸਰੇ ਵੀ। ਕਿਹੋ ਜਿਹੀ ਘੜੀ ਸੀ! ਹੁਣ ਇਹਨੂੰ ਗਵਾ ਨਾ ਲੈਣਾ। ਉਹ ਇਹਨੂੰ ਸਮਝਣ ਵਿਚ ਫੇਲ ਹੋ ਗਏ ਕਿਉਂਕਿ ਉਹਨਾਂ ਨੇ ਸਲਾਹ ਨਹੀਂ ਸੀ ਲਈ। ਇੰਜ ਕਰਨ ਦੇ ਨਾਲ, ਗੌ ਕਰੋ, ਜਾਜਕਾਂ ਦੇ ਕੋਲ ਜਾਣ ਨਾਲ, ਧਰਮ ਗਿਆਨੀਆਂ ਦੇ ਕੋਲ ਜਾਣ ਨਾਲ ਤੇ ਫੌਜੀ ਤਾਕਤਾਂ ਦੇ ਕੋਲ ਜਾਣ ਨਾਲ, ਆਪਣਾ ਸਮੇਂ ਦਾ ਪਰਮੇਸ਼ੁਰ ਦਾ ਘੱਲਿਆ ਹੋਇਆ ਸੰਦੇਸ਼ਵਾਕ ਨਾਥਾਨ ਉੱਤੇ ਧਿਆਨ ਨਾ ਦੇ ਕੇ ਉਹਨਾਂ ਨੇ ਇਹ ਗਲਤੀ ਕੀਤੀ। ਉਹ ਗਏ ਤੇ ਉਹਨਾਂ ਨੇ ਸੰਦੂਕ ਚੁੱਕ ਲਿਆ ਤੇ ਨਵੀਂ ਗੱਡੀ ਉੱਤੇ ਰੱਖ ਦਿੱਤਾ ਜਾਂ ਇੱਕ ਨਵੀਂ ਫਿਰਕਾ ਪ੍ਰਸਤੀ ਸ਼ੁਰੂ ਹੋਣ ਜਾ ਰਹੀ ਆ। ਪਰਮੇਸ਼ੁਰ ਦੇ ਬਖਸ਼ੇ ਹੋਏ ਇਹਨੂੰ ਚੁੱਕਣ ਲਈ ਥਾਪੇ ਹੋਏ ਤਰੀਕੇ ਨਾਲ ਨਹੀਂ, ਇਹ ਤਾਂ ਲੇਵੀਆਂ ਦੇ ਮੋਢਿਆਂ ਤੇ ਚੁੱਕਿਆ ਜਾਣਾ ਸੀ। ਪਰ ਤੁਸੀਂ ਵੇਖਦੇ ਹੋ, ਜਦ ਤੁਸੀਂ ਗਲਤ ਸ਼ੁਰੂ ਕਰਦੇ ਹੋ ਤਾਂ ਤੁਸੀਂ ਗਲਤ ਹੀ ਚੱਲਦੇ ਜਾਓਗੇ। ਜੇ ਗੋਲੀ ਨਿਸ਼ਾਨੇ ਦੀ ਵੱਲ ਕੱਲਣੀ ਆ ਤੇ ਤੁਸੀਂ ਨਾਲ ਨੂੰ ਝਟਕਾ ਦਿੰਦੇ ਹੋ, ਸ਼ੁਰੂ ਵਿਚ ਹੀ 100 ਗਜ਼ ਉੱਤੇ ਤੁਸੀਂ 4 ਜਾਂ 5 ਇੰਚ ਦੂਰ ਹੋ, ਤੁਸੀਂ ਗਲਤ ਸ਼ੁਰੂ ਕਰਦੇ ਹੋ। ਇਹ ਖੁਦਾ ਇਹ ਜਾਣਨ ਲਈ ਸਾਡੀ ਮਦਦ ਕਰ, ਇਹ ਚੀਜ਼ ਗਲਤ ਸ਼ੁਰੂ ਹੋਈ ਆ। ਸਮੇਂ ਦਾ ਇਹ ਮਹਾਨ ਧਰਮ ਯੁੱਧ ਅਤੇ ਉਹ ਅਖੌਤੀ ਜੇ ਹਨ, ਇਹਦੇ ਬਾਰੇ ਵਿਚ ਖੁਦਾ ਦੀ ਸਲਾਹ ਨਹੀਂ ਲਈ ਗਈ। ਜਾਜਕ ਅਤੇ ਧਾਰਮਿਕ ਆਦਮੀ ਦੀ ਸਲਾਹ ਲਈ ਗਈ ਆ, ਜਥੇਬੰਦੀਆਂ ਦੀ ਸਲਾਹ ਲਈ ਗਈ ਆ। ਠੀਕ ਆ, ਕੀ ਤੁਹਾਡੇ ਕੋਲ ਫਲਾਣਾ ਫਲਾਣਾ ਹੋਵੇਗਾ? ਮੇਰਾ ਯਕੀਨ ਆ ਕਿ ਜੇ ਅਸੀਂ ਹਰ ਇੱਕ ਨੂੰ ਇਕੱਠਾ ਕਰ ਸਕੀਏ, ਹਰੇਕ ਨੂੰ ਇਕੱਠਾ ਨਾ ਕਰੋ, ਬਸ ਇਹਦੇ ਬਾਰੇ ਵਿਚ ਪਰਮੇਸ਼ਰ ਦਾ ਬਚਨ ਲਓ, ਤਦ ਅਸੀਂ ਪਤਾ ਲਾਉਂਦੇ ਹਾਂ ਜਦ ਉਹ ਇਹ ਕਰਦੇ ਹਨ ਉਹ ਕੀ ਕਰਦੇ ਹਨ। ਉਹ ਲਗਾਤਾਰ ਆਪਣੇ ਪੁਰਾਣੇ ਧਾਰਮਿਕ ਪ੍ਰੋਗਰਾਮ ਤੇ ਚੱਲਦੇ ਰਹਿੰਦੇ ਹਨ, ਜੋ ਕਿ ਪਰਮੇਸ਼ਵਰ ਦੇ ਵਚਨ ਅਤੇ ਪਰਮੇਸ਼ਵਰ ਦੀ ਮਰਜ਼ੀ ਦੇ ਬਾਹਰ ਆ। ਉਹ ਚੀਜ਼ ਮਰ ਗਈ ਬਹੁਤ ਸਾਲ ਪਹਿਲਾਂ, ਪੁਰਾਣੇ ਸਮੇਂ ਦੀਆਂ ਉਹ ਪੁਰਾਣੀਆਂ ਤੇ ਸੁੱਕੀਆਂ ਹੋਈਆਂ ਚੀਜ਼ਾਂ, ਇਹ ਪ੍ਰਭੂ ਯਸੂ ਦੇ ਦਿਨੀ ਹੀ ਸੁੱਕ ਗਿਆ ਸੀ। ਉਹ ਇਹਨੂੰ ਨਹੀਂ ਸਨ ਜਾਣਦੇ। ਆਖਿਆ ਕਿ ਜੇ ਤੁਸੀਂ ਮੂਸਾ ਨੂੰ ਜਾਣਦੇ ਤਾਂ ਤੁਸੀਂ ਮੈਨੂੰ ਵੀ ਜਾਣਦੇ, ਕਿਉਂਕਿ ਮੂਸਾ ਨੇ ਆਖਿਆ ਸੀ ਮੈਂ ਆ ਰਿਹਾ ਸਾਂ। ਆਖਿਆ ਸਾਡੇ ਪਿਤਰਾਂ ਨੇ ਉਜਾੜ ਵਿਚ ਮਨ ਖਾਧਾ, ਆਖਿਆ ਉਹ ਸਾਰੇ ਮਰੇ ਹੋਏ ਹਨ, ਅੰਨੇ। ਉਹਨੇ ਉਹਨਾਂ ਫਰੀਸੀਆਂ ਤੇ ਧਾਰਮਿਕ ਆਗੂਆਂ ਨੂੰ ਸੱਦਿਆ, ਜੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਮੈਂ ਉਹ ਹਾਂ ਤਾਂ ਤੁਸੀਂ ਆਪਣੇ ਪਾਪਾਂ ਵਿਚ ਮਰੋਗੇ। ਪਰ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ, ਉਹ ਆਪਣੇ ਮਾਰਗਾਂ ਵਿਚ ਇਨਸੈਟ ਸਨ, ਉਹਨਾਂ ਨੇ ਇਹ ਆਪਣੇ ਤਰੀਕੇ ਨਾਲ ਕਰਨਾ ਸੀ। ਇਸੇ ਹੀ ਤਰੀਕੇ ਨਾਲ ਦਾਊਦ ਨੇ ਕੀਤਾ, ਉਹਨੇ ਇਹ ਆਪਣੇ ਤਰੀਕੇ ਨਾਲ ਕੀਤਾ। ਸੋ ਉਹਨੇ ਆਖਿਆ ਤੁਸੀਂ ਜਾਣਦੇ ਹੋ ਮੈਂ ਕੀ ਕਰਾਂਗਾ, ਅਸੀਂ ਚੱਲ ਰਹੇ ਹਾਂ, ਉਹਦੇ ਕੋਲ ਪ੍ਰਕਾਸ਼ ਸੀ, ਅਸੀਂ ਹੁਣ ਚੱਲ ਰਹੇ ਹਾਂ, ਅਸੀਂ ਇੱਕ ਨਵੇਂ ਤਰੀਕੇ ਨਾਲ ਇਹ ਕਰਾਂਗੇ। ਅਚੰਭਿਆਂ ਦੇ ਦਿਨ ਬੀਤ ਗਏ ਹਨ, ਅਸੀਂ ਆਪਣੇ ਲਈ ਇੱਕ ਹੋਰ ਜਥੇਬੰਦੀ ਬਣਾਵਾਂਗੇ, ਅਸੀਂ ਇੱਕ ਨਵੀਂ ਗੱਡੀ ਬਣਾਵਾਂਗੇ, ਵਿਖਾਵਾਂਗੇ ਕਿ ਇੱਕ ਨਵੀਂ ਚੀਜ਼ ਸ਼ੁਰੂ ਹੋ ਗਈ ਆ। ਕਿਹੋ ਜਿਹੀ ਝੂਠੀ ਭਵਿੱਖਬਾਣੀ ਖੁਦਾ ਨੇ ਜਿਸ ਤਰੀਕੇ ਨਾਲ ਕਰਨ ਲਈ ਆਖਿਆ ਹੈ, ਤੁਹਾਨੂੰ ਉੱਥੇ ਵਾਪਸ ਜਾਣਾ ਪਵੇਗਾ। ਉਹਨਾਂ ਨੇ ਲੇਵੀਆਂ ਦੇ ਮੋਢਿਆਂ ਤੇ ਧਰਿਆ ਤੇ ਇਹ ਦਿਲ ਦੇ ਉੱਤੇ ਸੀ। ਸੰਦੂਕ ਵਚਨ ਇਹ ਨਵੀਂ ਫਿਰਕਾ ਪ੍ਰਸਤੀ ਦੇ ਦੁਆਰਾ ਨਾ ਚੁੱਕਿਆ ਜਾਵੇ ਕਿਸੇ ਆਦਮੀ ਦੇ ਸਿਧਾਂਤ ਉੱਤੇ, ਪਰ ਦਿਲ ਦੇ ਵਿੱਚ। ਪਰਮੇਸ਼ਵਰ ਦਾ ਵਚਨ ਫਿਰਕਾ ਪ੍ਰਸਤੀਆਂ ਦੁਆਰਾ ਨਾ ਸੰਭਾਲਿਆ ਜਾਵੇ, ਇਹ ਤਾਂ ਆਦਮੀ ਦੇ ਦਿਲ ਦੇ ਦੁਆਰਾ ਸੰਭਾਲਿਆ ਜਾਵੇ, ਜਿੱਥੇ ਕਿ ਖੁਦਾ ਅੰਦਰ ਆਣ ਕੇ ਤੇ ਆਪਣੇ ਆਪ ਨੂੰ ਪ੍ਰਗਟ ਕਰੇ। ਅਤੇ ਜੇ ਉਹ ਵਚਨ ਦੇ ਅਨੁਸਾਰ ਪ੍ਰਗਟ ਕਰਦਾ ਹੈ, ਇਹ ਖੁਦਾ ਆ, ਜੇ ਇਹ ਨਹੀਂ ਆ, ਇਹ ਨਹੀਂ ਆ। ਅਤੇ ਤਦ ਉਸ ਸਮੇਂ ਦਾ ਵਚਨ, ਯਕੀਨਨ ਇੱਕ ਫਰੀਸੀ ਆਖ ਸਕਦਾ ਸੀ, ਕਿਨੇ ਸਾਨੂੰ ਦੱਸਿਆ ਕਿ ਅਸੀਂ ਇਹ ਨਹੀਂ ਕਰ ਸਕਦੇ ਅਤੇ ਉਹ ਨਹੀਂ ਕਰ ਸਕਦੇ, ਮੂਸਾ ਨੇ ਸਾਨੂੰ ਹੁਕਮ ਦਿੱਤੇ ਹਨ। ਪਰ ਮੂਸਾ ਨੇ ਆਖਿਆ, ਸ਼ੈਤਾਨ ਨੇ ਆਖਿਆ, ਕਿਉਂ ਨਹੀਂ, ਇਹ ਲਿਖਿਆ ਹੋਇਆ ਹੈ, ਉਹ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ। ਅਤੇ ਇਹ ਵੀ ਲਿਖਿਆ ਹੋਇਆ ਹੈ, ਯਸੂ ਨੇ ਆਖਿਆ, ਰੁੱਤ ਸਮਾਂ, ਜੇ ਤੁਸੀਂ ਮੂਸਾ ਨੂੰ ਜਾਣਦੇ ਹੁੰਦੇ, ਤੁਹਾਡੇ ਉੱਤੇ ਦੋਸ਼ ਲਾਉਣ ਵਾਲਾ ਇੱਕ ਹੈ ਮੂਸਾ, ਜੇ ਤੁਸੀਂ ਮੂਸਾ ਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੈਨੂੰ ਵੀ ਜਾਣਦੇ ਹੁੰਦੇ। ਉਹਨੇ ਆਖਿਆ ਕਿ ਮੂਸਾ ਨੇ ਮੇਰੇ ਬਾਰੇ ਲਿਖਿਆ, ਖੁਦਾਵੰਦ ਖੁਦਾ ਤੁਹਾਡੇ ਭਾਈਆਂ ਵਿੱਚੋਂ ਇੱਕ ਨਬੀ ਉਠਾ ਖੜਾ ਕਰੇਗਾ, ਉਹਦੀ ਉਹ ਸੁਣਨਗੇ, ਜੇ ਉਹ ਮੂਸਾ ਨੂੰ ਜਾਣਦੇ ਹੁੰਦੇ ਤਾਂ ਉਹ ਉਹਨੂੰ ਵੀ ਜਾਣਦੇ ਹੁੰਦੇ। ਹੁਣ ਧਿਆਨ ਪੂਰਵਕ ਇਹਨੂੰ ਸੁਣੋ, ਹੁਣ ਇਹਨੂੰ ਗਵਾ ਨਾ ਲੈਣਾ। ਸਮਝੇ, ਪਹਿਲੀ ਗੱਲ, ਜਦ ਉਹਨਾਂ ਨੇ ਜਾਜਕਾਂ ਦੀ ਸਲਾਹ ਲਈ, ਵੱਡਿਆਂ ਲੋਕਾਂ ਦੀ ਸਲਾਹ ਲਈ, ਫੌਜ ਦੀ ਸਲਾਹ ਲਈ, ਸਾਰੀ ਮੰਡਲੀ ਦੀ ਸਲਾਹ ਲਈ, ਇਸ ਆਉਣ ਵਾਲੀ ਮਹਾਨ ਸਭਾ ਲਈ ਗੁਆਂਢ ਨੂੰ ਵੀ ਇਕੱਠਿਆਂ ਕੀਤਾ, ਪਰ ਉਹ ਇਹਨੂੰ ਠੀਕ ਢੰਗ ਦੇ ਨਾਲ ਕਰਨ ਵਿੱਚ ਫੇਲ ਹੋਏ। ਉਹਨਾਂ ਨੇ ਖੁਦਾ ਦੀ ਸਲਾਹ ਨਹੀਂ ਲਈ ਅਤੇ ਇੱਦਾਂ ਕਰਨ ਦੇ ਦੁਆਰਾ ਪਿਛਾਂ ਜਾ ਕੇ ਨਹੀਂ ਵੇਖਿਆ ਕਿ ਕਿਹੜਾ ਸਮਾਂ ਸੀ। ਉਹ ਭਾਈ ਜੀ ਸੁਣੋ, ਅਸੀਂ ਕਿਹੜੇ ਸਮੇਂ ਵਿੱਚ ਰਹਿ ਰਹੇ ਹਾਂ, ਕਿਹੜਾ ਯੋਗਿਆ, ਕਿਹੜੀ ਘੜੀ ਵਿੱਚ ਅਸੀਂ ਹਾਂ, ਇਹਨਾਂ ਚੀਜ਼ਾਂ ਦੇ ਲਈ ਸਮਾਂ ਨਹੀਂ ਆ ਜਿਹਦੇ ਬਾਰੇ ਵਿੱਚ ਉਹ ਗੱਲਬਾਤ ਕਰ ਰਹੇ ਹਨ। ਉਹ ਬੀਤ ਚੁੱਕਿਆ ਆ, ਨਿਆਂ ਹੁਣ ਨਿਕਟਿਆ। ਤੁਸੀਂ ਇਹਨੂੰ ਟੁੱਟਦੇ ਹੋਏ ਵੇਖ ਸਕਦੇ ਹੋ, ਤੁਹਾਨੂੰ ਯਾਦ ਆ ਪਹਾੜ ਉੱਤੇ ਚਟਾਨ, ਨਿਆਂ ਦੀ ਘੜੀ, ਤੁਹਾਨੂੰ ਪ੍ਰਕਾਸ਼ ਯਾਦ ਹੈ, ਜਾਂ ਲਾੜੀ ਦਾ ਦਰਸ਼ਨ, ਉਹਨੂੰ ਕਦਮ ਵਿੱਚ ਰੱਖਣਾ, ਉਹਨੂੰ ਕਦਮ ਤੋਂ ਬਾਹਰ ਨਹੀਂ ਜਾਣ ਦੇਣਾ। ਧਿਆਨ ਦਿਓ, ਜਾਜਕਾਂ ਦੇ ਮੋਢਿਆਂ ਉੱਤੇ ਦਾਊਦ ਅਤੇ ਸਾਰੇ ਜਾਜਕ, ਜਿਨ੍ਹਾਂ ਨੂੰ ਚੰਗੀ ਜਾਣਕਾਰੀ ਹੋਣੀ ਚਾਹੀਦੀ ਸੀ ਕਿ ਇਹ ਕੀ ਸੀ। ਜਾਜਕਾਂ ਨੂੰ ਚੰਗੀ ਜਾਣਕਾਰੀ ਹੋਣੀ ਚਾਹੀਦੀ ਸੀ, ਗ੍ਰੰਥੀਆਂ ਨੂੰ, ਧਰਮ ਗਿਆਨੀਆਂ ਨੂੰ ਚੰਗੀ ਜਾਣਕਾਰੀ ਹੋਣੀ ਚਾਹੀਦੀ ਸੀ, ਕਿਉਂਕਿ ਵਚਨ ਨੇ ਆਖਿਆ ਸੀ ਇਹ ਨਹੀਂ ਕਰਨਾ। ਅਤੇ ਅੱਜ ਜਦ ਉਹ ਆਖਣਾ ਚਾਹੁੰਦੇ ਹਨ, ਉਹ ਯਸੂ ਮਸੀਹ ਅੱਜ ਕੱਲ ਤੇ ਯੁਗ ਯੁਗ ਇੱਕੋ ਜਿਹਾ ਨਹੀਂ ਆ, ਇਹ ਮਨਾਂ ਨੂੰ ਪੜਨ ਦੀ ਵਿਦਿਆ ਆ, ਇਹ ਹੈ ਉਹ ਜਾਂ ਦੂਜਾ ਹੈ। ਉਹ ਵਾਅਦਾ ਕੀਤਾ ਹੋਇਆ ਬਚਨ ਵੇਖਣ ਵਿੱਚ ਫੇਲ ਹੁੰਦੇ ਹਨ। ਉਹ ਇਹ ਤਾਂ ਉਹ ਦਿਨ ਹੈ ਜੋ ਬੀਤ ਚੁੱਕਿਆ ਆ। ਦਾਊਦ ਨੇ ਆਖਿਆ, ਉਹ ਠੀਕ ਆ, ਹੁਣ ਇੱਕ ਮਿੰਟ ਉਡੀਕੋ। ਜਾਜਕਾਂ ਦੇ ਮੋਢਿਆਂ ਤੇ ਉਹ ਤਾਂ ਉਦੋਂ ਸੀ ਜਦੋਂ ਮੂਸਾ ਆਇਆ। ਯਕੀਨਨ ਅਸੀਂ ਇਹਨੂੰ ਅੱਜ ਨਵੀਂ ਗੱਡੀ ਉੱਤੇ ਰੱਖਾਂਗੇ, ਮੈਨੂੰ ਇਹਦਾ ਪ੍ਰਕਾਸ਼ ਮਿਲਿਆ ਆ। ਜਾਜਕਾਂ ਨੇ ਆਖਿਆ, ਆਮੀਨ ਦਾਊਦ। ਸਮਝੇ, ਆਪਣੀ ਨਵੀਂ ਗਿਰਜਿਆਂ ਦੇ ਇਕੱਠ ਦੀ ਸਭਾ ਤੋਂ ਪ੍ਰਭਾਵਿਤ ਕਿ ਉਹਨਾਂ ਨੂੰ ਸਭਨਾਂ ਨੂੰ ਇਕੱਠੇ ਹੋਣਾ ਚਾਹੀਦਾ ਆ ਅਤੇ ਇਹਨੂੰ ਇਸ ਤਰੀਕੇ ਨਾਲ ਕਰਨ, ਅਤੇ ਉਸ ਤਰੀਕੇ ਨਾਲ ਇਸੇ ਚੀਜ਼ ਨੇ ਜਾਜਕਾਂ ਨੂੰ ਠੋਕਰ ਖੁਆਈ। ਉਹਨਾਂ ਨੇ ਠੀਕ ਆਦਮੀ ਦੀ ਸਲਾਹ ਨਹੀਂ ਲਈ, ਉਹਨਾਂ ਨੇ ਇਹ ਠੀਕ ਨਹੀਂ ਕੀਤਾ, ਇਸ ਲਈ ਉਹ ਮੁਸੀਬਤ ਵਿੱਚ ਪੈ ਗਏ। ਹਾਂਜੀ, ਮੈਨੂੰ ਡਰਿਆ ਬਹੁਤ ਸਾਰੀਆਂ ਚੀਜ਼ਾਂ ਵਿੱਚ ਅੱਜ, ਜਦ ਇੱਕ ਮਹਾਨ ਸਿਖਾਉਣ ਵਾਲਾ ਪੈਂਟੇਕਾਸਟਲਸ ਦਾ ਇੱਕ ਮਹਾਨ ਧਾਰਮਿਕ ਸਮੂਹ ਦੇ ਸਾਹਮਣੇ ਉਸ ਰਾਤ ਸ਼ਿਕਾਗੋ ਵਿੱਚ ਖੜਾ ਹੋਇਆ। ਮੈਂ ਇਹ ਸਭਾ ਬਿਜ਼ਨਸਮੈਨ ਨਾਲ ਲਾਉਣੀ ਸੀ, ਪਰ ਮੈਂ ਸੋਚਿਆ ਕਿ ਮੈਂ ਅਫਰੀਕਾ ਵਿੱਚ ਹੋਵਾਂਗਾ ਉਸ ਸਮੇਂ, ਪਰ ਇੱਕ ਦਿਨ ਪਹਿਲਾਂ ਵਾਪਸ ਆਇਆ ਇਹਦੇ ਸ਼ੁਰੂ ਹੋਣ ਤੋਂ। ਅਤੇ ਉਹਨਾਂ ਨੇ ਇੱਕ ਮਹਾਨ ਪੈਂਟੇਕਾਸਟਲ ਬੁੱਧੀਜੀਵੀ ਚੁਣਿਆ। ਉਹਨੇ ਉੱਠ ਕੇ ਤੇ ਉਹਨਾਂ ਨੂੰ ਦੱਸਿਆ ਕਿ ਮਿਸ਼ਨਾਂ ਨੂੰ ਇਕੱਠੇ ਕਰਨ ਦੀ ਮੁਹਿੰਮ ਪਰਮੇਸ਼ਵਰ ਦੀ ਚੀਜ਼ ਆ, ਅਤੇ ਆਖਿਆ ਕਿ ਉਹ ਸਭ ਵਾਪਸ ਆ ਰਹੇ ਹਨ ਇੱਥੋਂ ਤੋੜੀ ਕਿ ਕੈਥੋਲਿਕ ਕਲੀਸਿਆ ਵੀ ਆਪਣੀ ਅਸਲੀ ਹਾਲਤ ਵਿੱਚ ਵਾਪਸ ਆ ਰਹੀ ਆ। ਸਬੂਤ ਦੇ ਲਈ ਸਭ ਗੈਰ ਜ਼ੁਬਾਨਾਂ ਬੋਲਣਗੇ ਅਤੇ ਹੋਰ, ਅਤੇ ਨਹੀਂ ਜਾਣਦੇ ਕਿ ਇਹ ਸ਼ੈਤਾਨ ਦਾ ਫੰਦਾ ਆ। ਅਤੇ ਇੱਕ ਆਦਮੀ ਜਿਹਨੂੰ ਮੈਂ ਨਹੀਂ ਜਾਣਦਾ, ਕਦੇ ਕਦੇ ਤੁਸੀਂ ਬੀਜ ਬੀਜਦੇ ਹੋ, ਤੁਸੀਂ ਨਹੀਂ ਜਾਣਦੇ ਕਿ ਕੀ ਹੋਵੇਗਾ। ਪਰ ਫੁੱਲ ਗੋਸਪਲ ਬਿਜ਼ਨਸਮੈਨ ਦੇ ਪ੍ਰੈਜ਼ੀਡੈਂਟ ਨੇ ਜਿੱਦਾਂ ਹੀ ਮਹਾਨ ਬੁਲਾਰਾ ਬੈਠ ਗਿਆ, ਉਹਨੇ ਕਿਹਾ, ਮੈਂ ਆਪਣੇ ਬੁਲਾਰਿਆਂ ਦੇ ਵਿਰੁੱਧ ਗੱਲਾਂ ਨਾ ਕਹਿਣ ਦਾ ਆਦੀ ਹਾਂ। ਇਹ ਤਰੀਕਾ ਨਹੀਂ ਆ ਜਿਸ ਤਰ੍ਹਾਂ ਕਿ ਭਾਈ ਬ੍ਰਾਨਮ ਨੇ ਆਖਿਆ ਹੈ ਕਿ ਹੋਵੇਗਾ, ਪਰ ਉਹਨੇ ਕਿਹਾ ਕਿ ਇਹ ਦਰਿੰਦੇ ਦੇ ਨਿਸ਼ਾਨ ਦੀ ਵਾਲ ਅਗਵਾਈ ਕਰੇਗਾ। ਉਹਨੇ ਕਿਹਾ ਪਰ ਭਾਈ ਬ੍ਰਾਨਮ ਨਹੀਂ ਜਾਣਦਾ ਕਿ ਉਹ ਕੀ ਗੱਲਬਾਤ ਕਰ ਰਿਹਾ ਆ। ਆਖਿਆ ਅਸੀਂ ਹਾਂ ਯਕੀਨ ਹੈ ਕਿ ਉਹ ਕਰਦਾ ਹੈ ਸਮਝੇ, ਅਤੇ ਸ਼ਿਕਾਗੋ ਵਿਚ ਆਖਿਆ ਇੱਥੇ ਕਿੰਨੇ ਹਨ ਜਿਹੜੇ ਚਾਹੁਣਗੇ ਕਿ ਮੈਂ ਆਣ ਕੇ ਇਹਦਾ ਆਪਣਾ ਵਰਣਨ ਦਿਆਂ। ਚੀਕਣਾ ਤੇ ਲਲਕਾਰਨਾ ਸ਼ੁਰੂ ਕਰ ਦਿੱਤਾ। ਸਮਝੇ, ਤੁਸੀਂ ਬੀਜ ਬੀਜ ਰਹੇ ਹੋ, ਤੁਸੀਂ ਨਹੀਂ ਜਾਣਦੇ ਕਿ ਕੀ ਹੋਵੇਗਾ, ਬਸ ਬੀਜ ਖਿਲਾਰਦੇ ਜਾਓ। ਜਦ ਉਹ ਘੜੀ ਆਵੇਗੀ ਉਹਨਾਂ ਵਿਚੋਂ ਕੁਝ ਹੈ ਜਿਵੇਂ ਥੋਮਾ, ਉਹ ਪ੍ਰਭੂ ਨੂੰ ਵੇਖਣ ਵਾਲਾ ਆਖਰੀ ਸੀ, ਪਰ ਉਹਨੇ ਉਹਨੂੰ ਵੇਖਣਾ ਸੀ, ਉਹਦਾ ਵਿਸ਼ਵਾਸ ਕਰਨਾ ਸੀ। ਸਮਝੇ, ਜਦ ਉਹ ਇਹਨੂੰ ਹੁੰਦਾ ਵੇਖਦੇ ਹਨ, ਉਹ ਥੋਮਾ ਅੰਦਰ ਆਇਆ ਪਰ ਉਹ ਥੋੜਾ ਲੇਟ ਸੀ। ਹੁਣ ਜਦ ਉਹ ਉਹਨਾਂ ਚੀਜ਼ਾਂ ਨੂੰ ਵੇਖਦੇ ਹਨ ਜਿਨ੍ਹਾਂ ਦੀ ਭਵਿੱਖਬਾਣੀ ਕੀਤੀ ਗਈ ਆ, ਅਤੇ ਆਖਦੇ ਹਨ ਕਿ ਯਹੋਵਾ ਇੰਜ ਫਰਮਾਉਂਦਾ ਆ ਹੁੰਦਾ ਆ, ਤਦ ਉਹ ਆਖਦੇ ਹਨ ਸਾਨੂੰ ਆਪਣਾ ਕੁਝ ਤੇਲ ਦਿਓ। ਸਮਝੇ, ਪਰ ਹੁਣ ਧਿਆਨ ਦਿਓ, ਅਸਰ ਕਦੇ ਕਦੇ ਮਹਾਨ ਆਦਮੀ ਇਕੱਠੇ ਹੋ ਜਾਂਦੇ ਹਨ, ਤੁਸੀਂ ਉਹਨਾਂ ਨੂੰ ਆਖਦੇ ਸੁਣਦੇ ਹੋ, ਮਹਾਨ ਫਲਾਣਾ ਫਲਾਣਾ ਤੇ ਮਹਾਨ ਫਲਾਣਾ ਫਲਾਣਾ, ਸਾਡੇ ਮਹਾਨ ਕਦੇ ਨਾ ਕਰੋ। ਸਾਡੇ ਵਿਚ ਕਾਏ ਮਹਾਨ ਕੋਈ ਨਹੀਂ ਆ, ਸਿਰਫ ਇੱਕੋ ਹੀ ਮਹਾਨ ਆ, ਉਹ ਖੁਦਾ ਆ। ਅਸੀਂ ਭਾਈ ਅਤੇ ਭੈਣਾਂ ਹਾਂ। ਮੈਨੂੰ ਇਹਦੀ ਪਰਵਾਹ ਨਹੀਂ ਕਿ ਜੇ ਤੁਸੀਂ ਕਲੀਸਿਯਾ ਦੇ ਪਾਸਟਰ ਹੋ ਜਿਹਦੇ ਅੰਦਰ ਪੰਜ ਹੀ ਲੋਕ ਹਨ, ਇਹ ਤੁਹਾਨੂੰ ਛੋਟਾ ਨਹੀਂ ਬਣਾਉਂਦਾ ਆ, ਇਹ ਤੁਹਾਨੂੰ ਭਾਈ ਬਣਾਉਂਦਾ ਹੈ। ਸਮਝੇ, ਜੇ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਪ੍ਰਤੀ ਸੱਚੇ ਹੋ, ਪਰਵਾਹ ਨਹੀਂ ਕਿਵੇਂ ਤੁਸੀਂ ਛੋਟੇ ਨਹੀਂ ਬਣਦੇ। ਪਰਮੇਸ਼ਵਰ ਦੇ ਕੋਲ ਵੱਡੇ ਬੱਚੇ ਤੇ ਛੋਟੇ ਬੱਚੇ ਨਹੀਂ ਹਨ, ਉਹਦੇ ਕੋਲ ਤਾਂ ਬੱਚੇ ਹਨ, ਉਹ ਸਭ ਇੱਕੋ ਜਿਹੇ ਹਨ। ਧਿਆਨ ਦਿਓ, ਖੁਦਾ ਖੁਦ ਮਹਿਮਾ ਦੇ ਮਹਲਾਂ ਵਿਚੋਂ ਆਇਆ, ਸਾਡੇ ਵਿਚੋਂ ਇੱਕ ਬਣਦੇ ਲਈ ਹੁਣ ਵੱਡਾ ਕੌਣ ਆ? ਇੱਥੇ ਹੇਠਾਂ ਇੱਕ ਜਾਜਕ ਦਾ ਰੂਪ ਧਾਰਨ ਦੇ ਲਈ ਨਹੀਂ ਆਇਆ, ਪਰ ਸੇਵਕ ਬਣਿਆ, ਉਸੇ ਹੀ ਮਿੱਟੀ ਨੂੰ ਧੋਇਆ ਜਿਹੜੀ ਉਹਨੇ ਬਣਾਈ ਸੀ, ਆਪਣੇ ਰਸੂਲਾਂ ਤੇ ਦੂਸਰਿਆਂ ਦੇ ਪੈਰ ਧੋਤੇ, ਹੁਣ ਮਹਾਨ ਕੌਣ ਆ? ਪਰ ਪ੍ਰਭਾਵਿਤ ਇਹ ਆਦਮੀ ਸਨ, ਉਹ ਨਹੀਂ ਸਮਝੇ। ਉਹਨਾਂ ਨੇ ਸੋਚਿਆ ਕਿ ਕੁਝ ਨਵਾਂ ਹੋਣ ਜਾ ਰਿਹਾ ਆ। ਨਹੀਂ, ਕੁਝ ਜਿਹੜਾ ਖੁਦਾ ਨੇ ਆਖਿਆ ਹੈ ਉਹ ਹੋਣ ਜਾ ਰਿਹਾ ਸੀ, ਉਹ ਇਹਦੇ ਲਈ ਗਲਤ ਤਰੀਕੇ ਨਾਲ ਗਏ, ਅਤੇ ਇਹ ਸਾਰਾ ਜੋਸ਼ ਜਦ ਪਛਾਣ ਸ਼ੁਰੂ ਕੀਤਾ ਬਹੁਤ ਸਮਾਂ ਪਹਿਲਾਂ, ਹਰੇਕ ਫਿਰਕਾ ਪ੍ਰਸਤੀ ਦੇ ਕੋਲ ਇੱਕ ਰੱਬੀ ਚੰਗਾ ਕਰਨ ਵਾਲਾ ਹੋਣਾ ਹੀ ਹੁੰਦਾ ਸੀ, ਹਰੇਕ ਫਿਰਕਾ ਪ੍ਰਸਤੀ ਦੇ ਕੋਲ ਇਹ ਉਹ ਜਾਂ ਦੂਸਰਾ ਹੋਣਾ ਹੀ ਹੁੰਦਾ ਸੀ, ਹਰੇਕ ਫਿਰਕਾ ਪ੍ਰਸਤੀ ਦੇ ਕੋਲ ਛੋਟਾ ਦਾਊਦ ਹੋਣਾ ਹੀ ਹੁੰਦਾ ਸੀ, ਹਰੇਕ ਦੇ ਕੋਲ ਇਹ ਉਹ ਜਾਂ ਦੂਜਾ ਹੋਣਾ ਹੀ ਹੁੰਦਾ ਸੀ। ਸਮਝੇ ਕੀ ਹੋਇਆ? ਇਹਨੇ ਉਹ ਚੀਜ਼ ਕੀਤੀ ਜਿਹੜੀ ਇਹਨੇ ਇੱਥੇ ਕੀਤੀ ਸੀ, ਉਹ ਚੀਜ਼ ਪ੍ਰਭਾਵ, ਸਮੇਂ ਦੇ ਲਈ ਵਚਨ, ਸਮਾਂ ਜਿਹਦੇ ਵਿਚ ਰਹਿ ਰਹੇ ਸਨ ਨਜ਼ਰ ਅੰਦਾਜ਼ ਕੀਤਾ ਗਿਆ। ਧਿਆਨ ਦਿਓ, ਲੇਵੀਆਂ ਦੇ ਮੋਢੇ ਤਾਂ ਅਸਲੀ ਇਹ ਚੀਜ਼ਾਂ ਕਰਨ ਦੇ ਲਈ ਪਰਮੇਸ਼ਵਰ ਦਾ ਬਖਸ਼ਿਆ ਹੋਇਆ ਮਾਰਗ ਸੀ। ਲੇਵੀਆਂ ਦੇ ਮੋਢਿਆਂ ਤੇ ਉਹ ਸੰਦੂਕ ਚੁੱਕੋ, ਉਹਦੇ ਤੋਂ ਬਾਹਰ ਕੋਈ ਵੀ ਚੀਜ਼ ਉਲਟ ਸੀ। ਜੋ ਉਹਨੇ ਆਖਿਆ ਆ ਉਹ ਉਹਦਾ ਮਤਲਬ ਆ, ਖੁਦਾ ਬਦਲ ਨਹੀਂ ਸਕਦਾ, ਇਹੋ ਹੀ ਕਾਰਨ ਆ, ਉਹਦੇ ਵਚਨ ਨਾਲ ਟਿਕੇ ਰਹੋ। ਮੇਰੇ ਕੋਲ ਲਿਖਿਆ, ਹਾਂਜੀ, ਪਹਿਲਾ ਇਤਿਹਾਸ 15:15, ਜੇ ਤੁਸੀਂ ਇਹਨੂੰ ਲਿਖਣਾ ਚਾਹੁੰਦੇ ਹੋ ਧਿਆਨ ਦਿਓ। ਹੁਣ ਧਿਆਨ ਦਿਓ ਉੱਥੇ ਪਰਮੇਸ਼ਵਰ ਦੇ ਪਿੱਛੇ ਚੱਲਣ ਵਿਚ, ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹਨੂੰ ਆਪਣੇ ਮਨ ਵਿਚ ਲਿਖ ਲਓ, ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰਨੀ, ਪਰਮੇਸ਼ਵਰ ਦੇ ਲਈ ਕੋਈ ਚੀਜ਼ ਠੀਕ ਕਰਨੀ, ਪਰਮੇਸ਼ਵਰ ਦੀ ਸੇਵਾ ਠੀਕ ਕਰਨੀ, ਪੰਜ ਜ਼ਰੂਰੀ ਗੱਲਾਂ ਹਨ ਪਰਮੇਸ਼ਵਰ ਦੀ ਸੇਵਾ ਠੀਕ ਕਰਨ ਦੇ ਲਈ। ਹੁਣ ਦਾਊਦ ਪਰਮੇਸ਼ਵਰ ਲਈ ਸੇਵਾ ਕਰ ਰਿਹਾ ਸੀ, ਉਹ ਹਰੇਕ ਚੀਜ਼ ਕਰ ਰਿਹਾ ਸੀ ਜਿਹੜੀ ਕਿ ਉਹ ਕਰਨੀ ਜਾਣਦਾ ਸੀ, ਪਰਮੇਸ਼ਵਰ ਨੂੰ ਛੱਡ ਕੇ। ਸਮਝੇ, ਉਹ ਕੁਝ ਠੀਕ ਕਰ ਰਿਹਾ ਸੀ, ਲੋਕਾਂ ਦੇ ਲਈ ਕੁਝ ਚੰਗਾ, ਕਲੀਸਿਯਾ ਦੇ ਲਈ ਕੁਝ ਚੰਗਾ, ਪਰ ਪੰਜ ਜ਼ਰੂਰੀ ਗੱਲਾਂ ਹਨ, ਮੈਂ ਚਾਹੁੰਦਾ ਹਾਂ ਤੁਸੀਂ ਇਹਨਾਂ ਨੂੰ ਯਾਦ ਰੱਖੋ। ਕੋਈ ਗੱਲ ਨਹੀਂ ਕਿੰਨੀ ਖਰਿਆਈ ਨਾਲ ਮਨੁੱਖ ਇਹਨੂੰ ਕਰ ਰਿਹਾ ਹੋਵੇ, ਪਰਮੇਸ਼ਵਰ ਦੇ ਲਈ ਇੱਕ ਸੇਵਾ ਕਰਨੀ, ਇਹ ਪੰਜ ਜ਼ਰੂਰੀ ਗੱਲਾਂ ਉੱਥੇ ਹੋਣੀਆਂ ਚਾਹੀਦੀਆਂ ਹਨ। ਪਹਿਲਾ, ਇਹ ਉਹਦਾ ਇਹਨੂੰ ਕਰਨ ਲਈ ਸਮਾਂ ਹੋਣਾ ਚਾਹੀਦਾ ਹੈ। ਕੀ ਭਲਾ ਜੇ ਮੂਸਾ ਆਣ ਕੇ ਆਖੇ ਅਸੀਂ ਇਹ ਕਿਸ਼ਤੀ ਬਣਾਵਾਂਗੇ, ਤੇ ਜਿਵੇਂ ਨੂਹ ਨੇ ਕੀਤਾ ਸੀ ਨੀਲ ਨਦੀ ਵਿਚ, ਉਹਨੂੰ ਤੈਰਨ ਦਿਆਂਗੇ। ਨੂਹ ਦਾ ਸਮਾਂ ਕਿਸ਼ਤੀ ਦੇ ਲਈ ਠੀਕ ਸੀ, ਪਰ ਉਹਦਾ ਸਮਾਂ ਨਹੀਂ। ਕੀ ਭਲਾ ਜੇ ਯਸੂ ਆਣ ਕੇ ਆਖੇ ਕਿ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਕੀ ਕਰਾਂਗੇ, ਅਸੀਂ ਪਹਾੜ ਉੱਤੇ ਜਾਵਾਂਗੇ ਜਿੱਦਾਂ ਮੂਸਾ ਗਿਆ ਸੀ, ਤੇ ਸ਼ਰੀਅਤ ਦੀ ਨਵੀਂ ਘੋਸ਼ਣਾ ਲੈ ਕੇ ਆਵਾਂਗੇ। ਸਮਝੇ ਉਹ ਹੀ ਉਹ ਸ਼੍ਰੀ ਅਸੀ ਸਮਝੇ
ਯੂ ਮਸਟ ਬੀ ਇਨ ਹਿਸ ਟਾਈਮ ਇਟ ਮਸਟ
ਸਮਝੇ ਤੁਹਾਨੂੰ ਉਹਦੇ ਸਮੇਂ ਵਿਚ ਹੋਣਾ ਚਾਹੀਦਾ ਆ ਇਹ ਉਹਦੀ ਰੁੱਤ ਵਿਚ ਹੋਣਾ ਚਾਹੀਦਾ ਹੈ ਹੁਣ ਤੁਸੀਂ ਉਹ ਸਮਝ ਗਏ ਉਹਦੇ ਸਮੇਂ ਵਿਚ ਹੋਣਾ ਚਾਹੀਦਾ ਆ ਉਹਦੀ ਰੁੱਤ ਵਿਚ ਹੋਣਾ ਚਾਹੀਦਾ ਆ ਸਮਾਂ ਅਤੇ ਰੁੱਤ ਅਤੇ ਇਹ ਉਹਦੇ ਵਚਨ ਦੇ ਅਨੁਸਾਰ ਹੋਣਾ ਚਾਹੀਦਾ ਆ ਜੋ ਕਿ ਬੋਲਿਆ ਗਿਆ ਆ ਇਹ ਹੋਣਾ ਚਾਹੀਦਾ ਆ ਮੈਨੂੰ ਇਹਦੀ ਪਰਵਾਹ ਨਹੀਂ ਤੁਸੀਂ ਕਿੰਨਾ ਚੰਗਾ ਇਹ ਆਖਦੇ ਹੋ ਇਹ ਹੋਣਾ ਚਾਹੀਦਾ ਆ ਜਾਂ ਉਹ ਹੋਣਾ ਚਾਹੀਦਾ ਆ ਜਾਂ ਇਹ ਹੋਣਾ ਚਾਹੀਦਾ ਆ ਇਹ ਤਾਂ ਜ਼ਰੂਰ ਹੀ ਉਹਦੇ ਵਚਨ ਦੇ ਅਨੁਸਾਰ ਹੋਵੇ ਉਹਦੇ ਸਮੇਂ ਅਤੇ ਉਹਦੀ ਰੁੱਤ ਦੇ ਅਨੁਸਾਰ ਅਤੇ ਇਹ ਉਸ ਆਦਮੀ ਦੇ ਦੁਆਰਾ ਦਿੱਤਾ ਜਾਵੇ ਜਿਹਨੂੰ ਉਹਨੇ ਇਹ ਕਰਨ ਲਈ ਚੁਣਿਆ ਆ ਮੈਨੂੰ ਇਹਦੀ ਪਰਵਾਹ ਨਹੀਂ ਕਿ ਕਿੰਨੇ ਕੁ ਵੱਡੇ ਲੋਕ ਦਾਊਦ ਰਾਜਾ ਆ ਉਹਨਾਂ ਵਿਚੋਂ ਕਿਸੇ ਵਾਂਗ ਉਨਾ ਹੀ ਮਹਾਨ ਉਹ ਕੌਮ ਉੱਤੇ ਰਾਜਾ ਸੀ ਪਰ ਉਹਦਾ ਇਹਨੂੰ ਕਰਨ ਦਾ ਇੱਕ ਤਰੀਕਾ ਸੀ ਉਹਨੇ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਕਿੰਜੋ ਕਰੇਗਾ ਪਰ ਉਹ ਇਹ ਕਰਨ ਵਿਚ ਫੇਲ ਹੋਇਆ ਇਹ ਉਹਦੇ ਵਚਨ ਅਨੁਸਾਰ ਹੋਵੇ ਉਹਦੇ ਸਮੇਂ ਅਨੁਸਾਰ ਹੋਵੇ ਉਹਦੇ ਪ੍ਰੋਗਰਾਮ ਅਨੁਸਾਰ ਹੋਵੇ ਇਹ ਉਸ ਵਿਅਕਤੀ ਦੇ ਦੁਆਰਾ ਹੋਵੇ ਜਿਹੜਾ ਉਹਨੇ ਇਹਨੂੰ ਦੇਣ ਲਈ ਚੁਣਿਆ ਹੈ ਅਤੇ ਇਹਨੂੰ ਕਰਨ ਲਈ ਮੂਸਾ ਨੇ ਇਹਦੇ ਤੋਂ ਭੱਜਣ ਦਾ ਯਤਨ ਕੀਤਾ ਕਿਸੇ ਹੋਰ ਨੂੰ ਲੈ ਲੈ ਪਰ ਖੁਦਾ ਨੇ ਇਹ ਕਰਨ ਦੇ ਲਈ ਮੂਸਾ ਨੂੰ ਚੁਣਿਆ ਉਹਨਾਂ ਵਿਚੋਂ ਬਹੁਤ ਸਾਰੇ ਪਾਲੂਸ ਨੇ ਇਹਦੇ ਵਿਚੋਂ ਨਿਕਲਣ ਦਾ ਯਤਨ ਕੀਤਾ ਬਹੁਤ ਸਾਰੇ ਦੂਸਰਿਆਂ ਨੇ ਪਰ ਇਹ ਤਾਂ ਉਸੇ ਦੇ ਦੁਆਰਾ ਹੀ ਹੋਣਾ ਚਾਹੀਦਾ ਹੈ ਜਿਹਨੂੰ ਕਰਨ ਲਈ ਉਹ ਚੁਣਦਾ ਹੈ ਅਤੇ ਇਹ ਪਹਿਲਾਂ ਉਹਦੇ ਨਬੀਆਂ ਕੋਲ ਆਉਣਾ ਚਾਹੀਦਾ ਹੈ ਪਰਮੇਸ਼ਵਰ ਦਾ ਵਚਨ ਉਹਦੇ ਨਬੀਆਂ ਦੇ ਕੋਲ ਆਉਣਾ ਚਾਹੀਦਾ ਹੈ ਅਮੋਸ 3:7 ਨਿਸੰਗ ਪ੍ਰਭੂ ਯਹੋਵਾ ਕੋਈ ਕੰਮ ਨਹੀਂ ਕਰੇਗਾ ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਦ ਪ੍ਰਗਟ ਨਾ ਕਰੇ ਚਾਰ ਅਤੇ ਨਬੀ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਸਾਬਤ ਕੀਤਾ ਹੋਇਆ ਹੋਣਾ ਚਾਹੀਦਾ ਆ ਇਹ ਹਨ ਤੁਹਾਡੀਆਂ 5 ਜ਼ਰੂਰੀ ਗੱਲਾਂ ਇਹਨੇ ਤਾਂ ਉਸ ਤਰੀਕੇ ਦੇ ਨਾਲ ਹੀ ਹੋਣਾ ਆ ਉਹਦਾ ਸਮਾਂ ਉਹਦੀ ਰੁੱਤ ਜਦੋਂ ਉਹਨੇ ਆਖਿਆ ਕਿ ਇਹ ਹੋਵੇਗਾ ਅਤੇ ਆਦਮੀ ਜਿਹੜਾ ਕਿ ਉਹਨੇ ਚੁਣਿਆ ਆ ਇਹ ਨਬੀ ਦੇ ਕੋਲ ਆਉਣਾ ਚਾਹੀਦਾ ਆ ਅਤੇ ਨਬੀ ਸਾਬਤ ਕੀਤਾ ਹੋਇਆ ਨਬੀ ਹੋਣਾ ਚਾਹੀਦਾ ਆ ਅਸੀਂ ਪਤਾ ਲਾਉਂਦੇ ਹਾਂ ਬਾਈਬਲ ਵਿਚ ਬਹੁਤ ਸਾਰੇ ਇਹ ਨਬੀਆਂ ਦੇ ਕੋਲ ਆਇਆ ਅਤੇ ਇਹ ਪ੍ਰਮਾਣਿਤ ਕੀਤਾ ਹੋਇਆ ਨਹੀਂ ਸੀ ਸਾਡਾ ਨਬੀ ਯਸੂ ਮਸੀਹਾ ਸੋ ਹੁਣ ਧਿਆਨ ਦਿਓ ਸਮਝੇ ਪਰਮੇਸ਼ਵਰ ਨੇ ਚੀਜ਼ ਨੂੰ ਉਹਨਾਂ ਉੱਤੇ ਪ੍ਰਕਾਸ਼ਿਤ ਨਹੀਂ ਕੀਤਾ ਇਹਨੂੰ ਕਰਨ ਦੇ ਆਪਣੇ ਬਖਸ਼ੇ ਹੋਏ ਤਰੀਕੇ ਦੇ ਦੁਆਰਾ ਉਹਨਾਂ ਨੇ ਦਾਊਦ ਦਾ ਤਰੀਕਾ ਕਬੂਲ ਕਰ ਲਿਆ ਸੀ ਉਹਨਾਂ ਨੇ ਜਾਜਕਾਂ ਦਾ ਤਰੀਕਾ ਕਬੂਲ ਕਰ ਲਿਆ ਸੀ ਉਹਨਾਂ ਨੇ ਗ੍ਰੰਥੀਆਂ ਦਾ ਤਰੀਕਾ ਕਬੂਲ ਕਰ ਲਿਆ ਸੀ ਧਰਮ ਗਿਆਨੀਆਂ ਦਾ ਪਰ ਪਰਮੇਸ਼ਵਰ ਦਾ ਨਹੀਂ ਨਥਾਨੀਅਲ ਉਸ ਦਿਨ ਦਾ ਨਬੀ ਸੀ ਬਾਅਦ ਵਿਚ ਨਥਾਨੀਅਲ ਨੇ ਉਹਨਾਂ ਨੂੰ ਦੱਸਿਆ ਕਿ ਕਿਵੇਂ ਕਰਨਾ ਹੈ ਪਰ ਸਮਝੇ ਉਹਨਾਂ ਨੇ ਨਥਾਨੀਅਲ ਦੀ ਸਲਾਹ ਲਏ ਬਿਨਾਂ ਹੀ ਕੀਤਾ ਇੱਕ ਸ਼ਬਦ ਵੀ ਨਹੀਂ ਆਖਦਾ ਕਿ ਨਥਾਨੀਅਲ ਦੀ ਸਲਾਹ ਲਈ ਗਈ ਸੀ ਸਾਰਾ ਪ੍ਰਭਾਵ ਮਹਾਨ ਚੀਜ਼ ਚੱਲ ਰਹੀ ਸੀ ਅਤੇ ਮੇਰਿਆ ਮੈਂ ਉਸ ਗੀਤ ਬਾਰੇ ਸੋਚਦਾ ਹਾਂ ਪ੍ਰਭੂ ਮੇਰੀ ਮਦਦ ਕਰ ਜਦ ਦਿਲਾਂ ਵਿਚ ਅੱਗ ਲੱਗੀ ਹੋਵੇ ਮੈਨੂੰ ਆਪਣਾ ਕਮਾਂਡਰ ਹਲੀਮ ਬਣਾਉਣ ਦੇ ਉਹਨਾਂ ਬਾਕੀਆਂ ਦੇ ਨਾਲ ਜਾਵਾਂ ਤੇਰੇ ਨਾਮ ਦਾ ਸਦਾਵਾਂ ਮੈਨੂੰ ਸਿਖਾ ਕਿ ਜੋ ਦੂਸਰੇ ਕਰਦੇ ਹਨ ਉਹਨਾਂ ਤੇ ਭਰੋਸਾ ਨਾ ਰੱਖਾਂ ਤੇਰੇ ਕੋਲੋਂ ਜਵਾਬ ਦੇ ਲਈ ਪ੍ਰਾਰਥਨਾ ਵਿਚ ਉਡੀਕ ਕਰਾਂ ਸਮਝੇ ਇਸ ਤਰ੍ਹਾਂ ਇਹ ਹੈ ਮੈਨੂੰ ਇਹ ਠੀਕ ਤਰੀਕੇ ਦੇ ਨਾਲ ਹੁੰਦਾ ਵੇਖਣ ਦਿਓ ਤਦ ਇਹਦੇ ਤੇ ਵਿਸ਼ਵਾਸ ਕੀਤਾ ਜਾਂਦਾ ਹੈ ਹੁਣ ਖੁਦਾ ਨੇ ਉਹਨਾਂ ਉੱਤੇ ਚੀਜ਼ ਨੂੰ ਦਾਊਦ ਦੇ ਰਾਹੀਂ ਪ੍ਰਕਾਸ਼ਿਤ ਕੀਤਾ ਅਤੇ ਸੇਵਾਦਾਰਾਂ ਦੇ ਰਾਹੀਂ ਲੋਕਾਂ ਦੇ ਰਾਹੀਂ ਹਜ਼ਾਰਾਂ ਦੇ ਕਪਤਾਨਾਂ ਰਾਹੀਂ ਸੈਂਕੜਿਆਂ ਦੇ ਕਪਤਾਨਾਂ ਰਾਹੀਂ ਪਰ ਨਥਾਨੀਅਲ ਦੇ ਰਾਹੀਂ ਨਹੀਂ ਜਿਹਦੇ ਕੋਲ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਸੀ ਅਤੇ ਪ੍ਰਭੂ ਨੇ ਆਖਿਆ ਆ ਕਿ ਉਹ ਕੁਝ ਨਹੀਂ ਕਰੇਗਾ ਜਦ ਤੱਕ ਉਹ ਯੁੱਗ ਦੇ ਨਬੀ ਨੂੰ ਨਾ ਵਿਖਾ ਲਵੇ ਪਹਿਲਾਂ ਕਿ ਕੀ ਕਰਨਾ ਹੈ ਸਮਝੇ ਉਹਨਾਂ ਕੀ ਕੀਤਾ ਉਹ ਸਿੱਧੇ ਪਰਮੇਸ਼ਵਰ ਦੇ ਬਚਨ ਵਿਚੋਂ ਬਾਹਰ ਚਲੇ ਗਏ ਗਏ ਤੇ ਜਾ ਕੇ ਸੰਦੂਕ ਨੂੰ ਨਵੀਂ ਗੱਡੀ ਤੇ ਰੱਖ ਦਿੱਤਾ ਸਮਝੇ ਸੋ ਉਹ ਇਹ ਕਰਨ ਲਈ ਗਏ ਪਰਮੇਸ਼ਵਰ ਦੇ ਹੁਕਮ ਤੋਂ ਬਿਨਾਂ ਅਤੇ ਪਰਮੇਸ਼ਵਰ ਦੇ ਬਖਸ਼ੇ ਹੋਏ ਤਰੀਕੇ ਦੇ ਬਿਨਾਂ ਅਤੇ ਮਿੱਤਰੋ ਅੱਜ ਵੀ ਉਹ ਹੀ ਹੋਇਆ ਆ ਇਸ ਲਈ ਸਾਡੇ ਕੋਲ ਬੜੇ ਮਹਾਨ ਧਰਮ ਯੋਧ ਰਹੇ ਹਨ ਅਤੇ ਹੋਰ ਅਤੇ ਕੋਈ ਨਤੀਜਾ ਨਹੀਂ ਵਧੇਰੇ ਬੇਪਰਤੀਤੀ ਵਧੇਰੇ ਪਾਪ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੌਮ ਜਾ ਚੁੱਕੀ ਆ ਸਿਰਫ ਇਹ ਕੌਮ ਹੀ ਨਹੀਂ ਪਰ ਦੂਸਰੀਆਂ ਕੌਮਾਂ ਵੀ ਇਹ ਕੌਮ ਦੂਸਰੇ ਯੁੱਗਾਂ ਦੇ ਇੰਗਲੈਂਡ ਵਾਂਗੂ ਬਾਕੀ ਦੀਆਂ ਸਭ ਕੌਮਾਂ ਦੀ ਵੇਸਵਾ ਰਹੀ ਹੈ ਮੋਜ਼ਾਂਬੀਕ ਦੇ ਅੰਦਰ 480 ਮੀਲ ਸਭਿਅਤਾ ਤੋਂ ਦੂਰ ਜੰਗਲ ਵਿਚ ਗਾਉਣ ਵਾਲੇ ਬੱਚੇ ਐਲਵਿਸ ਪ੍ਰੈਸਲੇ ਨੂੰ ਸੁਣਦੇ ਹਨ, ਆਪਣੇ ਸਿਰਾਂ ਨੂੰ ਝਟਕਾਉਂਦੇ ਅਤੇ ਇਸ ਤਰ੍ਹਾਂ ਉੱਤੇ ਹੇਠਾਂ ਕੁੱਦਦੇ ਹਨ। ਸਾਰੀ ਰਾਤ ਟਿਕਣ ਨਾਲ ਜਾਂ ਛੋਟੇ ਸੈੱਟ ਇਸ ਤਰ੍ਹਾਂ ਜੋ ਕਿ 1000 ਮੀਲ ਖਿੱਚਣਗੇ ਐਲਵਿਸ ਪ੍ਰੈਸਲੇ ਨੂੰ ਪਾਉਣ ਲਈ ਰੋਡੇਸ਼ੀਆ ਤੱਕ, ਅਤੇ ਤਦ ਵੀ ਆਖਦੇ ਹਨ ਉਹ ਬੜਾ ਧਾਰਮਿਕ ਆ ਉਹ ਅਤੇ ਪੈਟ ਬੂਨ, ਅਤੇ ਉਹ ਕਿਉਂ ਇਹ ਤਾਂ ਸਮੇਂ ਦੇ ਯਹੂਦਾ ਹਨ ਅਤੇ ਇਹਨੂੰ ਨਹੀਂ ਜਾਣਦੇ। ਇਹ ਬੁਰਾ ਹਿੱਸਾ ਆ, ਉਹ ਨੇਚਾ ਕਰਦੇ ਹਨ ਕਿ ਉਹ ਠੀਕ ਹਨ। ਕਿ ਯਸੂ ਨੇ ਇਸ ਲੌਦੀਕੀਏ ਦੇ ਕਲੀਸਿਆਈ ਯੁਗ ਲਈ ਨਹੀਂ ਆਖਿਆ ਕਿ ਤੂੰ ਨੰਗਾ ਮਾੜਾ ਮੰਦਭਾਗਾ ਅੰਨਾ ਅਤੇ ਇਹ ਜਾਣਦਾ ਨਹੀਂ। ਠੀਕ ਆ, ਪੈਂਤੇਕਾਸਟਲ ਬੱਚੇ ਅਫਰੀਕਾ ਅਤੇ ਆਲੇ ਦੁਆਲੇ ਦੇ ਆਖਦੇ ਹਨ ਠੀਕ ਆ, ਐਲਵਿਸ ਪ੍ਰੈਸਲੇ ਉਹ ਇੰਨਾ ਸੁੰਦਰ ਗਾਉਂਦਾ ਆ ਜੋ ਤੁਸੀਂ ਕਦੇ ਸੁਣਿਆ ਹੋਵੇ। ਕੋਈ ਸ਼ੱਕ ਨਹੀਂ ਜੋ ਦਾਊਦ ਨੇ ਵੀ ਕੀਤਾ, ਕੋਈ ਸ਼ੱਕ ਨਹੀਂ ਜੋ ਗਾਉਣ ਵਾਲਿਆਂ ਨੇ ਕੀਤਾ। ਇਹਨੇ ਮੌਤ ਲਿਆਂਦੀ ਡੇਰੇ ਤੇ ਹਮਲਾ ਕਰਨ ਲਈ। ਸਮਝੇ ਉਹ ਕਿੱਥੇ ਹਨ, ਅਸੀਂ ਅੱਜ ਕਿੱਥੇ ਹਾਂ ਮਿੱਤਰੋ? ਲੇਵੀਆਂ ਦੇ ਮੋਢੇ ਇਹ ਕਰਨ ਲਈ ਪਰਮੇਸ਼ਰ ਦਾ ਅਸਲੀ ਤਰੀਕਾ ਸੀ, ਅਤੇ ਉਹਨਾਂ ਨੇ ਇਹਨੂੰ ਨਵੀਂ ਬੈਲ ਗੱਡੀ ਤੇ ਰੱਖ ਦਿੱਤਾ। ਹੁਣ ਇਹ ਕੰਮ ਨਹੀਂ ਕਰੇਗਾ, ਉਹਨਾਂ ਨੇ ਠੀਕ ਰਸਤੇ ਦੀ ਸਲਾਹ ਨਹੀਂ ਲਈ। ਸਮਝੇ, ਸੋ ਉਹ ਇਹਦੇ ਬਾਰੇ ਵਿਚ ਬਾਹਰ ਚਲੇ ਗਏ ਅਤੇ ਇਹਦੇ ਬਾਰੇ ਵਿਚ ਗਲਤ ਤਰੀਕੇ ਨਾਲ ਗਏ, ਅਤੇ ਇਹੋ ਕੁਝ ਹੀ ਅੱਜ ਵੀ ਹੋਇਆ ਆ। ਜਦ ਆਦਮੀ ਕੋਈ ਗੱਲ ਨਹੀਂ ਕਿੰਨਾ ਉਹ ਵਫ਼ਾਦਾਰ ਆ, ਉਹਦੇ ਬਖਸ਼ੇ ਹੋਏ ਮਾਰਗ ਤੋਂ ਬਾਹਰ ਉਹਦੀ ਸੇਵਾ ਕਰਨ ਦਾ ਯਤਨ ਕਰਦਾ ਆ, ਇਹਨੂੰ ਪ੍ਰਕਾਸ਼ਿਤ ਕਰਨਾ, ਉਹ ਹਮੇਸ਼ਾ ਹੀ ਇਹਦੀ ਖਿਚੜੀ ਪਕਾ ਦਿੰਦੇ ਹਨ। ਖੁਦਾ ਇਹਨੂੰ ਆਪਣੇ ਤਰੀਕੇ ਨਾਲ ਧਰਦਾ ਆ। ਮਨੁੱਖ ਕੋਈ ਗੱਲ ਨਹੀਂ ਕਿੰਨਾ ਵਫ਼ਾਦਾਰ, ਤੁਸੀਂ ਉਹਦੇ ਬਾਹਰ ਕਰਨ ਦਾ ਯਤਨ ਕਰਦੇ ਹੋ, ਤੁਸੀਂ ਇਹਦੀ ਖਿਚੜੀ ਪਕਾ ਦਿਓਗੇ। ਕੁਝ ਜਿੱਦਾਂ ਬਿਲਾਮ ਸੀ, ਬਿਲਾਮ ਦੇ ਦਿਨੀ ਖੁਦਾ ਨੇ ਬਿਲਾਮ ਨੂੰ ਦੱਸਿਆ, ਉਸ ਨਬੀ ਨੂੰ, ਉਹ ਨਬੀ ਸੀ ਬਿਲਾਮ, ਨਬੀ ਉਹ ਨਬੀ ਸੀ, ਬਿਲਕੁਲ ਠੀਕ ਵਚਨ ਉਹਦੇ ਕੋਲ ਆਇਆ, ਆਖਿਆ ਉੱਥੇ ਹੇਠਾਂ ਨਾ ਜਾਈ, ਉਹ ਮੇਰੇ ਚੁਣੇ ਹੋਏ ਹਨ, ਉਹ ਮੇਰੀ ਚੋਣ ਆ। ਬਿਲਾਮ ਵੱਡਿਆਂ ਲੋਕਾਂ ਨਾਲ ਹੋ ਲਿਆ, ਫੌਜ ਦੇ ਆਦਮੀ ਨਾਲ, ਪ੍ਰਚਾਰ ਪ੍ਰਭਾਵਿਤ ਆਦਮੀ, ਅਤੇ ਆਖਿਆ ਠੀਕ ਆ ਮੈਂ ਤੁਹਾਨੂੰ ਦੱਸਾਂਗਾ। ਸਮਝੇ, ਦਾਊਦ ਨਾਲ ਨਮੂਨਾ ਲਓ, ਅੱਜ ਦੇ ਨਾਲ ਨਮੂਨਾ ਲਓ, ਹਰੇਕ ਚੀਜ਼ ਨੂੰ ਇੱਕ ਨਮੂਨੇ ਵਿਚ ਲਓ ਅਤੇ ਤੁਸੀਂ ਵੇਖੋਗੇ, ਤੁਸੀਂ ਸਮਝਦੇ ਹੋ, ਆਖੋ ਆਮੀਨ। ਸਮਝੇ ਜਿਸ ਤਰ੍ਹਾਂ ਇਹ ਹੋਣਿਆ, ਪਰ ਪਾਦਰੀਆਂ ਨੇ ਆਖਿਆ, ਜਾਜਕਾਂ ਨੇ ਆਖਿਆ, ਗ੍ਰੰਥੀਆਂ ਨੇ ਆਖਿਆ, ਵਿਦਵਾਨਾਂ ਨੇ ਆਖਿਆ, ਇਹ ਤਾਂ ਇਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਆ, ਪਰ ਇਹ ਨਹੀਂ ਸੀ, ਇਹ ਸਾਬਤ ਹੋਇਆ ਇਹ ਨਹੀਂ ਸੀ। ਅਤੇ ਖੁਦਾ ਨੇ ਬਿਲਾਮ ਨੂੰ ਦੱਸਿਆ, ਅਤੇ ਉਹ ਨਬੀ ਸੀ, ਪਹਿਲਾਂ ਉਹਨੇ ਉਹਨੂੰ ਦੱਸਿਆ ਹੇਠਾਂ ਨਾ ਜਾਈ, ਪਰ ਇਹਨਾਂ ਦੂਸਰਿਆਂ ਆਦਮੀਆਂ ਦੇ ਅਸਰ ਨੇ ਜੋ ਖੁਦਾ ਨੇ ਆਖਿਆ ਕਿ ਕਰ, ਉਹਦੇ ਉਲਟ ਕਰਵਾਇਆ, ਅਤੇ ਇਹ ਬੇਦਾਰੀ ਦੀ ਬਜਾਏ ਸ਼ਰਾਬ ਬਣ ਗਿਆ। ਉਹ ਯਕੀਨਨ ਉਹ ਉੱਥੇ ਹੇਠਾਂ ਗਿਆ ਤੇ ਲੋਕਾਂ ਨੂੰ ਸਿਖਾਇਆ, ਆਖਿਆ ਹੁਣ ਉਡੀਕੋ, ਤੁਸੀਂ ਜਾਣਦੇ ਹੋ ਕਿ ਕੀ ਆ, ਆਖਿਆ ਕਿ ਅਸੀਂ ਮੁਆਬੀ ਆ। ਤੁਹਾਨੂੰ ਯਾਦ ਆ ਕਿ ਲੂਤ ਦੀ ਬੇਟੀ ਸਾਡੀ ਰਾਣੀ ਆ, ਤੇ ਉਹ ਸਾਡਾ ਮੋਢਿਆ, ਅਸੀਂ ਸਭੇ ਇੱਕ ਹੀ ਲਹੂ ਦੇ ਆ, ਅਸੀਂ ਸਭ ਫਿਰਕਾ ਪ੍ਰਸਤੀਆਂ ਇੱਕੋ ਹੀ ਹਾਂ। ਤੁਸੀਂ ਉਸ ਚੀਜ਼ ਵਿਚ ਨਾ ਰਲੋ, ਉਥੋਂ ਦੂਰ ਰਹੋ। ਸਮਝੇ, ਸੋ ਉਹਨੇ ਆਖਿਆ ਅਸੀਂ ਸਭੇ ਇੱਕ ਹੀ ਹਾਂ, ਕਿਉਂ ਨਹੀਂ ਤੁਹਾਡੇ ਲੋਕ ਮੇਰੇ ਲੋਕਾਂ ਵਰਗੇ ਹੀ ਹਨ, ਅਸੀਂ ਇੱਕ ਦੂਜੇ ਨਾਲ ਵਿਆਹ ਕਰ ਸਕਦੇ ਹਾਂ, ਤਾਂ ਕਿ ਮਿਸ਼ਨਾਂ ਦੇ ਇਕੱਠ ਦੀ ਅਸਲੀ ਸਭਾ ਅਸੀਂ ਪਾ ਸਕਦੇ ਹਾਂ। ਸਮਝੇ, ਅਸੀਂ ਸਭ ਇਕੱਠੇ ਹੋ ਸਕਦੇ ਹਾਂ ਤੇ ਫੇਰ ਦੁਬਾਰਾ ਅਸਲੀ ਚੀਜ਼ ਵੱਲ ਆ ਸਕਦੇ ਹਾਂ। ਪਰਮੇਸ਼ਵਰ ਨੇ ਉਸ ਚੀਜ਼ ਨੂੰ ਸਰਾਪ ਦਿੱਤਾ, ਇਸਰਾਇਲ ਨੂੰ ਇਹ ਪਾਪ ਕਦੇ ਵੀ ਮਾਫ਼ ਨਹੀਂ ਕੀਤਾ ਗਿਆ, ਇਹ ਉਹਨਾਂ ਦੇ ਬਾਕੀ ਦਿਨਾਂ ਵਿਚ ਉਹਨਾਂ ਦੇ ਨਾਲ ਰਿਹਾ, ਇਹ ਕਦੇ ਵੀ ਮਾਫ਼ ਨਹੀਂ ਕੀਤਾ ਗਿਆ। ਉਹ ਉਜਾੜ ਵਿਚ ਇਹਦੇ ਨਾਲ ਨਾਸ ਹੋਏ, ਇਹ ਠੀਕ ਆ, ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦਾ ਬਖਸ਼ਿਆ ਹੋਇਆ ਤਰੀਕਾ ਨਹੀਂ ਲਿਆ, ਉਹਦੇ ਇਹਨੂੰ ਕਰਨ ਦੇ ਪ੍ਰਮਾਣਿਤ ਤਰੀਕੇ ਨੂੰ ਨਹੀਂ ਲਿਆ। ਧਿਆਨ ਦਿਓ, ਇਸ ਚੀਜ਼ ਨੇ ਜੋ ਕਿ ਉਹਨਾਂ ਕੀਤੀ, ਇਸਰਾਇਲ ਨੂੰ ਉਜਾੜ ਵਿਚ ਮੌਤੇ ਮਰਵਾਇਆ, ਅਤੇ ਯਸੂ ਨੇ ਆਖਿਆ ਕਿ ਉਹ ਹਰੇਕ ਨਾਸ ਹੋਇਆ ਅਤੇ ਜਾ ਚੁੱਕਿਆ ਆ। ਕਹੋ ਕਰੋ ਮੂਸਾ ਦੇ ਨਾਲ ਕੌਣ ਖਲੋਤਾ ਰਿਹਾ ਪ੍ਰੋਗਰਾਮ ਵਿਚ, ਯਹੋਸ਼ੁਆ ਅਤੇ ਕਾਲਿਬ? ਫੇਰ ਧਿਆਨ ਦਿਓ, ਇੱਥੇ ਦਾਊਦ ਆ, ਉਹਨੇ ਕੀ ਕੀਤਾ? ਜਦ ਉਹਨੇ ਕੀਤਾ, ਇਹਨੇ ਕੀ ਕੀਤਾ? ਇਹਨੇ ਉਸ ਵਫ਼ਾਦਾਰ ਆਦਮੀ ਉੱਤੇ ਮੌਤ ਦਾ ਹਮਲਾ ਕਰਵਾਇਆ। ਹੁਣ ਮੇਰਾ ਅੰਦਾਜ਼ਾ ਆ ਕਿ ਟੈਲੀਫੋਨ ਅਜੇ ਵੀ ਚੱਲ ਰਿਹਾ ਆ, ਤੇ ਮੈਂ ਤੁਹਾਨੂੰ ਚਾਹੁੰਦਾ ਹਾਂ ਕਿ ਤੁਸੀਂ ਦੇਸ਼ ਭਰ ਵਿਚ ਸੁਣੋ। ਇਹ ਚੀਜ਼ ਜਿਹੜੀ ਦਾਊਦ ਨੇ ਕੀਤੀ ਨਥਾਨੀਅਲ ਦੀ ਸਲਾਹ ਲਏ ਬਿਨਾ ਹੀ ਤੇ ਇਹਦੇ ਲਈ ਪ੍ਰਭੂ ਦਾ ਵਚਨ ਲਏ ਬਿਨਾ ਇਹਨੇ ਵਫ਼ਾਦਾਰ ਲੋਕਾਂ ਤੇ ਮੌਤ ਦਾ ਹਮਲਾ ਕਰਵਾ ਦਿੱਤਾ। ਹਾਂ ਸ਼੍ਰੀਮਾਨ ਜੀ, ਉਹਨੇ ਆਪਣਾ ਹੱਥ ਧਰਿਆ ਜੋ ਕਿ ਸੰਦੂਕ ਦੀ ਹਜ਼ੂਰੀ ਵਿਚ ਰਹਿ ਰਿਹਾ ਸੀ, ਇਹ ਉਹਦੇ ਘਰੋਂ ਬਾਹਰ ਆਇਆ ਸੀ। ਬੈਲ ਨੂੰ ਠੇਡਾ ਲਗਾ, ਸੰਦੂਕ ਗਿਰ ਰਿਹਾ ਸੀ। ਉਹ ਪਹਿਲਾਂ ਹੀ ਇੱਕ ਗਲਤ ਚੀਜ਼ ਕਰ ਚੁੱਕੇ ਸਨ, ਦੋ ਗਲਤ ਚੀਜ਼ਾਂ। ਪਹਿਲੀ ਗੱਲ, ਉਹਨਾਂ ਨੇ ਨਥਾਨੀਅਲ ਦੀ ਸਲਾਹ ਨਹੀਂ ਲਈ। ਅਗਲੀ ਚੀਜ਼ ਜਿਹੜੀ ਉਹਨਾਂ ਕੀਤੀ, ਉਹ ਉੱਥੇ ਪਰਮੇਸ਼ਵਰ ਦੇ ਵਚਨ ਦੀ ਸਲਾਹ ਲਏ ਬਿਨਾਂ ਗਏ। ਉਸ ਦਿਨ ਵਿਚ ਸੈਮੂਅਲ ਵਚਨ ਸੀ, ਉਹਨੇ ਕਦੇ ਵੀ ਪਰਮੇਸ਼ਵਰ ਦੇ ਵਚਨ ਦੀ ਸਲਾਹ ਨਹੀਂ ਲਈ। ਤਦ ਜਦ ਉਹਨਾਂ ਨੇ ਕੀਤਾ ਤਾਂ ਉਹ ਪਰਮੇਸ਼ਵਰ ਦੇ ਵਚਨ ਦੇ ਉਲਟ ਗਏ। ਅਤੇ ਇੱਥੇ ਇਹ ਚੰਗਾ ਆਦਮੀ ਜੋ ਕਿ ਸੰਭਾਲਣ ਵਾਲਾ ਰਿਹਾ ਸੀ, ਉਹ ਬਿਸ਼ਪ ਸੀ, ਸੋਚਿਆ ਠੀਕ ਆ, ਇੱਥੇ ਮੈਂ ਖੁਦਾ ਨੂੰ ਨੀਵਾਂ ਨਹੀਂ ਹੋਣ ਦਿਆਂਗਾ। ਸੋ ਉਹਨੇ ਆਪਣਾ ਹੱਥ ਸੰਦੂਕ ਉੱਤੇ ਧਰ ਦਿੱਤਾ। ਕਿੱਥੇ? ਉਹ ਲੇਵੀ ਨਹੀਂ ਸੀ ਅਤੇ ਉਹ ਮਰ ਗਿਆ। ਤਿੰਨ ਚੀਜ਼ਾਂ ਹੁਣ ਅਸਲੀ ਠੋਸ ਸੋਚੋ ਅਤੇ ਗੌਰ ਕਰੋ ਕਿ ਮਿਸ਼ਨਾਂ ਨੇ ਅੱਜ ਕੀ ਕੀਤਾ। ਸਮਝੇ, ਉਹਨਾਂ ਨੇ ਇਹਨੂੰ ਰੱਦ ਦਿੱਤਾ ਆ ਤੇ ਝੂਠੀ ਸਿੱਖਿਆ ਆਖਿਆ ਆ। ਸਮਝੇ, ਵੇਖੋ ਉਹ ਕਿੱਥੇ ਹਨ? ਉਹ ਆਪਣੀ ਮਿਸ਼ਨਾਂ ਦੇ ਇਕੱਠ ਦੀ ਸਭਾ ਪ੍ਰਾਪਤ ਕਰਨਗੇ। ਠੀਕ ਆ, ਇਹਨੂੰ ਮਨਾਂ ਨੂੰ ਪੜਨ ਦੀ ਵਿਦਿਆ ਆਖਿਆ। ਜਦ ਖੁਦਾ ਖੁਦ ਇਹਨੂੰ ਸਚਾਈ ਸਾਬਤ ਕਰ ਰਿਹਾ ਆ ਤੇ ਸਾਬਤ ਕਰ ਰਿਹਾ ਹੈ ਕਿ ਇਹ ਸੱਚ ਆ, ਉਹ ਤਾਂ ਇੱਕ ਮੂਰਖਾਂ ਦਾ ਛੋਟਾ ਜਿਹਾ ਟੋਲਾ ਆ ਉੱਥੇ ਹੈ। ਉਹ ਆਖਦੇ ਹਨ ਨਹੀਂ ਜਾਣਦੇ ਕਿ ਉਹ ਕੀ ਗੱਲਬਾਤ ਕਰ ਰਹੇ ਹਨ। ਇਹ ਠੀਕ ਆ, ਅਸੀਂ ਨਹੀਂ, ਪਰ ਅਸੀਂ ਤਾਂ ਉਸ ਦੇ ਵਚਨ ਆਖਦੇ ਹਾਂ ਅਤੇ ਉਹ ਜਾਣਦਾ ਹੈ ਕਿ ਉਹ ਕੀ ਗੱਲਬਾਤ ਕਰ ਰਿਹਾ ਹੈ। ਸਮਝੇ, ਮੈਂ ਇਹਦੀ ਵਿਆਖਿਆ ਨਹੀਂ ਕਰ ਸਕਦਾ, ਕੋਈ ਹੋਰ ਨਹੀਂ ਕਰ ਸਕਦਾ, ਪਰ ਉਹ ਇਹਨੂੰ ਸਾਬਤ ਕਰਦਾ ਆ। ਹੁਣ ਧਿਆਨ ਦਿਓ, ਬਹੁਤ ਸਾਰੇ ਅੱਜ ਵਫ਼ਾਦਾਰ ਵਿਸ਼ਵਾਸੀ ਜਿਹੜੇ ਕਿ ਮਸੀਹ ਦੇ ਕੋਲ ਆਉਂਦੇ ਹਨ ਤੇ ਆਪਣੇ ਸਾਰੇ ਦਿਲ ਨਾਲ ਆਉਣਾ ਚਾਹੁੰਦਾ ਹੈ ਤੇ ਉਸੇ ਹੀ ਤਰੀਕੇ ਨਾਲ ਆਤਮਕ ਤੌਰ ਤੇ ਮਾਰਿਆ ਜਾਂਦਾ ਹੈ। ਬਹੁਤ ਸਾਰੇ ਵਫ਼ਾਦਾਰ ਆਦਮੀ ਕੈਥੋਲਿਕ ਗਿਰਜੇ ਜਾਂਦੇ ਹਨ ਅਤੇ ਮਸੀਹੀ ਬਣਨਾ ਚਾਹੁੰਦੇ ਹਨ, ਮੈਥੋਡਿਸਟ, ਬੈਪਟਿਸਟ, ਚਰਚ ਆਫ ਕ੍ਰਾਈਸਟ ਅਤੇ ਇਥੋਂ ਤੱਕ ਕਿ ਪੈਂਟੇਕਾਸਟਲਸ ਗਿਰਜੇ ਜਾਂਦੇ ਹਨ। ਸਮਝੇ, ਤੇ ਇੱਕ ਮਸੀਹੀ ਬਣਨਾ ਚਾਹੁੰਦੇ ਹਨ, ਇਹਦੇ ਤੇ ਆਪਣਾ ਹੱਥ ਧਰਦਾ ਆ, ਉਹਨਾਂ ਵਿਚ ਸ਼ਾਮਲ ਹੋ ਜਾਂਦਾ ਆ। ਅਤੇ ਜਦ ਦਾਊਦ ਨੇ ਇਹ ਚੀਜ਼ ਵਾਪਰਦੇ ਵੇਖੀ, ਇਹਨੇ ਉਹਨੂੰ ਜਗਾ ਦਿੱਤਾ। ਭਾਈ ਜੀ, ਉੱਥੇ ਬਹੁਤ ਦੇਰ ਬਾਅਦ ਨਾ ਜਾਗੋ। ਉਹਨੇ ਵੇਖਿਆ ਕਿ ਮੌਤ ਨੇ ਸੱਟ ਮਾਰੀ, ਮੈਨੂੰ ਨਤੀਜੇ ਵਿਖਾਓ। ਇਹ ਸਖੌਤੀ ਜਿਹੀ ਬੇਦਾਰੀ ਨੇ ਲੋਕਾਂ ਨੂੰ ਵਾਪਸ ਗਿਰਜਿਆਂ ਵਿਚ ਲਿਆਉਣਾ। ਕੌਮ ਨੂੰ ਕੀ ਕੀਤਾ ਆ? ਵਿਸ਼ਵਾਸੀਆਂ ਦੀ ਦੇਹ ਨੂੰ। ਇਹ ਕੁਝ ਨਹੀਂ ਆ ਪਰ ਨਵੀਆਂ ਜਥੇਬੰਦੀਆਂ ਤੇ ਫਿਰਕਾ ਪ੍ਰਸਤੀਆਂ ਬਣਾਈਆਂ ਸਾਰੇ ਰਾਹ ਵਿਚ, ਹੋਰ ਵਧੇਰੇ ਮੈਂਬਰ ਅਤੇ ਹੋਰ ਕੀ। ਕੌਮ ਵਧੀਆ ਆ, ਉਹਨਾਂ ਆਖਿਆ ਕਿ ਉਹ ਅਮਰੀਕਾ, ਖੁਦਾ ਅਮਰੀਕਾ ਨੂੰ ਬਰਕਤ ਬਖਸ਼ੇ। ਇਹ ਇੱਕ ਕੌਮ ਆ, ਇੱਕ ਮਸੀਹੀ ਦੇਸ਼ ਆ, ਇਹ ਤਾਂ ਮਸੀਹ ਦੇਸ਼ ਹੋਣ ਤੋਂ ਲੱਖਾਂ ਮੀਲ ਦੂਰ ਆ। ਮੈਂ ਤਾਂ ਇਹਦੇ ਲਈ ਪ੍ਰਾਰਥਨਾ ਵੀ ਨਹੀਂ ਕਰਦਾ। ਮੈਂ ਇਹਦੇ ਲਈ ਕਿੰਜ ਪ੍ਰਾਰਥਨਾ ਕਰ ਸਕਦਾ ਹਾਂ? ਇਹਦੇ ਸਾਹਮਣੇ ਪਰਮੇਸ਼ਵਰ ਦੀਆਂ ਜ਼ੋਰਦਾਰ ਸ਼ਕਤੀਆਂ ਗਈਆਂ ਹਨ ਅਤੇ ਇਹ ਤੋਬਾ ਨਹੀਂ ਕਰਦੀ, ਇਨਕਾਰ ਕਰਦੀ ਆ, ਇਹਦੇ ਲਈ ਦਰਵਾਜੇ ਬੰਦ ਕਰ ਰਹੀ ਆ ਤੇ ਦੂਰ ਜਾ ਰਹੀ ਆ। ਮੈਂ ਇਹਨੂੰ ਖੁਦਾ ਨੂੰ ਸੌਂਪਦਾ ਹਾਂ ਤੇ ਉਹ ਹੋਰ ਵੀ ਵਧੇਰੇ ਦੂਰ ਜਾ ਰਹੀ ਆ ਅਤੇ ਹੁਣ ਉਹ ਡੁੱਬਣ ਜਾ ਰਹੀ ਆ। ਗੌਰ ਕਰੋ ਕੀ ਹੁੰਦਾ ਆ। ਬਹੁਤ ਸਾਰੇ ਵਫ਼ਾਦਾਰ ਜਾ ਕੇ ਇੱਕ ਜਥੇਬੰਦੀ ਵਿਚ ਸ਼ਾਮਲ ਹੋ ਜਾਂਦੇ ਹਨ, ਜਾਂ ਕਿਸੇ ਸਮੂਹ ਵਿਚ, ਜਾਂ ਕਿਸੇ ਕਿਸਮ ਦੇ ਪੰਥ ਵਿਚ, ਅਤੇ ਉੱਥੇ ਉਹ ਮਰਦੇ ਹਨ ਆਤਮਕ ਤੌਰ ਤੇ। ਤੁਸੀਂ ਉਹਨਾਂ ਨੂੰ ਕੁਝ ਨਹੀਂ ਦੱਸ ਸਕਦੇ, ਉਹ ਉਸ ਚੀਜ਼ ਨੂੰ ਆਪਣੇ ਅੰਦਰ ਸਮਾ ਲੈਂਦੇ ਹਨ। ਕਿਉਂ? ਇਹਨਾਂ ਬਿਸ਼ਪਾਂ ਨੇ ਇਹ ਆਖਿਆ, ਇਹਨੇ ਇਹ ਆਖਿਆ, ਇਹਨੇ ਇਹ ਆਖਿਆ। ਤੁਸੀਂ ਉਹਨਾਂ ਨੂੰ ਠੀਕ ਇੱਥੇ ਪਰਮੇਸ਼ਵਰ ਦੇ ਵਚਨ ਵਿਚ ਵਿਖਾਓ ਜਿੱਥੇ ਕਿ ਇਹ ਯਹੋਵਾ ਇੰਜ ਫਰਮਾਉਂਦਾ ਆ ਦੇ ਨਾਲ ਆ। ਪਰ ਸਾਡਾ ਪਾਸਟਰ, ਮੈਨੂੰ ਇਹਦੀ ਪਰਵਾਹ ਨਹੀਂ ਆ ਕਿ ਤੁਹਾਡਾ ਪਾਸਟਰ ਕੀ ਆਖਦਾ ਆ, ਇਹਦੀ ਪਰਵਾਹ ਨਹੀਂ ਮੈਂ ਕੀ ਆਖਦਾ ਹਾਂ ਜਾਂ ਕੋਈ ਹੋਰ ਕੀ ਆਖਦਾ ਆ। ਜੇ ਇਹ ਪਰਮੇਸ਼ਵਰ ਦੇ ਸਾਬਤ ਕੀਤੇ ਹੋਏ ਵਚਨ, ਘੜੀ, ਸਮੇਂ, ਸੰਦੇਸ਼ ਅਤੇ ਹੋਰ ਦੇ ਉਲਟਿਆ, ਇਹਨੂੰ ਭੁੱਲ ਜਾਓ, ਇਹਦੇ ਤੋਂ ਦੂਰ ਰਹੋ। ਅਤੇ ਨਿਆਂ ਦੇ ਦਿਨ ਮੈਂ ਤੁਹਾਡੇ ਹਰੇਕ ਦੇ ਸਾਹਮਣੇ ਖੜਾ ਹੋਣਾ ਆ ਅਤੇ ਤੁਸੀਂ ਇਹ ਜਾਣਦੇ ਹੋ। ਥੋੜਾ ਹੀ ਮੈਂ ਆਖਾਂਗਾ ਜਾਣਦੇ ਹੋਏ, ਅਤੇ ਮੈਂ ਹੁਣ ਇੱਕ ਬਜ਼ੁਰਗ ਆਦਮੀ ਆ, ਇਹ ਨਹੀਂ ਕਿ ਮੈਂ ਕੁਝ ਜਾਣਦਾ ਹਾਂ, ਪਰ ਉਹ ਜਾਣਦਾ ਆ। ਮੈਂ ਤਾਂ ਉਹਦੇ ਪਿੱਛੇ ਚੱਲਦਾ ਹਾਂ ਜੋ ਉਹਨੇ ਆਖਿਆ। ਉਹਨਾਂ ਵੱਡਿਆਂ ਧਰਮ ਯੁੱਧਾਂ ਦੀ ਵੱਲ ਵੇਖੋ ਜੋ ਸਾਰੇ ਦੇਸ਼ ਭਰ ਵਿਚ ਹੋਏ ਹਨ, ਇਹ ਸਾਬਤ ਹੋ ਗਿਆ ਆ ਇਹ ਬੇਫਾਇਦਾ ਰਹੇ ਹਨ। ਕੀ ਯਸੂ ਨੇ ਲੂਕਾ 7:7 ਵਿਚ ਨਹੀਂ ਆਖਿਆ ਕਿ ਉਹ ਵਿਅਰਥ ਮੇਰੀ ਉਪਾਸਨਾ ਕਰਦੇ ਹਨ? ਵਿਅਰਥ ਦਾਊਦ ਸੰਦੂਕ ਲੈ ਕੇ ਆਇਆ, ਵਿਅਰਥ ਅਹਾਬ ਨੇ ਉਹਨਾਂ ਨਬੀਆਂ ਨੂੰ ਸਿਖਲਾਈ ਦਿੱਤੀ, ਵਿਅਰਥ ਬਲਾਮ ਨੇ ਉਹ ਪੈਸਾ ਲਿਆ ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ। ਇਹ ਤਾਂ ਪਰਮੇਸ਼ਵਰ ਦੇ ਹੁਕਮ ਹਨ ਜੋ ਗਿਣਤੀ ਵਿੱਚ ਆਉਂਦੇ ਹਨ। ਕੋਈ ਗੱਲ ਨਹੀਂ, ਕਿੰਨਾ ਉਹ ਲੋਕ ਅਸਲ ਵਿੱਚ ਵਫ਼ਾਦਾਰ ਹਨ। ਤੁਸੀਂ ਬਹੁਤ ਸਾਰਾ ਉਹ ਸੁਣਦੇ ਹੋ, ਉਹ ਇੰਨੇ ਵਫ਼ਾਦਾਰ ਹਨ, ਇਹਦਾ ਕੋਈ ਅਰਥ ਨਹੀਂ ਆ। ਯਹੋਵਾ ਵਿਟਨੈਸ, ਸੈਵਨਥ ਡੇ ਐਡਵੈਂਟਿਸਟ ਅਤੇ ਉਹ ਸਾਰੇ ਪੰਥ ਇੱਥੇ ਗਲੀ ਵਿੱਚ ਜਾ ਕੇ ਤੇ ਚੀਜ਼ਾਂ ਕਰਦੇ ਹਨ ਜੋ ਕਿ ਸਾਡੇ ਵਿੱਚੋਂ ਇੱਕ ਵੀ ਨਹੀਂ ਕਰੇਗਾ। ਕੈਥੋਲਿਕ ਨੁਕਰ ਵਿੱਚ ਖੜੇ ਹੋ ਕੇ ਤੇ ਮੰਗਦੇ ਹਨ ਅਤੇ ਹੋਰ ਅਤੇ ਇਸ ਤਰ੍ਹਾਂ ਦੇ ਇਹਦੇ ਹੁਕਮ ਅਤੇ ਕਰੋੜਾਂ ਦੇ ਹਿਸਾਬ ਨਾਲ ਕਰੋੜਾਂ ਮੂਹੀ ਡਾਲਰ ਅਤੇ ਅਜੇ ਵੀ ਇਹਦੇ ਲਈ ਮੰਗਦੇ ਹਨ। ਵਫ਼ਾਦਾਰ ਹਨ, ਕੋਈ ਸ਼ੱਕ ਨਹੀਂ। ਕਲੀਸਿਯਾਵਾਂ ਜਾ ਕੇ ਤੇ ਪ੍ਰਚਾਰ ਕਰਦੀਆਂ ਹਨ ਅਤੇ ਹੋਰ ਅਤੇ ਸੇਵਾਦਾਰ ਪੁਲਪਟ ਵਿੱਚ ਖੜੇ ਹੁੰਦੇ ਹਨ ਅਤੇ ਆਪਣੇ ਗਿਰਜੇ ਵਿੱਚ ਨਵੇਂ ਮੈਂਬਰ ਲਿਆਉਣ ਲਈ ਜੋ ਕੁਝ ਕਰ ਸਕਦੇ ਹਨ ਕਰਦੇ ਹਨ। ਪਰ ਇਹ ਤਾਂ ਨਵਾਂ ਸੰਦੂਕ ਆ, ਸਿਰਫ ਇੱਕ ਹੀ ਸੰਦੂਕ ਆ ਜਿਹਦੇ ਪਿੱਛੇ ਚੱਲਣਾ ਆ ਤੇ ਉਹ ਪਰਮੇਸ਼ਵਰ ਦਾ ਬਚਨ ਆ। ਉਸ ਸੰਦੂਕ ਦੇ ਜੇ ਕੋਈ ਚੀਜ਼ ਉਲਟਿਆ ਇਹਦੇ ਤੋਂ ਦੂਰ ਰਹੋ। ਇਹ ਨਵੀਂ ਗੱਡੀ ਤੇ ਹੈ, ਪਰਮੇਸ਼ਵਰ ਦੇ ਮੋਢਿਆਂ ਉੱਤੇ ਨਹੀਂ ਆ, ਠੀਕ ਆ। ਇਸ ਚੀਜ਼ ਤੋਂ ਦੂਰ ਰਹੋ, ਇਹਦੇ ਨਾਲ ਕੋਈ ਵਾਸਤਾ ਨਾ ਰੱਖੋ। ਸਾਡੇ ਮਹਾਨ ਧਰਮ ਯੁੱਧ ਕਰੋੜਾਂ ਤੇ ਲੱਖਾਂ ਨੇ ਇਕਰਾਰ ਕੀਤਾ ਆ। ਮੈਨੂੰ ਸ਼ੱਕ ਆ ਕਿ ਉਹਨਾਂ ਸਾਰਿਆਂ ਵਿੱਚੋਂ ਜੇ 120 ਬਾਕੀ ਰਹਿ ਗਏ ਹੋਣ, ਸਮਝੇ ਕੋਈ ਚੀਜ਼ ਨਹੀਂ ਰਹੀ, ਤਦ ਵਚਨ ਦੇ ਵਾਅਦੇ ਦੀ ਵੱਲ ਵੇਖੋ। ਤੁਸੀਂ ਸੋਚੋਗੇ ਕਿ ਉਹ ਫੇਲ ਹੋ ਗਿਆ ਆ ਅਤੇ ਅਸੀਂ ਜਾਣਦੇ ਹਾਂ ਕਿ ਇਹ ਫੇਲ ਹੋ ਗਿਆ ਹੈ। ਸਾਡੇ ਦੇਸ਼ ਦੇ ਮਹਾਨ ਬੇਦਾਰੀ ਕਰਨ ਵਾਲੇ ਅੱਜ ਆਖਦੇ ਹਨ ਕਿ ਇਹ ਪੂਰੀ ਤਰ੍ਹਾਂ ਦੇ ਨਾਲ ਫੇਲ ਹੋ ਗਿਆ ਆ। ਕਲੀਸਿਯਾ ਜਾਣਦੀ ਆ ਕਿ ਇਹ ਫੇਲ ਹੋ ਗਿਆ ਆ, ਹਰੇਕ ਜਾਣਦਾ ਆ ਕਿ ਇਹ ਫੇਲ ਹੋ ਗਿਆ ਆ। ਠੀਕ ਆ, ਇਹ ਕਿਉਂ ਨਹੀਂ, ਇਹ ਕਿਉਂ ਫੇਲ ਹੋਇਆ? ਇਹ ਇੱਕ ਚੰਗੇ ਮਕਸਦ ਲਈ ਸੀ, ਇਹ ਲੋਕਾਂ ਨੂੰ ਖੁਦਾ ਦੀ ਹਜ਼ੂਰੀ ਵਿੱਚ ਲਿਆਉਣਾ ਸੀ। ਮਹਾਨ ਧਰਮ ਯੁੱਧ, ਲੱਖਾਂ ਹੀ ਲੋਕਾਂ ਨੇ ਆਪਣਾ ਪੈਸਾ ਖਰਚ ਕੀਤਾ, ਮਹਾਨ ਧਰਮ ਯੁੱਧਾਂ ਵਿੱਚ ਲਾਇਆ। ਕਲੀਸਿਯਾਵਾਂ ਸਭ ਇਕੱਠੀਆਂ ਹੋ ਗਈਆਂ, ਮਹਾਨ ਸਭਾ ਭਵਨ, ਮਹਾਨ ਚੀਜ਼ਾਂ ਅਤੇ ਮਹਾਨ ਚੀਜ਼ਾਂ ਵਾਪਰੀਆਂ। ਇਹ ਕਿਉਂ ਫੇਲ ਹੋਇਆ? ਕਿਉਂਕਿ ਉਹ ਉਸ ਘੜੀ ਨੂੰ ਨਹੀਂ ਜਾਣਦੇ ਸਨ ਜਿਹਦੇ ਵਿੱਚ ਉਹ ਰਹਿ ਰਹੇ ਸਨ। ਕੋਈ ਹੈਰਾਨੀ ਨਹੀਂ, ਯਸੂ ਖੜਾ ਹੋਇਆ ਅਤੇ ਆਪਣੇ ਦਿਲ ਵਿੱਚ ਰੋਇਆ, ਅਥਰੂ ਉਹਦੀਆਂ ਗੱਲਾਂ ਤੋਂਦੀ ਵਗ ਰਹੇ ਸਨ ਅਤੇ ਉਹਨੇ ਕਿਹਾ, ਯਰੂਸ਼ਲਮ, ਹੇ ਯਰੂਸ਼ਲਮ, ਕਿੰਨੀ ਵਾਰ ਮੈਂ ਤੇਰੇ ਤੇ ਸਾਇਆ ਕੀਤਾ ਜਿਵੇਂ ਕੁਕੜੀ ਆਪਣੇ ਬੱਚਿਆਂ ਤੇ ਕਰਦੀ ਆ। ਹਰ ਇੱਕ ਨਬੀ ਜਿਹੜਾ ਮੈਂ ਤੇਰੇ ਕੋਲ ਤਲਿਆ ਤੂੰ ਉਹਨੂੰ ਪਥਰਵਾਹ ਕੀਤਾ, ਪਰ ਤੂੰ ਨਹੀਂ ਚਾਹਿਆ। ਹੁਣ ਤੇਰੀ ਘੜੀ ਆਣ ਪਹੁੰਚੀ ਆ। ਕੀ ਤੁਸੀਂ ਮਹਿਸੂਸ ਨਹੀਂ ਕਰ ਸਕਦੇ ਕਿ ਪਵਿੱਤਰ ਆਤਮਾ ਤੁਹਾਡੇ ਵਿੱਚੋਂ ਦੀ ਚਲਾ ਰਿਹਾ ਆ? ਓ ਸੰਯੁਕਤ ਰਾਜ ਅਤੇ ਸੰਸਾਰ, ਕਿੰਨੀ ਵਾਰ ਮੈਂ ਤੁਹਾਨੂੰ ਇਕੱਠਿਆਂ ਕੀਤਾ ਹੁੰਦਾ ਪਰ ਤੂੰ ਨਹੀਂ ਚਾਹਿਆ। ਹੁਣ ਤੇਰੀ ਘੜੀ ਆਣ ਪਹੁੰਚੀ ਆ। ਤੇਰਾ ਆਨੰਦ ਦਾ ਦੇਵਤਾ, ਤੇਰਾ ਗੰਧ ਦਾ ਦੇਵਤਾ, ਤੇਰਾ ਸਦੂਮ ਅਤੇ ਅਮੂਰਾ ਦਾ ਦੇਵਤਾ ਤੇਰੇ ਵਿਚਕਾਰ ਆ ਗਿਆ ਆ। ਇੱਥੋਂ ਤੱਕ ਕਿ ਸਾਡੇ ਛੋਟੇ ਬੱਚੇ ਨਾਚਿਆਂ ਵਰਗੇ ਵਾਲ ਕਟਵਾਉਂਦੇ ਹਨ, ਉਹਨਾਂ ਨੇ ਮੱਥੇ ਉਤਲੇ ਵਾਲ ਕਟਵਾਏ ਹੋਏ ਹਨ, ਛੋਟੇ ਪਰਿਵਰਤਨ ਵਾਲੇ ਬੱਚੇ ਸ਼ੁਰੂ ਹੋ ਰਹੇ ਹਨ। ਸਾਡੀਆਂ ਔਰਤਾਂ ਜਾ ਚੁੱਕੀਆਂ ਹਨ, ਇਹ ਛੁਟਕਾਰੇ ਤੋਂ ਟੱਪ ਚੁੱਕੇ ਹਨ। ਸਾਡੇ ਆਦਮੀ ਵੱਡੇ ਲੋਲੜ ਬਣ ਚੁੱਕੇ ਹਨ ਤੇ ਨਿਕਰਾ ਪਾ ਕੇ ਪਏ ਫਿਰਦੇ ਹਨ, ਇੱਕ ਕੁੜੀ ਵਾਂਗ ਵਤੀਰਾ ਕਰ ਰਹੇ ਹਨ ਤੇ ਵਾਲ ਉਹਨਾਂ ਦੀਆਂ ਧੌਣਾਂ ਤੋਂ ਹੇਠਾਂ ਲਟਕ ਰਹੇ ਹਨ। ਅਤੇ ਅਸੀਂ ਸਦੂਮੀ ਹਾਂ, ਅੱਗ ਤੇ ਖੁਦਾ ਦਾ ਗਜ਼ਬ ਸਾਡੀ ਉਡੀਕ ਕਰ ਰਿਹਾ ਆ। ਤੁਸੀਂ ਜਾਣਦੇ ਹੋ ਕਿ ਉਹ ਕਿਵੇਂ ਮਾਰੇਗਾ, ਕਿਵੇਂ ਇਹਨੂੰ ਨਾਸ ਕਰੇਗਾ, ਜਿਸ ਤਰੀਕੇ ਨਾਲ ਉਹਨੇ ਹਮੇਸ਼ਾ ਹੀ ਕੀਤਾ। ਜਦ ਬੇਸਵਾ ਕੋਈ ਗਲਤ ਕੰਮ ਕਰਦੀ ਸੀ ਉਹ ਪੱਥਰਾਂ ਦੇ ਨਾਲ ਮਾਰੀ ਜਾਂਦੀ ਸੀ। ਉਹ ਪੱਥਰ ਚੁੱਕਦੇ ਸਨ ਉਸ ਔਰਤ ਨੂੰ ਮਾਰਨ ਦੇ ਲਈ ਜੋ ਬੇਸਵਾ ਸੀ, ਅਤੇ ਇਸ ਤਰ੍ਹਾਂ ਹੀ ਉਹ ਕਲੀਸਿਯਾ ਨੂੰ ਮਾਰੇਗਾ। ਬਾਈਬਲ ਨੇ ਆਖਿਆ ਆ ਕਿ ਉਹ ਆਕਾਸ਼ਾਂ ਦੇ ਵਿੱਚੋਂ ਗਲੇ ਭਰਾਵੇਗਾ ਜੋ ਕਿ ਇੱਕ ਟੁਕੜਾ 100 ਪਾਉਂਡ ਦਾ ਹੋਵੇਗਾ, ਅਤੇ ਉਹ ਉਹਨਾਂ ਨੂੰ ਪੱਥਰਵਾਹ ਕਰੇਗਾ। ਉਹਨੂੰ ਕੌਣ ਰੋਕੇਗਾ? ਕਿਹੜਾ ਵਿਗਿਆਨ ਇਹ ਆਖੇਗਾ ਕਿ ਇਹ ਨਹੀਂ ਹੋ ਸਕਦਾ? ਉਹ ਇਹ ਕਰੇਗਾ ਉਦਾਂ ਹੀ ਜਿੱਦਾਂ ਉਹਨੇ ਕਿਸ਼ਤੀ ਬਣਾਈ ਅਤੇ ਨੂਹ ਨੂੰ ਬਚਾਇਆ, ਉਹ ਆਪਣੀ ਕਲੀਸਿਯਾ ਦੇ ਲਈ ਫੇਰ ਕਰੇਗਾ। ਉਹ ਆਪਣੀ ਹੀ ਵਿਵਸਥਾ ਅਤੇ ਆਪਣੇ ਤਰੀਕਿਆਂ ਦੇ ਨਾਲ ਉਸ ਵਿਸਵਾ ਨੂੰ ਪਥਰਵਾ ਕਰੇਗਾ ਜਿਹਨੇ ਰਾਜਿਆਂ ਦੇ ਨਾਲ ਅਤੇ ਸੈਂਕੜੇ ਅਤੇ ਲੱਖਾਂ ਦੇ ਕਪਤਾਨਾਂ ਨਾਲ ਵਿਭਚਾਰ ਕੀਤਾ ਆ। ਉਹ ਉਹਨੂੰ ਪੱਥਰਾਂ ਨਾਲ ਮਾਰੇਗਾ ਆਪਣੀ ਵਿਵਸਥਾ ਦੇ ਨਾਲ ਜਿਹੜੀ ਉਹਨੇ ਅਸੂਲਾਂ ਦੇ ਅਨੁਸਾਰ ਰੱਖੀ ਆ। ਉਹਨੂੰ ਕੌਣ ਦੱਸੇਗਾ ਕਿ ਉਹ ਗਲੇ ਨਹੀਂ ਬਣਾ ਸਕਦਾ? ਕਿਸੇ ਨੂੰ ਪੁੱਛੋ ਜੋ ਜਾਣਦਾ ਹੋਵੇ ਕਿ ਮੀਂਹ ਦੀ ਬੂੰਦ ਕਿੱਦਾਂ ਸ਼ੁਰੂ ਹੁੰਦੀ ਆ ਅਤੇ ਇਹ ਗੋਲ ਧਾਰਾ ਬਣਾਉਂਦੀ ਆ ਅਤੇ ਇਹ ਪਿਛਾਂ ਘੁੰਮਣ ਘੇਰੀ ਥਾਣੀ ਲੰਘਦੀ ਆ, ਘੁੰਮਦੀ ਜਾਂਦੀ ਆ, ਘੁੰਮਦੀ ਜਾਂਦੀ ਆ, ਜਦ ਤੱਕ ਕਿ ਇਹਦਾ ਇੱਕ ਖਾਸ ਭਾਰ ਨਾ ਹੋ ਜਾਵੇ ਤਦ ਇਹ ਹੇਠਾਂ ਡਿੱਗਦੀ ਆ। ਉਹ ਖੁਦਾ ਜਿਹਨੂੰ ਕਿ ਗੁਰੂਤਾਕਰਸ਼ਣ ਵੀ ਧਰਤੀ ਤੇ ਫੜ ਕੇ ਨਾ ਰੱਖ ਸਕੇ ਤੇ ਉਹ ਸੁਰਗ ਵਿੱਚ ਉਤਾਂਹ ਚੁੱਕਿਆ ਗਿਆ। ਖੁਦਾ ਜਿਹਨੇ ਗੁਰੂਤਾਕਰਸ਼ਣ ਬਣਾਈ ਤੇ ਉਹ ਘੁੰਮਣ ਘੇਰੀ ਨੂੰ ਇੰਨੀ ਵੱਡੀ ਬਣਾ ਸਕਦਾ ਆ ਕਿ ਉਹ ਪੱਥਰ ਨੂੰ ਸੁੱਟ ਸਕੇ ਜਿਹਦਾ ਭਾਰ 100 ਪਾਉਂਡ ਹੋਵੇਗਾ। ਉਹਨੇ ਕਿਹਾ ਆ ਕਿ ਉਹ ਕਰੇਗਾ ਤੇ ਉਹ ਇਹ ਕਰੇਗਾ। ਉਹਨੂੰ ਇਹ ਕੌਣ ਦੱਸੇਗਾ ਕਿ ਇਹ ਨਾ ਕਰੇ? ਉਹ ਕਰੇਗਾ ਕਿਉਂਕਿ ਉਹਨੇ ਆਖਿਆ ਹੈ ਕਿ ਉਹ ਕਰੇਗਾ। ਅਸੀਂ ਅੰਤ ਦੇ ਦਿਨਾਂ ਵਿਚ ਹਾਂ, ਅਸੀਂ ਨਿਆਂ ਦੇ ਲਾਗੇ ਖੜੇ ਹਾਂ। ਕਿਉਂ? ਪੈਂਤੇਕਾਸਲ ਕਲੀਸਿਆ ਉਸ ਪੁਰਾਣੇ ਮਨ ਨੂੰ ਖਾਣ ਦਾ ਯਤਨ ਕਰ ਰਹੀ ਆ ਜੋ ਕਿ 50 ਸਾਲ ਪਹਿਲਾਂ ਡਿੱਗਿਆ ਸੀ। ਹੋਲੀਨੈਸ ਕਲੀਸਿਆ 200 ਸਾਲ ਪਹਿਲਾਂ ਵਾਲੇ ਨੂੰ ਖਾਣ ਦਾ ਯਤਨ ਕਰ ਰਹੀ ਆ। ਲੂਥਰਨਸ ਲਗਭਗ 300 ਸਾਲ ਜਾਂ ਵੱਧ, ਬਹੁਤ ਸਾਰੇ ਸੈਂਕੜੇ ਸਾਲ ਪਹਿਲਾਂ ਉਹ ਪੁਰਾਣਾ ਮਨ ਖਾਣ ਦਾ ਯਤਨ ਕਰ ਰਹੇ ਹਨ। ਉਹ ਭਾਈ ਜੀ, ਉਸ ਪਦਾਰਥ ਵਿਚ ਤਾਂ ਕੀੜੇ ਪੈ ਗਏ ਹਨ, ਇਹ ਖਰਾਬ ਹੋ ਚੁੱਕਿਆ ਆ। ਕਿਉਂ? ਮੈਂ ਹਮੇਸ਼ਾ ਹੀ ਆਖਿਆ ਆ ਇਹਦੇ ਵਿਚ ਪੂਛਾਂ ਵਾਲੇ ਕੀੜੇ ਅਤੇ ਕੀੜੇ ਹਨ, ਇਹ ਤੁਹਾਨੂੰ ਮਾਰ ਸੁੱਟੇਗਾ ਇਹਨੂੰ ਖਾਣ ਨਾਲ। ਪਤਾ ਲਾਓ ਕਿ ਜੇ ਦਾਊਦ ਜਾਂ ਉਹਨਾਂ ਬਾਕੀਆਂ ਵਿਚੋਂ ਕਿਸੇ ਨੇ ਵੀ ਸਮੇਂ ਦੀ ਰੋਟੀ ਦੀ ਸਲਾਹ ਲਈ ਹੁੰਦੀ, ਜੇ ਜਾਜਕ, ਨਵੀ ਪ੍ਰਚਾਰਕ, ਧਰਮ ਗਿਆਨੀਆਂ ਅਤੇ ਸਕੂਲਾਂ ਅਤੇ ਫਿਰਕਾ ਪ੍ਰਸਤੀਆਂ ਨੇ ਘੜੀ ਦੀ ਸਲਾਹ ਲਈ ਹੁੰਦੀ, ਹੁਣ ਇਹ ਉਹਨਾਂ ਦੀ ਕੋਈ ਭਲਾਈ ਨਹੀਂ ਕਰੇਗਾ। ਇਹ ਤਾਂ ਜਾ ਚੁੱਕਿਆ ਆ, ਇਹ ਜਰਾ ਵੀ ਮਦਦ ਨਹੀਂ ਕਰੇਗਾ। ਉਹ ਹੁਣ ਜਾ ਚੁੱਕੀ ਆ, ਉਹਨੇ ਤੋਬਾ, ਨਿਆਂ ਅਤੇ ਰਹਿਮ ਦੇ ਵਿਚਕਾਰ ਦੀ ਲਕੀਰ ਨੂੰ 5 ਸਾਲ ਲਗਭਗ ਪਹਿਲਾਂ ਟੱਪ ਲਿਆ ਸੀ। ਧਿਆਨ ਦਿਓ, ਤਦ ਕੀ ਆ, ਕੀ ਕੀਤਾ ਜਾ ਸਕਦਾ ਆ, ਕੀ ਕੀਤਾ ਜਾਵੇ? ਆਓ ਨਬੀ ਦੀ ਸਲਾਹ ਲਈਏ, ਬਾਈਬਲ ਦੀ, ਜਿੱਥੇ ਅਸੀਂ ਜੋੜ ਨਹੀਂ ਸਕਦੇ ਤੇ ਨਾ ਹੀ ਘਟਾ ਸਕਦੇ ਹਾਂ। ਜੇ ਅਸੀਂ ਇੰਜ ਕਰਦੇ ਹਾਂ ਤਾਂ ਖੁਦਾ ਸਾਨੂੰ ਜਿਉਣ ਦੀ ਪੋਥੀ ਵਿਚੋਂ ਕੱਟ ਦੇਵੇਗਾ। ਬਾਈਬਲ ਨੇ ਆਖਿਆ ਆ ਮਲਾਕੀ 4 ਅਧਿਆਏ ਵਿਚ ਕੀ ਹੋਵੇਗਾ, ਪ੍ਰਕਾਸ਼ ਦੀ ਪੋਥੀ 10 ਅਧਿਆਏ, ਕਿ ਕਿੰਜ 7 ਮੋਹਰਾਂ ਖੁੱਲਣਗੀਆਂ ਅਤੇ ਇਨ੍ਹਾਂ ਭੇਦਾਂ ਨੂੰ ਪ੍ਰਗਟ ਕੀਤਾ ਜਾਵੇਗਾ ਜੋ ਕਿ ਇਨ੍ਹਾਂ ਸੁਧਾਰਕਾਂ ਦੇ ਜਮਾਨੇ ਵਿਚ ਲੁਕੇ ਰਹੇ ਹਨ। ਉਹਨੇ ਕਿਹਾ ਕਿ ਕਿੰਜ ਇਹ ਕੀਤਾ ਜਾਵੇਗਾ, ਇਹ ਬਾਈਬਲ ਵਿਚ ਆ, ਯਹੋਵਾ ਇੰਜ ਫਰਮਾਉਂਦਾ ਆ। ਖੁਦਾ ਨੇ ਪੂਰੇ ਤੌਰ ਤੇ ਸੰਪੂਰਨਤਾਈ ਨਾਲ ਇਹਨੂੰ ਪਛਾਣਿਆ ਆ, ਇਹਨੂੰ ਸੱਚ ਪ੍ਰਮਾਣਿਤ ਕੀਤਾ ਆ ਨਿਸ਼ਾਨੀਆਂ ਤੇ ਅਚੰਭਿਆਂ ਦੇ ਨਾਲ, ਆਕਾਸ਼ਾਂ ਵਿਚ, ਸੁਰਗਾਂ ਵਿਚ ਅਤੇ ਹਰੇਕ ਹੋਰ ਚੀਜ਼ 33 ਸਾਲ ਤੱਕ। ਤੁਸੀਂ ਸੋਚਦੇ ਹੋ ਕਿ ਉਹ ਇਹਨੂੰ ਸੁਣਨਗੇ? ਨਹੀਂ, ਉਹ ਮਰੇ ਹੋਏ ਹਨ। ਉਹਨਾਂ ਨੇ ਆਪਣਾ ਹੱਥ ਕਿਸੇ ਅਜਿਹੀ ਚੀਜ਼ ਉੱਤੇ ਧਰਿਆ ਆ ਜਿਹਨੇ ਕਿ ਸਾਰੀ ਚੀਜ਼ ਨੂੰ ਹੀ ਮਾਰ ਸੁੱਟਿਆ ਆ। ਨਹੀਂ, ਇਹ ਨਹੀਂ ਸੁਣਨਗੇ, ਇਹ ਨਹੀਂ ਸੁਣਨਗੇ, ਹੋਰ ਕਦੇ ਵੀ ਨਹੀਂ। ਅਤੇ ਜਦ ਇਹ ਵਾਪਰਿਆ ਤਾਂ ਦਾਊਦ ਨੇ ਵੇਖਿਆ, ਹੇ ਖੁਦਾ, ਸਾਡੇ ਕੋਲ ਇੱਕ ਦਾਊਦ ਕੱਲ ਜਿਹੜਾ ਕਿ ਵੇਖ ਸਕੇ ਕਿ ਉਹ ਕਿੱਥੇ ਖੜਾ ਆ, ਜਿਹੜਾ ਕਿ ਵੇਖ ਸਕਦਾ ਆ ਕਿ ਪਰਮੇਸ਼ੁਰ ਨੇ ਇੱਕ ਵਾਅਦਾ ਕੀਤਾ, ਕਿੰਜ ਉਹ ਅੱਜ ਕਰੇਗਾ। ਖੁਦਾ ਨੇ ਠੀਕ ਇੱਥੇ ਆਪਣੇ ਵਚਨ ਵਿਚ ਆਖਿਆ ਹੈ ਕਿ ਉਹ ਕਿੰਜ ਇਹਨੂੰ ਕਰੇਗਾ। ਖੁਦਾ ਨੇ ਮੀਕਾ ਨੂੰ ਦੱਸਿਆ, ਮੀਕਾ ਨੇ ਆਪਣਾ ਦਰਸ਼ਨ 400 ਸ਼ਾਨਦਾਰ ਨਵੀਆਂ ਦੇ ਸਾਹਮਣੇ ਪਰਖਿਆ। ਉਹਨੇ ਆਪਣਾ ਦਰਸ਼ਨ ਇਹ ਵੇਖਣ ਲਈ ਪਰਖਿਆ ਕਿ ਕੀ ਇਹ ਠੀਕ ਸੀ। ਉਹਨੇ ਪਿਛਾਂ ਵੇਖਿਆ ਕਿ ਨਬੀ ਨੇ ਉਹਦੇ ਤੋਂ ਪਹਿਲਾਂ ਕੀ ਆਖਿਆ ਸੀ, ਵੇਖਣ ਲਈ ਕਿ ਕੀ ਹੋਇਆ। ਉਹਨੇ ਪਿਛਾਂ ਵੇਖਿਆ, ਉਹਨੇ ਏਲੀਆ ਨੂੰ ਉੱਥੇ ਖੜੇ ਹੋਏ ਵੇਖਿਆ, ਆਖਿਆ, ਆਹਾਬ, ਕੁੱਤੇ ਤੇਰਾ ਵੀ ਲਹੂ ਚੱਟਣਗੇ। ਹੁਣ ਉਹਨੇ ਤਦ ਵੇਖਿਆ ਕਿ ਦਰਸ਼ਨ ਬਿਲਕੁਲ ਠੀਕ ਪਰਮੇਸ਼ੁਰ ਦੇ ਵਚਨ ਦੇ ਅਨੁਸਾਰ ਸੀ, ਸੋ ਉਹਨੇ ਇਹਦਾ ਐਲਾਨ ਕੀਤਾ ਅਤੇ ਉਹ ਠੀਕ ਸੀ। ਠੀਕ ਆ, ਕੋਈ ਗੱਲ ਨਹੀਂ, ਉਹਨਾਂ ਵਿਚੋਂ ਬਾਕੀਆਂ ਨੇ ਕੀ ਆਖਿਆ, ਉਹ ਠੀਕ ਵਚਨ ਦੇ ਨਾਲ ਟਿਕਿਆ ਰਿਹਾ। ਹੁਣ ਆਓ ਉਸ ਦਰਸ਼ਨ ਦੀ ਵੱਲ ਵੇਖੀਏ ਜੋ ਅੱਜ ਸਾਡੇ ਕੋਲ ਆ। ਕੀ ਇਹ ਗਿਰਜੇ ਉਸਾਰਨਾ ਆ? ਕੀ ਇਹ ਨਵੀਆਂ ਚੀਜ਼ਾਂ ਹਨ? ਕੀ ਇਹ ਮਹਾਨ ਚੀਜ਼ਾਂ ਹਨ ਜਿਹੜੀਆਂ ਕਿ ਵਾਪਰਨਗੀਆਂ, ਜਾਂ ਕੀ ਇਹ ਨਿਆਂ ਆ? ਪਿਛਾਂ ਵੇਖੋ ਅਤੇ ਅੱਜ ਦੇ ਵਾਅਦੇ ਨੂੰ ਵੇਖੋ, ਵੇਖੋ ਕਿ ਕਿਹੜੇ ਸਮੇਂ ਵਿਚ ਅਸੀਂ ਰਹਿ ਰਹੇ ਹਾਂ। ਤੁਸੀਂ ਆਖਦੇ ਹੋ ਕਿ ਠੀਕ ਆ, ਖੁਦਾ ਮੁਬਾਰਕ ਹੋਵੇ, ਭਾਈ ਜੀ ਮੈਂ ਵਫ਼ਾਦਾਰ ਹਾਂ, ਮੈਂ ਗਿਰਜੇ ਵਿਚ ਸ਼ਾਮਲ ਹੋਇਆ, ਮੈਂ ਆਪਣੀ 14ਵੀਂ ਪਾਸ ਕਰ ਲਿਆ, ਮੈਂ ਇਹ ਕੀਤਾ, ਇਹ ਠੀਕ ਆ, ਇਹ ਵਧੀਆ ਆ, ਇਹਦੇ ਵਿਰੋਧ ਵਿਚ ਕੁਝ ਨਹੀਂ ਆ। ਦਾਊਦ ਦੇ ਕੋਲ ਵੀ ਸੀ, ਉਸ ਦਿਨ ਦੇ ਜਾਜਕਾਂ ਦੇ ਕੋਲ ਵੀ, ਧਰਮ ਗਿਆਨੀਆਂ ਦੇ ਕੋਲ ਵੀ ਸੀ, ਪਰ ਇਹ ਵਚਨ ਦੇ ਉਲਟ ਸੀ। ਪਰਮੇਸ਼ੁਰ ਨੇ ਆਖਿਆ ਕਿ ਉਹ ਇਹਨੂੰ ਅੱਜ ਕਿਵੇਂ ਕਰੇਗਾ, ਕਿੰਜ ਉਹ ਸਭ ਚੀਜ਼ਾਂ ਬਹਾਲ ਕਰੇਗਾ, ਕਿ ਉਹ ਦੁਬਾਰਾ ਕੀ ਕਰੇਗਾ। ਉਹਨੇ ਬਹਾਲ ਕਰਨ ਦਾ ਵਾਅਦਾ ਕੀਤਾ ਆ, ਇਹ ਬਿਲਕੁਲ ਠੀਕ ਆ। ਜੋਇਲ 2:28 ਵਿਚ ਉਹਨੇ ਵਾਅਦਾ ਕੀਤਾ ਆ ਕਿ ਉਹ ਬਹਾਲ ਕਰੇਗਾ, ਮੈਂ ਮੋੜ ਦਿਆਂਗਾ, ਯਹੋਵਾ ਫਰਮਾਉਂਦਾ ਆ, ਜਿੰਨਿਆਂ ਵਰਿਆਂ ਨੂੰ ਸਲਾਹ ਨੇ ਖਾਧਾ। ਸਮਝੇ, ਇਹ ਉਹ ਕੀੜਾ ਆ ਅਤੇ ਇਹ ਜੀਵਨ ਦੀਆਂ ਵੱਖ ਵੱਖ ਹਾਲਤਾਂ ਵਿਚ ਆ। ਅਤੇ ਜਦ ਕੈਥੋਲਿਕ ਨੇ ਖਾਣਾ ਸ਼ੁਰੂ ਕੀਤਾ ਤਦ ਲੂਥਰਨਸ ਅਤੇ ਮੈਥੋਡਿਸਟ ਅਤੇ ਪੈਂਟੇਕਾਸਟਲ ਅਤੇ ਸਭ ਹੇਠਾਂ ਨੂੰ ਉਹਨੇ ਕਿਹਾ ਮੈਂ ਹਰੇਕ ਚੀਜ਼ ਕਲੀਸਿਆ ਨੂੰ ਮੋੜ ਦਿਆਂਗਾ ਬਿਲਕੁਲ ਠੀਕ ਉਸ ਵਾਂਗ ਹੀ ਜਿਹੜੀ ਪਹਿਲੇ ਸਥਾਨ ਤੇ ਸੀ ਉਸ ਰਾਤ ਦੇ ਦਰਸ਼ਨ ਤੇ ਗੌਰ ਕਰੋ ਬਿਲਕੁਲ ਓਹੋ ਹੀ ਲਾੜੀ ਇਸ ਪਾਸੇ ਵੱਲ ਆਈ ਇਸ ਪਾਸੇ ਵੱਲ ਆਈ ਜਦ ਉਹ ਵੇਸਵਾ ਆਪਣੇ ਚੋਗੇ ਪਾਏ ਹੋਏ ਲੰਘੀਆਂ ਉਹਨਾਂ ਦੀਆਂ ਪੁਰਾਣੀਆਂ ਚੀਜ਼ਾਂ ਇਸ ਰਸਤੇ ਵਿਚ ਤੇ ਲੱਕ ਮਟਕਾਉਂਦੀਆਂ ਨੱਚਦੀਆਂ ਸਨ ਤੇ ਆਪਣੇ ਆਪ ਨੂੰ ਕਲੀਸਿਆ ਸਦਾਉਂਦੀਆਂ ਸਨ ਤੁਸੀਂ ਆਖਦੇ ਹੋ ਠੀਕ ਆ ਅਸੀਂ ਉਹ ਨਹੀਂ ਕਰਦੇ ਇਸ ਤਰੀਕੇ ਨਾਲ ਖੁਦਾ ਤੁਹਾਨੂੰ ਵੇਖਦਾ ਆ ਇਹ ਉਹ ਨਹੀਂ ਜੋ ਤੁਸੀਂ ਆਪਣੇ ਆਪ ਨੂੰ ਵੇਖਦੇ ਹੋ ਇਸ ਤਰੀਕੇ ਨਾਲ ਖੁਦਾ ਤੁਹਾਨੂੰ ਵੇਖਦਾ ਆ ਕੋਈ ਆਦਮੀ ਆਪਣੇ ਆਪ ਨੂੰ ਗਲਤ ਨਹੀਂ ਵੇਖਦਾ ਆ ਜਦ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਸ਼ੀਸ਼ੇ ਵਿਚ ਵੇਖਦੇ ਹੋ ਇਹ ਤੁਹਾਨੂੰ ਦੱਸਦਾ ਆ ਕਿ ਤੁਸੀਂ ਗਲਤ ਹੋ ਜਾਂ ਨਹੀਂ ਹੋ ਜੇ ਦਾਊਦ ਨੇ ਇਹ ਕੀਤਾ ਹੁੰਦਾ ਉਹਨੇ ਆਪਣੀ ਗਲਤੀ ਵੇਖ ਲਈ ਹੁੰਦੀ ਜੇ ਅਹਾਬ ਨੇ ਉਹ ਕੀਤਾ ਹੁੰਦਾ ਜਾਂ ਉਹਨਾਂ ਨਬੀਆਂ ਨੇ ਉਹ ਕੀਤਾ ਹੁੰਦਾ ਤਾਂ ਉਹਨਾਂ ਨੇ ਆਪਣੇ ਆਪ ਨੂੰ ਗਲਤ ਵੇਖਿਆ ਹੁੰਦਾ ਇੱਕ ਪ੍ਰਮਾਣਿਤ ਨਬੀ ਨੇ ਆਖਿਆ ਕਿ ਅਹਾਬ ਮਰ ਜਾਵੇਗਾ ਤੇ ਕੁੱਤੇ ਉਹਦਾ ਲਹੂ ਚੱਟਣਗੇ ਅਤੇ ਉਹਦੀ ਭਵਿੱਖਬਾਣੀ ਠੀਕ ਉਹਦੇ ਨਾਲ ਸੀ ਤਦ ਉਹਨੇ ਜਾਣ ਲਿਆ ਕਿ ਉਹ ਠੀਕ ਸੀ ਇਥੋਂ ਤੱਕ ਕਿ ਯਹੋਸ਼ਾਪਾਤ ਨੇ ਵੀ ਵੇਖਿਆ ਹੋਵੇਗਾ ਅਤੇ ਇਹ ਜਾਣ ਲਿਆ ਜਦ ਮੀਕਾ ਨੇ ਦਰਸ਼ਨ ਵੇਖਿਆ ਉਹਨਾਂ ਦਿਨਾਂ ਵਿਚ ਉਹ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਨਹੀਂ ਸੀ ਪਰ ਉਹਦੇ ਕੋਲ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਸੀ ਉਹ ਠੀਕ ਸੀ ਧਿਆਨ ਦਿਓ ਅਸੀਂ ਇਸ ਚੀਜ਼ ਨੂੰ ਹੁਣ ਇਸ ਦਿਨ ਵਿਚ ਲਿਆ ਰਹੇ ਹਾਂ ਜਦ ਅਸੀਂ ਮਹਾਨ ਘੜੀ ਨੂੰ ਵੇਖਦੇ ਹਾਂ ਜਿਹਦੇ ਵੱਲ ਅਸੀਂ ਆ ਰਹੇ ਹਾਂ ਧਿਆਨ ਦਿਓ ਕਿ ਦਾਊਦ ਵਿਕੀ ਕਰਨ ਦਾ ਯਤਨ ਕਰ ਰਿਹਾ ਸੀ ਉਹਦੇ ਉੱਤੇ ਮੇਰੇ ਕੋਲ ਇੱਥੇ ਇੱਕ ਪਰਚਾ ਆ ਉਹ ਸੰਦੂਕ ਨੂੰ ਦਾਊਦ ਦੇ ਨਗਰ ਵਿਚ ਲਿਆਉਣ ਦਾ ਯਤਨ ਕਰ ਰਿਹਾ ਸੀ ਆਪਣੀ ਉਹਦੀ ਮਿਸ਼ਨ ਵੱਲ ਪਛਾਣ ਨੂੰ ਵੇਖੋ ਜਦੋਂ ਪ੍ਰਭੂ ਪਹਿਲਾਂ ਇੱਥੇ ਨਦੀ ਉੱਤੇ ਬੋਲਿਆ ਜਿਵੇਂ ਯੋਹੰਨਾ ਪਹਿਲੀ ਆਮਦ ਦੇ ਅੱਗੇ ਘੱਲਿਆ ਗਿਆ ਸੀ ਭਾਈ ਜੀ ਅਸੈਂਬਲੀਜ਼ ਇਹਦੇ ਲਈ ਖੜੇ ਨਹੀਂ ਹੋ ਸਕਦੇ ਸੀ ਅਤੇ ਨਾ ਹੀ ਯੂਨਾਈਟਿਡ ਉਹਨਾਂ ਵਿਚੋਂ ਸਾਰੇ ਉਹਨਾਂ ਦੇ ਕੋਲ ਇੱਕ ਕਿਤੇ ਨਾ ਕਿਤੇ ਹੋਣਾ ਸੀ ਉਹ ਉਹਨਾਂ ਸਭਨਾਂ ਨੇ ਇਹ ਕਰਨਾ ਸੀ ਸਮਝੇ ਬਿਲਕੁਲ ਠੀਕ ਸਭਨਾਂ ਨੇ ਇਹਨੂੰ ਆਪਣੇ ਘਰ ਲਿਆਉਣਾ ਸੀ ਦਾਊਦ ਦੇ ਨਗਰ ਨੂੰ ਲਿਆਉਣਾ ਚਾਹੁੰਦਾ ਸੀ ਕਿਉਂ ਇਹਦੇ ਲਈ ਕੋਈ ਸਥਾਨ ਤਿਆਰ ਨਹੀਂ ਸੀ ਅਤੇ ਇਹੋ ਹੀ ਕਾਰਨ ਆ ਕਿ ਤੁਸੀਂ ਸੰਦੇਸ਼ ਇੱਕ ਫਿਰਕਾ ਪ੍ਰਸਤੀ ਦੇ ਕੋਲ ਨਹੀਂ ਲਿਆ ਸਕਦੇ ਵਚਨ ਸੰਦੂਕ ਮਸੀਹ ਅੱਜ ਕੱਲ ਤੇ ਯੁਗ ਯੁਗ ਕੋ ਜਾ ਹੈ ਅਤੇ ਉਹਦੀ ਸਾਰੀ ਪਛਾਣ ਤੁਸੀਂ ਇਹਨੂੰ ਆਪਣੀ ਜਥੇਬੰਦੀ ਦੇ ਕੋਲ ਨਹੀਂ ਲਿਆ ਸਕਦੇ ਉਹ ਕਦੇ ਵੀ ਇਹਦਾ ਵਿਸ਼ਵਾਸ ਨਹੀਂ ਕਰਨਗੇ ਕਿਉਂਕਿ ਇਹਦੇ ਲਈ ਕੋਈ ਜਗ੍ਹਾ ਨਹੀਂ ਆ ਕੀ ਬਾਈਬਲ ਨਹੀਂ ਆਖਦੀ ਕਿ ਉਹ ਲਾਉਦੀਕੀਏ ਦੇ ਯੁਗ ਦੀ ਕਲੀਸਿਆ ਵਿਚੋਂ ਬਾਹਰ ਸੀ ਤੇ ਅੰਦਰ ਆਉਣ ਦਾ ਯਤਨ ਕਰ ਰਿਹਾ ਸੀ ਦਾਊਦ ਦੇ ਨਗਰ ਵਿਚ ਕੋਈ ਜਗ੍ਹਾ ਨਹੀਂ ਸੀ ਕੋਈ ਗੱਲ ਨਹੀਂ ਕਿੰਨਾ ਇਹ ਵਫ਼ਾਦਾਰ ਸੀ ਅਤੇ ਕਿੰਨਾ ਇਹ ਮਹਾਨ ਸੀ ਅਤੇ ਹੋਰ ਇਹ ਅਜੇ ਵੀ ਉਹ ਜਗ੍ਹਾ ਨਹੀਂ ਸੀ ਇਹ ਤਾਂ ਯਰੂਸ਼ਲਮ ਵਿਚ ਹੋਣਾ ਸੀ ਤੇ ਉੱਥੇ ਇਹ ਬਾਅਦ ਵਿਚ ਗਿਆ ਜਦ ਨਬੀ ਨੇ ਉਹਨਾਂ ਨੂੰ ਦੱਸਿਆ ਕਿ ਇਹਦੇ ਨਾਲ ਕੀ ਕਰਨਾ ਆ ਸਮਝੇ ਸੋ ਦਾਊਦ ਨੂੰ ਇਹਨੂੰ ਆਪਣੇ ਨਗਰ ਵਿਚ ਲਿਆਉਣਾ ਪਿਆ ਇਹਦੇ ਲਈ ਕੋਈ ਜਗ੍ਹਾ ਤਿਆਰ ਨਹੀਂ ਸੀ ਮਸੀਹ ਸਾਡਾ ਸੰਦੂਕ ਆ ਅਤੇ ਉਹ ਇਹਨੂੰ ਕਬੂਲ ਨਹੀਂ ਕਰਨਗੇ ਮਸੀਹ ਵਚਨਿਆ ਉਹ ਇਹਨੂੰ ਕਬੂਲ ਨਹੀਂ ਕਰਨਗੇ ਉਹ ਆਪਣੇ ਮਤ ਸਿਧਾਂਤ ਚਾਹੁੰਦੇ ਹਨ ਉਹਨਾਂ ਦੀ ਫਿਰਕਾ ਪ੍ਰਸਤੀ ਇੱਕ ਨਵਾਂ ਸੰਦੂਕ ਜਾਂ ਇੱਕ ਨਵਾਂ ਢੋਣ ਵਾਲਾ ਉਹ ਫਿਰਕਾ ਪ੍ਰਸਤੀ ਨੂੰ ਚਾਹੁੰਦੇ ਹਨ ਇਹਨੂੰ ਚੁੱਕੇ ਇੱਕ ਨਵਾਂ ਸੰਦੂਕ ਹਾਂਜੀ ਯਾਦ ਰਹੇ ਮਸੀਹ ਸਾਡਾ ਸੰਦੂਕ ਆ ਤੁਸੀਂ ਨੀਚਾ ਕਰਦੇ ਹੋ ਮਸੀਹ ਵਚਨਿਆ ਤਾਦੇ ਸੰਦੂਕ ਆ ਕੀ ਇਹ ਠੀਕ ਆ ਠੀਕ ਆ ਮਸੀਹ ਚੁੱਕ ਕੇ ਨਹੀਂ ਲਿਜਾਇਆ ਜਾ ਸਕਦਾ ਉਹਦੇ ਠੀਕ ਸਥਾਨ ਉੱਤੇ ਕਿਸੇ ਵੀ ਮਿਸ਼ਨ ਦੀ ਗੱਡੀ ਦੇ ਦੁਆਰਾ ਉਹ ਇੱਕ ਜਣੇ ਨਾਲ ਵਰਤਦਾ ਆ ਤੇ ਕਿਸੇ ਸਮੂਹ ਨਾਲ ਨਹੀਂ ਉਹ ਕਦੇ ਵੀ ਕਿਸੇ ਸਮੂਹ ਨਾਲ ਨਹੀਂ ਵਰਤਦਾ ਇੱਕ ਜਣੇ ਦੇ ਨਾਲ ਜਦ ਉਹਨੇ ਆਖਿਆ ਹੈ ਕਿ ਉਹ ਨਹੀਂ ਕਰੇਗਾ ਜੇ ਉਹਨੇ ਕੀਤਾ ਉਹ ਆਪਣੇ ਵਚਨ ਦੇ ਉਲਟ ਕੀਤਾ ਆਮੋਸ 3:7 ਤੁਸੀਂ ਇਹਨੂੰ ਝੂਠ ਨਹੀਂ ਬਣਾ ਸਕਦੇ ਨਹੀਂ ਸ਼੍ਰੀਮਾਨ ਜੀ ਇਹ ਸੱਚਾਈ ਆ ਪਰ ਸਮਝੇ ਉਹ ਯਤਨ ਕਰਦੇ ਹਨ ਸੰਦੂਕ ਇੱਕ ਜਥੇਬੰਦੀ ਦੇ ਦੁਆਰਾ ਚੁੱਕਿਆ ਨਹੀਂ ਜਾ ਸਕਦਾ ਇਹਦੇ ਵਿਚ ਬਹੁਤ ਸਾਰੇ ਮੁਖੀਆ ਹਨ ਸਮਝੇ ਇਹ ਨਹੀਂ ਹੋ ਸਕਦਾ ਉਹਨੇ ਇਹ ਵਾਅਦਾ ਕੀਤਾ ਆ ਕਿ ਉਹ ਇਹ ਨਹੀਂ ਕਰੇਗਾ ਉਹ ਇਹ ਨਹੀਂ ਕਰੇਗਾ ਉਹਨੇ ਕਿਹਾ ਜਦ ਉਹਨੇ ਵਾਅਦਾ ਕੀਤਾ ਜਦ ਉਹਨੇ ਕਿਸੇ ਹੋਰ ਤਰੀਕੇ ਦੇ ਨਾਲ ਕਰਨ ਦਾ ਵਾਅਦਾ ਕੀਤਾ ਇਹੋ ਹੀ ਕਾਰਨ ਆ ਉਹਨੇ ਵਾਅਦਾ ਕੀਤਾ ਉਹ ਇਹ ਨਹੀਂ ਕਰੇਗਾ ਉਹਨਾਂ ਵਿਚਾਰਾਂ ਨੂੰ ਨਾ ਸੋਚੋ ਮੈਂ ਇਹਨੂੰ ਮਹਿਸੂਸ ਕਰ ਸਕਦਾ ਹਾਂ ਸਮਝੇ ਉਹਨੇ ਵਾਅਦਾ ਕੀਤਾ ਆ ਉਹ ਇਹਨੂੰ ਇੱਕ ਖਾਸ ਤਰੀਕੇ ਦੇ ਨਾਲ ਕਰੇਗਾ ਅਤੇ ਕੋਈ ਵੀ ਚੀਜ਼ ਇਹਦੇ ਉਲਟ ਇਹ ਉਹ ਨਹੀਂ ਕਰੇਗਾ ਸਮਝੇ ਪਰ ਆਪਣੇ ਅਸਲੀ ਤਰੀਕੇ ਦੇ ਦੁਆਰਾ ਇਸ ਦੇ ਅਨੁਸਾਰ ਜੋ ਉਹਨੇ ਆਮੋਸ 3:7 ਵਿਚ ਆਖਿਆ ਹੈ ਇਸ ਤਰੀਕੇ ਨਾਲ ਉਹ ਕਰੇਗਾ ਅਤੇ ਉਹ ਪ੍ਰਮਾਣਿਤ ਕੀਤਾ ਹੋਇਆ ਅਤੇ ਠੀਕ ਸਾਬਤ ਕੀਤਾ ਗਿਆ ਹੋਵੇ ਹੁਣ ਤੁਸੀਂ ਜਾਣਦੇ ਹੋ ਕਿ ਉਹਨੇ ਅੱਜ ਕੀ ਵਾਅਦਾ ਕੀਤਾ ਆ ਤਦ ਉਹ ਇਹਨੂੰ ਅੱਜ ਕਰ ਰਿਹਾ ਆ ਇਹ ਉਹ ਹੈ ਜੋ ਉਹਨੇ ਆਖਿਆ ਸੀ ਉਹ ਕਰੇਗਾ। ਉਹ ਉਹਨਾਂ ਸਤਾ ਮੋਹਰਾਂ ਨੂੰ ਖੋਲੇਗਾ, ਹੋਰ ਸਭ ਕੀ ਕਰੇਗਾ ਅਤੇ ਭੇਦਾਂ ਨੂੰ ਪ੍ਰਗਟ ਕਰੇਗਾ, ਕਿਵੇਂ ਇਹ ਬਪਤਿਸਮੇ ਅਤੇ ਸਭ ਚੀਜ਼ਾਂ ਦੀ ਖਿਚੜੀ ਪਕਾ ਦਿੱਤੀ ਗਈ ਸੀ। ਅਤੇ ਇੱਥੇ ਇਹ ਹੈ ਉਹਦੀ ਹਜ਼ੂਰੀ ਵਿੱਚ। ਵਿਗਿਆਨ ਇਹਨੂੰ ਸਾਬਤ ਕਰਦਾ ਆ, ਆਕਾਸ਼ਾ ਨੇ ਇਹਦੀ ਘੋਸ਼ਣਾ ਕੀਤੀ ਆ। ਆਦਮੀ ਖੜਾ ਹੋ ਕੇ ਠੀਕ ਇਹਦੀ ਵੱਲ ਵੇਖ ਰਿਹਾ ਆ ਅਤੇ ਇਹਨੂੰ ਵਾਪਰਦੇ ਵੇਖਦਾ ਆ। ਉਹਨੇ ਕੋਈ ਗੱਲ ਨੀ ਆਖੀ ਜਿਹਨੂੰ ਉਹਨੇ ਸੱਚ ਨਾ ਬਣਾਇਆ ਹੋਵੇ। ਇਹ ਹੋਈ ਨਾ ਗੱਲ ਤਾਂ ਕਿ ਤੁਸੀਂ ਵੇਖੋਗੇ ਕਿ ਅਸੀਂ ਅੱਜ ਕਿੱਥੇ ਆ। ਹੁਣ ਕੋਈ ਵੀ ਆਦਮੀ ਜਿਹਦੇ ਅੰਦਰ ਉਹਦਾ ਆਤਮਾ ਆ ਇਹ ਜਾਣਦਾ ਆ, ਜਿਹਦੇ ਉੱਤੇ ਖੁਦਾ ਦਾ ਆਤਮਾ ਆ ਜਾਣਦਾ ਆ ਇਹ ਸੱਚਾਈ ਆ, ਕਿਉਂਕਿ ਖੁਦਾ ਦਾ ਆਤਮਾ ਵਚਨ ਦੇ ਵਿਰੁੱਧ ਨਹੀਂ ਬੋਲੇਗਾ। ਨਹੀਂ ਨਹੀਂ, ਇਹ ਤਾਂ ਠੀਕ ਵਚਨ ਦੇ ਨਾਲ ਹੋਵੇਗਾ। ਤੁਸੀਂ ਆਖਦੇ ਹੋ ਮੈਨੂੰ ਪੁੱਤਰ ਆਤਮਾ ਮਿਲ ਗਿਆ ਆ, ਮੈਂ ਲਲਕਾਰਿਆ, ਮੈਂ ਗੈਰ ਜ਼ੁਬਾਨਾਂ ਬੋਲੀਆਂ, ਮੈਂ ਆਤਮਾ ਵਿੱਚ ਨੱਚਿਆ। ਇਹਦਾ ਖੁਦਾ ਦੇ ਲਈ ਕੋਈ ਅਰਥ ਨਹੀਂ ਆ, ਸਮਝੇ। ਦਾਊਦ ਨੇ ਵੀ ਇਹੋ ਕੀਤਾ, ਅਭਿਆਸਕ ਤੌਰ ਤੇ ਉੱਥੇ ਪਿਛਾਂ ਉਹ ਕੀਤਾ। ਉਹਨੇ ਆਪਣੇ ਸਾਰੇ ਜ਼ੋਰ ਨਾਲ ਗਾਇਆ ਅਤੇ ਉਹਨੇ ਆਪਣੇ ਸਾਰੇ ਜ਼ੋਰ ਨਾਲ ਲਲਕਾਰਿਆ, ਉਹਨਾਂ ਵਿੱਚੋਂ ਬਾਕੀ ਸਭਨਾਂ ਨੇ ਕੀਤਾ, ਤੇ ਉਹ ਠੀਕ ਮੌਤ ਦੇ ਵਿੱਚ ਜਾ ਰਹੇ ਸਨ। ਇਹ ਠੀਕ ਆ, ਉਹਦਾ ਇਹਦੇ ਨਾਲ ਕੋਈ ਵਾਸਤਾ ਨਹੀਂ ਆ। ਇਹ ਤਾਂ ਵਚਨ ਆ ਜਿਹੜਾ ਮਹਿਣਾ ਰੱਖਦਾ ਹੈ, ਪ੍ਰਭੂ ਦਾ ਵਚਨ, ਉਹ ਜਿਹੜੇ ਪ੍ਰਭੂ ਨੂੰ ਉਡੀਕਦੇ ਹਨ। ਹਾਂ ਸ਼੍ਰੀਮਾਨ ਜੀ, ਸਮਝੇ, ਉਹ ਜਿਨ੍ਹਾਂ ਦੇ ਵਿੱਚ ਖੁਦਾ ਦਾ ਆਤਮਾ ਆ ਉਹ ਅੱਜ ਦੇ ਵਾਅਦੇ ਦੀ ਵੱਲ ਵੇਖਦੇ ਹਨ, ਗੌ ਕਰਦੇ ਅਤੇ ਉਡੀਕਦੇ ਹਨ ਜਦ ਤੱਕ ਉਹ ਇਹਨੂੰ ਵੇਖ ਨਹੀਂ ਲੈਂਦੇ। ਤਦ ਉਹ ਆਖਦੇ ਹਨ ਇਹ ਹੈ ਉਹ ਖੁਦਾ, ਇਹਨੂੰ ਉਹਨਾਂ ਉੱਤੇ ਪ੍ਰਕਾਸ਼ਿਤ ਕਰਦਾ ਆ। ਨਥਾਨੀਅਲ ਵਾਂਗ ਫਿਲਪਸ ਗਿਆ ਤੇ ਨਥਾਨੀਅਲ ਨੂੰ ਲੱਭ ਲਿਆ ਅਤੇ ਨਥਾਨੀਅਲ ਨੇ ਆਖਿਆ ਹੁਣ ਇੱਕ ਮਿੰਟ ਉਡੀਕੋ, ਮੈਂ ਜਾਣਦਾ ਹਾਂ ਕਿ ਇਹਦਾ ਵਾਅਦਾ ਕੀਤਾ ਗਿਆ ਹੈ, ਪਰ ਮੈਨੂੰ ਇਹ ਵੇਖਣ ਦਿਓ। ਅਤੇ ਜਦ ਉਹਨੇ ਇਹ ਵੇਖਿਆ ਉਹਨੇ ਕਿਹਾ ਇਹ ਹੈ ਉਹ। ਔਰਤ ਨੇ ਆਖਿਆ ਹੁਣ ਮੈਂ ਜਾਣਦੀ ਹਾਂ, ਮੈਂ ਹਰ ਪ੍ਰਕਾਰ ਦੇ ਧਰਮ ਗਿਆਨੀਆਂ ਨੂੰ ਸੁਣਿਆ ਆ, ਮੈਂ ਇਹ ਅਤੇ ਉਹ ਕੀਤਾ ਆ ਅਤੇ ਮੈਂ ਆਪਣੇ ਆਪ ਬਾਈਬਲ ਪੜ੍ਹੀ ਆ ਅਤੇ ਮੈਂ ਜਾਣਦੀ ਹਾਂ ਕਿ ਮਸੀਹ ਆ ਰਿਹਾ ਆ ਜੋ ਕਿ ਇਹ ਚੀਜ਼ਾਂ ਕਰੇਗਾ, ਤੇ ਤੂੰ ਉਹਦਾ ਨਬੀ ਜ਼ਰੂਰ ਹੈਗਾ। ਉਹਨੇ ਕਿਹਾ ਮੈਂ ਉਹ ਹਾਂ। ਉਹਨੇ ਕਿਹਾ ਆਓ ਇੱਕ ਆਦਮੀ ਨੂੰ ਵੇਖੋ, ਇਹ ਹੈ ਉਹ। ਜਦ ਤੱਕ ਉਹਨੇ ਉਹ ਮਸੀਹ ਨਾ ਵੇਖ ਲਿਆ, ਉਹਨੇ ਉਡੀਕਿਆ, ਪਰਮੇਸ਼ਵਰ ਦੇ ਵਚਨ ਦੁਆਰਾ ਪਛਾਣਿਆ ਹੋਇਆ। ਤਦ ਉਹਨੇ ਕਿਹਾ ਇਹਦੇ ਲਈ ਹੀ ਅਸੀਂ 400 ਸਾਲ ਤੱਕ ਉਡੀਕਿਆ ਆ। ਸਾਡੇ ਕੋਲ ਇੱਕ ਨਬੀ ਜਾਂ ਕੁਝ ਨਹੀਂ ਰਿਹਾ, ਇੱਥੇ ਉਹ ਹੈ ਅਤੇ ਉਹ ਖੁਦ ਆਖਦਾ ਆ ਕਿ ਉਹ ਹੈ। ਇੱਕ ਆਦਮੀ ਨੂੰ ਵੇਖੋ ਜਿਹਨੇ ਮੈਨੂੰ ਉਹ ਚੀਜ਼ਾਂ ਦੱਸ ਦਿੱਤੀਆਂ ਜਿਹੜੀਆਂ ਮੈਂ ਕੀਤੀਆਂ ਸਨ, ਪਰ ਜਾਜਕ ਉਹਨੂੰ ਮਾਰਨਾ ਚਾਹੁੰਦੇ ਸਨ ਤੇ ਅੰਤ ਵਿੱਚ ਉਹਨਾਂ ਇਹ ਕੀਤਾ, ਸਮਝੇ। ਪਰ ਉਹ ਅੱਜ ਉਹਦੇ ਆਤਮਾ ਨੂੰ ਨਹੀਂ ਮਾਰ ਸਕਦੇ, ਇਹ ਠੀਕ ਆ। ਨਹੀਂ, ਉਹ ਇਹਨੂੰ ਮਾਰ ਨਹੀਂ ਸਕਦੇ, ਇਹ ਸਾਨੂੰ ਅੰਦਰ ਲਿਆਉਣ ਲਈ ਇੱਥੇ ਸੀ। ਸੋ ਅਸੀਂ ਧੰਨਵਾਦੀ ਹਾਂ। ਧਿਆਨ ਦਿਓ ਕਿੰਨਾ ਮਹਾਨ ਖੁਦਾ ਆ, ਕਿੰਨੇ ਮਹਾਨ ਉਹਦੇ ਕੰਮ ਹਨ, ਕਿੰਜ ਇਹ ਕਦੇ ਫੇਲ ਨਹੀਂ ਹੋ ਸਕਦਾ। ਹੁਣ ਖੁਦਾ ਦੇ ਕੋਲ ਬਖਸ਼ਿਆ ਹੋਇਆ ਅਤੇ ਚੀਜ਼ਾਂ ਨੂੰ ਕਰਨ ਲਈ ਅਸਲੀ ਤਰੀਕਾ ਆ, ਅਤੇ ਉਹ ਕਦੇ ਵੀ ਇਹਦੇ ਉਲਟ ਨਹੀਂ ਕਰੇਗਾ। ਉਹਨੇ ਅੰਤ ਦੇ ਦਿਨਾਂ ਵਿੱਚ ਵਾਅਦਾ ਕੀਤਾ ਆ ਕਿ ਉਹ ਕੀ ਕਰੇਗਾ, ਅਤੇ ਇਹਨੇ ਸਾਨੂੰ ਸੰਦੇਸ਼ ਘੱਲਿਆ ਆ, ਅਤੇ ਇਸ ਸੰਦੇਸ਼ ਦੀ ਉਹ ਪਛਾਣ ਹੋਵੇਗੀ ਜੋ ਏਲੀਆ ਦੀ ਸੀ, ਜੋ ਅਲੀਸ਼ਾ ਦੀ ਸੀ, ਜੋ ਯੋਹੰਨਾ ਬਪਤਿਸਮਾ ਦੇਣ ਵਾਲੇ ਦੀ ਸੀ, ਅਤੇ ਇਹ ਲੋਕਾਂ ਦੇ ਦਿਲਾਂ ਨੂੰ ਮੋੜੇਗਾ ਮਿਸ਼ਨ ਦੀ ਵੱਲ ਨਹੀਂ, ਪਰ ਵਾਪਸ ਅਸਲੀ ਰਸੂਲੀ ਪਿੱਤਰਾਂ ਦੀ ਵੱਲ, ਵਾਪਸ ਵਚਨ ਦੀ ਵੱਲ। ਕਿੰਜੇ ਚੀਜ਼ਾਂ ਪ੍ਰਮਾਣਿਤ ਕੀਤੀਆਂ ਜਾ ਚੁੱਕੀਆਂ ਹਨ, ਕਿਵੇਂ ਆਖਰੀ ਦੂਧ ਦੀ ਆਵਾਜ਼ ਦੇ ਦਿਨੀ ਪ੍ਰਕਾਸ਼ ਦੀ ਪੋਥੀ ਉਹਦਾ 10 ਅਧਿਆਏ 7ਵੇਂ ਦੂਧ ਦੇ ਦਿਨਾਂ ਵਿੱਚ ਇਹ ਭੇਦ ਜੋ ਕਿ ਰਹੇ ਹਨ, ਮੈਥੋਡਿਸਟ ਨੇ ਇਹ ਕਿਉਂ ਕੀਤਾ ਅਤੇ ਬੈਪਟਿਸਟ ਨੇ ਅਤੇ ਚਰਚ ਆਫ ਕ੍ਰਾਈਸਟ ਨੇ ਅਤੇ ਯਹੋਵਾ ਵਿਟਨੈਸ ਸਭ ਉਹ ਕਰਦੇ ਹਨ, ਉਹ ਭੇਦ ਆਖਰੀ ਦਿਨ ਵਿੱਚ ਪ੍ਰਗਟ ਕੀਤੇ ਜਾਣਗੇ ਜਦ 7ਵੇਂ ਦੂਤ ਦਾ ਸੰਦੇਸ਼, ਉਦੋਂ ਨਹੀਂ ਜਦੋਂ ਉਹ ਇਹ ਕਰਨਾ ਆਰੰਭ ਕਰਦਾ ਆ, ਪਰ ਜਦੋਂ ਉਹ ਆਪਣਾ ਸੰਦੇਸ਼ ਦੇਣਾ ਆਰੰਭ ਕਰਦਾ ਆ, ਸਮਝੇ। ਕਈ ਸਾਲ ਤਿਆਰੀ ਵਿੱਚ ਨਹੀਂ, ਪਰ ਜਦ ਉਹ ਆਪਣਾ ਸੰਦੇਸ਼ ਦੇਣਾ ਆਰੰਭ ਕਰਦਾ ਆ, ਇਹ ਭੇਦ ਤਦ ਪ੍ਰਗਟ ਕੀਤੇ ਜਾਣਗੇ। ਇੱਥੇ ਉਹ ਹਨ ਉਹਨਾਂ ਨੂੰ ਨਾ ਜਾਣਦੇ ਹੋਏ, ਅਤੇ ਤੁਸੀਂ ਲੋਕ ਇਹਦੇ ਗਵਾਹ ਹੋ, ਅਤੇ ਤਦ ਉਸ ਮਹਾਨ ਨਿਰੀਖਣਸ਼ਾਲਾ ਵਿੱਚ ਤਾਂ ਕਿ ਸੰਸਾਰ ਹੱਕਾ ਬੱਕਾ ਹੋਵੇਗਾ। ਉਹ ਅਜੇ ਵੀ ਹੈਰਾਨ ਹਨ ਕਿ ਕੀ ਹੋਇਆ। ਤੁਸਾਨ ਵਿੱਚ ਉਹਨਾਂ ਵੱਡੀਆਂ ਨਿਰੀਖਣਸ਼ਾਲਾ ਨੇ ਉੱਥੇ ਇਹਦੀਆਂ ਤਸਵੀਰਾਂ ਲਈਆਂ, ਅਜੇ ਵੀ ਹੈਰਾਨ ਹਨ ਕਿ ਕੀ ਹੋਇਆ, ਇਹ ਕੀ ਆ। ਉਹ ਅਜੇ ਵੀ ਅਖਬਾਰ ਵਿੱਚ ਛਾਪਦੇ ਹਨ। ਕੀ ਕੋਈ ਜਣਾ ਇਹਦੇ ਬਾਰੇ ਕੁਝ ਜਾਣਦਾ ਆ ਕਿ ਇਹ ਕੀ ਹੈ, ਕਿਵੇਂ ਇਹ ਵਾਪਰ ਸਕਦਾ ਸੀ? ਉੱਤੇ ਕੋਈ ਕੋਰਾ ਨਹੀਂ ਆ, ਕੋਈ ਹਵਾ ਨਹੀਂ, ਕੋਈ ਨਮੀ ਨਹੀਂ ਆ। ਹਵਾ ਵਿੱਚ 30 ਮੀਲ ਉੱਚਾ ਉਹ ਮੇਰਿਆ ਉਤਾਂ ਸੁਰਗ ਵਿਚ ਨਿਸ਼ਾਨੀਆਂ ਹੋਣਗੀਆਂ ਅਤੇ ਜਦ ਇਹ ਚੀਜ਼ਾਂ ਹੋਣ ਵੱਖ ਵੱਖ ਥਾਵਾਂ ਤੇ ਪੁਚਾਲ ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਸੁਰਗ ਵਿਚ ਵਿਖਾਲੀ ਦੇਵੇਗਾ। ਉਸ ਦਿਨ ਲੂਕਾ ਵਿਚ ਫੇਰ ਦੁਬਾਰਾ ਮਨੁੱਖ ਦਾ ਪੁੱਤਰ ਆਪਣੇ ਆਪ ਨੂੰ ਪ੍ਰਗਟ ਕਰੇਗਾ, ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ। ਸੰਸਾਰ ਸਦੂਮ ਅਤੇ ਮੂਰਾ ਵਾਂਗ ਵਿਖਾਈ ਦੇਵੇਗਾ। ਓ ਮੇਰਿਆ ਭਾਈਓ, ਆਤਮਕ ਚੀਜ਼ਾਂ ਤੋਂ ਅਣਜਾਣ ਨਾ ਰਹੋ, ਸਮਝੇ ਲਿਖਤਾਂ ਦੀ ਭਾਲ ਕਰੋ, ਕਿਉਂਕਿ ਉਹਨਾਂ ਵਿਚ ਤੁਸੀਂ ਸੋਚਦੇ ਹੋ ਕਿ ਸਦੀਪਕ ਜਿਉਣਿਆ ਅਤੇ ਉਹ ਹਨ ਜੋ ਕਿ ਵਚਨ ਦੀ ਗਵਾਹੀ ਦਿੰਦੇ ਹਨ। ਉਹ ਹਨ ਜੋ ਸੱਚਾਈ ਦੀ ਗਵਾਹੀ ਦਿੰਦੇ ਹਨ, ਉਹ ਚੀਜ਼ਾਂ ਜੋ ਖੁਦਾ ਇਸ ਘੜੀ ਵਿਚ ਕਰ ਰਿਹਾ ਹੈ। ਅਤੇ ਹੁਣ ਕੀ ਉਹ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਆਤਮਾ ਆ ਇਹਨਾਂ ਚੀਜ਼ਾਂ ਦੇ ਲਈ ਉਡੀਕਦੇ ਹਨ ਅਤੇ ਜਦ ਉਹ ਉਹਨਾਂ ਚੀਜ਼ਾਂ ਨੂੰ ਵੇਖਦੇ ਹਨ ਉਹ ਉਹਨਾਂ ਚੀਜ਼ਾਂ ਦਾ ਵਿਸ਼ਵਾਸ ਕਰਦੇ ਹਨ। ਯਿਸੂ ਨੇ ਕਿਹਾ ਕਿ ਕੋਈ ਆਦਮੀ ਮੇਰੇ ਕੋਲ ਨਹੀਂ ਆ ਸਕਦਾ ਜਦ ਤੱਕ ਮੇਰਾ ਪਿਤਾ ਉਹਨੂੰ ਨਾ ਬੁਲਾਵੇ, ਅਤੇ ਉਹ ਸਭ ਜੋ ਪਿਤਾ ਨੇ ਮੈਨੂੰ ਦਿੱਤੇ ਹਨ ਉਹ ਵਚਨਿਆ ਉਹ ਮੇਰੇ ਕੋਲ ਆਉਣਗੇ, ਉਹ ਮੇਰੇ ਕੋਲ ਆਉਣਗੇ। ਮੈਂ ਅੱਜ ਸਵੇਰ ਕਾਫੀ ਸਖਤ ਰਿਹਾ ਹਾਂ, ਸਮਝੇ ਉਹ ਪ੍ਰਭੂ ਨੂੰ ਉਡੀਕਦੇ ਹਨ, ਉਡੀਕਣਾ, ਅਤੇ ਜਦ ਉਹ ਕਰਦੇ ਹਨ ਉਹ ਅੱਜ ਦੇ ਵਾਅਦੇ ਨੂੰ ਵੇਖਦੇ ਹਨ ਪ੍ਰਮਾਣਿਤ ਹੁੰਦਿਆਂ। ਇਹ ਉਹਨਾਂ ਦੇ ਵਿਸ਼ਵਾਸ ਨੂੰ ਉਹਦੇ ਵਚਨ ਵਿਚ ਨਵਿਆਂ ਕਰਦਾ ਆ, ਕਿਉਂਕਿ ਉਹਨੇ ਨੂੰ ਕਰਨ ਦਾ ਵਾਅਦਾ ਕੀਤਾ ਆ ਅਤੇ ਇੱਥੇ ਉਹ ਕਰ ਰਿਹਾ ਆ। ਤਦ ਕੋਈ ਸ਼ੱਕ ਨਹੀਂ ਆ, ਪਰਮੇਸ਼ਰ ਬੋਲਦਾ ਆ, ਉਹਦਾ ਵਚਨ ਪਹਿਲਾਂ ਬੋਲਦਾ ਆ ਅਤੇ ਤਦ ਆਤਮਾ ਜੋ ਕਿ ਇਹਨੂੰ ਲਿਆ ਰਿਹਾ ਆ ਚੀਜ਼ ਨੂੰ ਕਰਦਾ ਆ ਜੋ ਕਿ ਵਚਨ ਨੇ ਆਖਿਆ ਹੈ ਕਿ ਇਹ ਕਰੇਗਾ। ਉਹ ਸਾਡੇ ਕੋਲ ਬਹੁਤ ਸਾਰਾ ਨਕਲ ਲਾਉਣਾ ਹੈਗਾ, ਸਾਡੇ ਕੋਲ ਅਜੇ ਵੀ ਉਹ ਬਹੁਤ ਸਾਰੇ ਹੋਣਗੇ। ਖਰੇ ਦਿਲ ਦਾ ਆਦਮੀ ਚੀਜ਼ਾਂ ਨੂੰ ਇਸ ਤਰੀਕੇ ਅਤੇ ਉਸ ਤਰੀਕੇ ਨਾਲ ਕਰਨ ਦਾ ਯਤਨ ਕਰ ਰਿਹਾ ਹੈ, ਪਰ ਗੌਰ ਕਰੋ ਕਿ ਕੀ ਹੋਇਆ। ਲੋਕ ਆਪਣੇ ਹੱਥ ਰੱਖਣਗੇ ਤੇ ਤਦ ਮਰ ਜਾਣਗੇ, ਸਮਝੇ। ਧਿਆਨ ਦਿਓ, ਕਿਸੇ ਵੀ ਆਦਮੀ ਦੀ ਮਿਸ਼ਨ ਵਾਲੀ ਵਿਉਂਤ ਕਦੇ ਕੰਮ ਨਹੀਂ ਕਰੇਗੀ। ਆਪਣੇ ਆਪ ਬਣਾਏ ਹੋਏ ਮਿਸ਼ਨ ਵਾਲੇ ਸੰਦੂਕਾਂ ਦੇ ਲਈ ਮੈਂਬਰ ਬਣਾਉਣੇ, ਖੁਦਾ ਦੀ ਕਦੇ ਕੋਈ ਮਿਸ਼ਨ ਨਹੀਂ ਹੋਈ, ਉਹਦੇ ਕੋਲ ਕਦੇ ਵੀ ਮਿਸ਼ਨ ਨਹੀਂ ਹੋਵੇਗੀ। ਇਹ ਤਾਂ ਮਨੁੱਖ ਦੀ ਬਣਾਈ ਹੋਈ ਚੀਜ਼ ਆ। ਅਤੇ ਮੈਂ ਹੈਰਾਨ ਆ ਅੱਜ ਜੇ ਸਾਡਾ ਸਾਰਾ ਅੰਦਰ ਨੂੰ ਖਿੱਚਣਾ ਅਤੇ ਮਹਾਨ ਧਰਮ ਯੁੱਧ ਅਤੇ ਬੇਦਾਰੀਆਂ ਅਸੀਂ ਮੈਥੋਡਿਸਟ ਸੰਦੂਕ, ਬੈਪਟਿਸਟ ਸੰਦੂਕ, ਪ੍ਰੈਸਬਾਈਸਟੇਰੀਅਨ ਸੰਦੂਕ ਨਹੀਂ ਭਰਦੇ ਆ ਰਹੇ, ਮਸੀਹ ਦੇ ਸੰਦੂਕ ਬਾਰੇ ਕੀ ਵਿਚਾਰਿਆ ਜੋ ਕਿ ਵਚਨਿਆ? ਜੇ ਲਾੜੀ ਨੇ ਵਚਨ ਹੁਣਾਇਆ ਤਦ ਉਹਨੂੰ ਤਾਂ ਮਸੀਹ ਤੋਂ ਹੁਣਾਇਆ, ਲਾੜੇ ਦਾ ਹਿੱਸਾ ਉਹਨੇ ਤਾਂ ਵਚਨ ਹੁਣਾਇਆ। ਉਸ ਦੇ ਦਿਨ ਦਾ ਵਚਨ ਨਹੀਂ, ਅੱਜ ਦੇ ਦਿਨ ਦਾ ਵਚਨ ਜਿਹਦਾ ਉਹਨੇ ਵਾਅਦਾ ਕੀਤਾ ਆ ਕਿ ਇਸ ਦਿਨ ਹੋਵੇਗਾ। ਉਹਨੇ ਆਪਣਾ ਵਚਨ ਘੱਲਿਆ ਆਪਣੀ ਲਾੜੀ ਨੂੰ ਢਾਲਣ ਅਤੇ ਬਣਾਉਣ ਲਈ। ਆਸ ਹੈ ਕਿ ਅਸੀਂ ਇਹਨੂੰ ਸਮਝਦੇ ਹਾਂ। ਹੁਣ ਆਪਣਾ ਹੀ ਕੋਈ ਵਿਚਾਰ ਨਾ ਲਓ, ਕਿਸੇ ਹੋਰ ਦਾ ਵਿਚਾਰ ਨਾ ਲਓ, ਇੱਥੇ ਪ੍ਰਮਾਣਿਤ ਕੀਤਾ ਹੋਇਆ ਵਚਨ ਲਓ। ਬਾਈਬਲ ਨੂੰ ਇਹ ਆਖਦਾ ਆ, ਖੁਦਾ ਨੇ ਆਪਣੇ ਵਚਨ ਵਿਚ ਵਾਅਦਾ ਕੀਤਾ ਆ ਕਿ ਕਿੰਜ ਉਹ ਇਸ ਆਖਰੀ ਦਿਨ ਵਿਚ ਆਪਣੀ ਲਾੜੀ ਨੂੰ ਚੁਣੇਗਾ। ਕੀ ਤੁਸੀਂ ਇਹ ਜਾਣਦੇ ਹੋ? ਉਹਨੇ ਵਾਅਦਾ ਕੀਤਾ ਹੈ ਕਿ ਕਿੰਜ ਇਹਨੂੰ ਉਹ ਕਰੇਗਾ। ਉਹਦੀ ਅਸਲੀ ਯੋਜਨਾ ਦੇ ਦੁਆਰਾ ਮਸੀਹ ਨੂੰ ਚੁਣਨਾ, ਸਮਿਆਂ ਨੂੰ ਚੁਣਨਾ, ਰੁੱਤਾਂ ਨੂੰ ਚੁਣਨਾ, ਆਪਣੀ ਲਾੜੀ ਦੇ ਲਈ ਇਹਨੂੰ ਉਹ ਛੱਡ ਨਹੀਂ ਸਕਦਾ, ਕਿਉਂਕਿ ਉਹ ਉਸ ਵਚਨ ਦਾ ਹਿੱਸਾ ਆ। ਆਪਣੀ ਲਾੜੀ ਦੇ ਲਈ ਇਹਨੂੰ ਉਹ ਛੱਡ ਨਹੀਂ ਸਕਦਾ, ਕਿਉਂਕਿ ਉਹ ਉਸ ਵਚਨ ਦਾ ਹਿੱਸਾ ਆ। ਉਹ ਇਹਨੂੰ ਮਿਸ਼ਨ ਦੇ ਦੁਆਰਾ ਚੁਣ ਨਹੀਂ ਸਕਦਾ ਜਦ ਉਹਨੇ ਮਸੀਹ ਨੂੰ ਮਿਸ਼ਨ ਦੇ ਦੁਆਰਾ ਨਹੀਂ ਚੁਣਿਆ। ਕੀ ਮਸੀਹ ਕਿਸੇ ਮਿਸ਼ਨ ਕੋਲ ਆਇਆ? ਕੀ ਉਹ ਕਿਸੇ ਮਿਸ਼ਨ ਦੇ ਦੁਆਰਾ ਆਇਆ? ਨਹੀਂ, ਉਹਨਾਂ ਨੇ ਉਹਨੂੰ ਰੱਦ ਦਿੱਤਾ। ਠੀਕ ਆ, ਇਹੋ ਤਦ ਮਿਸ਼ਨ ਨੇ ਕੀਤਾ। ਤਦ ਜਦ ਉਹ ਲਾੜੀ ਨੂੰ ਚੁਣਦਾ ਆ ਕਿ ਉਹ ਕਿਸੇ ਹੋਰ ਰਸਤੇ ਆ ਸਕਦਾ ਆ, ਉਹਨੇ ਮਸੀਹ ਨੂੰ ਇੱਥੇ ਕਿੰਜ ਲਿਆਂਦਾ? ਨਬੀਆਂ ਦੇ ਵਚਨ ਦੁਆਰਾ ਕੀ ਇਹ ਠੀਕ ਆ? ਉਹ ਆਪਣੀ ਲਾੜੀ ਨੂੰ ਇੱਥੇ ਕਿੰਜ ਲਿਆਵੇਗਾ ਨਬੀਆਂ ਦੇ ਵਚਨ ਦੇ ਦੁਆਰਾ? ਉਹਨੇ ਉਹਦੀ ਪਛਾਣ ਕਿਵੇਂ ਕਰਾਈ? ਜਦ ਉਹ ਆਇਆ ਇੱਕ ਆਦਮੀ ਦੇ ਦੁਆਰਾ ਜਿਹਦੇ ਉੱਤੇ ਏਲੀਆ ਦਾ ਆਤਮਾ ਸੀ, ਉਜਾੜ ਵਿਚੋਂ ਨਿਕਲ ਕੇ ਆਇਆ। ਉਹ ਆਪਣੀ ਲਾੜੀ ਦੀ ਪਛਾਣ ਕਿਵੇਂ ਕਰਵਾਏਗਾ? ਉਹਨੇ ਮਲਾਕੀ 4 ਅਧਿਆਏ ਵਿਚ ਉਸੇ ਚੀਜ਼ ਦਾ ਵਾਅਦਾ ਕੀਤਾ ਆ, ਧਰਤੀ ਨੂੰ ਨਾਸ ਕਰਨ ਤੋਂ ਪਹਿਲਾਂ, ਜਿਵੇਂ ਕਿ ਸਦੂਮ ਦੇ ਦਿਨੀ ਸੀ। ਯਾਦ ਰਹੇ, ਸਦੂਮ ਸੜ ਗਿਆ। ਕੀ ਇਹ ਠੀਕ ਆ? ਠੀਕ ਆ, ਇਸ ਸੰਸਾਰ ਨੇ ਵੀ ਸੜਨਾ ਆ। ਯਿਸੂ ਨੇ ਇੰਜ ਹੀ ਆਖਿਆ। ਇਹ ਉਹ ਸਮਾਂ ਹੋਵੇਗਾ ਜੋ ਕਿ ਲੂਕਾ 17 ਅਧਿਆਏ ਅਤੇ ਉਹਦੀ 30 ਆਇਤ ਨੇ ਆਖਿਆ ਆ। ਦਿਨਾਂ ਵਿਚ ਇਹ ਸਦੂਮ ਅਤੇ ਅਮੂਰਾ ਵਾਂਗ ਹੋਵੇਗਾ, ਤਦ ਮਨੁੱਖ ਦਾ ਪੁੱਤਰ ਪ੍ਰਗਟ ਕੀਤਾ ਜਾਵੇਗਾ। ਅਤੇ ਤਦ ਕੀ ਹੋਵੇਗਾ? ਮਲਾਕੀ ਦੇ ਅਨੁਸਾਰ ਉਹ ਫੇਰ ਦੁਬਾਰਾ ਧਰਤੀ ਨੂੰ ਸਾੜੇਗਾ ਅਤੇ ਧਰਤੀ 1000 ਸਾਲਾਂ ਰਾਜ ਵਿਚ ਦੁਸ਼ਟਾਂ ਦੀ ਸਵਾਹ ਉੱਤੇ ਚੱਲਣਗੇ। ਕੀ ਇਹ ਠੀਕ ਆ? ਸੋ ਅਸੀਂ ਠੀਕ ਅੰਤ ਦੇ ਸਮੇਂ ਵਿਚ ਆ। ਅਸੀਂ ਹੁਣ ਦਰਵਾਜ਼ੇ ਉੱਤੇ ਬੈਠੇ ਆ, ਉਹਦੇ ਆਉਣ ਦੀ ਉਡੀਕ ਕਰ ਰਹੇ ਹਾਂ। ਧਿਆਨ ਦਿਓ, ਖੁਦਾ ਨੇ ਆਪਣੇ ਵਚਨ ਵਿਚ ਵਾਅਦਾ ਕੀਤਾ ਆ ਕਿ ਉਹ ਆਪਣੀ ਲਾੜੀ ਨੂੰ ਆਪਣੇ ਅਸਲੀ ਤਰੀਕੇ ਨਾਲ ਚੁਣੇਗਾ, ਜਿਵੇਂ ਉਹਨੇ ਲਾੜੇ ਨੂੰ ਚੁਣਿਆ। ਓਹਨੇ ਨਬੀਆਂ ਦੇ ਦੁਆਰਾ ਇਹਨੂੰ ਪਹਿਲਾਂ ਦੱਸਿਆ ਅਤੇ ਇਹਦੀ ਪਛਾਣ ਕਰਨ ਦੇ ਲਈ ਇੱਕ ਨਬੀ ਘੱਲਿਆ। ਨਬੀ ਨੇ ਯਰਦਨ ਦੇ ਕੰਢਿਆਂ ਤੇ ਖੜੇ ਹੋ ਕੇ ਆਖਿਆ, ਵੇਖੋ। ਉਹਨਾਂ ਕਿਹਾ ਕਿ ਤੂੰ ਮਸੀਹ ਆ, ਕੀ ਤੂੰ ਨਹੀਂ ਆ? ਉਹਨੇ ਕਿਹਾ, ਨਹੀਂ, ਮੈਂ ਮਸੀਹ ਨਹੀਂ ਆ। ਤੂੰ ਜ਼ਰੂਰ ਮਸੀਹ ਆ, ਪਰ ਮੈਂ ਉਹ ਨਹੀਂ ਆ। ਪਰ ਉਹ ਤੁਹਾਡੇ ਵਿਚਕਾਏ ਖੜਾ ਹੈ ਅਤੇ ਉਹਦੀ ਜੁੱਤੀ ਖੋਲਣ ਦੇ ਮੈਂ ਯੋਗ ਨਹੀਂ ਹਾਂ। ਜਦ ਉਹ ਆਵੇ ਆਪਣੇ ਆਪ ਨੂੰ ਜਾਣੂ ਕਰਾਏ, ਅਤੇ ਅੱਜ ਉਹ ਤੁਹਾਡੇ ਵਿਚਕਾਏ ਖੜਾਇਆ ਪਵਿੱਤਰ ਆਤਮਾ ਦੇ ਵਿਅਕਤੀਤਵ ਵਿੱਚ ਆਪਣੇ ਆਪ ਨੂੰ ਹੋਰ ਵਧੇਰੇ ਪ੍ਰਗਟ ਕਰ ਰਿਹਾ ਹੈ, ਆਪਣੀ ਕਲੀਸਿਯਾ ਵਿੱਚ ਆ ਰਿਹਾ ਹੈ, ਆਪਣੇ ਆਪ ਨੂੰ ਜਾਣੂ ਕਰਵਾ ਰਿਹਾ ਹੈ, ਕਿਉਂਕਿ ਉਹ ਲਾੜੀ ਅਤੇ ਲਾੜਾ ਇੱਕ ਹੀ ਹੋਣਗੇ, ਆਪਣੇ ਆਪ ਨੂੰ ਜਾਣੂ ਕਰਵਾ ਰਿਹਾ ਹੈ। ਅਤੇ ਇੱਕ ਦਿਨ ਤੁਸੀਂ ਵੇਖੋਗੇ ਜਿਹਨੂੰ ਤੁਸੀਂ ਆਪਣੇ ਦਿਲ ਵਿੱਚ ਮਹਿਸੂਸ ਕੀਤਾ ਅਤੇ ਉਹ ਪਛਾਣ ਵੇਖੀ ਤੁਹਾਡੇ ਸਾਹਮਣੇ ਵਿਅਕਤੀ ਬਣ ਜਾਵੇਗਾ, ਤਾਂ ਤੁਸੀਂ ਅਤੇ ਉਹ ਇੱਕ ਹੋ। ਤੁਸੀਂ ਵਚਨ ਦੇ ਦੁਆਰਾ ਜੋੜੇ ਗਏ ਹੋ ਅਤੇ ਵਚਨ ਆਦ ਵਿੱਚ ਸੀ ਤੇ ਵਾਪਸ ਆਦ ਨੂੰ ਚਲਿਆ ਜਾਵੇਗਾ, ਜੋ ਕਿ ਖੁਦਾ ਆ। ਅਤੇ ਉਸ ਦਿਨ ਤੁਸੀਂ ਜਾਣੋਗੇ ਮੈਂ ਪਿਤਾ ਵਿੱਚ ਹਾਂ, ਪਿਤਾ ਮੇਰੇ ਵਿੱਚ, ਮੈਂ ਤੁਹਾਡੇ ਵਿੱਚ ਅਤੇ ਤੁਸੀਂ ਮੇਰੇ ਵਿੱਚ। ਹਾਲੇਲੂਯਾ, ਅਸੀਂ ਇੱਥੇ ਹਾਂ, ਹਾਲੇਲੂਯਾ। ਮੈਂ ਉਸ ਨੂੰ ਵੇਖ ਕੇ ਖੁਸ਼ ਹਾਂ, ਉਹ ਠੀਕ ਸਾਡੇ ਦਰਮਿਆਨ ਆਪਣੇ ਆਪ ਨੂੰ ਜ਼ਾਹਿਰ ਕਰ ਰਿਹਾ ਹੈ। ਅਤੇ ਵੇਖੋ ਕਿ ਉਹਨੇ ਵਚਨ ਦੇ ਲਈ ਕੀ ਵਾਅਦਾ ਕੀਤਾ ਆ। ਕਿਸੇ ਦਾ ਜਜ਼ਬਾਤ ਨਹੀਂ, ਗਾਉਣਾ ਨਹੀਂ, ਕੁੱਦਣਾ ਨਹੀਂ ਅਤੇ ਨੱਚਣਾ ਨਹੀਂ, ਪਰ ਉਹਦੇ ਵਚਨ ਦੇ ਦੁਆਰਾ ਆਮੀਨ ਉਹ ਆਪਣੇ ਆਪ ਨੂੰ ਜਾਣੂ ਕਰਵਾ ਰਿਹਾ ਆ। ਵੇਖੋ, ਜਦ ਉਹ ਲਿਆਏ ਹੈਕਲ ਬਣਾਈ ਅਤੇ ਸੰਦੂਕ ਨੂੰ ਇਹਦੇ ਵਿੱਚ ਲਿਆਏ, ਖੁਦਾ ਅੱਗ ਦੇ ਥੰਮ ਨਾਲ ਅੰਦਰ ਗਿਆ। ਆਮੀਨ। ਇਹ ਦਾਊਦ ਕੁਦਰਿਆ ਤੇ ਚਿਲਾ ਰਿਹਾ ਸੀ, ਇਹ ਸਭ ਗਾਉਣ ਵਾਲੇ ਸਨ ਅਤੇ ਜਾਜਕ ਚੱਲ ਰਹੇ ਸਨ, ਜਦ ਉਹ ਪਰਮੇਸ਼ਰ ਦੀ ਮਰਜ਼ੀ ਦੇ ਬਾਹਰ ਸਨ। ਪਰ ਜਦ ਖੁਦਾ ਨੇ ਸੰਦੂਕ ਦੀ ਪਛਾਣ ਉਹਦੇ ਸਥਾਨ ਤੇ ਪਦਵੀ ਵਿੱਚ ਕੀਤੀ, ਇਸ ਤੋਂ ਪਹਿਲਾਂ ਕਿ ਉਹ ਸੰਦੂਕ ਨੂੰ ਉੱਥੇ ਲਿਆਉਣ, ਇੱਥੇ ਅੱਗ ਦਾ ਥੰਮ ਅਗਵਾਈ ਕਰਦਾ ਆ ਗਿਆ। ਕਰੂਬਾਂ ਦੇ ਖੰਭਾਂ ਦੇ ਉੱਤੇ ਅਤੇ ਠੀਕ ਅਤਿ ਪਵਿੱਤਰ ਸਥਾਨ ਦੇ ਪਿੱਛੇ ਉਹਦਾ ਆਰਾਮ ਦਾ ਸਥਾਨ, ਅੱਗ ਦਾ ਥੰਮ ਅਤੇ ਖੁਦਾ ਦਾ ਜਲਾਲ ਉੱਥੇ ਸੀ। ਤੇ ਉਹ ਇਹ ਵੀ ਨਹੀਂ ਵੇਖ ਸਕੇ ਕਿ ਕਿਵੇਂ ਸੇਵਾ ਕਰਨੀ ਆ। ਆਮੀਨ। ਇਹ ਹਰੇਕ ਧਰਮ ਗਿਆਨੀ ਦੀਆਂ ਅੱਖਾਂ ਬੰਦ ਕਰ ਦੇਵੇਗਾ ਜਦ ਉਹ ਆਪਣੀ ਲਾੜੀ ਦੇ ਲਈ ਆਵੇਗਾ। ਉਹ ਅੱਧੀ ਰਾਤ ਨੂੰ ਉਠਾ ਲਈ ਜਾਵੇਗੀ ਜਿਵੇਂ ਇਹ ਉਹਨਾਂ ਲਈ ਸੀ। ਉਹ ਤਾਂ ਉਹਨੂੰ ਜਾਂਦੀ ਹੋਈ ਨੂੰ ਵੀ ਨਹੀਂ ਵੇਖਣਗੇ। ਉਹ ਪਰਮੇਸ਼ਰ ਦੀ ਵਡਿਆਈ ਹੋਵੇ। ਧਿਆਨ ਦਿਓ, ਖੁਦਾ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੀ ਲਾੜੀ ਨੂੰ ਬਾਹਰ ਕੱਢੇਗਾ। ਉਹ ਕੀ ਕਰੇਗਾ? ਉੱਥੇ ਇੱਕ ਬੀਜ ਹੋਵੇਗਾ, ਉੱਥੇ ਸ਼ਾਮ ਦੇ ਸਮੇਂ ਉਜਾਲਾ ਹੋਵੇਗਾ। ਬਿਲਕੁਲ ਠੀਕ, ਉਹ ਕਹਿੰਦੇ ਸਭ ਚੀਜ਼ਾਂ ਕਰੇਗਾ ਉਸ ਤਰੀਕੇ ਨਾਲ ਜਿਹਦੀ ਉਹਨੇ ਯੋਜਨਾ ਅਸਲ ਵਿੱਚ ਪੁਰਾਣੇ ਨੇਮ ਅਤੇ ਨਵੇਂ ਨੇਮ ਵਿੱਚ ਬਣਾਈ ਸੀ। ਅਤੇ ਇਹ ਮਿਸ਼ਨ ਦੇ ਰਾਹੀਂ ਨਹੀਂ ਆ, ਇਹ ਸਾਡੀ ਪ੍ਰਣਾਲੀ ਦੇ ਰਾਹੀਂ ਨਹੀਂ ਜਿਹਨੂੰ ਅਸੀਂ ਇਸਤੇਮਾਲ ਕਰ ਰਹੇ ਹਾਂ। ਅੱਜ ਅਸੀਂ ਤਾਂ ਬਸ ਮੌਤ ਲਿਆ ਰਹੇ ਹਾਂ, ਲੋਕ ਆਪਣੇ ਹੱਥ ਇਹਦੇ ਨਾਲ ਰੱਖ ਰਹੇ ਹਨ ਤੇ ਇਸ ਤੋਂ ਮਰਦੇ ਹਨ, ਸਮਝੇ? ਵਚਨ, ਸ਼ਾਮ ਦਾ ਸੰਦੇਸ਼, ਇਹਦੇ ਨਤੀਜੇ ਵੀ ਸ਼ਾਮ ਦੇ ਹੀ ਹੋਣੇ ਜ਼ਰੂਰੀ ਹਨ। ਸ਼ਾਮ ਦੇ ਸੰਦੇਸ਼ ਨੂੰ ਸ਼ਾਮ ਦਾ ਹੀ ਬੀਜ ਬੀਜਣਾ ਚਾਹੀਦਾ ਹੈ, ਸਵੇਰ ਦਾ ਨਹੀਂ। ਸ਼ਾਮ ਦਾ ਬੀਜ ਕੀ ਹੈ? ਠੀਕ ਆ। ਦੁਪਹਿਰ ਦਾ ਦ੍ਰਿਸ਼, ਇਹਦੇ ਬੀਜ ਪਿਛਾਂ ਉੱਥੇ ਮਿਸ਼ਨ ਸੀ, ਇਹ ਮਰ ਗਿਆ, ਨਾਸ਼ ਹੋ ਗਿਆ। ਪਰ ਸ਼ਾਮ ਦੇ ਸਮੇਂ ਦਾ ਸੰਦੇਸ਼ ਸ਼ਾਮ ਦੇ ਸਮੇਂ ਦੀ ਰੋਸ਼ਨੀ ਵਿਖਾਏਗਾ, ਸ਼ਾਮ ਦੇ ਸਮੇਂ ਦੇ ਨਤੀਜੇ ਵਿਖਾਏਗਾ। ਸ਼ਾਮ ਦੇ ਸਮੇਂ ਦਾ ਸੰਦੇਸ਼ ਯਿਸੂ ਦਾ ਸਮਾਂ, ਦੁਪਹਿਰ ਦਾ ਸੰਦੇਸ਼ ਦੁਪਹਿਰ ਦੇ ਨਤੀਜੇ ਵਿਖਾਏ। ਆਦ ਦੇ ਸੰਦੇਸ਼ ਨੇ ਆਦ ਦੇ ਨਤੀਜੇ ਵਿਖਾਏ, ਸ੍ਰਿਸ਼ਟੀ ਬਣਾਈ। ਉਹਨੇ ਆਪਣੇ ਪੁੱਤਰ ਨੂੰ ਆਪਣੇ ਹੀ ਸਰੂਪ ਉੱਤੇ ਬਣਾਇਆ ਦੁਪਹਿਰ ਦੇ ਸਮੇਂ ਵਿੱਚ, ਸ਼ਾਮ ਦੇ ਸਮੇਂ ਵਿੱਚ ਉਹ ਇਹਦੇ ਲਈ ਲਾੜੀ ਬਣਾਉਂਦਾ ਆ। ਸਮਝੇ? ਕਾਦੇ ਨਾਲ? ਆਪਣੇ ਵਚਨ ਨਾਲ। ਉਹਨੇ ਧਰਤੀ ਦੀ ਰਚਨਾ ਕਿਵੇਂ ਕੀਤੀ? ਉਹਨੇ ਕਿਵੇਂ ਇਹਨੂੰ ਹੋਂਦ ਵਿੱਚ ਲਿਆਂਦਾ? ਆਪਣੇ ਵਚਨ ਦੁਆਰਾ। ਉਹਦਾ ਪੁੱਤਰ ਕੌਣ ਸੀ? ਵਚਨ ਸੀ। ਆਦ ਵਿੱਚ ਸ਼ਬਦ ਸੀ ਤੇ ਸ਼ਬਦ ਪਰਮੇਸ਼ਰ ਦੇ ਸੰਗ ਸੀ ਤੇ ਸ਼ਬਦ ਦੇਹਧਾਰੀ ਹੋਇਆ ਤੇ ਉਹਨਾਂ ਵਿੱਚ ਵਾਸ ਕੀਤਾ। ਉਹ ਆਪਣੀ ਲਾੜੀ ਕਿਵੇਂ ਲਵੇਗਾ? ਵਚਨ ਦੇ ਦੁਆਰਾ, ਨਵੀਂ ਗੱਡੀ ਦੇ ਦੁਆਰਾ ਨਹੀਂ, ਕਿਸੇ ਧਰਮ ਗਿਆਨੀ ਦੇ ਵਿਚਾਰ ਦੇ ਨਾਲ ਨਹੀਂ, ਪਰ ਆਪਣੇ ਵਚਨ ਦੇ ਦੁਆਰਾ ਉਹਦੀ ਪਛਾਣ ਕਰਵਾਏਗਾ। ਨਾ ਤਾਂ ਇੱਕ ਚੀਜ਼ ਇਹਦੇ ਵਿੱਚ ਜੋੜੋ ਤੇ ਨਾ ਹੀ ਇੱਕ ਚੀਜ਼ ਘਟਾਓ, ਅਤੇ ਇਹ ਜਿਸ ਤਰ੍ਹਾਂ ਦਾ ਹੈ ਇਹਨੂੰ ਰਹਿਣ ਦਿਓ, ਸਮਝੇ? ਸ਼ਾਮ ਦੇ ਸਮੇਂ ਉਹਨੇ ਵਾਅਦਾ ਕੀਤਾ ਆ ਕਿ ਉਹ ਪ੍ਰਗਟ ਕਰੇਗਾ, ਭਾਵੇਂ ਇਹਨਾਂ ਸੱਤ ਮੋਹਰਾਂ ਨੂੰ ਖੋਲਦਾ ਆ, ਅਤੇ ਵਿਖਾਏਗਾ ਕਿ ਉਹ ਕਲੀਸਿਯਾਵਾਂ ਉੱਥੇ ਪਛਾਣ ਕੀ ਛੱਡ ਆਈਆਂ ਸਨ। ਪ੍ਰਕਾਸ਼ ਦੀ ਪੋਥੀ 10 ਅਧਿਆਏ ਅਤੇ ਮਲਾਕੀ 4 ਅਧਿਆਏ, ਲੂਕਾ 17 ਦਿੱਤੀ, ਉਹਨੇ ਆਖਿਆ ਆ ਕਿ ਉਹ ਕਰੇਗਾ। ਇਹਨੂੰ ਮਿਲਾਈਏ ਨਾ, ਆਓ ਇਹਨੂੰ ਠੀਕ ਇਸ ਤਰ੍ਹਾਂ ਹੀ ਰੱਖੀਏ। ਸਮਾਪਤੀ ਉੱਤੇ ਇਹ ਲਗਭਗ 12:15 ਵੱਜ ਗਏ ਹਨ, ਇਹ ਆਖ ਕੇ ਮੈਨੂੰ ਸਮਾਪਤ ਕਰਨ ਦਿਓ। ਮਿੱਤਰੋ ਸੁਣੋ, ਪ੍ਰਭੂ ਯਸੂ ਦੇ ਨਾਮ ਵਿਚ ਇਹ ਚੀਜ਼ਾਂ ਤੁਹਾਡੇ ਲਈ ਬਹੁਤ ਹੀ ਸਪਸ਼ਟ ਹਨ। ਇਹਦਾ ਵਿਸ਼ਵਾਸ ਨਾ ਕਰਨ ਲਈ, ਇਹ ਤੁਹਾਡੇ ਲਈ ਬਹੁਤ ਸਪਸ਼ਟ ਹੈ। ਇਹਨੂੰ ਨਾ ਵੇਖਣ ਲਈ ਯਕੀਨਨ ਤੁਸੀਂ ਉਹ ਵੇਖ ਸਕਦੇ ਹੋ, ਯਕੀਨਨ ਸੰਸਾਰ ਇਹਨੂੰ ਵੇਖ ਸਕਦਾ ਆ। ਇਹਨਾਂ ਨਵੀਆਂ ਤੜਕ ਭੜਕ ਵਾਲੀਆਂ ਚੀਜ਼ਾਂ ਜੋ ਅੱਜ ਉਹਨਾਂ ਦੇ ਕੋਲ ਹਨ, ਇਹਨਾਂ ਦੇ ਅਸਰ ਹੇਠ ਨਾ ਆਓ। ਮੈਨੂੰ ਇਹਦੀ ਪਰਵਾਹ ਨਹੀਂ ਕਿ ਉਹ ਕਿੰਨੇ ਚੰਗੇ ਆਦਮੀ ਹਨ, ਉਹ ਕਿੰਨੇ ਵਫ਼ਾਦਾਰ ਹਨ। ਜੇ ਉਹ ਸ਼ਰੀਅਤ ਅਤੇ ਨਬੀਆਂ ਦੇ ਅਨੁਸਾਰ ਨਹੀਂ ਬੋਲਦੇ, ਬਾਈਬਲ ਨੇ ਆਖਿਆ ਹੈ ਕਿ ਤਾਂ ਉਹਨਾਂ ਵਿਚ ਕੋਈ ਜੀਵਨ ਨਹੀਂ ਆ। ਸਮਝੇ, ਦਾਊਦ ਨੇ ਸੋਚਿਆ ਕਿ ਉਹ ਠੀਕ ਸੀ, ਉਹ ਵਫ਼ਾਦਾਰ ਸੀ। ਉਹਨਾਂ ਜਾਜਕਾਂ ਨੇ ਸੋਚਿਆ ਕਿ ਉਹ ਠੀਕ ਸਨ, ਉਹ ਵਫ਼ਾਦਾਰ ਸਨ, ਪਰ ਉਹ ਇਹਦੇ ਬਾਰੇ ਵਿਚ ਪ੍ਰਭੂ ਤੋਂ ਸਲਾਹ ਲੈਣ ਵਿਚ ਫੇਲ ਹੋ ਗਏ। ਉਹ ਕਿਵੇਂ ਇਹ ਕਰ ਸਕਦੇ ਸਨ? ਹੋ ਸਕਦਾ ਆ ਕਿ ਉਹਨਾਂ ਆਖਿਆ ਕਿ ਅਸੀਂ ਦੁਆ ਕੀਤੀ ਹੈ, ਪਰ ਇਹ ਖੁਦਾ ਦਾ ਇਹਨੂੰ ਕਰਨ ਦਾ ਤਰੀਕਾ ਨਹੀਂ ਸੀ। ਉਹਨੇ ਵਾਅਦਾ ਕੀਤਾ ਆ ਕਿ ਉਹ ਕੁਝ ਨਹੀਂ ਕਰੇਗਾ ਜਦ ਤੱਕ ਇਹਨੂੰ ਪਹਿਲਾਂ ਉਹ ਆਪਣੇ ਸੇਵਕ ਨਬੀਆਂ ਉੱਤੇ ਪ੍ਰਕਾਸ਼ਿਤ ਨਾ ਕਰ ਦੇਵੇ। ਅਤੇ ਉੱਥੇ ਠੀਕ ਉਹਨਾਂ ਦੇ ਵਿਚਕਾਏ ਨਥਾਨੀਏਲ ਖੜਾ ਸੀ। ਉਹਨਾਂ ਨੇ ਉਹਦੀ ਬਿਲਕੁਲ ਵੀ ਸਲਾਹ ਨਹੀਂ ਲਈ। ਹੁਣ ਉੱਥੇ ਇਤਿਹਾਸ ਦੇ ਅਗਲੇ ਕੁਝ ਪਾਠ ਪੜ੍ਹੋ, ਤੁਹਾਨੂੰ ਪਤਾ ਲੱਗੇਗਾ। ਜਦ ਦਾਊਦ ਘਰ ਵਿਚ ਬੈਠਾ ਹੋਇਆ ਸੀ ਅਤੇ ਆਖਿਆ ਕਿ ਇਹ ਠੀਕ ਆ, ਅਤੇ ਨਥਾਨੀਏਲ ਉਹਦੇ ਨਾਲ ਬੈਠਾ ਹੋਇਆ ਸੀ ਕਿ ਮੈਂ ਕੇਦਾਰ ਵਿਚ ਵਸਾਂ ਅਤੇ ਖੁਦਾ ਦਾ ਸੰਦੂਕ ਇੱਥੇ ਬਾਹਰ ਤੰਬੂਆਂ ਦੇ ਥੱਲੇ ਆ। ਅਤੇ ਨਥਾਨੀਏਲ ਨੇ ਪ੍ਰਭੂ ਕੋਲੋਂ ਪਾਇਆ ਕਿ ਉਹਨੂੰ ਕਰਨ ਲਈ ਕੀ ਦੱਸਣਾ ਆ, ਅਤੇ ਉਹਨੇ ਗਲਤੀ ਕੀਤੀ ਸੀ। ਸੋ ਤਦ ਖੁਦਾ ਨੇ ਆਖਿਆ ਕਿ ਮੇਰੇ ਦਾਸ ਦਾਊਦ ਨੂੰ ਦੱਸ ਕਿ ਮੈਂ ਉਹਨੂੰ ਪਿਆਰ ਕਰਦਾ ਹਾਂ। ਧਰਤੀ ਉੱਤੇ ਮਹਾਨ ਆਦਮੀਆਂ ਵਰਗਾ ਮੈਂ ਉਹਦਾ ਨਾਮ ਬਣਾਇਆ ਹੈ, ਪਰ ਮੈਂ ਉਹਨੂੰ ਇਹ ਕਰਨ ਨਹੀਂ ਦੇ ਸਕਦਾ। ਸਮਝੇ, ਉਹਨੇ ਮੈਨੂੰ ਫੇਲ ਕੀਤਾ ਆ। ਸਮਝੇ, ਮੈਂ ਉਹਨੂੰ ਇਹ ਕਰਨ ਨਹੀਂ ਦੇ ਸਕਦਾ। ਮੈਂ ਇੱਕ ਆਦਮੀ ਲਿਆਵਾਂਗਾ, ਉਹਦਾ ਪੁੱਤਰ, ਖੁਦਾ ਦੇ ਲਈ ਇੱਕ ਸਦੀਪਕ ਘਰ ਬਣਾਏਗਾ। ਅਤੇ ਇਹ ਦਾਊਦ ਹੀ ਸੀ ਬੇਸ਼ੱਕ ਜਿਹਦਾ ਸੁਲੇਮਾਨ ਨੇ ਨਮੂਨਾ ਦਿੱਤਾ, ਪਰ ਤਦ ਉਹ ਫੇਲ ਹੋਇਆ। ਹਰੇਕ ਆਦਮੀ ਨੇ ਫੇਲ ਹੋਣਾ ਹੀ ਆ, ਹਰੇਕ ਮਨੁੱਖੀ ਪ੍ਰਾਣੀ ਨੇ ਫੇਲ ਹੋਣਾ ਹੀ ਆ। ਖੁਦਾ ਹੀ ਸਿਰਫ ਇੱਕ ਆ ਜੋ ਕਿ ਫੇਲ ਨਹੀਂ ਹੋ ਸਕਦਾ, ਉਹ ਫੇਲ ਨਹੀਂ ਹੋ ਸਕਦਾ। ਇਹ ਇੱਕ ਚੀਜ਼ ਆ ਜੋ ਖੁਦਾ ਕਰ ਨਹੀਂ ਸਕਦਾ, ਉਹ ਫੇਲ ਨਹੀਂ ਹੋ ਸਕਦਾ। ਅਤੇ ਪਰਮੇਸ਼ਵਰ ਵਚਨਿਆ ਅਤੇ ਵਚਨ ਕੋਈ ਗੱਲ ਨਹੀਂ। ਕਿਵੇਂ ਇਹ ਇੰਜ ਜਾਪਦਾ ਆ ਕਿ ਇਹ ਇਸ ਦੂਸਰੇ ਤਰੀਕੇ ਨਾਲ ਆਵੇਗਾ? ਇਹ ਤਾਂ ਬਿਲਕੁਲ ਠੀਕ ਉਸ ਤਰੀਕੇ ਨਾਲ ਆਵੇਗਾ ਜਿਸ ਤਰ੍ਹਾਂ ਵਚਨ ਨੇ ਆਖਿਆ ਆ। ਹੁਣ ਯਾਦ ਰੱਖੋ ਕਿ ਤੁਹਾਨੂੰ ਰੁੱਤ ਦਾ ਪਿੱਛਾ ਕਰਨਾ ਪਵੇਗਾ। ਸਮਾਂ ਸਮਝੇ, ਅਤੇ ਤੁਸੀਂ ਕਿਹੜੀ ਰੁੱਤ ਵਿਚ ਹੋ, ਕਿਹੜੇ ਸਮੇਂ ਵਿਚ, ਇਹਨੂੰ ਪ੍ਰਮਾਣਿਤ ਕਰੋ ਇਹ ਵੇਖਣ ਲਈ ਕਿ ਇਹ ਬਿਲਕੁਲ ਸੱਚ ਆ। ਹੁਣ ਇਹ ਸਭ ਜ਼ਰੂਰੀ ਗੱਲਾਂ ਲਓ, ਸਾਰਾ ਵਚਨ, ਸਾਰੇ ਨਮੂਨੇ ਅਤੇ ਚੀਜ਼ਾਂ, ਅਤੇ ਵੇਖੋ ਤੁਸੀਂ ਕਿੱਥੇ ਬੈਠੇ ਹੋ। ਉਸ ਘੜੀ ਬਾਰੇ ਸੋਚੋ ਜਿਹਦੇ ਵਿਚ ਅਸੀਂ ਰਹਿ ਰਹੇ ਹਾਂ। ਸ਼ਾਮ ਵੇਖੋ ਕਿ ਲਗਭਗ ਧਰਤੀ ਦਾ ਦਸਵਾਂ ਹਿੱਸਾ ਅੰਦਰ ਡਿੱਗਣ ਲਈ ਤਿਆਰ ਆ। ਵਿਗਿਆਨ ਇਹ ਆਖਦਾ ਆ, ਉਹ ਘੜੀ ਉੱਤੇ ਵੇਖ ਰਹੇ ਹਨ। ਕੁਝ ਸਾਲ ਪਹਿਲਾਂ ਆਖਿਆ ਅੱਧੀ ਰਾਤ ਹੋਣ ਲਈ ਸਿਰਫ 3 ਮਿੰਟ ਹਨ। ਹੋ ਸਕਦਾ ਆ ਕਿ 1 ਮਿੰਟ ਹੋਵੇ, ਹੋ ਸਕਦਾ ਆ ਕਿ ਅੱਧਾ ਮਿੰਟ ਹੀ ਹੋਵੇ। ਹੁਣ ਉਹਨਾਂ ਆਖਿਆ ਕਿ ਇਹ ਸਾਡੀ ਪੀੜ੍ਹੀ ਵਿਚ ਨਹੀਂ ਹੋਵੇਗਾ, ਇਹ 5 ਮਿੰਟਾਂ ਵਿਚ ਹੋ ਸਕਦਾ ਆ। ਅਤੇ ਧਿਆਨ ਦਿਓ, ਅਗਲੀ ਗੱਲ ਉਹਨੇ ਆਖੀ ਕਿ 5 ਸਾਲ। ਮੈਂ ਕਦੇ ਵੀ ਨਹੀਂ ਆਖਿਆ ਕਿ ਹੁਣ, ਉਸ ਵਿਗਿਆਨੀ ਨੇ ਉਹ ਆਖਿਆ। ਉਹ ਕੈਲੀਫੋਰਨੀਆ ਤੋਂ ਮੱਖੀਆਂ ਵਾਂਗ ਦੂਰ ਭੱਜ ਰਹੇ ਹਨ। ਸਮਝੇ, ਠੀਕ ਆ। ਜਿਸ ਦਿਨ ਲੂਤ ਸਦੂਮ ਤੋਂ ਬਾਹਰ ਗਿਆ, ਉਸ ਦਿਨ ਹੀ ਧਰਤੀ ਉੱਤੇ ਅੱਗ ਬਰਸੀ। ਇਹਨਾਂ ਦਿਨਾਂ ਵਿੱਚੋਂ ਕਿਸੇ ਦਿਨ ਖੁਦਾ ਸਾਡਾ ਸੰਦੇਸ਼ ਲੈ ਲਵੇਗਾ ਅਤੇ ਅਸੀਂ ਇੱਥੋਂ ਚਲੇ ਜਾਵਾਂਗੇ। ਕੁਝ ਹੋਵੇਗਾ ਯਕੀਨਨ ਤਦ ਜਦ ਕਲੀਸਿਆ ਜਾ ਚੁੱਕੀ ਹੋਵੇਗੀ, ਉਹਦੀ ਦੇਹ, ਉਹਦੀ ਲਾੜੀ। ਹੁਣ ਮੈਂ ਤੁਹਾਡੇ ਲਈ ਇੱਕ ਲਿਖਤ ਪੜ੍ਹਨਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹਨੂੰ ਮੇਰੇ ਨਾਲ ਪੜ੍ਹੋ। ਸਮਾਪਤੀ ਉੱਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਬਵਿਸਤਾਸਾਰ 4 ਅਧਿਆਏ ਕੱਢੋ। ਮੈਂ ਸੋਚਦਾ ਹਾਂ ਕਾਫੀ ਸ਼ਾਇਦ ਕਿਹਾ ਜਾ ਚੁੱਕਿਆ ਹੈ ਜੋ ਕਿ ਤੁਸੀਂ ਸਮਝੋਗੇ। ਬਵਿਸਤਾਸਾਰ 4 ਅਧਿਆਏ ਮੈਂ 2 ਥਾਵਾਂ ਤੋਂ ਇੱਥੇ ਪੜਾਂਗਾ, ਅਤੇ ਇਸ ਕ੍ਰਿਸ਼ੀਆ ਨੂੰ ਅਤੇ ਟੇਪਾਂ ਨੂੰ, ਟੇਪਾਂ ਉੱਤੇ ਲੋਕਾਂ ਨੂੰ, ਦੇਸ਼ ਦੇ ਦੂਸਰੇ ਭਾਗਾਂ ਵਿਚ ਜੋ ਲੋਕ ਟੈਲੀਫੋਨ ਨਾਲ ਸੁਣ ਰਹੇ ਹਨ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹਨੂੰ ਧਿਆਨ ਪੂਰਵਕ ਸੁਣੋ, ਤੁਸੀਂ ਫੇਲ ਨਾ ਹੋਵੋ। ਇਹ ਉਹ ਚੀਜ਼ ਆ ਜਿਹੜੀ ਮੈਂ ਬਵਿਸਤਾਸਾਰ 4 ਅਧਿਆਏ, ਮੈਂ ਪਹਿਲੀ ਆਯਤ ਤੋਂ ਸ਼ੁਰੂ ਕਰਾਂਗਾ। ਮੈਂ ਪਹਿਲੀ ਆਯਤ ਪੜ੍ਹਨਾ ਚਾਹੁੰਦਾ ਹਾਂ, ਤਦ ਮੈਂ 25 ਤੇ 26 ਆਯਤ ਪੜ੍ਹਾਂਗਾ। ਤੁਸੀਂ ਇਹਨੂੰ ਪੂਰਾ ਪੜ੍ਹ ਸਕਦੇ ਹੋ ਜਾਂ ਤੁਸੀਂ ਘਰ ਪਹੁੰਚੋ, ਪਰ ਸਮਾਂ ਬਚਾਉਣ ਲਈ ਤਾਂ ਕਿ ਅਸੀਂ ਸਮੇਂ ਸਿਰ ਬਾਹਰ ਜਾ ਸਕੀਏ, ਕਿਉਂਕਿ ਮੈਂ ਫੇਰ ਅੱਜ ਰਾਤ ਵਾਪਸ ਆਉਣਾ ਆ ਜੇ ਖੁਦਾ ਨੇ ਚਾਹਿਆ ਤਾਂ। ਇਸ ਨਬੀ ਨੂੰ ਬੋਲਦੇ ਹੋਏ ਸੁਣੋ। ਉਹ ਪਰਮੇਸ਼ਵਰ ਦੀ ਹਜ਼ੂਰੀ ਵਿਚ ਰਿਹਾ ਸੀ ਉਹ ਜਾਣਦਾ ਸੀ ਕਿ ਉਹ ਕੀ ਗੱਲਬਾਤ ਕਰ ਰਿਹਾ ਹੈ। ਸੁਣੋ ਹੇ ਇਸਰਾਇਲ, ਹੁਣ ਉਹਨਾਂ ਵਿਧੀਆਂ ਅਤੇ ਕਾਨੂੰਨਾਂ ਨੂੰ ਸੁਣੋ ਜਿਹੜੇ ਮੈਂ ਪੂਰੇ ਕਰਨ ਲਈ ਤੁਹਾਨੂੰ ਸਿਖਾਉਂਦਾ ਹਾਂ, ਤਾਂ ਜੋ ਤੁਸੀਂ ਜੀਓ ਅਤੇ ਜਾ ਕੇ ਉਸ ਧਰਤੀ ਉਤੇ ਕਬਜ਼ਾ ਕਰ ਲਓ ਜਿਹੜੀ ਯਹੋਵਾ ਤੁਹਾਡੇ ਪਿਓ ਦਾਦਿਆਂ ਦਾ ਪਰਮੇਸ਼ਵਰ ਤੁਹਾਨੂੰ ਦਿੰਦਾ ਆ। ਇਹ ਸਾਡੇ ਹਜ਼ਾਰ ਸਾਲਾ ਰਾਜ ਦਾ ਨਮੂਨਾ ਆ। ਜਿਹੜੇ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ, ਨਾ ਉਹਨਾਂ ਨੂੰ ਵਧਾਓ ਅਤੇ ਨਾ ਉਹਨਾਂ ਨੂੰ ਘਟਾਓ, ਤਾਂ ਜੋ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ। ਜੋ ਕੁਝ ਯਹੋਵਾ ਨੇ ਬਾਲ ਪਿਓਰ ਦੇ ਕਾਰਨ ਕੀਤਾ ਤੁਹਾਡੀਆਂ ਅੱਖਾਂ ਨੇ ਵੇਖਿਆ ਆ, ਕਿਉਂ ਜੋ ਜਿਹੜੇ ਮਨੁੱਖ ਬਾਲ ਪਿਓਰ ਦੇ ਪਿੱਛੇ ਗਏ ਯਹੋਵਾ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਨੂੰ ਤੁਹਾਡੇ ਵਿਚੋਂ ਨਾਸ ਕਰ ਦਿੱਤਾ ਆ। ਤੁਸੀਂ ਉਹਨਾਂ ਮਿਸ਼ਨਾਂ ਵਿਚੋਂ ਵੱਖਰੇ ਕੀਤੇ ਹੋਏ ਲੋਕ ਹੋ, ਸਮਝੇ ਪਰ ਤੁਸੀਂ ਜਿਹੜੇ ਯਹੋਵਾ ਆਪਣੇ ਪਰਮੇਸ਼ਵਰ ਦੇ ਅੰਗ ਸੰਗ ਰਹੇ ਹੋ, ਅੱਜ ਤੀਕ ਸਾਰੇ ਜਿਉਂਦੇ ਹੋ। ਤੁਸੀਂ ਆਪਣੀ ਮਿਸ਼ਨ ਨਾਲ ਕਦੇ ਵੀ ਨਹੀਂ ਮਰੇ, ਤੁਸੀਂ ਹੁਣ ਜਿਉਂਦੇ ਹੋ ਅਤੇ ਪਰਮੇਸ਼ਵਰ ਦੀ ਹਜ਼ੂਰੀ ਵਿਚ ਹੋ। ਬੰਦ ਇਹਨੂੰ ਗਵਾਹ ਨਾ ਲੈਣਾ। ਹੁਣ ਪੰਜੀਵੀਂ ਆਇਤ, ਹੁਣ ਜਦ ਉਹ ਭੂਮੀ ਵਿਚ ਜਾ ਰਹੇ ਹਨ, ਹੁਣ ਗੌਰ ਕਰੋ ਕੀ ਹੋਇਆ, ਜਦ ਤੁਹਾਡੇ ਪੁੱਤਰ ਪੋਤਰੇ ਹੋਣ ਅਤੇ ਤੁਸੀਂ ਧਰਤੀ ਉੱਤੇ ਢਿੱਲੇ ਪੈ ਜਾਓ ਅਤੇ ਵਿਗਾੜ ਕੇ ਇਹੋ ਕੁਝ ਹੀ ਹੋਇਆ ਆ, ਆਪਣੇ ਲਈ ਕਿਸੇ ਚੀਜ਼ ਦੀ ਘੜੀ ਹੋਈ ਮੂਰਤ ਬਣਾਓ ਕੁਝ ਹੋਰ, ਅਤੇ ਯਹੋਵਾ ਆਪਣੇ ਪਰਮੇਸ਼ਵਰ ਦੀ ਨਿਗਾਹ ਵਿਚ ਬੁਰਿਆਈ ਕਰੋ ਕਿ ਉਹ ਕ੍ਰੋਧਵਾਨ ਹੋਵੇ। ਸੁਣੋ, ਤਾਂ ਮੈਂ ਆਕਾਸ਼ ਅਤੇ ਧਰਤੀ ਦੀ ਗਵਾਹੀ ਤੁਹਾਡੇ ਵਿਰੁੱਧ ਅੱਜ ਲੈਂਦਾ ਹਾਂ ਕਿ ਛੇਤੀ ਨਾਲ ਉਸ ਧਰਤੀ ਉਤੋਂ ਤੁਹਾਡਾ ਉਕਾਹੀ ਨਾਸ ਹੋ ਜਾਵੇਗਾ ਜਿੱਥੇ ਤੁਸੀਂ ਕਬਜ਼ਾ ਕਰਨ ਨੂੰ ਯਰਦਨੋਂ ਪਾਰ ਜਾਂਦੇ ਹੋ। ਤੁਹਾਨੂੰ ਉਸ ਉਤੇ ਬਹੁਤੇ ਦਿਨਾਂ ਤੀਕ ਰਹਿਣ ਦਾ ਮੌਕਾ ਨਾ ਮਿਲੇਗਾ, ਸਗੋਂ ਤੁਹਾਡਾ ਉਕਾਹੀ ਸਤਿਆਨਾਸ ਹੋ ਜਾਵੇਗਾ। ਇਹ ਮੂਸਾ ਇਸਰਾਇਲ ਨਾਲ ਬੋਲ ਰਿਹਾ ਸੀ ਜਦ ਉਹ ਖੁਦਾ ਦੇ ਦੁਆਰਾ ਪ੍ਰਮਾਣਿਤ ਕੀਤਾ ਗਿਆ ਸੀ ਅੱਗ ਦੇ ਥੰਮ ਦੇ ਦੁਆਰਾ, ਅਤੇ ਜਾਣ ਗਿਆ ਕਿ ਉਹ ਉਹਨਾਂ ਨੂੰ ਬਾਹਰ ਲੈ ਜਾਣ ਲਈ ਅਗਵਾਈ ਕਰਨ ਲਈ ਪਰਮੇਸ਼ਵਰ ਦਾ ਸੇਵਕ ਸਾਬਤ ਹੋਇਆ ਸੀ। ਉਸ ਧਰਤੀ ਵਿਚ ਜਾਣ ਤੋਂ ਪਹਿਲਾਂ, ਦਾਖਲ ਹੋਣ ਤੋਂ ਪਹਿਲਾਂ ਮੂਸਾ ਨੇ ਆਖਿਆ, ਜਿਹੜੇ ਸ਼ਬਦ ਮੈਂ ਤੁਹਾਡੇ ਨਾਲ ਬੋਲੇ ਹਨ, ਮੈਂ ਆਕਾਸ਼ ਅਤੇ ਧਰਤੀ ਦੀ ਗਵਾਹੀ ਤੁਹਾਡੇ ਵਿਰੁੱਧ ਲੈਂਦਾ ਹਾਂ। ਜੇ ਤੁਸੀਂ ਇੱਕ ਚੀਜ਼ ਵੀ ਇਹਦੇ ਵਿਚ ਜੋੜੋ ਜਾਂ ਇਹਦੇ ਵਿਚੋਂ ਇੱਕ ਸ਼ਬਦ ਵੀ ਘਟਾਓ, ਤੁਸੀਂ ਉਸ ਧਰਤੀ ਵਿਚ ਨਹੀਂ ਰਹੋਗੇ ਜਿਹੜੀ ਕਿ ਖੁਦਾਵੰਦ ਖੁਦਾ ਤੁਹਾਨੂੰ ਦਿੰਦਾ ਆ। ਏਦਾਂ ਹੀ ਮੈਂ ਵੀ ਆਖਦਾ ਹਾਂ, ਪ੍ਰਭੂ ਯਸੂ ਦੇ ਨਾਮ ਵਿਚ ਤੁਸੀਂ ਇੱਕ ਵੀ ਚੀਜ਼ ਨਾ ਜੋੜੋ, ਨਾ ਲਓ, ਇਹਦੇ ਵਿਚ ਆਪਣੇ ਹੀ ਵਿਚਾਰ ਨਾ ਪਾਓ। ਤੁਸੀਂ ਉਹੋ ਹੀ ਆਖੋ ਜੋ ਉਹਨਾਂ ਟੇਪਾਂ ਵਿਚ ਆਖਿਆ ਗਿਆ ਹੈ। ਤੁਸੀਂ ਬਿਲਕੁਲ ਉਹੋ ਹੀ ਕਰੋ ਜੋ ਖੁਦਾਵੰਦ ਖੁਦਾ ਨੇ ਕਰਨ ਦਾ ਹੁਕਮ ਦਿੱਤਾ ਆ। ਇਹਦੇ ਵਿਚ ਨਾ ਜੋੜੋ, ਉਹਨੇ ਸਾਡੇ ਲਈ ਆਪਣਾ ਵਾਅਦਾ ਪੂਰਾ ਕੀਤਾ ਆ। ਹਰੇਕ ਵਾਅਦਾ ਜੋ ਉਹਨੇ ਕੀਤਾ ਸੀ, ਉਹਨੇ ਇਹਨੂੰ ਪੂਰਾ ਕੀਤਾ ਆ। ਕੀ ਉਹਨੇ ਤੁਹਾਨੂੰ ਦੱਸਿਆ ਸੀ ਕੀ ਹੋਵੇਗਾ ਅਤੇ ਕੀ ਇਹ ਹੋਇਆ? ਮੈਂ ਆਕਾਸ਼ਾਂ ਤੇ ਧਰਤੀ ਨੂੰ ਇੱਕ ਚੁਣੌਤੀ ਵਿਚ ਅੱਜ ਤੁਹਾਡੇ ਸਾਹਮਣੇ ਲਿਆਉਂਦਾ ਹਾਂ ਕੀ ਖੁਦਾ ਨੇ ਕਦੇ ਕੋਈ ਗੱਲ ਆਖੀ ਹੋਵੇ ਜਿਹਨੂੰ ਕਿ ਉਹਨੇ ਪੂਰਾ ਨਾ ਕੀਤਾ ਹੋਵੇ, ਅਤੇ ਬਿਲਕੁਲ ਓਦਾਂ ਹੀ ਕੀਤਾ ਜਿਸ ਤਰ੍ਹਾਂ ਉਹਨੇ ਆਖਿਆ ਸੀ ਕਿ ਉਹ ਸਾਡੇ ਲਈ ਕਰੇਗਾ? ਕੀ ਉਹਨੇ ਉਸੇ ਹੀ ਤਰੀਕੇ ਦੇ ਨਾਲ ਨਹੀਂ ਕੀਤਾ ਜਿਸ ਤਰ੍ਹਾਂ ਉਹਨੇ ਆਖਿਆ ਸੀ ਉਹ ਕਰੇਗਾ? ਇਹ ਬਿਲਕੁਲ ਠੀਕ ਆ। ਸੋ ਕੀ ਉਹ ਲਗਾਤਾਰ ਕਰਦਾ ਰਹੇਗਾ? ਇਹਦੇ ਵਿਚ ਨਾ ਜੋੜੋ, ਨਾ ਇਹਦੇ ਵਿਚੋਂ ਘਟਾਓ, ਇਹਦਾ ਵਿਸ਼ਵਾਸ ਕਰੋ ਅਤੇ ਖੁਦਾਵੰਦ ਆਪਣੇ ਖੁਦਾ ਦੇ ਅੱਗੇ ਹਲੀਮ ਬਣ ਕੇ ਚਲੋ, ਕਿਉਂਕਿ ਅਸੀਂ ਧਰਤੀ ਵਿਚ ਜਾਣ ਦੇ ਲਾਗੇ ਪਹੁੰਚ ਰਹੇ ਹਾਂ। ਤਾਂ ਤੁਸੀਂ ਵਾਪਸ ਨਹੀਂ ਆਓਗੇ, ਤੁਸੀਂ ਇਸ ਪ੍ਰਕਾਰ ਦੇ ਜੀਵਨ ਵਿਚ ਫੇਰ ਦੁਬਾਰਾ ਨਹੀਂ ਆਓਗੇ, ਤੁਸੀਂ ਅਵਨਾਸੀ ਬਣ ਕੇ ਵਾਪਸ ਆਓਗੇ। ਤੁਸੀਂ ਮੁੜੋਗੇ ਜਦ ਪਾਪ ਖਤਮ ਕਰ ਦਿੱਤਾ ਜਾਵੇਗਾ, ਜਦ ਸ਼ੈਤਾਨ ਬਣਿਆ ਜਾਵੇਗਾ, ਅਤੇ 1000 ਸਾਲ ਦੇ ਲਈ ਤੁਸੀਂ ਇਸ ਧਰਤੀ ਉੱਤੇ ਰਹੋਗੇ ਜਿਹੜੀ ਕਿ ਖੁਦਾਵੰਦ ਤੁਹਾਡੇ ਖੁਦਾ ਨੇ ਤੁਹਾਨੂੰ ਦਿੱਤੀ ਆ। ਹਲੀਮ ਧਰਤੀ ਦੇ ਵਾਰਸ ਹੋਣਗੇ। ਮੁਬਾਰਕ ਹੈ ਉਹ ਜਿਹੜਾ ਉਹਦੇ ਸਾਰੇ ਹੁਕਮਾਂ ਨੂੰ ਪੂਰਾ ਕਰਦਾ ਆ, ਤਾਂ ਕਿ ਉਹਨੂੰ ਨਗਰੀ ਵਿਚ ਦਾਖਲ ਹੋਣ ਦਾ ਹੱਕ ਮਿਲੇ, ਕਿਉਂਕਿ ਬਾਹਰ ਹਨ ਜਾਦੂਗਰ, ਝੂਠੇ, ਵਿਭਚਾਰੀ ਅਤੇ ਕੁੱਤੇ। ਉਹ ਉੱਥੇ ਦਾਖਲ ਨਹੀਂ ਹੋਣਗੇ, ਉਹ ਤਾਂ ਸਿਰਫ ਛੁਡਾਏ ਹੋਇਆਂ ਦੇ ਲਈ ਆ ਅਤੇ ਉਹਨਾਂ ਲਈ ਜਿਹੜੇ ਉਹਦੇ ਹੁਕਮਾਂ ਤੇ ਚੱਲਦੇ ਹਨ। ਕੋਈ ਨਵੀਂ ਚੀਜ਼ ਨਾ ਲਓ, ਉਹ ਸਭਨੀ ਥਾਈ ਉੱਡ ਰਹੀਆਂ ਹਨ ਅਤੇ ਇਸ ਤੋਂ ਵੀ ਵਧੇਰੇ ਆਉਣਗੀਆਂ। ਪਰ ਇਹ ਨਵੀਆਂ ਚੀਜ਼ਾਂ ਨਾ ਲਓ। ਖੁਦਾਵਨ ਤੁਹਾਡੇ ਖੁਦਾ ਨੇ ਤੁਹਾਡੇ ਉੱਤੇ ਐਲਾਨ ਕੀਤਾ ਆ ਕਿ ਸੱਚ ਕੀ ਆ। ਖੁਦਾਵਨ ਤੁਹਾਡੇ ਖੁਦਾ ਨੇ ਪ੍ਰਮਾਣਿਤ ਕੀਤਾ ਆ ਕਿ ਸੱਚਾਈ ਕੀ ਆ, ਆਪਣੇ ਵਚਨ ਦੇ ਦੁਆਰਾ ਅਤੇ ਆਪਣੇ ਆਤਮਾ ਦੁਆਰਾ, ਸ਼ਕਤੀ ਦੇ ਦੁਆਰਾ ਨਹੀਂ, ਜ਼ੋਰ ਦੇ ਦੁਆਰਾ ਨਹੀਂ, ਪਰ ਮੇਰੇ ਆਤਮਾ ਦੁਆਰਾ। ਅਤੇ ਆਤਮਾ ਖੁਦਾ ਉਹਨਾਂ ਨੂੰ ਪਾਲਦਾ ਆ ਜਿਹੜੇ ਉਹਦੀ ਉਪਾਸਨਾ ਰੂਹ ਅਤੇ ਸੱਚਾਈ ਨਾਲ ਕਰਦੇ ਹਨ। ਤੇਰਾ ਵਚਨ ਸੱਚਾਇਆ, ਤੇਰਾ ਵਚਨ ਸੱਚਾਇਆ, ਅਤੇ ਉਹਨੇ ਪੂਰੀ ਤਰ੍ਹਾਂ ਪ੍ਰਮਾਣਿਤ ਕੀਤਾ ਆ ਕਿ ਯਿਸੂ ਮਸੀਹ ਅੱਜ ਕੱਲ ਤੇ ਯੋਗੋ ਯੋਗ ਇੱਕੋ ਜਿਹਾ ਆ। ਉਹਨੇ ਸ਼ਾਮ ਦੇ ਬੀਜ ਤੁਹਾਨੂੰ ਵਿਖਾਏ ਹਨ, ਉਹਨੇ ਇਹਨੂੰ ਤੁਹਾਡੇ ਉੱਤੇ ਪ੍ਰਕਾਸ਼ਿਤ ਕੀਤਾ ਹੈ ਵਚਨ ਦੇ ਵਿੱਚ, ਉਹਨੇ ਇਹਨੂੰ ਤੁਹਾਡੇ ਲਈ ਆਪਣੇ ਆਤਮਾ ਦੁਆਰਾ ਸਾਬਤ ਕੀਤਾ ਆ। ਕਦੇ ਵੀ ਇੱਕ ਜਥੇਬੰਦੀ ਨੂੰ ਸ਼ੁਰੂ ਕਰਨ ਦਾ ਯਤਨ ਨਾ ਕਰੋ, ਕਿਸੇ ਹੋਰ ਚੀਜ਼ ਉੱਤੇ ਬਣਾਉਣ ਦਾ ਯਤਨ ਨਾ ਕਰੋ, ਆਪਣੇ ਖੁਦਾਵੰਦ ਖੁਦਾ ਦੇ ਅੱਗੇ ਹਲੀਮ ਰਹੋ। ਏਦਾਂ ਜਾਪਦਾ ਆ ਕਿ ਵਾਅਦਾ ਕੀਤੀ ਹੋਈ ਧਰਤੀ ਦੇ ਫਾਟਕ ਜਲਦੀ ਹੀ ਖੁੱਲ ਸਕਦੇ ਹਨ। ਤਦ ਆਓ ਸੱਚਾਈ ਨਾਲ ਗਾਉਂਦੇ ਹੋਏ ਅਤੇ ਆਨੰਦ ਮਾਣਦੇ ਹੋਏ ਅੰਦਰ ਚਲੀਏ, ਜਦ ਲਾੜੀ ਅਤੇ ਲਾੜਾ ਸਿੰਘਾਸਨ ਉੱਤੇ ਆਪਣਾ ਸਥਾਨ ਗ੍ਰਹਿਣ ਕਰਦੇ ਹਨ। ਹਲੀਮ ਰਹੋ, ਪਿਆਰ ਕਰਦੇ ਰਹੋ, ਇੱਕ ਦੂਜੇ ਨਾਲ ਪਿਆਰ ਕਰੋ, ਕੁਝ ਵੀ ਆਪਣੇ ਵਿਚਾਲੇ ਨਾ ਆਉਣ ਦਿਓ। ਜੇ ਤੁਸੀਂ ਵੇਖਦੇ ਹੋ ਤੁਹਾਡੇ ਦਿਲ ਦੇ ਅੰਦਰ ਕਿਸੇ ਦੇ ਵਿਰੁੱਧ ਕੁਝ ਆ ਰਿਹਾ ਹੈ, ਠੀਕ ਤਦ ਇਹਨੂੰ ਉੱਥੋਂ ਬਾਹਰ ਕੱਢ ਦਿਓ। ਸ਼ੈਤਾਨ ਤੁਹਾਡੇ ਵਿੱਚ ਆਉਣ ਲਈ ਆਪਣੀ ਪੂਰੀ ਵਾਹ ਲਾਵੇਗਾ, ਸਮਝੇ? ਤੁਸੀਂ ਇਹ ਨਾ ਹੋਣ ਦਿਓ। ਕੋਈ ਚਤੁਰ ਜੀਵ ਵਾਲਾ ਮਨੁੱਖ ਆ ਸਕਦਾ ਆ ਤੇ ਤੁਹਾਨੂੰ ਇਹਦੇ ਤੋਂ ਦੂਰ ਲੈ ਕੇ ਜਾਣ ਦਾ ਯਤਨ ਕਰੇਗਾ। ਤੁਸੀਂ ਸੋਚਦੇ ਹੋ ਕਿ ਉਹ ਮੂਸਾ ਨੂੰ ਖੁਦਾ ਦੀ ਹਜ਼ੂਰੀ ਤੋਂ ਬਾਹਰ ਲਿਜਾ ਸਕਦੇ ਸਨ ਜਿੱਥੇ ਕਿ ਉਹ ਉੱਥੇ ਖੜਾ ਸੀ ਅਤੇ ਇਹਨੂੰ ਵੇਖਿਆ ਸੀ? ਨਹੀਂ ਸ਼੍ਰੀਮਾਨ ਜੀ, ਨਹੀਂ, ਅਸੀਂ ਇਹਦੇ ਵਿੱਚੋਂ ਨਾ ਤਾਂ ਘਟਾਉਂਦੇ ਹਾਂ ਅਤੇ ਨਾ ਹੀ ਜੋੜਦੇ ਹਾਂ। ਬਸ ਇਹਨੂੰ ਉਸ ਤਰੀਕੇ ਦੇ ਨਾਲ ਰੱਖੋ ਜਿਸ ਤਰ੍ਹਾਂ ਪ੍ਰਭੂ ਨੇ ਆਖਿਆ ਹੈ। ਸਾਨੂੰ ਕੋਈ ਮਿਸ਼ਨ ਨਹੀਂ ਚਾਹੀਦੀ, ਸਾਨੂੰ ਕੋਈ ਜਥੇਬੰਦੀ ਨਹੀਂ ਚਾਹੀਦੀ, ਅਸੀਂ ਕੋਈ ਘਿਰਣਾ ਨਹੀਂ ਚਾਹੁੰਦੇ, ਅਸੀਂ ਕੋਈ ਝਗੜਾ ਨਹੀਂ ਚਾਹੁੰਦੇ, ਅਸੀਂ ਪਰਮੇਸ਼ਰ ਚਾਹੁੰਦੇ ਹਾਂ ਅਤੇ ਉਹ ਵਚਨ ਆ। ਹੁਣ ਆਓ ਆਪਣੇ ਸਿਰ ਚੁਕਾਈਏ। ਹੇ ਖੁਦਾ, ਮੈਂ ਆਤਮਕ ਅੱਖ ਨਾਲ ਆਲੇ ਦੁਆਲੇ ਵੇਖਦਾ ਹਾਂ, ਮੈਂ ਵੇਖਣ ਦਾ ਯਤਨ ਕਰਦਾ ਹਾਂ ਕਿ ਕੀ ਹੋ ਰਿਹਾ ਆ। ਮੈਂ ਤੇਰਾ ਵਚਨ ਵੇਖਦਾ ਹਾਂ ਜਿਸ ਤਰੀਕੇ ਨਾਲ ਇਹ ਪ੍ਰਮਾਣਿਤ ਕੀਤਾ ਗਿਆ ਆ ਤੇ ਜਿਸ ਤਰੀਕੇ ਨਾਲ ਇਹ ਸਾਬਤ ਕੀਤਾ ਗਿਆ ਹੈ। ਸਾਰੇ ਮਾਰਗ ਵਿੱਚ 33 ਸਾਲ ਪਹਿਲਾਂ ਇੱਥੇ ਹੇਠਾਂ ਨਦੀ ਉੱਤੇ ਤੂੰ ਕੀ ਆਖਿਆ ਸੀ, ਅਤੇ ਇੱਥੇ ਇਹ ਹੈ 33 ਸਾਲ ਬਾਅਦ, ਤੇ ਤੂੰ ਬਸ ਓਹੋ ਹੀ ਕਰ ਰਿਹਾ ਹੈ ਜੋ ਤੂੰ ਆਖਿਆ ਸੀ, ਅਤੇ ਤੂੰ ਓਹੋ ਹੀ ਕੀਤਾ ਆ ਜੋ ਤੂੰ ਆਖਿਆ ਸੀ। ਪ੍ਰਭੂ, ਇਹ ਸਾਥੋਂ ਦੂਰ ਰਹੇ ਕਿ ਅਸੀਂ ਇਹਨੂੰ ਹੋਰ ਛੋਟਾ ਬਣਾਉਣ ਦਾ ਯਤਨ ਕਰੀਏ ਜਾਂ ਇਹਨੂੰ ਹੋਰ ਵੱਡਾ ਬਣਾਉਣ ਦਾ ਯਤਨ ਕਰੀਏ। ਬਸ ਜਿਸ ਤਰ੍ਹਾਂ ਦਾ ਤੂੰ ਇਹਨੂੰ ਬਣਾਇਆ ਹੈ ਉਦਾਂ ਦਾ ਹੀ ਇਹਨੂੰ ਰੱਖੀਏ। ਬਸ ਹਲੀਮ ਚਲੀਏ ਤੇ ਤੇਰਾ ਪਿੱਛਾ ਕਰੀਏ। ਇਹ ਉਹ ਹਨ ਪ੍ਰਭੂ ਜਿਹੜੇ ਕਿ ਤੂੰ ਸੇਵਾ ਨੂੰ ਦਿੱਤੇ ਹਨ, ਉਹ ਸਭ ਵੀ ਜਿਹੜੇ ਦੇਸ਼ ਭਰ ਵਿੱਚ ਸੁੱਤੇ ਹਨ ਅਤੇ ਸੰਸਾਰ ਭਰ ਵਿੱਚ ਵੀ, ਅਤੇ ਇੱਥੇ ਕਬਰਸਤਾਨਾਂ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਰੱਖੇ ਹੋਏ ਹਨ, ਮੁਬਾਰਕ ਸੰਤ। ਪਰ ਇਹ ਹੈ ਜਿਵੇਂ ਇਹਨੇ ਆਖਿਆ ਆ ਭਾਈ, ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੇ ਬਾਕੀ ਰਹਿੰਦੇ ਹਾਂ, ਸੋ ਉਹਨਾਂ ਤੋਂ ਜਿਹੜੇ ਸੌਂਗੇ ਹਨ ਕਦੀ ਅਗੇਤਰੇ ਨਾ ਹੋਵਾਂਗੇ। ਤੁਰੇ ਫੂਕੀ ਜਾਵੇਗੀ, ਮੋਏ ਹੋਏ ਪਹਿਲਾਂ ਜੀ ਉੱਠਣਗੇ, ਤਦ ਅਸੀਂ ਉਹਨਾਂ ਦੇ ਨਾਲ ਉਠਾਏ ਜਾਵਾਂਗੇ। ਜਦ ਖੁਦਾ ਦਾ ਜਲਾਲ ਧਰਤੀ ਉੱਤੇ ਹੋਵੇਗਾ, ਇਹ ਕਲੀਸਿਆ ਨੂੰ ਸੰਸਾਰ ਤੋਂ ਦੂਰ ਲੁਕਾ ਲਵੇਗਾ। ਜਦ ਇਹ ਜਾਵੇਗੀ ਤਾਂ ਇਹ ਇਹਨੂੰ ਵੇਖੇਗਾ ਵੀ ਨਹੀਂ। ਪਿਤਾ ਪਰਮੇਸ਼ਵਰ, ਇਹਨਾਂ ਨੂੰ ਆਪਣੇ ਹੱਥਾਂ ਵਿੱਚ ਰੱਖ, ਉਹ ਤੇਰੇ ਹਨ। ਮੈਂ ਖੁਦਾ ਪ੍ਰਾਰਥਨਾ ਕਰਦਾ ਹਾਂ ਕਿ ਅਸੀਂ ਹਮੇਸ਼ਾ ਤੇਰੇ ਸਾਹਮਣੇ ਹਲੀਮ ਚੱਲਾਂਗੇ। ਅਸੀਂ ਨਹੀਂ ਜਾਣਦੇ ਕਿੰਨਾ ਚਿਰ, ਅਸੀਂ ਇਹ ਜਾਣਨ ਦੀ ਚਾਹ ਹੀ ਨਹੀਂ ਕਰਦੇ ਕਿ ਕਿੰਨਾ ਚਿਰ। ਇਹ ਸਾਡਾ ਕੰਮ ਨਹੀਂ ਆ, ਇਹ ਤੇਰਾ ਕੰਮ ਆ। ਇਹ ਸਾਡੀਆਂ ਇੱਛਾਵਾਂ ਨਹੀਂ ਹਨ ਜਾਣਨ ਦੀਆਂ ਕਿ ਤੂੰ ਕਦੋਂ ਆਵੇਗਾ, ਇਹ ਸਾਡੀ ਇੱਛਾ ਆ ਪ੍ਰਭੂ ਤੇਰੇ ਆਉਣ ਤੱਕ ਹਲੀਮ ਰਹੀਏ ਤੇ ਤੇਰੇ ਨਾਲ ਚੱਲੀਏ। ਤੇਰੇ ਲਈ ਸਾਡੀ ਇਹ ਇੱਛਾ ਆ ਕਿ ਤੂੰ ਆਪਣੇ ਆਪ ਨੂੰ ਜਾਣੂ ਕਰਵਾ ਥੋੜੇ ਚਿਰ ਲਈ, ਪਿਤਾ ਸਾਡੇ ਵਿਚਾਲੇ, ਕਿ ਅਸੀਂ ਵੇਖ ਸਕਦੇ ਹਾਂ ਕਿ ਅਸੀਂ ਅਜੇ ਵੀ ਤੇਰੇ ਨਾਲ ਚੱਲ ਰਹੇ ਹਾਂ। ਸਾਡੇ ਪਿਛਲੇ ਪਾਪ ਸਾਨੂੰ ਮਾਫ ਕਰ, ਸਾਡੀ ਰਹਿਨੁਮਾਈ ਕਰ, ਅਤੇ ਸਾਨੂੰ ਭਵਿੱਖ ਦੇ ਲਈ ਸ਼ੈਤਾਨ ਦੇ ਹਰੇਕ ਫੰਦੇ ਤੋਂ ਬਚਾ। ਸਾਡੀ ਅਗਵਾਈ ਕਰ ਤੇ ਸਾਡੀ ਰਹਿਨੁਮਾਈ ਕਰ, ਹੇ ਖੁਦਾ ਸਾਡੇ ਪਿਤਾ, ਸਾਡੇ ਪਾਪ ਮਾਫ ਕਰ ਤੇ ਆਪਣੇ ਬੱਚੇ ਹੋਣ ਦੇ ਲਈ ਸਾਡੀ ਮਦਦ ਕਰ। ਅਸੀਂ ਗਰੀਬ ਸ਼੍ਰੇਣੀ ਦੇ ਲੋਕ ਹਾਂ, ਅਸੀਂ ਸੰਸਾਰ ਦੀਆਂ ਸੰਗਤਾਂ ਅਤੇ ਕਲੀਸਿਯਾਵਾਂ ਦੀਆਂ ਫਿਰਕਾ ਪ੍ਰਸਤੀਆਂ ਦੁਆਰਾ ਛੇਕੇ ਗਏ ਹਾਂ। ਅਸੀਂ ਅੰਤ ਵੇਖਦੇ ਹਾਂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਤੇਰੇ ਵਚਨ ਵਿੱਚ ਦਿੱਤੀ ਆਤਮਕ ਦ੍ਰਿਸ਼ਟੀ ਦੇ ਲਈ, ਅੰਤ ਸਮੇਂ ਨੂੰ ਵੇਖਣ ਲਈ, ਕਿਉਂਕਿ ਇਹ ਸਭ ਚੀਜ਼ਾਂ ਆਕਾਸ਼ੋਂ ਹੋਣ ਵਾਲੇ ਪੱਥਰਵਾਹ ਦੇ ਲਈ ਜ਼ਰੂਰ ਆਉਣੀਆਂ ਚਾਹੀਦੀਆਂ ਹਨ। ਪ੍ਰਭੂ ਸਾਡੀ ਮਦਦ ਕਰ, ਉਸ ਦਿਨ ਇੱਥੇ ਨਾ ਹੋਈਏ ਪਰ ਤੇਰੀ ਹਜ਼ੂਰੀ ਵਿੱਚ ਜਾ ਚੁੱਕੇ ਹੋਈਏ ਤੇ ਉੱਡ ਕੇ ਤੇਰੀ ਗੋਦ ਵਿੱਚ ਆ ਜਾਈਏ। ਪ੍ਰਭੂ ਦੁਖੀ ਅਤੇ ਬਿਮਾਰਾਂ ਨੂੰ ਚੰਗਿਆਂ ਕਰ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅੱਜ ਰਾਤ ਤੂੰ ਸਾਨੂੰ ਅਜਿਹੀ ਮਹਾਨ ਸੇਵਾ ਬਖਸ਼ੇਗਾ। ਕਾਸ਼ ਕਿ ਸਾਡੇ ਦਰਮਿਆਨ ਕੋਈ ਕਮਜ਼ੋਰ ਵਿਅਕਤੀ ਨਾ ਹੋਵੇ। ਪ੍ਰਭੂ ਤੇਰੀ ਹਜ਼ੂਰੀ ਦੀ ਵਜ੍ਹਾ ਨਾਲ ਹੁਣ ਦੇ ਕਿ ਸਾਡੇ ਦਿਲ ਲਗਾਤਾਰ ਤੇਰੀ ਵੱਲ ਲੱਗੇ ਰਹਿਣ, ਅਤੇ ਅਸੀਂ ਜਾਣਦੇ ਹਾਂ ਪ੍ਰਭੂ ਕਿ ਧਨ ਜਾਇਦਾਦ ਸੰਸਾਰ ਦੀਆਂ ਚੀਜ਼ਾਂ ਦਾ ਕੋਈ ਅਰਥ ਨਹੀਂ ਆ, ਇਹ ਥੋੜੇ ਚਿਰ ਲਈ ਹਨ। ਇਹ ਸਭ ਜ਼ਰੂਰ ਜਾਣਗੀਆਂ, ਸਾਡੀਆਂ ਨੌਕਰੀਆਂ, ਸਾਡੇ ਸਥਾਨ, ਸਾਡੇ ਦੋਸਤ ਜ਼ਰੂਰ ਜਾਂਦੇ ਰਹਿਣਗੇ। ਕੋਈ ਗੱਲ ਨਹੀਂ, ਕਿੰਨੇ ਅਮੀਰ, ਕਿੰਨੇ ਗਰੀਬ, ਕਿੰਨੇ ਮਸ਼ਹੂਰ ਜਾਂ ਮਸ਼ਹੂਰ ਅਸੀਂ ਨਹੀਂ ਹਾਂ, ਇਹ ਸਭ ਤਾਂ ਜਾਣਾ ਚਾਹੀਦਾ ਆ। ਪਰ ਇੱਥੇ ਇੱਕ ਚੀਜ਼ ਆ ਕਿ ਸਾਡਾ ਜੀਵਨ ਇੱਕ ਚੀਜ਼ ਦੇ ਦੁਆਲੇ ਕੇਂਦਰਿਤ ਆ, ਤੇ ਉਹ ਯਿਸੂ ਮਸੀਹ ਆ। ਸੋ ਖੁਦਾ, ਆਓ ਹਰ ਇੱਕ ਚੀਜ਼ ਨੂੰ ਦੂਜੇ ਨੰਬਰ ਦੀ ਸਮਝ ਕੇ ਪਾਸੇ ਰੱਖੀਏ, ਤੇ ਉਹਨੂੰ ਫੜ ਕੇ ਰੱਖੀਏ, ਅਤੇ ਉਹ ਵਚਨ ਆ ਪ੍ਰਭੂ ਇਹ ਬਖਸ਼ ਦੇ ਸਮੇਂ ਦਾ ਪ੍ਰਮਾਣਿਤ ਕੀਤਾ ਹੋਇਆ ਵਚਨ, ਮੂਸਾ ਦੇ ਦਿਨਾਂ ਵਿਚ ਪ੍ਰਮਾਣਿਤ ਕੀਤਾ ਹੋਇਆ ਵਚਨ, ਯਿਸੂ ਸੀ, ਯਿਸਾਇਆ, ਏਲੀਆ, ਯੂਹੰਨਾ, ਸਭਨਾ ਦੇ ਦਿਨਾਂ ਦਾ ਪ੍ਰਮਾਣਿਤ ਕੀਤਾ ਹੋਇਆ ਵਚਨ ਯਿਸੂ ਸੀ, ਅਤੇ ਪ੍ਰਮਾਣਿਤ ਕੀਤਾ ਹੋਇਆ ਵਚਨ ਅੱਜ ਯਿਸੂ ਆ, ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ। ਇਹਦਾ ਵਿਸ਼ਵਾਸ ਕਰਨ ਲਈ, ਇਹਨੂੰ ਵੇਖਣ ਲਈ, ਅਤੇ ਇਹਦੇ ਵਿਚ ਚੱਲਣ ਲਈ ਸਾਡੀ ਮਦਦਕਾਰ, ਅਸੀਂ ਯਿਸੂ ਦੇ ਨਾਮ ਵਿਚ ਮੰਗਦੇ ਹਾਂ ਆਪਣੇ ਝੁਕੇ ਹੋਏ ਸਿਰਾਂ ਦੇ ਨਾਲ। ਮੈਂ ਹੈਰਾਨ ਆ ਜੇ ਕੋਈ ਇੱਥੇ ਹੈ ਜਿਨ੍ਹੇ ਕਦੇ ਵੀ ਸੱਚੇ ਤੌਰ ਤੇ ਉਸ ਇੱਕ ਮਹਾਨ ਤੇ ਸਰਵ ਸ਼ਕਤੀਮਾਨ ਨੂੰ ਬਣਾਇਆ ਆ। ਤੁਸੀਂ ਇਹਦਾ ਵਿਸ਼ਵਾਸ ਕਰਦੇ ਹੋ, ਪਰ ਸਿਰਫ ਵਿਸ਼ਵਾਸ ਕਰ ਲੈਣਾ ਹੀ ਕਾਫੀ ਨਹੀਂ ਆ। ਮੈਂ ਵਿਸ਼ਵਾਸ ਕਰਦਾ ਹਾਂ, ਮੇਰੀ ਪਤਨੀ ਇੱਕ ਚੰਗੀ ਕੁੜੀ ਸੀ, ਮੈਂ ਉਹਦੇ ਮਾਂ ਬਾਪ ਨੂੰ ਜਾਣਦਾ ਸਾਂ, ਮੈਂ ਉਹਨੂੰ ਸਾਲਾਂ ਵਧੀ ਜਾਣਦਾ ਹਾਂ, ਉਹਨੇ ਜੀਵਨ ਦੀ ਨੇਕ ਚਾਲ ਚੱਲੀ। ਮੈਂ ਵਿਸ਼ਵਾਸ ਕੀਤਾ ਕਿ ਉਹ ਇੱਕ ਚੰਗੀ ਔਰਤ ਸੀ, ਪਰ ਇਹਦੇ ਨਾਲ ਉਹ ਮੇਰੀ ਨਹੀਂ ਬਣਦੀ, ਉਹ ਮੇਰੀ ਕਦੇ ਨਹੀਂ ਬਣਦੀ ਜਦ ਤੱਕ ਮੈਂ ਉਹਨੂੰ ਸਵੀਕਾਰ ਨਾ ਕਰਾਂ, ਤੇ ਉਹ ਮੈਨੂੰ ਸਵੀਕਾਰ ਨਾ ਕਰੇ। ਹੁਣ ਯਿਸੂ ਤੁਹਾਨੂੰ ਸਵੀਕਾਰ ਕਰਨਾ ਚਾਹੁੰਦਾ ਆ, ਕਿ ਤੁਸੀਂ ਉਹਨੂੰ ਸਵੀਕਾਰ ਨਹੀਂ ਕਰੋਗੇ ਅਤੇ ਉਹਦੇ ਵਚਨ ਦਾ ਹਿੱਸਾ ਬਣ ਜਾਓ। ਜੇ ਤੁਸੀਂ ਇਹ ਨਹੀਂ ਕੀਤਾ ਆ, ਤੁਹਾਡੇ ਚੁੱਕੇ ਹੋਏ ਸਿਰਾਂ ਦੇ ਨਾਲ ਅਤੇ ਤੁਹਾਡੇ ਚੁੱਕੇ ਹੋਏ ਦਿਲਾਂ ਦੇ ਨਾਲ, ਮੈਂ ਯਕੀਨ ਕਰਦਾ ਹਾਂ ਇੱਥੇ ਜਗਵੇਦੀ ਦੀ ਬੁਲਾਟ ਲਈ ਕੋਈ ਜਗ੍ਹਾ ਨਹੀਂ ਆ। ਜਿੱਦਾਂ ਵੀ ਹੋਵੇ, ਮੈਂ ਉਹਨਾਂ ਲਈ ਬਹੁਤਾ ਨਹੀਂ ਹਾਂ। ਮੈਂ ਨੇਚਾ ਕਰਦਾ ਹਾਂ ਕਿ ਖੁਦਾ ਤੁਹਾਨੂੰ ਦਰਸ਼ਨ ਦਿੰਦਾ ਆ ਠੀਕ ਜਿੱਥੇ ਤੁਸੀਂ ਹੋ, ਕਿ ਤੁਸੀਂ ਆਪਣੇ ਹੱਥ ਉਤਾਂਹ ਚੁੱਕੋਗੇ, ਆਖੋ ਭਾਈ ਬ੍ਰਾਨਮ, ਮੈਨੂੰ ਪ੍ਰਾਰਥਨਾ ਵਿੱਚ ਯਾਦ ਰੱਖਣਾ, ਮੈਂ ਉਹ ਕਰਨਾ ਚਾਹੁੰਦਾ ਹਾਂ। ਖੁਦਾ ਤੁਹਾਨੂੰ ਬਰਕਤ ਬਖਸ਼ੇ, ਖੁਦਾ ਤੁਹਾਨੂੰ ਬਰਕਤ ਬਖਸ਼ੇ, ਮੇਰਾ ਸਭਨੀ ਥਾਈ ਹੱਥ ਹਨ, ਮੈਂ ਉਸ ਤਰ੍ਹਾਂ ਦਾ ਬਣਨਾ ਚਾਹੁੰਦਾ ਹਾਂ। ਭਾਈ ਜੀ, ਖੁਦਾ ਤੁਹਾਨੂੰ ਬਰਕਤ ਬਖਸ਼ੇ, ਭਾਈ ਖੁਦਾ ਤੁਹਾਨੂੰ ਬਰਕਤ ਬਖਸ਼ੇ, ਆਲੇ ਦੁਆਲੇ ਤੁਹਾਨੂੰ ਸਭਨਾਂ ਨੂੰ, ਮੈਂ ਉਹ ਬਣਨਾ ਚਾਹੁੰਦਾ ਹਾਂ। ਖੁਦਾ ਬਰਕਤ ਦੇਵੇ, ਮੈਂ ਸੱਚ ਵਿਚ ਉਹ ਬਣਨਾ ਚਾਹੁੰਦਾ ਹਾਂ। ਮੈਂ ਸਮਝਦਾ ਹਾਂ ਠੀਕ ਆ। ਹੁਣ ਵੇਖੋ ਮਿੱਤਰ, ਉੱਥੇ ਕੁਝ ਥੋੜਾ ਜਿਹਾ ਹੋ ਸਕਦਾ ਆ, ਜੇ ਤੁਸੀਂ ਨਹੀਂ ਹੋ ਤਦ ਉੱਥੇ ਕੁਝ ਹੈ, ਉਹਦੇ ਤੋਂ ਇਲਾਵਾ ਤੁਸੀਂ ਕੇਂਦਰਿਤ ਹੋ, ਤੁਸੀਂ ਇਹਦੇ ਇਨ੍ਹਾਂ ਨੇੜੇ ਹੋ, ਤੁਸੀਂ ਇਹਦੀ ਵੱਲ ਵੇਖ ਰਹੇ ਹੋ, ਤੁਸੀਂ ਇਹਨੂੰ ਵੇਖਦੇ ਹੋ, ਤੁਸੀਂ ਇਹਨੂੰ ਚੱਲਦੇ ਹੋਏ ਨੂੰ ਸਾਲਾਂ ਬਦੀ ਵੇਖਿਆ ਆ, ਤੁਸੀਂ ਇਹਨੂੰ ਹੁਣ ਪੱਕਾ ਹੋਇਆ ਆਉਂਦੇ ਵੇਖਦੇ ਹੋ। ਜੇ ਉਹ ਸਾਡੇ ਲਈ ਸਭ ਕੁਝ ਆ ਅਤੇ ਹੋਰ ਕੁਝ ਨਹੀਂ ਰਹੇਗਾ, ਪਰ ਉਹ ਹੀ ਕਿਉਂ ਨਹੀਂ ਆਪਣਾ ਸਿਰ ਉਸ ਚੀਜ਼ ਵੱਲੋਂ ਮੋੜ ਲੈਂਦੇ ਜਿਹਦੇ ਵੱਲ ਤੁਸੀਂ ਵੇਖਦੇ ਆ ਰਹੇ ਹੋ, ਅਤੇ ਆਪਣੇ ਆਪ ਨੂੰ ਉਹਦੇ ਉੱਤੇ ਕੇਂਦਰਿਤ ਕਰੋ ਜੋ ਕਿ ਸਾਰੇ ਜੀਵਨ ਦਾ ਕੇਂਦਰ ਆ। ਇਹਦੇ ਬਾਅਦ ਸਭ ਉਹ ਹੈ। ਕੀ ਤੁਸੀਂ ਇਹ ਨਹੀਂ ਕਰੋਗੇ ਜਦ ਅਸੀਂ ਇਕੱਠੇ ਪ੍ਰਾਰਥਨਾ ਕਰਦੇ ਹਾਂ? ਪਿਆਰੇ ਖੁਦਾ, ਜਿਵੇਂ ਆਦਮੀਆਂ, ਔਰਤਾਂ, ਮੁੰਡੇ, ਕੁੜੀਆਂ ਦੇ ਹੱਥ ਇੱਥੋਂ ਤੱਕ ਕਿ ਸੇਵਾਦਾਰਾਂ ਨੇ ਵੀ ਆਪਣੇ ਹੱਥ ਉਤਾਂਹ ਚੁੱਕੇ ਹਨ, ਉਹ ਇਹ ਕਹਿਣਾ ਚਾਹੁੰਦੇ ਹਨ ਕਿ ਉਹ ਠੀਕ ਪ੍ਰਭੂ ਯਿਸੂ ਦੇ ਦੁਆਲੇ ਕੇਂਦਰਿਤ ਹੋਣਾ ਚਾਹੁੰਦੇ ਹਨ। ਤਦ ਵੀ ਜਾਪਦਾ ਆ ਕਿ ਉਹ ਇਹ ਕਰ ਨਹੀਂ ਸਕਦੇ। ਉੱਥੇ ਕੁਝ ਹੈ ਜੋ ਕਿ ਉਹਨਾਂ ਨੂੰ ਇਸ ਪਾਸੇ ਤੇ ਉਸ ਪਾਸੇ ਵੱਲ ਖਿੱਚਦਾ ਆ। ਇਹ ਮਿਸ਼ਨ ਹੋ ਸਕਦੀ ਆ, ਇਹ ਆਦਮੀ ਹੋ ਸਕਦਾ ਆ, ਇਹ ਪਾਪ ਹੋ ਸਕਦਾ ਆ, ਇਹ ਕੁਝ ਹੋ ਸਕਦਾ ਆ ਜਿਹੜਾ ਉਹ ਆਪਣੇ ਦਿਲਾਂ ਵਿਚ ਲੁਕਾ ਰਹੇ ਹਨ। ਪ੍ਰਭੂ, ਮੈਂ ਇਹ ਨਹੀਂ ਜਾਣਦਾ, ਤੂੰ ਜਾਣਦਾ ਆ। ਜੋ ਕੁਝ ਹੈ ਹੁਣ ਦੇ ਕਿ ਹੁਣੇ ਪ੍ਰਭੂ, ਜਦ ਤੂੰ ਦੂਸਰਿਆਂ ਨੂੰ ਬੁਲਾ ਰਿਹਾ ਆ, ਤੂੰ ਉਹਨਾਂ ਨੂੰ ਬੁਲਾ ਰਿਹਾ ਆ, ਉਹ ਤੇਰੇ ਹਨ, ਅਤੇ ਜਦ ਤੂੰ ਉਹਨਾਂ ਨੂੰ ਬੁਲਾਉਂਦਾ ਆ ਹੁਣ ਦੇ ਕਿ ਉਹ ਉਹਨੂੰ ਛੱਡ ਦੇਣ, ਉਹ ਫਸਾਉਣ ਵਾਲਾ ਪਾਪ, ਜਿਵੇਂ ਬਾਈਬਲ ਨੇ ਆਖਿਆ ਆ, ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਆ, ਪਰੇ ਸੁੱਟ ਕੇ ਉਸ ਦੌੜ ਵਿਚ ਜੋ ਸਾਡੇ ਸਾਹਮਣੇ ਪਈ ਹੋਈ ਆ, ਸਬਰ ਨਾਲ ਦੌੜੀਏ, ਵੇਖਦੇ ਹੋਏ ਕਿ ਆਪਣੀ ਨੌਕਰੀ ਵੱਲ, ਆਪਣੇ ਮਿਸ਼ਨ ਵੱਲ, ਸੁਭਾਵਾਂ ਦੇ ਨਾਲ ਆਪਣਾ ਜੋੜ ਮਸੀਹ ਵੱਲ, ਜੋ ਕਿ ਕਰਤਾ ਤੇ ਸੰਪੂਰਨ ਕਰਤਾ ਸਾਡੇ ਵਿਸ਼ਵਾਸ ਦਾ, ਜੋ ਅਸੀਂ ਉਹਦੇ ਵਿਚ ਰੱਖਦੇ ਹਾਂ। ਪਿਤਾ, ਸਾਡੇ ਲਈ ਅੱਜ ਇਹ ਕਰ, ਅਸੀਂ ਇਹ ਉਹਦੇ ਨਾਮ ਵਿਚ ਅਤੇ ਉਹਦੀ ਮਹਿਮਾ ਦੇ ਲਈ ਮੰਗਦੇ ਹਾਂ। ਹੁਣ ਪ੍ਰਭੂ ਉਹ ਤੇਰੇ ਹਨ, ਜਿਸ ਤਰ੍ਹਾਂ ਤੂੰ ਢੁਕਵਾਂ ਸਮਝਦਾ ਹੈ ਉਹਨਾਂ ਨਾਲ ਕਰ, ਸਾਡੇ ਨਾਲ ਕਰ ਜਿਵੇਂ ਤੂੰ ਢੁਕਵਾਂ ਸਮਝਦਾ ਆ। ਅਸੀਂ ਤੇਰੇ ਹਾਂ ਯਸੂ ਦੇ ਨਾਮ ਵਿਚ, ਆਮੀਨ। ਮੈਂ ਉਹਨੂੰ ਪਿਆਰ ਕਰਦਾ ਹਾਂ, ਮੈਂ ਉਹਨੂੰ ਪਿਆਰ ਕਰਦਾ ਹਾਂ ਕਿਉਂਕਿ ਉਹਨੇ ਪਹਿਲਾਂ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਮੁਕਤੀ ਨੂੰ ਕਲਵਰੀ ਰੁੱਖ ਉੱਤੇ ਖਰੀਦਿਆ। ਕੀ ਤੁਸੀਂ ਰਾਤ ਦੇ ਭੋਜਨ ਬਾਰੇ ਭੁੱਲ ਗਏ ਹੋ? ਕੀ ਤੁਸੀਂ ਭੁੱਲ ਗਏ ਹੋ ਕਿ ਬਾਹਰ ਕਾਰ ਵਿੱਚ ਬੱਚੇ ਠੀਕ ਠਾਕ ਹਨ ਕਿ ਨਹੀਂ? ਕੀ ਤੁਸੀਂ ਬੀਤੇ ਹੋਏ ਸਮੇਂ ਦੇ ਬਾਰੇ ਵਿੱਚ ਸਭ ਕੁਝ ਭੁੱਲ ਗਏ ਹੋ ਅਤੇ ਮਹਿਸੂਸ ਕੀਤਾ ਆ ਉਹ ਕੀ ਆ ਜੋ ਤੁਸੀਂ ਹੁਣ ਮਹਿਸੂਸ ਕਰ ਰਹੇ ਹੋ? ਇਹ ਤਾਂ ਹਰ ਰੋਜ਼ ਤੁਹਾਡੇ ਸਾਹਮਣੇ ਬਣ ਕੇ ਨਜ਼ਰ ਆ ਰਿਹਾ ਹੈ, ਸਮਝੇ? ਜੋ ਕੁਝ ਵੀ ਹੈ ਉਹਦਾ ਇਹਨੂੰ ਕੇਂਦਰ ਬਣ ਦਿਓ। ਬਾਕੀ ਦੀਆਂ ਚੀਜ਼ਾਂ ਦੂਰ ਚਲੀਆਂ ਜਾਣ, ਉਹ ਤਾਂ ਜਿੱਦਾਂ ਵੀ ਹੋਵੇ ਨਾਸ ਹੋ ਜਾਣਗੀਆਂ। ਉਹ ਬਸ ਉਹਦੇ ਪਿੱਛੇ ਚੱਲਦੇ ਰਹੋ, ਸਮਝੇ? ਜਿਵੇਂ ਅਲੀਸ਼ਾ ਏਲੀਆ ਦੇ ਪਿੱਛੇ ਚੱਲਦਾ ਰਿਹਾ, ਆਓ ਉਹਦੇ ਪਿੱਛੇ ਚੱਲੀਏ। ਕਿਸੇ ਦਿਨ ਅਸੀਂ ਵੀ ਜਰੂਰ ਉਠਾਏ ਜਾਵਾਂਗੇ। ਅਸੀਂ ਅੱਗ ਦੇ ਰਥਾਂ ਨੂੰ ਵੇਖਿਆ ਆ ਜਿਨ੍ਹਾਂ ਨੇ ਉਹਨੂੰ ਕਬਰ ਵਿੱਚੋਂ ਉਤਾਂਹ ਚੁੱਕ ਲਿਆ। ਅਸੀਂ ਇਹਨੂੰ ਹੁਣ ਆਪਣੇ ਵਿਚਾਲੇ ਮਹਿਸੂਸ ਕਰਦੇ ਹਾਂ। ਕਿਸੇ ਦਿਨ ਉਹ ਘੋੜਿਆਂ ਨੂੰ ਝਾੜੀਆਂ ਨਾਲੋਂ ਖੋਲੇਗਾ। ਅਸੀਂ ਉਤਾਂਹ ਜਾ ਰਹੇ ਹਾਂ। ਕੀ ਤੁਸੀਂ ਉਹਨੂੰ ਪਿਆਰ ਨਹੀਂ ਕਰਦੇ ਹੋ? ਅਤੇ ਮੇਰੀ ਮੁਕਤੀ ਨੂੰ ਕਲਵਰੀ ਰੁੱਖ ਤੇ ਖਰੀਦਿਆ। ਉਹ ਕੀ ਤੁਸੀਂ ਪੂਰੀ ਤਰ੍ਹਾਂ ਅੱਖਾਂ ਬੰਦ ਕਰਕੇ ਉਹਨੂੰ ਲਟਕਦੇ ਹੋਏ ਨਹੀਂ ਵੇਖ ਸਕਦੇ? ਮੈਂ ਉਹਨੂੰ ਪਿਆਰ ਕਰਦਾ ਹਾਂ, ਹੋਰ ਕਿਹਨੂੰ ਮੈਂ ਪਿਆਰ ਕਰ ਸਕਦਾ ਹਾਂ? ਮੈਂ ਉਹਨੂੰ ਪਿਆਰ ਕਰਦਾ ਹਾਂ ਕਿਉਂਕਿ ਉਹਨੇ ਮੈਨੂੰ ਪਹਿਲਾਂ ਪਿਆਰ ਕੀਤਾ ਤੇ ਮੇਰੀ ਮੁਕਤੀ ਨੂੰ ਕਲਵਰੀ ਦੇ ਰੁੱਖ ਤੇ ਖਰੀਦਿਆ। ਹਰ ਵਾਰੀ ਜਦ ਮੈਂ ਘਰ ਪਰਤਦਾ ਹਾਂ ਤਾਂ ਕੋਈ ਜਾ ਚੁੱਕਿਆ ਹੁੰਦਾ ਆ। ਮੈਂ ਕੁਝ ਮਹੀਨਿਆਂ ਦੇ ਲਈ ਜਾਂਦਾ ਹਾਂ, ਵਾਪਸ ਆਉਂਦਾ ਹਾਂ, ਕੋਈ ਜਾ ਚੁੱਕਿਆ ਹੁੰਦਾ ਆ। ਹਰ ਵਾਰੀ ਜਦ ਮੈਂ ਆਉਂਦਾ ਹਾਂ ਮੈਂ ਉਦਾਸ ਹੁੰਦਾ ਹਾਂ। ਉਸ ਦਿਨ ਇੱਕ ਮੁੰਡਾ ਜਿਹਦੇ ਨਾਲ ਮੈਂ ਸਕੂਲ ਜਾਂਦਾ ਸਾਂ, ਗਲੀ ਵਿਚ ਆਉਂਦਿਆਂ ਉਹਨੇ ਕਿਹਾ, ਹੈਲੋ ਬਿੱਲੀ। ਮੈਂ ਉਹਦੀ ਵੱਲ ਵੇਖਿਆ, ਉਹ ਇੱਕ ਸੁੰਦਰ ਛੋਟਾ ਮੁੰਡਾ ਹੁੰਦਾ ਸੀ, ਅਸਲੀ ਕਾਲੇ ਚਮਕਦੇ ਵਾਲ, ਪਛਾਣ ਵਾਏ ਹੋਏ, ਹੁਣ ਇਹ ਬਰਫ਼ ਵਾਂਗ ਸਫ਼ੇਦ ਹਨ। ਉਹ ਇੰਨਾ ਸਿੱਧਾ ਹੁੰਦਾ ਸੀ, ਇਸ ਤਰ੍ਹਾਂ ਦਾ ਢਿੱਡ ਨਿਕਲਿਆ ਹੋਇਆ। ਮੈਂ ਕਿਹਾ, ਹੈਲੋ ਜਿਮ। ਮੈਂ ਉਹਦੀ ਵੱਲ ਵੇਖਿਆ, ਮੈਂ ਆਪਣੇ ਦਿਲ ਵਿਚ ਮਹਿਸੂਸ ਕੀਤਾ, ਮੈਂ ਸੋਚਿਆ, ਖੁਦਾਇਆ, ਉਹ ਮੁੰਡਾ ਅਤੇ ਮੈਂ, ਉਹ ਆਦਮੀ ਅਤੇ ਮੈਂ ਇੱਕੋ ਹੀ ਉਮਰ ਦੇ ਹਾਂ। ਤਦ ਮੈਂ ਜਾਣਦਾ ਹਾਂ ਮੇਰੇ ਦਿਨ ਗਿਣੇ ਹੋਏ ਹਨ। ਮੈਂ ਜਾਣਦਾ ਹਾਂ ਇਹ ਬਹੁਤ ਵਧੇਰੀ ਉਮਰ ਨਹੀਂ ਹੋ ਸਕਦੀ। ਮੈਂ ਆਲੇ ਦੁਆਲੇ ਵੇਖਦਾ ਹਾਂ ਅਤੇ ਸੋਚਦਾ ਹਾਂ, ਪ੍ਰਭੂ ਮੈਂ ਕੀ ਕਰ ਸਕਦਾ ਹਾਂ? ਮੇਰੀ ਮਦਦ ਕਰ, ਮੈਂ ਤੇਰੇ ਤੋਂ ਅੱਗੇ ਨਹੀਂ ਜਾਣਾ ਚਾਹੁੰਦਾ, ਮੈਂ ਤਾਂ ਠੀਕ ਤੇਰੇ ਪਿੱਛੇ ਰਹਿਣਾ ਚਾਹੁੰਦਾ ਹਾਂ, ਤੂੰ ਮਾਰਗ ਦੀ ਅਗਵਾਈ ਕਰ। ਮੈਂ ਵੇਖਦਾ ਹਾਂ ਤੇ ਸੋਚਦਾ ਹਾਂ, 56 ਸਾਲ ਦਾ ਬਜ਼ੁਰਗ, ਉਹ ਮੇਰਾ ਬਹੁਤਾ ਲੰਮਾ ਨਹੀਂ ਹੋ ਸਕਦਾ। ਅਤੇ ਮੈਂ ਹੇਠਾਂ ਵੇਖਦਾ ਹਾਂ ਆਪਣੇ ਚੰਗੇ ਦੋਸਤ ਬਿਲ ਡਾਚ ਨੂੰ, ਉੱਥੇ ਬੈਠੇ ਹੋਏ 72 ਜਾਂ 73 ਸਾਲ ਦਾ ਬਜ਼ੁਰਗ। ਮੈਂ ਆਲੇ ਦੁਆਲੇ ਵੇਖਦਾ ਹਾਂ, ਮੈਂ ਇਹਨਾਂ ਬੱਚਿਆਂ ਨੂੰ ਵੇਖਦਾ ਹਾਂ, ਉਹ ਸੋਚਦੇ ਹਨ, ਠੀਕ ਆ, ਮੈਂ ਇੰਤਜ਼ਾਰ ਕਰਾਂਗਾ ਜਦ ਤੱਕ ਮੈਂ ਭਾਈ ਬ੍ਰਾਨਮ ਜਿੱਡਾ ਬੁੱਢਾ ਨਾ ਹੋ ਜਾਵਾਂ। ਮੈਂ ਉਹ ਸੋਚਦਾ ਹਾਂ, ਪਿਆਰੇ, ਤੁਸੀਂ ਉਹ ਕਦੇ ਨਹੀਂ ਵੇਖ ਸਕਦੇ, ਤੁਸੀਂ ਇਹਨੂੰ ਵੇਖੋ, ਮੈਨੂੰ ਬਹੁਤ ਸ਼ੱਕ ਆ, ਸਮਝੇ? ਪਰ ਜਰਾ ਸੋਚੋ, ਜੇ ਭਾਈ ਬਿਲਡਾਚ ਅੱਜ ਦੇ ਦਿਨ ਤੱਕ ਜਿਉਂਦਾ ਹੈ, ਉਹ ਤਾਂ ਸੈਂਕੜੇ 15 ਜਾਂ 16 ਸਾਲ ਦੇ ਲੋਕਾਂ ਨਾਲੋਂ ਵਧੇਰਾ ਜੀਵੇਗਾ। ਉਹ ਹਰ ਘੜੀ ਮਰ ਰਹੇ ਹਨ। ਇਹਦੇ ਨਾਲ ਕੀ ਫਰਕ ਪੈਂਦਾ ਆ ਕਿ ਤੁਸੀਂ ਕਿਹੜੀ ਉਮਰ ਦੇ ਹੋ, ਜਿਹੜੀ ਘੜੀ ਵਿਚ ਤੁਸੀਂ ਰਹਿ ਰਹੇ ਹੋ, ਉਹਦੇ ਬਾਰੇ ਵਿਚ ਤੁਸੀਂ ਕੀ ਕਰ ਰਹੇ ਹੋ, ਤੁਸੀਂ ਯਸੂ ਦੇ ਲਈ ਇਸ ਸਮੇਂ ਕੀ ਕਰ ਰਹੇ ਹੋ, ਸਮਝੇ? ਓ ਮੈਂ ਉਹਨੂੰ ਵੇਖਣਾ ਚਾਹੁੰਦਾ ਹਾਂ, ਓ ਮੈਂ ਉਹਨੂੰ ਵੇਖਣਾ ਚਾਹੁੰਦਾ ਹਾਂ, ਮੈਂ ਉਸ ਘੜੀ ਨੂੰ ਵੇਖਣਾ ਚਾਹੁੰਦਾ ਹਾਂ, ਮੈਂ ਧਿਆਨ ਦਿੰਦਾ ਹਾਂ ਤੇ ਵੇਖਦਾ ਹਾਂ ਇਹ ਸਭ ਬੁੱਢੀਆਂ ਦਿਆਂ ਬਦਲ ਗਈਆਂ, ਉਹਨਾਂ ਨੂੰ ਵੇਖਦਾ ਹਾਂ ਇੱਕ ਪਲ ਵਿਚ ਬਦਲ ਗਏ ਇੱਕ ਚਪਕ ਵਿਚ। ਜੇ ਏਦਾਂ ਨਹੀਂ ਆ ਤਦ ਅਸੀਂ ਸਭ ਤੋਂ ਵਧੇਰੇ ਮੂਰਖ ਲੋਕ ਹਾਂ। ਖਾਓ ਪੀਓ ਤੇ ਮੌਜ ਕਰੋ ਕਿਉਂਕਿ ਕੱਲ ਤੁਸੀਂ ਮਰ ਜਾਓਗੇ, ਸਮਝੇ? ਤੁਸੀਂ ਜਾਨਵਰ ਵਾਂਗ ਹੀ ਹੋ, ਤੁਸੀਂ ਮਰਦੇ ਹੋ ਤੇ ਮਿੱਟੀ ਵਿਚ ਚਲੇ ਜਾਂਦੇ ਹੋ ਤੇ ਬਸ ਇੰਨਾ ਹੀ ਆ। ਪਰ ਭਾਈ ਜੀ ਇੱਕ ਅਮਰ ਜਾਨ ਤੁਹਾਡੇ ਵਿਚ ਰਹਿੰਦੀ ਆ, ਅਸੀਂ ਸੁਰਗੋਂ ਸੁਣਿਆ, ਅਸੀਂ ਇਹਨੂੰ ਸਾਬਤ ਹੋਇਆ ਵੇਖਿਆ ਆ, ਅਸੀਂ ਜਾਣਦੇ ਹਾਂ ਕਿ ਉਹ ਹੈ ਅਤੇ ਜਿਹੜੇ ਉਹਨੂੰ ਜਾਨ ਫਸ਼ਾਨੀ ਨਾਲ ਢੂੰਡਦੇ ਹਨ ਉਹਨਾਂ ਨੂੰ ਪ੍ਰਤੀਫਲ ਦਿੰਦਾ ਆ। ਹੁਣ ਮਸੀਹ ਦੀ ਦੇਹ ਦੇ ਮੈਂਬਰ ਜਦ ਅਸੀਂ ਉਹ ਫੇਰ ਇਕੱਠੇ ਗਾਉਂਦੇ ਆ, ਮੈਂ ਤੁਹਾਥੋਂ ਚਾਹੁੰਦਾ ਹਾਂ ਕਿ ਤੁਸੀਂ ਆਪੋ ਆਪਣੀ ਸੀਟ ਤੇ ਬੈਠੇ ਰਹੋ ਤੇ ਇੱਕ ਦੂਜੇ ਨਾਲ ਹੱਥ ਮਿਲਾਓ ਜਦ ਅਸੀਂ ਉਹਨੂੰ ਫੇਰ ਦੁਬਾਰਾ ਗਾਉਂਦੇ ਆ। Richard. ਮੈਂ ਭਾਈ ਜੀ ਭੈਣ ਜੀ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ। ਮੈਂ ਉਹਨੂੰ ਪਿਆਰ ਕਰਦਾ ਹਾਂ ਕਿਉਂਕਿ ਉਹਨੇ ਮੈਨੂੰ ਪਹਿਲਾਂ ਪਿਆਰ ਕੀਤਾ ਤੇ ਮੇਰੀ ਮੁਕਤੀ ਨੂੰ ਕਲਵਰੀ ਰੁੱਖ ਤੇ ਖਰੀਦਿਆ। ਕੀ ਤੁਸੀਂ ਉਹਨੂੰ ਪਿਆਰ ਕਰਦੇ ਹੋ? ਆਖੋ ਆਮੀਨ। ਕੀ ਤੁਸੀਂ ਉਹਦੇ ਵਚਨ ਨੂੰ ਪਿਆਰ ਕਰਦੇ ਹੋ? ਆਖੋ ਆਮੀਨ। ਤੁਸੀਂ ਉਹਦੇ ਕੰਮ ਨੂੰ ਪਿਆਰ ਕਰਦੇ ਹੋ? ਆਖੋ ਆਮੀਨ। ਕੀ ਤੁਸੀਂ ਉਹਦੀ ਦੇਹ ਨੂੰ ਪਿਆਰ ਕਰਦੇ ਹੋ? ਆਖੋ ਆਮੀਨ। ਤਾਂ ਤੁਸੀਂ ਇੱਕ ਦੂਜੇ ਦੇ ਨਾਲ ਪਿਆਰ ਕਰੋ, ਆਮੀਨ। ਠੀਕ ਆ। ਇਸ ਤਰ੍ਹਾਂ ਸਭ ਮਨੁੱਖ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ ਜਾਂ ਤੁਸੀਂ ਇੱਕ ਦੂਸਰੇ ਦੇ ਲਈ ਪਿਆਰ ਰੱਖਦੇ ਹੋ। ਹੁਣ ਮੈਂ ਆਪਣੇ ਹੱਥ ਇਹਨਾਂ ਰੁਮਾਲਾਂ ਤੇ ਧਰ ਦਿੱਤੇ ਹਨ ਜੇ ਤੁਸੀਂ ਰਾਤ ਤੋਂ ਪਹਿਲਾਂ ਉਹਨਾਂ ਨੂੰ ਲੈਣਾ ਆ। ਮੈਂ ਭਾਈ ਰਿਚਰਡ ਬਲੇਅਰ ਨੂੰ ਸਦਾਂਗਾ। ਖੁਦਾ ਨੇ ਉਹਦੀ ਪ੍ਰਾਰਥਨਾ ਦਾ ਜਵਾਬ ਦਿੱਤਾ। ਉਹਦੀ ਤੇ ਇੱਥੇ ਇਸ ਭਾਈ ਦੀ ਉਸ ਦਿਨ ਪ੍ਰਾਰਥਨਾ ਕਰ ਰਹੇ ਸਨ ਇਸ ਛੋਟੇ ਮੁੰਡੇ ਨੂੰ ਵਾਪਸ ਲਿਆਉਣ ਲਈ ਜਿਹੜਾ ਅੱਜ ਸਾਡੇ ਵਿਚਾਲੇ ਬੈਠਾ ਹੋਇਆ ਆ, ਉਹ ਜਿਉਂਦਾ ਆ ਉਹਨਾਂ ਦਾ ਖੁਦਾ ਵਿਚ ਵਿਸ਼ਵਾਸ ਹੋਣ ਦੇ ਕਾਰਨ। ਅਤੇ ਹੁਣ ਮੈਂ ਉਹਨੂੰ ਸਦਾਂਗਾ ਕਿ ਉਹ ਸਾਨੂੰ ਪ੍ਰਾਰਥਨਾ ਦੇ ਨਾਲ ਬਰਖਾਸਤ ਕਰੇ ਕੁਝ ਪਲਾਂ ਵਿਚ। ਅੱਜ ਸ਼ਾਮ ਫੇਰ ਅਸੀਂ ਵਾਪਸ ਆ ਸਕਦੇ ਹਾਂ। ਉਸ ਘੜੀ ਉੱਤੇ ਤਕਰੀਬਨ 12:05 ਹੋਏ ਹਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸ਼ਾਮ ਨੂੰ ਆਓ ਜੇ ਤੁਸੀਂ ਆ ਸਕਦੇ ਹੋ, ਜੇ ਤੁਸੀਂ ਆਲੇ ਦੁਆਲੇ ਹੋਵੋ। ਜੇ ਤੁਸੀਂ ਘਰ ਜਾਣਾ ਆ, ਖੁਦਾ ਤੁਹਾਡੀ ਰਫਤਾਰ ਸੜਕ ਉੱਤੇ ਤੇਜ਼ ਕਰੇ ਅਤੇ ਤੁਹਾਡੀ ਮਦਦ ਕਰੇ ਅਤੇ ਤੁਹਾਨੂੰ ਬਚਾਵੇ। ਜੇ ਤੁਸੀਂ ਰਹਿ ਸਕਦੇ ਹੋ ਤੇ ਰਹਿਣਾ ਚਾਹੁੰਦੇ ਹੋ ਤਾਂ ਤੁਹਾਡੇ ਰਹਿਣ ਲਈ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਖੁਦਾ ਤੁਹਾਡੇ ਸੰਗ ਹੋਵੇ। Let's raise your hands to be at ਸਾਡੇ ਫੇਰ ਮਿਲਣ ਤੇ ਆਓ ਆਪਣੇ ਹੱਥ ਉਹਦੀ ਵੱਲ ਉਠਾਈਏ। ਜਦ ਅਸੀਂ ਯਸੂ ਦੇ ਕਦਮਾਂ ਤੇ ਮਿਲਦੇ ਹਾਂ, ਸਾਡੇ ਫੇਰ ਮਿਲਣ ਤੇ ਖੁਦਾ ਤੁਹਾਡੇ ਸੰਗ ਹੋਵੇ ਸਾਡੇ ਫੇਰ ਦੁਬਾਰਾ ਮਿਲਣ ਤੱਕ। ਇਹ ਹੈ ਤਰੀਕਾ ਖੁਦਾ ਦੇ ਘਰ ਨੂੰ ਛੱਡਣ ਦਾ। ਪ੍ਰਾਰਥਨਾ ਪੂਰਵਕ ਹਲੀਮੀ ਨਾਲ ਵਿਸ਼ਵਾਸ ਕਰਦੇ ਹੋਏ ਕਿ ਅਸੀਂ ਫੇਰ ਦੁਬਾਰਾ ਅੱਜ ਸ਼ਾਮ ਮਿਲਾਂਗੇ। ਜੇ ਅਸੀਂ ਨਹੀਂ ਮਿਲਦੇ, ਖੁਦਾ ਤੁਹਾਡੇ ਸੰਗ ਹੋਵੇ ਸਾਡੇ ਫੇਰ ਦੁਬਾਰਾ ਮਿਲਣ ਤੱਕ। ਆਓ ਆਪਣੇ ਸਿਰਾਂ ਨੂੰ ਚੁਕਾਈਏ। ਭਾਈ ਬਲੇਅਰ।